ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਰੇਡੀਓ ਹਰਮਨ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਕਿ ਸਾਡੇ ਸੁਣਨ ਵਾਲੇ ਸਰੋਤੇ ਪੂਰਾ ਪੂਰਾ ਆਨੰਦ ਲੈ ਰਹੇ ਹੋਣਗੇ ਜ਼ਿੰਦਗੀ ਦਾ, ਖਾਸ ਤੌਰ ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੋਹਣੇ ਸੋਹਣੇ ਗੀਤਾਂ ਦਾ, ਜਿਸ ਦੇ ਵਿਚ ਸੋਹਣੇ ਸੋਹਣੇ ਪ੍ਰੋਗਰਾਮਾਂ ਦਾ, ਤੇ ਤੁਹਾਡਾ ਪਸੰਦੀਦਾ ਪ੍ਰੋਗਰਾਮ। ਪਸੰਦੀਦਾ ਇਸ ਕਰਕੇ ਕਿਉਂਕਿ ਤੁਹਾਡੇ ਪਸੰਦੀਦੇ ਗੀਤ ਇਹਦੇ ਵਿਚ ਚੱਲਦੇ ਨੇ, ਤੇ ਉਹਨੂੰ ਲੈ ਕੇ ਹਰਮਨ ਸਟੂਡੀਓ ਨੂੰ ਹਾਜ਼ਰ ਤੁਹਾਡਾ ਵੀਰ ਮਨਦੀਪ ਸਿੰਘ ਕਿਲੋਂ। ਉਮੀਦ ਹੈ ਕਿ ਸਾਡੇ ਸੁਣਨ ਵਾਲੇ ਸਰੋਤੇ ਵੀ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਣਗੇ, ਤੇ ਇੱਕ ਇੱਕ ਪਲ ਨੂੰ ਜਿਹੜਾ ਬੜੇ ਵਧੀਆ ਤਰੀਕੇ ਨਾਲ ਜੀ ਰਹੇ ਹੋਣਗੇ। ਜ਼ਿੰਦਗੀ ਨੂੰ ਕੱਟਣਾ ਤੇ ਜ਼ਿੰਦਗੀ ਨੂੰ ਜੀਣਾ ਵੱਖ ਵੱਖ ਪੜਾਅ ਨੇ। ਕਈ ਵਾਰ ਅਸੀਂ ਇੰਨਾ ਦੁਨੀਆਦਾਰੀ ਦੇ ਵਿਚ ਜਾਂ ਇੰਨਾ ਗੁਆਚ ਜਾਂਦੇ ਹਾਂ, ਅਸੀਂ ਭੁੱਲ ਜਾਂਦੇ ਕਿ ਅਸੀਂ ਜੀਣਾ ਵੀ ਆ। ਸਾਡੇ ਲਈ ਉਹ ਜੀਣਾ ਜੀਣਾ ਨਹੀਂ ਰਹਿ ਜਾਂਦਾ, ਸਾਡੇ ਲਈ ਉਹ ਇੱਕ ਡਿਊਟੀ ਬਣ ਜਾਂਦਾ। ਕਿਉਂਕਿ ਜਿਹੜਾ ਬੰਦਾ ਨਿਰੰਤਰ ਇੱਕ ਕੰਮ ਕਰਦਾ, ਚਾਹੇ ਉਹ ਬੈਂਕ ਦੇ ਵਿਚ ਲੱਗਾ, ਚਾਹੇ ਉਹ ਸਿਕਿਉਰਿਟੀ ਗਾਰਡ ਹੈ, ਜਾਂ ਕਿਤੇ ਵੀ, ਮੰਨ ਲਓ ਆਪਾਂ ਕੋਈ ਵੀ ਐਗਜ਼ਾਮਪਲ ਲੈ ਲਈਏ, ਫਿਰ ਉਹ ਉਸ ਕੰਮ ਦੇ ਵਿਚ ਡੇਲੀ ਆਉਂਦਾ ਜਾਂਦਾ ਤੇ ਉਹਨੂੰ ਲੱਗਣ ਲੱਗ ਜਾਂਦਾ ਕਿ ਮੇਰੀ ਜ਼ਿੰਦਗੀ ਸ਼ਾਇਦ ਇੱਥੋਂ ਇੱਥੇ ਤੱਕ ਹੀ ਹੈ, ਕਿ ਦੁਨੀਆਂ ਐਸ਼ ਕਰਦੀ ਹੈ, ਮੌਜਾਂ ਕਰਦੀ ਹੈ, ਮੈਨੂੰ ਇਹ ਕੰਮ ਮਿਲਿਆ, ਮੈਂ ਬਸ ਇੱਥੇ ਬੈਠਾ ਤੇ ਮੈਨੂੰ ਹੋਰ ਕੋਈ ਕੰਮ ਨਹੀਂ। ਨਹੀਂ ਪਿਆਰੇ ਦੋਸਤੋ, ਹਰ ਬੰਦਾ ਹੀ ਇਹੀ ਸੋਚਦਾ ਕਿ ਭਾਈ ਦੂਸਰਾ ਬੰਦਾ ਐਸ਼ ਕਰਦਾ ਪਿਆ, ਅਸੀਂ ਫਸੇ ਹੋਏ ਹਾਂ, ਕਿ ਆਪਾਂ ਉਹਦੀ ਰਜ਼ਾ ਵਿਚ ਰਹਿ ਕੇ ਹਰ ਪਲ ਨੂੰ ਇੰਜੋਏ ਕਰ ਸਕਦੇ ਹਾਂ। ਭਾਵੇਂ ਤੁਸੀਂ ਬੈਠੇ ਹੋ, ਖਿਆਲ ਤੇ ਤੁਹਾਡੇ ਤੇ ਕੋਈ ਰੋਕ ਨਹੀਂ ਹੈ, ਖਿਆਲ ਲਓ, ਖਿਆਲ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਕੰਮ ਕਰਦੇ ਕਰਦੇ ਤੁਸੀਂ ਜਿੱਥੇ ਮਰਜ਼ੀ ਖਿਆਲ ਲੈ ਜਾਓ, ਤੇ ਖਿਆਲ ਜਿਹੜੇ ਆ ਉਹਨਾਂ ਨਾਲ ਵੀ ਸਾਨੂੰ ਮਿਲਾ ਲਿਆਉਂਦੇ ਨੇ ਜਿਨ੍ਹਾਂ ਦੇ ਨਾਲ ਮਿਲਣਾ ਸੰਭਵ ਨਹੀਂ ਹੁੰਦਾ। ਇਹ ਆ ਵੀ ਖਿਆਲ ਜਿਹੜੇ ਆ ਉਹ ਬੰਦੇ ਹੀ ਕਰਨ ਜਿਹੜੇ ਸੇਫਟੀ ਦੇ ਤੌਰ ਤੇ, ਜਿਵੇਂ ਹੁਣ ਗੱਡੀ ਚਲਾਉਂਦਾ ਬੰਦਾ ਖਿਆਲ ਹੋਰ ਪਾਸੇ ਲੈ ਜਾਏ ਤੇ ਨਹੀਂ ਚੰਗੀ ਗੱਲ, ਧਿਆਨ ਉਧਰ ਆ। ਕਈ ਵਾਰ ਖਿਆਲ ਐਸੀ ਚੀਜ਼ ਆ, ਮੈਂ ਹੈਰਾਨ ਹੁੰਦਾ ਕਈ ਵਾਰ ਖੁਦ ਵੀ ਗੱਡੀ ਜਦੋਂ ਚਲਾਉਣਾ, ਕਈ ਵਾਰ ਬੰਦਾ ਸੋਚਾਂ ਸੋਚਦਾ ਕੁਝ ਹੁੰਦਾ ਤੇ ਸਾਹਮਣੇ ਜਿਹੜਾ ਸਬਕੌਂਸ਼ੀਅਸ ਹੁੰਦਾ ਉਹਦਾ ਧਿਆਨ ਗੱਡੀ ਤੇ ਹੀ ਹੁੰਦਾ, ਪਰ ਅਸੀਂ ਆਪ ਖੋਏ ਹੁੰਦੇ ਕਿਤੇ ਹੋਰ। ਇਹਦੇ ਨਾਲ ਇਹ ਨਹੀਂ ਕਿ ਅਸੀਂ ਇਸ ਤਰੀਕੇ ਨਾਲ ਗੱਡੀ ਚਲਾ ਨਹੀਂ ਸਕਦੇ। ਇੱਦਾਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਸੁੱਤੇ ਸੁੱਤੇ ਗੱਡੀ ਚਲਾ ਗਿਆ, ਕਿਉਂਕਿ ਕਿਹੜਾ ਆਇਆ ਕਿਹੜਾ ਗਿਆ ਸਾਨੂੰ ਭੋਰਾ ਨਹੀਂ ਪਤਾ ਲੱਗਦਾ। ਇਹ ਬੜੀ ਹੈਰਾਨੀ ਵਾਲੀ ਗੱਲ ਆ, ਧਿਆਨ ਦਾ ਜਿਹੜਾ ਕੰਮ ਆ ਸਾਰਾ। ਕਈ ਵਾਰ ਅਸੀਂ ਮੂਵੀ ਦੇਖ ਰਹੇ ਹੁੰਦੇ ਹਾਂ, ਕੋਈ ਸੀਰੀਅਲ ਦੇਖ ਰਹੇ ਹੁੰਦੇ, ਮੇਰੇ ਨਾਲ ਬਹੁਤ ਵਾਰ ਹੋਇਆ, ਦੇਖਦੇ ਦੇਖਦੇ ਖਿਆਲ ਕਿਤੇ ਹੋਰ ਚਲੇ ਗਿਆ ਤੇ ਉਹ ਪੂਰਾ 10-12 ਮਿੰਟ ਦੀ ਜਿਹੜੀ ਫਿਲਮ ਹੁੰਦੀ ਹੈ ਜਾਂ ਸੀਰੀਅਲ ਹੁੰਦਾ ਯਾਦ ਭੁੱਲ ਜਾਂਦਾ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ, ਫਿਰ ਦਿਮਾਗ ਚ ਆਉਂਦਾ ਉਹ ਆਪਾਂ ਸੀਰੀਅਲ ਦੇਖ ਰਹੇ ਹਾਂ, ਫੇਰ ਬੈਕ ਕਰਕੇ ਉਹਨੂੰ ਵੇਖਦੇ ਹਾਂ। ਕਿਉਂਕਿ ਖਿਆਲ ਜਿਹੜੇ ਕਿਤੇ ਵੀ ਕਦੋਂ ਵੀ ਜਾ ਸਕਦੇ ਨੇ, ਜਿੱਥੇ ਜਾਂਦੇ ਨੇ ਬੰਦਾ ਫਿਰ ਉੱਥੇ ਨਹੀਂ ਰਹਿੰਦਾ, ਉਹ ਫਿਰ ਉੱਥੇ ਚੱਲ ਜਾਂਦਾ ਜਿੱਥੇ ਸਾਡਾ ਦਿਮਾਗ ਜਿੱਥੇ ਸਾਡਾ ਖਿਆਲ ਸਾਨੂੰ ਲੈ ਕੇ ਜਾਂਦਾ। ਇਸ ਕਰਕੇ ਸਫ਼ਰ ਕਰਨਾ ਜ਼ਰੂਰੀ ਨਹੀਂ ਕੋਈ ਗੱਡੀਆਂ ਕਾਰਾਂ ਜਾਂ ਜਹਾਜ਼ ਚਾਹੀਦੇ ਨੇ, ਮਾਨਸਿਕ ਪੱਧਰ ਤੇ ਜਿੱਥੇ ਵੀ ਤੁਸੀਂ ਖਿਆਲ ਲੈ ਜਾਓ ਉੱਥੇ ਤੁਸੀਂ ਜਾ ਪਹੁੰਚ ਸਕਦੇ ਹੋ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਕੰਮ ਕਾਰ ਦੇ ਵਿੱਚ ਬਿਜ਼ੀ ਰਹਿੰਦੇ ਹੋ, ਇਸ ਬਿਜ਼ੀ ਲਾਈਫ ਦੇ ਵਿੱਚ ਕਿਤੇ ਵੀ ਰੀਫਰੈਸ਼ ਕਰਨ ਦੇ ਲਈ ਤੁਸੀਂ ਖਿਆਲਾਂ ਨੂੰ ਕਿਤੇ ਵੀ ਲਿਜਾ ਸਕਦੇ। ਇੰਡੀਆ ਆਉਣ ਨੂੰ ਜੀ ਕਰਦਾ, ਇੰਡੀਆ ਚ ਖਿਆਲ ਲੈ ਜਾਓ, ਕਿਸੇ ਨੂੰ ਮਿਲਣ ਨੂੰ ਜੀ ਕਰਦਾ ਉੱਥੇ ਖਿਆਲ ਲੈ ਜਾਓ। ਖਿਆਲਾਤ ਪਰਮਾਤਮਾ ਨੇ ਬਾ ਕਮਾਲ ਬਣਾਏ। ਬਾਕੀ ਜੇ ਫਿਰ ਵੀ ਦਿਲ ਨਹੀਂ ਲੱਗਦਾ ਤੇ ਅਸੀਂ ਤਾਂ ਤੁਹਾਡੇ ਨਾਲ ਹੈ ਹੀ ਆ, ਤੁਹਾਡੇ ਸੋਹਣੇ ਸੋਹਣੇ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ, ਤੇ ਗੀਤ ਵੀ ਕਿਤੇ ਨਾ ਕਿਤੇ ਸਾਨੂੰ ਖਿਆਲਾਂ ਚ ਲੈ ਜਾਂਦੇ ਨੇ। ਇਮੈਜੀਨੇਸ਼ਨ ਦੀ ਜਿਹੜੀ ਇਹ ਖੇਡ ਆ ਨਾ ਬੜੀ ਕਮਾਲ ਦੀ ਆ। ਰੇਡੀਓ ਤਾਂ ਬਿਹਤਰ ਮੰਨਿਆ ਗਿਆ ਜ਼ਿਆਦਾਤਰ ਤੇ, ਕਿਉਂਕਿ ਇਹ ਸਾਡੀ ਕ੍ਰੀਏਟਿਵਿਟੀ ਸਾਡੀ ਇਮੈਜੀਨੇਸ਼ਨ ਨੂੰ ਬਣਾਉਂਦਾ। ਅਸੀਂ ਬੋਲਦੇ ਹਾਂ, ਤੁਸੀਂ ਆਪਣੇ ਖਿਆਲ ਦੇ ਵਿੱਚ ਸਾਡਾ ਚਿਹਰਾ ਬਣਾ ਲੈਂਦੇ ਹੋ, ਤਾਏ ਦਾ ਚਿਹਰਾ ਬਣਾ ਲੈਂਦੇ ਹੋ, ਜਾਂ ਕੋਈ ਗੀਤ ਸੁਣਦੇ ਹਾਂ ਤੇ ਉਹ ਗੀਤ ਦੇ ਜਿਹੜੇ ਬੋਲ ਆ ਉਹ ਸਾਡੇ ਸਾਹਮਣੇ ਤਸਵੀਰ ਬਣਾਉਣ ਲੱਗ ਜਾਂਦੇ। ਹਰ ਬੰਦੇ ਦੀ ਤਸਵੀਰ ਹਰ ਬੰਦਾ ਵੱਖਰਾ ਬਣਾਉਂਦਾ, ਇਹ ਕ੍ਰੀਏਟਿਵਿਟੀ ਨੂੰ ਜ਼ਿਆਦਾ ਬੂਸਟ ਅਪ ਕਰਦਾ। ਇਸ ਕਰਕੇ ਰੇਡੀਓ ਬਿਹਤਰ ਆ, ਸ਼ੁਰੂ ਤੋਂ ਹੀ ਬਿਹਤਰ ਰਿਹਾ, ਤੇ ਜਿਹੜੇ ਟੈਲੀਵਿਜ਼ਨ ਨੇ ਉਹ ਕ੍ਰੀਏਟਿਵਿਟੀ ਖਤਮ ਕਰਦੇ ਨੇ। ਇੱਕ ਚੀਜ਼ ਡਾਇਰੈਕਟਰ ਦਿਖਾਉਣਾ ਚਾਹੁੰਦਾ ਸੀ ਉਹ ਦੇਖ ਸਕਦੇ ਹਾਂ, ਇੱਥੇ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ, ਤੁਸੀਂ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਆਪਣੇ ਇਮੈਜੀਨੇਸ਼ਨ ਦੇ ਨਾਲ ਵੱਖਰਾ ਵੱਖਰਾ ਰੰਗ ਤਸਵਰ ਦੇਖ ਸਕਦੇ ਹਾਂ। ਇਹੀ ਇਹਦੀ ਬਿਹਤਰੀਨ ਆ, ਇਹੀ ਇਹਦੀ ਖਾਸੀਅਤ ਆ। ਤੇ ਇਹ ਬਾਕੀ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਤੁਸੀਂ ਪ੍ਰੋਗਰਾਮ ਚ ਆ ਜਾਂਦੇ ਹੋ, ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ, ਸਾਡੀ ਇਮੈਜੀਨੇਸ਼ਨ ਤੁਹਾਡੇ ਨਾਲ ਹੀ ਜੁੜੀ ਹੋਈ ਹੈ ਪਿਆਰੇ ਦੋਸਤੋ। ਤੇ ਇਹ ਬੜਾ ਚੰਗਾ ਲੱਗਦਾ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਕਈ ਪਿਆਰੇ ਬੜੇ ਪਿਆਰੇ ਪਿਆਰੇ ਸੁਨੇਹੇ ਭੇਜਦੇ ਨੇ ਕਿ ਪੋਡਕਾਸਟ ਵੀ ਸਾਨੂੰ ਸੁਣਦੇ ਨੇ, ਇਸੇ ਕਰਕੇ ਅਸੀਂ ਪੋਡਕਾਸਟ ਵੀ ਡੇਲੀ ਅਪਡੇਟ ਕਰਨੇ ਆ, ਤੇ ਕੁਝ ਸਾਨੂੰ ਰੋਜ਼ਾਨਾ ਲਾਈਵ ਸੁਣਦੇ ਨੇ ਉਹਨਾਂ ਦਾ ਤੇ ਅਸੀਂ ਖਾਸ ਹੀ ਧੰਨਵਾਦ, ਕਿਉਂਕਿ ਉਹਨਾਂ ਦੇ ਸਿਰ ਤੇ ਪ੍ਰੋਗਰਾਮ ਚੱਲ ਰਿਹਾ, ਉਹ ਸੁਨੇਹੇ ਭੇਜਦੇ ਨੇ ਤੇ ਸਾਡੀ ਜਿਹੜੀ ਆ ਜੁਗਲਬੰਦੀ ਆ ਉਹ ਚੱਲਦੀ ਰਹਿੰਦੀ ਹੈ, ਗੱਲਬਾਤ ਚੱਲਦੀ ਰਹਿੰਦੀ ਹੈ। ਤੇ ਤਦ ਫਿਰ ਪਿਆਰੇ ਦੋਸਤੋ ਅਤੇ ਪ੍ਰੋਗਰਾਮ ਦੇ ਵਿੱਚ ਟੀਟੂ ਸਾਹਿਬ ਜਿਹੜੇ ਹਾਜ਼ਰ ਹਨ, ਟੀਟੂ ਸਾਹਿਬ ਹੱਸਣ ਵਾਲੀ ਕੋਈ ਗੱਲ ਨਹੀਂ ਹੈਗੀ, ਤੇ ਤੁਸੀਂ ਜੇ ਸ਼ਾਮਲ ਹੋਣਾ ਤੇ ਪਿਆਰੇ ਦੋਸਤੋ ਜ਼ਰੂਰੀ ਸ਼ਾਮਲ ਹੋਣਾ ਸੀ ਤੇ ਬੇਨਤੀ ਕਰਾਂਗੇ। ਈਮੇਲ ਕਰਨੀ ਹੈ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਉਹ ਭੇਜ ਸਕਦੇ ਹੋ ਪਿਆਰੇ ਦੋਸਤੋ। ਤੇ ਵੀਕਐਂਡ ਸਟਾਰਟ ਹੋ ਗਿਆ ਸਮਝ ਲਓ ਵੀ ਅੱਜ ਤੋਂ ਹੀ, ਤੇ ਇਸ ਇਹਨਾਂ ਦਿਨਾਂ ਨੂੰ ਬਿਹਤਰ ਬਣਾਉਣਾ ਆਪਾਂ ਸੋਹਣੇ ਸੋਹਣੇ ਗੀਤਾਂ ਦੇ ਨਾਲ। ਕੱਲ ਸਾਨੂੰ ਯਾਦ ਹੈ ਪੂਰਾ ਕਿ ਕੱਲ ਬਹੁਤ ਸਾਰੇ ਸਰੋਤਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਰਹਿ ਗਈਆਂ ਸਨ, ਜਿਵੇਂ ਹਰਨੇਕ ਸਿੰਘ ਬੈਂਸ ਸਾਹਿਬ ਨੇ ਕੀਤੀ ਸੀ ਫਰਮਾਇਸ਼ ਲੱਖ ਪਰਦੇਸੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ, ਉਹ ਆਪਾਂ ਜ਼ਰੂਰ ਅੱਜ ਸੁਣਾਵਾਂਗੇ। ਤੇ ਨਾਲ ਇਕਬਾਲ ਢਿੱਲੋਂ ਸਾਹਿਬ ਨੇ ਪੀੜ ਤੇਰੇ ਜਾਣ ਦੀ ਗੁਰਦਾਸ ਮਾਨ ਸਾਹਿਬ ਦੀ ਹੀ ਆਵਾਜ਼ ਦੇ ਵਿੱਚ ਸੁਣਨਾ ਚਾਹਿਆ ਸੀ, ਉਹ ਵੀ ਆਪਾਂ ਜ਼ਰੂਰ ਸੁਣਾਉਣਾ ਜੀ। ਤੇ ਕੁਲਦੀਪ ਮਾਣਕ ਦਾ ਸੁੱਚੇ ਯਾਰ ਬਿਨਾਂ, ਇਸ ਗੀਤ ਦੀ ਫਰਮਾਇਸ਼ ਲਾਡੀ ਬੈਂਸ ਭਾਜੀ ਨੇ ਪਰਤੋਂ ਕੀਤੀ ਸੀ, ਇਹ ਵੀ ਆਪਾਂ ਜ਼ਰੂਰ ਗੀਤ ਸੁਣਾਵਾਂਗੇ। ਤੇ ਬਾਕੀ ਇਹ ਤੇ ਰਹਿ ਗਈਆਂ ਨੇ ਕੱਲ ਦੀਆਂ ਫਰਮਾਇਸ਼ਾਂ ਜਿਹੜੀਆਂ ਅਸੀਂ ਅੱਜ ਪੂਰੀਆਂ ਕਰਾਂਗੇ, ਤੇ ਜਿਹੜੀਆਂ ਅੱਜ ਦੀਆਂ ਫਰਮਾਇਸ਼ਾਂ ਇਹ ਨਹੀਂ ਕਿ ਉਹ ਕੱਲ ਨੂੰ ਪੂਰੀਆਂ ਹੋਣਗੀਆਂ, ਉਹ ਵੀ ਅੱਜ ਹੀ ਪੂਰੀਆਂ ਕਰਾਂਗੇ ਜਨਾਬ। ਇਹ ਪਿਆਰ ਮੁਹੱਬਤ ਜਦੋਂ ਵੱਧ ਜਾਂਦਾ ਵੇ ਤੇ ਫਿਰ ਗੱਲ ਕੱਲ ਤੇ ਆ ਜਾਂਦੀ ਹੈ, ਤੇ ਇੰਨਾ ਹੀ ਵਧਾ ਕੇ ਰੱਖੋ ਆਪਾਂ ਅੱਜ ਦੇ ਫਰਮਾਇਸ਼ਾਂ।
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਪੰਡੀਦਾ ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਪੰਡੀਦਾ ਜਿਹੜੇ ਮੁਲਕ ਤੱਕ ਆਈਏ ਉਸਦਾ ਪੁਰਾਣੀ ਮੰਗੀਦਾ ਲੱਖ लख परदेसी होई जेड़े घर विच इक दूजे दी पुछ परतीत नहीं परतीत नहीं जेड़े घर विच इक दूजे दी पुछ परतीत नहीं ऐसे घर तो चंगा लुक कोठा रंगीदा ऐसे घर तो चंगा लुक कोठा रंगीदा जेड़े मुल्क दा खाईए उसका पुरानी मंगीदा लख परदेसी होइए लख परदेसी होइए कोई गुण चंगा होवेगा माड़े बंदे विच भी कोई गुण चंगा होवेगा माड़े बंदे विच भी कोई गुण चंगा होवेगा जो हुंदा गुणकारी बदबू लसन दी गंदी दा क्यों हुंदा गुणकारी बदबू लसन दी गंदी दा जेड़े मुल्क दा खाईए उसदा पुरानी मंगीदा लख परदेसी होइए लख परदेसी होइए व्यापारी ओ डंगरां दी मंडी दा हुण कोई व्यापारी ओ डंगरां दी मंडी दा जेड़े मुल्क दा खाईए उसदा पुरानी मंगीदा लख परदेसी होइए लख परदेसी होइए सबर शुक्र नाल खा लो जेड़ी मौला शुक्र नाल खा लो जेड़ी मौला दे देवे सबर शुक्र नाल खा लो जेड़ी मौला दे देवे कोई फर्क नहीं पैंदा रोटी तत्ती ठंगी दा कोई फर्क नहीं पैंदा रोटी तत्ती ठंगी दा जेड़े मुल्क दा खाईए उसदा पुरानी मंगी दा लख परदेसी होइए लख परदेसी होइए नीत बिना ना कदे मुरादा मिलिया मिलन किया नीत बिना ना कदे कदे मुरादा मिलिया मिलगिया जिन्ना मर्जी पाठ करा लो घर विच चंगी दा जिन्ना मर्जी पाठ करा लो घर विच चंगी दा जेड़े मुल्क दा खाईए उसदा पुरानी मंगी दा लख परदेसी होइए लख परदेसी होइए
ਮਰਜ਼ੀ ਲੁੱਟ ਲੈ ਲੋਕਾਂ ਨੂੰ ਧਰਮ ਦੇ ਨਾਂ ਤੇ ਜਿੰਨਾ ਮਰਜ਼ੀ ਲੁੱਟ ਲੈ ਲੋਕਾਂ ਨੂੰ ਪਰ ਬਹੁਤੀ ਦੇਰ ਨੀ ਚੱਲਦਾ ਤੇਰਾ ਸਾਥ ਪਖੰਡੀ ਦਾ ਬਹੁਤੀ ਦੇਰ ਨੀ ਚੱਲਦਾ ਤੇਰਾ ਸਾਥ ਪਖੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਪੂਰਾ ਨੀ ਮੰਗੀਦਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਸਾਂਭੀ ਜਾਂਦੀ ਨਹੀਂ ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ ਬੁਰਾ ਮਨਾਉਂਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ ਬੁਰਾ ਮਨਾਉਂਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਪੂਰਾ ਨੀ ਮੰਗੀਦਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਕੋਟ ਕਚਹਿਰੀ ਦੇ ਵਿੱਚ ਮੁੱਕ ਜੋ ਦਿਲ ਚੋਂ ਮੁੱਕਦਾ ਨਹੀਂ ਕਚਹਿਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁੱਕਦਾ ਨਹੀਂ ਇੱਕ ਵਾਰੀ ਜੇ ਪੈ ਜੇ ਰੌਲਾ ਕਰਦੀ ਵੰਡੀ ਦਾ ਇੱਕ ਵਾਰੀ ਜੇ ਪੈ ਜੇ ਰੌਲਾ ਕਰਦੀ ਵੰਡੀ ਦਾ ਜਿਹੜੇ ਮੁਲਕ ਤਾਂ ਖਾਈਏ ਉਸਦਾ ਪੂਰਾ ਨੀ ਮੰਗੀਦਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਕਜਲੀ ਸਾਈਆਂ ਮੇਰੀ ਚੰਗੀ ਮੰਦੀ ਦਾ ਪਰਦਾ 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 ਕਜਲੀ ਸਾਈਆਂ
ਪੀੜ ਤੇਰੇ ਜਾਣਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕਰਾਂਗਾ ਮੈਂ ਪੀੜ ਤੇਰੇ ਜਾਣਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ ਪੀੜ ਤੇਰੇ ਜਾਣਦੀ ਪੀੜ ਤੇਰੇ ਜਾਣਦੀ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ ਸਜੀਆਂ ਸਜਾਈਆਂ ਮਹਿਫਲਾਂ ਗੁੰਦੇ ਸ਼ਿੰਗਾਰ ਨੂੰ हथी मरी मुस्कान दा मातम करांगा मैं तेरे बगैर जिंदगी की करांगा मैं पीड़ तेरे जान दी बेगाना हो गया लोकां दी जुबान किदा फड़ांगा मैं तेरे बगैर जिंदगी की करांगा मैं पीड़ तेरे जान दी डुबती नाव नू चौंका मिले या ना साहा दी डुबती नाव नू चौंका मिले या ना इस जहान मिलदा मौका मिले या ना इस जहान मिलदा मौका मिले या ना अगले जहान मिलदी कोशिश करांगा मैं तेरे बगैर जिंदगी की करांगा मैं पीड़ तेरे जान दी कर लवा अथरू न कोई वेख ले परदा ते कर लवा माना दिला दी सेज ते पत्थर तरांगा मैं ओ जान वाले अलविदा केनी कहांगा मैं पीड़ तेरे जान दी किदा जरांगा मैं तेरे बगैर जिंदगी की करांगा मैं पीड़ तेरे जान दी पीड़ तेरे जान दी
लो जी प्यारे एक बार फिर तो बहुत बहुत जी आया नु जी ओ आ गया थोड़ा ताया ओ ओए आ जाओ ताया जी मैं ते थानू ठीकन दिया मैं क्या अज फिर तुसी लेट हो के कल हले अपनी हुई आ आपां नु केड़ा लगदी आ ओ मैं इत आया हा भरावा सवेर दा ओ मैं पहला इत चाबी गवा बैठा टोल टाली पिछाब बड़ा कह आन रहा इस मैं इन टेटू नु कल नु गया मैं चाबी मेनु बड़ा मैनू जरूरी है मैं कि गवा ली है भी लभदे ने मैं ना और मना बड़े टाइम सर ही मेनू लभ गई अच्छा ओ एट थले रखी सी तो ओ भरावा एट ही कोई चक लै गया ना चुक चाबी नाल दी एट ते रख गया कुछ आना सी ओ मैं ही रखी सी तेरे अगर नकम्मा कोई नी पिछे एट गया कहते की लोड़ सी ओ एट कोई चाके लगा चाबी थले पई सी मैं दूसरी एट ते रखती तुम खरे उ खजाना दबिया टोलटा नु भी जिंदे लाई फिरते लोगों ने अपनी जेडिया बैंका भी खुलिया रखिया ओ जाओ जी एन करो तुसी टोलटा नु भी जिंदे लाए या पता नहीं उथे केड़ी संजीवनी बूटी रखी है तुहाडी जां केड़ा उथे तुसी बहुत अलादीन दा चिराग आ जेड़ा जिन अपनिया फरमाइशां पूरिया करू बड़ा ना उधर चलो लगा ही चाहिए आप गांधी पाना दुनिया ने आ गए अपने स्रोते ताजी आए ने स्रोते जी आया आप कहने ओला स्रोतिया तो मेनू याद आया इन्ने केंद्र सौ अपने ना रोजाना ही आप को बाद च रह जाते तू पहला मेरे दिमाग च यही होंगे आंदे आंदे मैं कह नगेंद्र सिंह जी होर का स्नेहा जेड़ा ना ओ जरूर मेरा पुत पढ़ लिया कर मेरा बुगू ਬੁੱਗੂ ਆ ਮੇਰੇ ਬੁੱਗੂ ਤੇ ਲਓ ਤਾਂ ਜੀ ਆਪਾਂ ਨਗਿੰਦਰ ਸਿੰਘ ਜੀ ਹੋਰਾਂ ਨੇ ਵੋਇਸ ਮੈਸੇਜ ਭੇਜਿਆ ਆਪਾਂ ਉਹ ਪਹਿਲਾਂ ਪੜ੍ਹਨੇ ਆ ਜੀ ਨਗਿੰਦਰ ਮੋਗੇ ਤੋਂ ਭਾਜੀ ਹੋਰੀ ਆਪਾਂ ਨੂੰ ਸੁਨੇਹਾ ਭੇਜ ਰਹੇ ਤੇ ਬਾਕੀ ਵੀ ਸਰੋਤਿਆਂ ਦੇ ਆਪਾਂ ਪੜਾਂਗੇ ਉਹਨਾਂ ਦਾ ਸੁਨੇਹਾ ਪੜ ਲਈਏ ਆਪਾਂ ਪਹਿਲਾਂ
ਰੱਖੀਏ ਸਤਿਗੁਰ ਨੂੰ ਸਭ ਨੂੰ ਰੱਖਣ ਹਾਰਾ
ਵਾਹਿਗੁਰੂ
ਰੱਖੀਏ ਸਤਿਗੁਰ ਨੂੰ ਸਭ ਨੂੰ ਰੱਖਣ ਰੱਖੇ ਰੱਖਣ ਹਾਰ ਅਪਾਰਿਆਂ
ਵਾਹਿਗੁਰੂ
ਕੀ ਪੈਰੀ ਪਾਏ ਕਾਜ ਸਵਾਰਿਆਂ
ਵਾਹਿਗੁਰੂ
ਉਹ ਮੇਰਾ ਮਾਲਕ
ਜੀ
ਰੱਖਦਾ ਹੈ
ਜੀ
ਦੇਖਭਾਲ ਕਰਦਾ ਹੈ ਪਾਲਦਾ ਹੈ ਸਭ ਨੂੰ ਰੋਟੀਆਂ ਦਿੰਦਾ ਹੈ
ਜੀ
ਪਰ ਯਾਰਿਓ ਦਿਲ ਵਿੱਚ ਸ਼ੈਤਾਨੀ ਵਾਲਾ ਸ਼ਿਕਵਾ ਨਾ ਰੱਖੋ
ਵਾਕਿਆ
ਅਗਰ ਤੁਸੀਂ ਸ਼ੈਤਾਨੀ ਵਾਲਾ ਸ਼ਿਕਵਾ ਰੱਖ ਲਿਆ
ਜੀ
ਫਿਰ ਉਹ ਦਿਨ ਦੂਰ ਨੀ
ਜੀ
ਤੁਸੀਂ ਕਿਤੇ ਨਾ ਕਿਸੇ ਕਿਤੇ ਵੱਡੇ ਪ੍ਰੋਗਰਾਮ ਚ
ਜੀ
ਜਾਂ ਆਪਣੇ ਮੀਆਂ ਰਿਸ਼ਤੇਦਾਰਾਂ ਵਿੱਚ
ਜੀ
ਬੋਲਣ ਲੱਗੇ ਜ਼ਰੂਰ ਗੱਲ ਸਿਖਾ ਸਕਦੇ ਹੋ ਇਹ ਜਮਾਈ ਹੋਈ ਗੱਲ ਹੈ
ਠੀਕ ਹੈ
ਅਗਰ ਅਸੀਂ ਚਤਰ ਚਤਰਾਈ ਕਿਸੇ ਨਾਲ ਖੇਡਾਂਗੇ ਉਹ ਚਤਰ ਚਤਰਾਈਆਂ ਵੇਖਣ ਵਾਲਾ ਸਾਡੇ ਅੰਦਰ ਹੀ ਬੈਠਾ ਹੈ
ਜੀ
ਕਰਨ ਕਰਾਉਣ ਹਰ ਸਵਾਮੀ ਸਗਲ ਘਟਾ ਕੇ ਅੰਤਰ ਜਾਣ
ਵਾਹਿਗੁਰੂ
ਆਪੇ ਹੀ ਜਾਣਦੀ ਵਡਿਆਈ ਸਤਿਗੁਰ
ਆਪੇ ਹੀ ਜਾਣਦਾ ਸਭ ਦੀ ਵਡਿਆਈ ਸਤਿਗੁਰੂ
ਆਪੇ ਹੀ ਜਾਣਦਾ
ਸਭ ਦੀ ਵਡਿਆਈ ਸਤਿਗੁਰੂ
ਉਹ ਮੇਰਾ ਮਾਲਕ
ਵਾਹਿਗੁਰੂ
ਸੇਵਾ ਕਰਨ ਵਾਲਿਆਂ ਨੂੰ ਪਾਪ ਕਰਨ ਵਾਲਿਆਂ ਨੂੰ
ਜੀ
ਯਾਨੀ ਕਿ ਸ਼ੁਭ ਕੰਮ ਕਰਨ ਵਾਲਿਆਂ ਨੂੰ
ਜੀ
ਤੇ ਪਾਪੀਆਂ ਨੂੰ
ਜੀ
ਉਹ ਸਭ ਕੁਝ ਜਾਣਦਾ ਹੈ
ਵਾਹਿਗੁਰੂ
ਕੋਈ ਇਹ ਨਾ ਕਹੇ ਵੀ ਮੈਂ ਇਹ ਕੰਮ ਕਰਨਾ
ਜੀ
ਉਹਨੂੰ ਪਤਾ ਨੀ ਸੰਸਾਰ ਨੂੰ ਪਤਾ ਨੀ ਪਰ ਪਿਆਰਾ ਨਿਰੰਕਾਰ ਨੂੰ ਜ਼ਰੂਰ ਪਤਾ ਹੈ
ਪਤਾ
ਬਾਬਾ ਜੀ ਇਹ ਸਮਝਾਉਂਦੇ ਹਨ ਵਾਰ ਵਾਰ
ਜੀ
ਬੰਦਿਆਂ ਤੋਂ ਚਤਰਾਈਆਂ ਨਾ ਖੇਡ
ਜੀ
ਚਤਰਾਈ ਕਰਨ ਵਾਲਾ ਬੰਦਾ ਹਮੇਸ਼ਾ ਸੰਸਾਰ ਤੇ ਚਤਰ ਹੋ ਸਕਦਾ ਹੈ ਪਰ ਨਿਰੰਕਾਰ ਦੇ ਘਰ ਜਾ ਕੇ ਤਾਂ ਉਹਨੂੰ ਆਪਣੀਆਂ ਚਤਰਾਈਆਂ ਦਾ ਜਵਾਬ ਦੇਣਾ ਹੀ ਪੈਣਾ ਹੈ
ਵਾਕਿਆ ਜੀ
ਜਦੋਂ ਨਾ ਬੋਲਦਾ ਹੋਇਆ ਤਾਇਆ ਬਿਸ਼ਨ ਸਿੰਘ ਆਲੂ ਵਾਲੀਆ
ਜੀ ਸ਼ੁਕਰੀਆ ਜੀ
ਡਾਕਟਰ
ਡਾਕਟਰ
ਔਰ ਆਲ
ਰਾਊਂਡਰ
ਹਰ ਤਰ੍ਹਾਂ ਦੀ ਗੱਲ ਸੋਝੀ ਸੋਚ ਸਮਝ ਕੇ ਕਹਿਣ ਵਾਲਾ
ਲੋਕਾਂ
ਦੀਆਂ ਬੁਰੀਆਂ ਭਰੀਆਂ ਗੱਲਾਂ ਸਹਿਣ ਵਾਲਾ
ਜੀ
ਤਾਇਆ ਜਗਤ ਤਾਇਆ
ਜੀ ਸ਼ੁਕਰੀਆ ਜੀ
ਸੱਚੀ ਗੱਲ ਮੂੰਹ ਤੇ ਕਹਿਣ ਵਾਲਾ
ਵਾਹਿਗੁਰੂ
ਇਹੀ ਹੈ ਸੰਸਾਰ ਤੇ ਸੱਚੀ ਗੱਲ ਕਹੋ ਚਾਹੇ ਅਗਲੇ ਨੂੰ ਮਿਰਚਾਂ ਲੱਗਣ ਗੱਲ ਨੂੰ ਪਰ ਜਿਹਨੂੰ ਮਿਰਚਾਂ ਲੱਗਦੀਆਂ ਹੋ ਸਕਦਾ ਉਹਦਾ ਜੀਵਨ ਬਣ ਜਾਏ ਇਸ ਕਰਕੇ ਪਿਆਰਿਓ ਮੈਂ ਜ਼ਿਆਦਾ ਨਾ ਬੋਲਦਾ ਹਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤਾਇਆ ਬਿਸ਼ਨ ਸਿੰਘ ਜੀ ਸਤਿ ਸ੍ਰੀ ਅਕਾਲ
ਮਨਜੀਤ
ਸਿੰਘ ਨੂੰ ਸਤਿ ਸ੍ਰੀ ਅਕਾਲ
ਬੁਲਾਵਲ
ਮਨਦੀਪ ਸਿੰਘ ਢਿੱਲੋਂ
ਸਤਿ ਸ੍ਰੀ ਅਕਾਲ ਜੀ
ਤੇ ਛੋਟਾ ਢਿੱਲੋਂ ਐਨਕਾਂ ਵਾਲੇ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਢਿੱਲੋਂ ਸਾਹਿਬ ਜੀ ਮੁਬਾਰਕ ਹੋ
ਜੀ ਥੈਂਕ ਯੂ
ਆਪ ਕੋਰੋਨਾ ਨੂੰ ਤੋੜ ਕੇ ਤਾਇਆ ਜੀ ਆਪ ਨੂੰ ਮੁਬਾਰਕ ਹੋ ਆਪ ਕੋਰੋਨਾ ਨੂੰ ਤੋੜ ਕੇ ਘਰ ਆਏ ਹੋ
ਆ ਗਏ ਜੀ ਹੁਣ
ਤਾਂ ਹੈ ਸਮਾਰਕ ਦਾ
ਵਾਹਿਗੁਰੂ
ਜੀਵਨ ਬਖਸ਼ ਕੇ ਆਪ ਜਾਨ ਨੂੰ ਸੰਗਤਾਂ ਦੀ ਸੇਵਾ ਵਾਸਤੇ ਭੇਜਿਆ ਹੈ ਮਹਾਰਾਜ ਚੜ੍ਹਦੀ ਕਲਾ
ਬਖਸ਼
ਤੰਦਰੁਸਤੀਆਂ ਬਖਸ਼ਣ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਹੱਸਦੇ ਸੌਂਦੇ ਰਹੋ ਖੇਡਦੇ ਰਹੋ ਮੌਜਾਂ ਮਾਣਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਨਗਿੰਦਰ ਸਿੰਘ ਜੀ ਬਹੁਤ ਤੁਹਾਡਾ ਧੰਨਵਾਦ ਆ ਤੁਹਾਡਾ ਜਿਹੜਾ ਸੁਨੇਹਾ ਉਹ ਮਿਲਿਆ ਬੜਾ ਬੜੀ ਖੁਸ਼ੀ ਵੀ ਹੋਈ ਬੜਾ ਚਾਅ ਵੀ ਆ ਕਿ ਤੁਸੀਂ ਇੰਨਾ ਮਾਣ ਦਿੰਦੇ ਹੋ ਨਮਾਣੇ ਨੂੰ ਮਾਣ ਬਖਸ਼ਣ ਵਾਲਾ ਤੇ ਸਤਿਗੁਰੂ ਆ ਤੇ ਪਰ ਸਤਿਗੁਰੂ ਨੇ ਵੀ ਮਾਣ ਸਨਮਾਨ ਕਿਸੇ ਇਨਸਾਨ ਤੋਂ ਹੀ ਦਵਾਉਣਾ ਤੇ ਉਹ ਇਨਸਾਨ ਜਿਹੜਾ ਉਹ ਭਗਵਾਨ ਦੀ ਗੱਲ ਨੂੰ ਸਮਝ ਲੋ ਪੇਸ਼ ਕਰਦਾ ਤੇ ਸਾਡੇ ਲਈ ਇਸ ਤੋਂ ਵੱਡਾ ਕੋਈ ਇਨਾਮ ਹੋ ਨਹੀਂ ਸਕਦਾ। ਨਾ ਸਾਨੂੰ ਕਿਸੇ ਮਾਨਾਂ ਸਨਮਾਨਾਂ ਤੋਂ, ਨਾ ਕਿਸੇ ਕੋਈ ਹੋਰ ਪੈਸੇ ਦੱਸੇ ਤੋਂ, ਸਾਨੂੰ ਪਿਆਰ ਨਾਲ ਆ, ਮਾਣ ਬਸ ਪਿਆਰ ਨਾਲ। ਤੁਸੀਂ ਇੰਨਾ ਪਿਆਰ ਦਿੰਦੇ ਹੋ, ਹੱਦਾਂ ਬੰਨੇ ਪਾਰ ਆ, ਸਾਡੇ ਲਈ ਸਭ ਤੋਂ ਇਹੀ ਆ। ਤੇ ਬਾਕੀ ਤੁਸੀਂ ਦੁਆਵਾਂ ਵੀ ਭੇਜੀਆਂ, ਪਿਆਰ ਵੀ ਭੇਜਿਆ। ਗੱਲ ਰਹਿ ਗਈ ਕੋਰੋਨਾ ਦੀ, ਅਸਾ ਜੀ ਨਗਿੰਦਰ ਸਾਹਿਬ ਜਿਹੜਾ ਪਤਾ ਨਹੀਂ ਜਿਹੜੀ ਜਾਨ ਵੀ ਮਾਰਾ ਜੀ ਇਸ ਕਰਕੇ ਬਖਸ਼ਦਾ ਕਿ ਹਲੇ ਤੇਰੇ ਤੋਂ ਕਈ ਕੰਮ ਕਰਾਉਣੇ ਆ। ਕਿਉਂਕਿ ਦਾਸ ਤੇ ਇੰਨੀ ਯੋਗਾ ਹੀ ਨਹੀਂ ਕਿ ਮੈਂ ਕੋਈ ਗੱਲ ਮੈਂ ਫਿਰ ਮੂੰਹ ਨਿਕਲ ਜਾਂਦੀ। ਜਿਹੜੀ ਮੈਂ ਆ ਨਾ, ਇਹ ਮਾਰਨ ਦੀ ਨਗਿੰਦਰ ਸਿੰਘ ਜੀ ਕੋਸ਼ਿਸ਼ ਤਾਂ ਬੜੀ ਕੀਤੀ, ਫਿਰ ਵੀ ਇਹ ਮੈਂ ਜਿਹੜੀ ਆ ਮਰਜੀ ਨਹੀਂ। ਬੰਦਾ ਮਰ ਜਾਂਦਾ, ਮੈਂ ਨਹੀਂ ਮਰਜੀ। ਇਹ ਮੈਂ ਨੂੰ ਮਾਰਨਾ ਜਿਹੜਾ ਇਹ ਬੜਾ ਔਖਾ, ਜਿਵੇਂ ਸੁਰਮੇ ਦੀ ਰੜਕ ਜਿਹੜੀ ਉਹ ਮਾਰਨੀ ਬੜੀ ਔਖੀ ਹੁੰਦੀ ਆ, ਬਸ ਫਿਰ ਵੀ ਉਹ ਬੰਦਾ ਮਿਹਨਤ ਦੇ ਨਾਲ ਮਾਰ ਲਉ। ਪਰ ਇਹ ਜਿਹੜਾ ਮਨ ਆ ਇਹ ਬੜਾ ਤੇਜ ਆ, ਇਹ ਸੰਸਾਰੀ ਜੀਵਨ ਵੱਲ ਨੂੰ ਭੱਜਦਾ, ਨਿਰੰਕਾਰੀ ਜੀਵਨ ਵੱਲ ਨੂੰ ਇਹ ਅੜੀ ਕਰਦਾ, ਜਿਵੇਂ ਘੋੜੇ ਆ ਉਹ ਜਦੋਂ ਅੜੀ ਦੇ ਕਰੇ ਇੱਧਰ ਨੂੰ ਤੋਰਨਾ ਉੱਧਰ ਨੂੰ ਉਹਨੇ ਤੁਰਨਾ ਹੀ ਨਹੀਂ, ਉਹਨੇ ਉਲਟ ਪਾਸੇ ਤੁਰਨਾ। ਮਨ ਵੀ ਅੜੀਆਂ ਕਰਦਾ, ਅੜੀਆਂ ਤੋਂ ਮਨ ਨੂੰ ਬਚਾਉਣ ਦੇ ਲਈ ਸਤਿਗੁਰ ਦੀ ਬਾਣੀ ਤੇ ਹੈ ਹੀ, ਆਪਾਂ ਜਾਣਦੇ ਹਾਂ ਕਿ ਸਤਿਗੁਰ ਦੀ ਬਾਣੀ ਸੁਣਾਂਗੇ, ਸਮਝਾਂਗੇ, ਜ਼ਿੰਦਗੀ ਜੀ ਨੂੰ ਵਰਤਾਂਗੇ ਤੇ ਜੀਵਨ ਪਾਰੇ ਨਿਆਰੇ ਹੋ ਜਾਣਗੇ। ਕਿਉਂਕਿ ਤੁਹਾਡੇ ਅੱਗੇ ਜਿਹੜੇ ਪਿਆਰੇ ਸਰੋਤੇ ਜਿਹੜੇ ਇੰਨੀਆਂ ਦੁਆਵਾਂ ਪਿਆਰ ਮੰਗਦੇ, ਸਾਨੂੰ ਕੁਛ ਹੋਰ ਹੋ ਸਕਦਾ ਹੀ ਨਹੀਂ। ਕਿਉਂਕਿ ਰੱਬ ਜਦੋਂ ਇਜ਼ਰਾਈਲ ਫਰਿਸ਼ਤੇ ਨੂੰ ਭੇਜਦਾ ਜਾਂ ਜਮਦੂਤਾਂ ਨੂੰ ਭੇਜਦਾ ਵੀ ਉਹਨੂੰ ਫੜ ਕੇ ਲੈ ਆਓ, ਤੇ ਤੁਹਾਡੇ ਅੱਗੇ ਸੱਜਣ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਰੂਹਾਂ, ਉਹਨਾਂ ਦੇ ਜਿਹੜੇ ਪਿਆਰ, ਉਹਨਾਂ ਦੇ ਜਿਹੜੇ ਵਿਸ਼ਵਾਸ ਆ, ਉਹ ਛਤਰੀ ਤਾਣ ਲੈਂਦੇ ਮੂਹਰੇ ਵੀ ਇਹਨੂੰ ਜਾਣ ਨਹੀਂ ਦੇਣਾ, ਅਸੀਂ ਇਹਨੂੰ ਰੱਖਣਾ। ਫਿਰ ਕਈ ਵਾਰ ਇਜ਼ਰਾਈਲ ਨੂੰ ਵੀ ਮੁੜਨਾ ਪੈਂਦਾ, ਫਰਿਸ਼ਤੇ ਵੀ ਵਾਪਸ ਮੁੜਨੇ ਪੈਂਦੇ ਆ, ਤੇ ਉਹ ਉਮਰਾਂ ਕਹਿੰਦੇ ਵੱਧਦੀਆਂ ਨਹੀਂ, ਉਮਰਾਂ ਵੱਧਦੀਆਂ, ਦੁਆਵਾਂ ਦੇ ਨਾਲ ਉਮਰਾਂ ਵੀ ਵੱਧ ਜਾਂਦੀਆਂ। ਕਈ ਵਾਰ ਦੁਆਵਾਂ ਮੌਤ ਨੂੰ ਵੀ ਚਖਮਾ ਦੇ ਜਾਂਦੀਆਂ, ਭਾਵੇਂ ਕਿ ਮੌਤ ਅਟਾਲਾ ਆਉਣੀ ਆ, ਪਰ ਇਹਨੂੰ ਵੀ ਟਾਲਿਆ ਜਾ ਸਕਦਾ ਦੁਆਵਾਂ ਦੇ ਨਾਲ। ਕਈਆਂ ਦੀਆਂ ਮੈਂ ਜ਼ਿੰਦਗੀਆਂ ਬਖਸ਼ੀਆਂ ਵੇਖੀਆਂ, ਜਿਹਨਾਂ ਮਹਾਰਾਜ ਦੇ ਜਿਹੜੇ ਉਪਦੇਸ਼ ਸੀ, ਜਿਹਨਾਂ ਨੇ ਭਲੀ ਨੇਕੀ ਕੀਤੀ, ਕਈਆਂ ਮਰਦਿਆਂ ਨੂੰ ਬਚਾਇਆ, ਉਹਨਾਂ ਦੀ ਵੀ ਜਾਨ ਪਰਮਾਤਮਾ ਫਿਰ ਬਖਸ਼ਦਾ। ਹਰ ਚੀਜ਼ ਹੀ ਸੰਭਵ ਹੈ ਇਸ ਸੰਸਾਰ ਤੇ ਜੇ ਸਾਡਾ ਪ੍ਰੇਮ ਹੋਵੇ। ਜੇ ਪ੍ਰੇਮ ਨਹੀਂ ਤਾਂ ਫਿਰ ਦੱਸੋ, ਹੋਰ ਪ੍ਰੇਮ ਤੋਂ ਬਿਨਾਂ ਤੇ ਫਿਰ ਜ਼ਿੰਦਗੀ ਉੱਦਾਂ ਹੀ ਸੱਖਣੀ ਆ। ਇਹ ਕਰਕੇ ਨਗਿੰਦਰ ਸਿੰਘ ਜੀ ਬਹੁਤ ਤੁਹਾਡਾ ਸਤਿਕਾਰ ਆ, ਤੁਸੀਂ ਸਾਨੂੰ ਪ੍ਰੇਮ ਦਿੰਦੇ ਹੋ ਜੀ। ਤਾਂ ਜੀ ਇੱਕ ਇਹਨਾਂ ਨੇ ਸੁਨੇਹਾ ਵੀ ਭੇਜਿਆ ਨੇ, ਹਾਂ ਮਨ ਜੀਤੇ ਜਗ ਜੀਤ ਲੈ। ਮਨ ਦੀਆਂ ਗੱਲਾਂ ਹੁਣ ਨਗਿੰਦਰ ਸਿੰਘ ਜੀ ਤੁਹਾਡੇ ਨਾਲ ਕਰ ਰਿਹਾ ਸੀ ਵੀ ਮਨ ਬੜਾ ਚੈਂਚਲ ਆ, ਇਹਨੂੰ ਜਿੱਤਣਾ ਬੜਾ ਔਖਾ, ਤੁਸੀਂ ਉਹ ਗੱਲ ਕਰ ਹੀ ਲਈ ਆ। ਪਰਮਾਤਮਾ ਤਾਂ ਕਹਿੰਦੇ ਅੰਦਰ ਬੈਠਾ, ਮੰਨਣਾ ਤਾਂ ਮਨ ਏ ਹੈ, ਜੇ ਵਿਸਰ ਗਿਆ ਤਾਂ ਕਲਯੁਗ ਨਜ਼ਰ ਹੈ, ਜੇ ਪ੍ਰਭ ਹੀ ਜੀ ਦੇ ਨਾਲ ਧਿਆਨ ਲੱਗ ਗਿਆ ਸਤਯੁਗ ਵਿੱਚ ਪ੍ਰਵੇਸ਼ ਹੋ ਗਿਆ ਜੀ। ਆਖੋ ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਕਿਆ ਤੁਹਾਡੀ ਗੱਲ ਸਹੀ ਹੈ, ਕਿਸੇ ਵੀ ਯੁੱਗ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ, ਕਲਯੁਗ ਵਿੱਚ ਬੈਠੇ ਸਤਯੁਗ ਦਾ ਜੀਵਨ ਜੀ ਸਕਦੇ ਹਾਂ, ਦੁਆਪਰ ਤ੍ਰੇਤੇ ਦੇ ਜੀਵਨ ਜੀਏ ਜਾ ਸਕਦੇ ਨੇ, ਜੇ ਸਾਡਾ ਮਨ ਹੋਵੇ। ਮਨ ਹੀ ਸਾਰੀਆਂ ਖੇਡਾਂ ਖੇਡਦਾ। ਨਗਿੰਦਰ ਜੀ ਬਹੁਤ ਤੁਹਾਡਾ ਸ਼ੁਕਰਾਨਾ, ਤੁਹਾਡਾ ਪ੍ਰੇਮ ਆ, ਤੁਹਾਡਾ ਸਤਿਕਾਰ ਆ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਤੇ ਤੁਹਾਡੇ ਲਈ ਅਸੀਂ ਭੁੱਲੇ ਨਹੀਂ ਹੈ। ਲਾਲ ਚੰਦ ਯਮਲੇ ਜੜਦੇ ਅਸੀਂ ਗੀਤ ਤੁਹਾਨੂੰ ਸੁਣਾਉਣੇ ਆ, ਤੇ ਸੁਣਾਵਾਂਗੇ ਵੀ ਬਾਰ ਜ਼ਰੂਰ ਮਿਲ ਗਈ। ਤਾਂ ਲਾ ਵੀ ਨਗਿੰਦਰ ਸਿੰਘ ਜੀ ਦੀ ਪਸੰਦ ਆ, ਲਾਲ ਚੰਦ ਯਮਲੇ ਜੜਦਾ ਗੀਤ ਬੁੱਤ।
ਮਨ ਮੇਰੇ ਗੁਰ ਕੀ ਸਿੱਖ ਸੁਣੀਜ, ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜ।
ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ, ਨਿਉਂ ਤੇ ਫੜੀ ਜਵਾਨਾ ਏ ਤੇ ਮੇਰੀ ਨੱਕ ਨੱਚਦੇ ਦੁਪਈ ਨੂੰ ਤੇ ਬੜੀ ਜਵਾਨਾ ਏ ਤੇ ਮੇਰੀ ਨੱਚਦੇ ਦੁਪਈ ਬਾਦਲ ਦਿੱਤੀ ਨੱਕ ਖੜਾ ਕੇਰੀ ਜਲਾਇਆ ਅੰਬੜੀ ਬਾਦਲ ਦਿੱਤੀ ਨੱਕ ਖੜਾ ਕੇਰੀ ਜਲਾਇਆ ਅੰਬੜੀ ਵੀਰਾ ਰਲ ਕੇ ਦਾਜ ਬਣਾਇਆ ਲਾ ਕੇ ਹੱਕ ਦੀ ਰਮੜੀ ਵੀਰਾ ਰਲ ਕੇ ਦਾਜ ਬਣਾਇਆ ਲਾ ਕੇ ਹੱਕ ਦੀ ਰਮੜੀ ਲੜ ਸਜਣ ਦੇ ਲਾਇਆ ਮੈਨੂੰ ਬਣ ਕੇ ਸੱਚ ਰਖਾਨਾ ਮੇਰੀ ਨੱਚ ਦੇ ਦੁਬਈ ਨੂੰ ਤੇ ਬੜੀ ਜਵਾਨਾ ਏ ਤੇ ਮੇਰੀ ਨੱਚ ਦੇ ਦੁਬਈ ਨੂੰ ਤੇ ਬੜੀ ਜਵਾਨਾ ਏ ਤੇ ਮੇਰੀ ਨੱਚ ਦੇ ਦੁਬਈ ਵਿੱਚ ਸਹੇਲੀਆਂ ਦਿਨ ਕੱਟ ਆਈ ਖੇਡ ਕੇ ਗੁੱਡੀ ਪਟੋਲੇ ਵਿੱਚ ਸਹੇਲੀਆਂ ਦਿਨ ਕੱਟ ਆਈ ਖੇਡ ਕੇ ਗੁੱਡੀ ਪਟੋਲੇ ਪੜਦੀ ਰਹੀ ਨਮਾਜ਼ ਸਬਰ ਦੀ ਰੋਜ਼ੇ ਮੂਲ ਨਾ ਖੋਲੇ ਪੜਦੀ ਰਹੀ ਨਮਾਜ਼ ਸਬਰ ਦੀ ਰੋਜ਼ੇ ਮੂਲ ਨਾ ਖੋਲੇ ਐਥੋਂ ਵੀ ਹੁਣ ਸ਼ੋਭਾ ਖੱਟਣੀ ਜਾਣੇ ਕੁੱਲ ਜਮਾਨਾ ਵੇਲੇ ਤੇ ਮੇਰੀ ਨੱਕ ਡਿੱਗ ਪਈ ਨੂੰ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਨੂੰ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਸਿਰ ਮੇਰੇ ਤੇ ਓਏ ਪੱਤਾ ਜੱਟਾ ਟਾਕੇ ਬਾਲੇ ਨਾਣਾ ਸਿਰ ਮੇਰੇ ਤੇ ਪੱਤਾ ਜੱਟਾ ਟਾਕੇ ਬਾਲੇ ਨਾਣਾ ਇਧਰ ਵੀ ਨੇ ਖੇਤ ਜੇਠ ਦੇ ਪੈਂਦਾ ਕੁੰਡ ਲਮਕਾਣਾ ਇਧਰ ਵੀ ਨੇ ਖੇਤ ਜੇਠ ਦੇ ਪੈਂਦਾ ਕੁੰਡ ਲਮਕਾਣਾ ਹਿੰਮਤ ਕਰ ਲੈ ਜਰਾ ਪਿਛੇਰਾ ਲੈ ਨਾ ਜਾਏ ਮਕਾਨਾ ਮੇਰੇ ਤੇ ਮੇਰੀ ਨੱਚ ਡਿੱਗ ਪਈ ਜਿਉਂ ਕੇ ਬੜੀ ਜਵਾਨਾ ਏ ਤੇ ਮੇਰੀ ਨੱਚ ਡਿੱਗ ਪਈ ਜਿਉਂ ਕੇ ਬੜੀ ਜਵਾਨਾ ਏ ਤੇ ਮੇਰੀ ਨੱਚ ਡਿੱਗ ਪਈ ਹੁਣ ਸ਼ਕਾਰੀ ਆਉਣਾ ਨੂੰ ਜੋ ਥਾਂ ਥਾਂ ਚੋਗਾ ਚੁਗਦੇ ਹੁਣ ਸ਼ਕਾਰੀ ਆਉਣਾ ਨੂੰ ਜੋ ਥਾਂ ਥਾਂ ਚੋਗਾ ਚੁਗਦੇ ਅਸਲੀ ਚੀਜ਼ ਨੂੰ ਹਾਜ਼ਰ ਕਰਨਾ ਦਿਨ ਜਾਂਦੇ ਨੇ ਪੁੱਗਦੇ ਅਸਲੀ ਚੀਜ਼ ਨੂੰ ਹਾਜ਼ਰ ਕਰਨਾ ਦਿਨ ਜਾਂਦੇ ਨੇ ਪੁੱਗਦੇ ਮੈਂ ਤੱਕ ਆਏ ਹੁਸਨ ਚੋਰ ਨੂੰ ਮੈਂ ਤੱਕ ਆਏ ਹੁਸਨ ਚੋਰ ਨੂੰ ਜੱਗ ਨਾਲ ਜਿਦਾ
ਤੁਸੀਂ ਤਾਂ ਜੀ ਸਟਾਪ ਇਟ ਕਦ ਕਰਾਤਾ ਮੈਂ ਜਿਹੜਾ ਆਪਣੇ ਕੱਲ ਜਿਹੜੀ ਫਰਮਾਇਸ਼ ਰਹਿ ਗਈ ਸੀ ਸੁੱਚੇ ਯਾਰ ਬਿਨਾ ਸੁੱਚੇ ਯਾਰ ਬਿਨਾ ਮੇਰਾ ਨੀ ਲੱਗਦਾ ਕੱਲੀ ਦਾ ਹਾਏ ਜਿੰਦੂ ਮਾਂ ਨਾਲ ਨੀ ਆਣੀ ਤੇ ਇਹ ਆਪਾਂ ਫਿਰ ਚਲੋ ਸੁਣ ਲੈਂਦੇ ਹਾਂ ਥੋੜਾ ਰੁਕ ਕੇ ਸੁਣ ਲੈਂਦੇ ਹਾਂ ਤੇ ਇਧਰ ਸੁਖਪ੍ਰੀਤ ਭਾਜੀ ਆਏ ਨੇ ਸੁਖਪ੍ਰੀਤ ਹਿਸਾਬ ਨਾਲ ਕਿਆ ਕਰ ਅੱਗੇ ਆਪਣਾ ਡੈਡੀ ਹੁਣ ਜਾ ਕੇ ਡੈਡੀ ਹੁਣ ਖੜਕਣ ਲਿਆ ਤੁਹਾਡੇ ਖਰੇ ਕੰਨ ਕਦਰੀਆਂ ਦੇ
ਆ ਗਿਆ ਤਾਂ ਜੀ ਸੋਚ
ਆ ਰੇਡੂਏ ਦੇ ਵਿੱਚ ਤੁਹਾਡਾ ਜੀਆਂ ਹੈਲੋ ਜੀ
ਸਾਨੂੰ
ਪਤਾ ਹੀ ਆ ਵੀ ਕਹਿਣਗੇ ਕੀ ਲੋੜ ਅਸੀਂ ਦਿਲਾਂ ਦੀਆਂ ਹੀ ਜਾਣਦੇ ਆ ਦਿਲਾਂ ਦੀਆਂ ਜਾਣਦੇ ਤੁਸੀਂ ਵਾਕਿਆ ਦਿਲਾਂ ਦੇ ਜਾਣੀ ਹੋ ਤੁਸੀਂ ਬਾਰਾਂ ਵਧੀਆ ਸਤਿ ਸ੍ਰੀ ਅਕਾਲ ਭਾਜੀ ਤੁਸੀਂ ਸੁਣਾਓ ਕਿਵੇਂ ਸਿਹਤਾਂ ਠੀਕ ਨੇ ਜੀ ਕਬਰਵਾਲ ਸਾਹਿਬ ਵੇਖਣ ਡਿਆ ਆਲਾ ਦੁਆਲਾ ਜਿਵੇਂ ਜੰਡੂ ਲਿਤਣਾ ਆਲਾ ਉਹ ਸਾਡੇ ਵਿਚ ਗੱਲ ਆਵੇ ਫੁਰਨੀਆਂ ਕਾਹਦੀਆਂ ਗੱਲਾਂ ਪੈੜੀ ਪੂੜੀ ਸੇਖੋ ਸਾਹਿਬ ਨੇ ਸੇਖੋ ਸਾਹਿਬ ਸਾਨੂੰ ਜਵਾਬ ਦੇ ਗਿਆ ਕਹਿੰਦੇ ਦੂਰੋਂ ਦੂਰੋਂ ਹੱਸ ਰਹੀ ਆਕਾਸ਼ ਚੰਗੀ ਆ ਉਹਨੇ ਨਾਰਾਜ਼ ਨੀ ਕਰਦੇ ਸਿੱਧੂ ਸਾਹਿਬ ਨੇ ਖਰਿਆ ਉਹਨਾਂ ਨੂੰ ਬਲਾਕ ਚ ਪਾਤਾ ਹਬਰਵਾਲ ਵੀ ਹਿੰਦੂਆਂ ਚੋ ਹੀ ਆਉਂਦਾ ਹੋਣੇ, ਕਹਿੰਦਾ ਵੀ ਹੁਣ ਮੈਂ ਹਿੰਦੂਆਂ ਚ ਆ ਵਾਲਾ। ਅਸਲ ਦੇ ਵਿਚ ਨਾ ਇਹ ਹਿੰਦੂ ਸਾਹਿਬ ਨੇ ਹਬਰਵਾਲ ਸਾਹਿਬ ਨੇ ਸੋਚਿਆ, ਇਹ ਕਹਿੰਦਾ ਵੀ ਇੱਕ ਬੰਦੇ ਤੋਂ ਬੰਦਾ ਦੁਨੀਆਂ ਇਦਾਂ ਚੱਲਦਾ, ਚੰਬਲ ਦੇ ਡਾਕੂ ਤੋਂ ਡਰਦੇ ਆ, ਤੇ ਕਹਿੰਦਾ ਇਸ ਹਿਸਾਬ ਦੇ ਨਾਲ ਉਹਨੂੰ ਆਪਾਂ ਕਹਿ ਦਈਏ ਵੀ ਫਤਿਹ, ਇਹਨੇ ਨੂੰ ਬੁਲਾ ਕੇ ਪਾਤਾ, ਉਹ ਵਿਚਾਰੇ ਨੇ ਮਗਰ ਜਵਾਬ ਕੋਈ ਨੀ ਦਿੱਤਾ। ਆਪਾਂ 14-15 ਦਿਨ ਬਾਅਦ ਆਇਆ ਤਾਂ ਜੀ ਉਹ ਫਿਰ ਕਿਤੇ ਬਿਜ਼ੀ ਹੋ ਗਿਆ, ਹੁਣ ਉਹਨੂੰ ਰੇੜੂਆ ਹੋਰ ਲਾ ਪਿਆ ਕੋਈ ਵੀ। ਬੰਦਾ ਬੜਾ ਬੇਟਾ ਕਿਹੜਾ ਕਹਿੰਦਾ ਮਾੜਾ ਹੋਇਆ ਬੰਦਾ ਲਿਆ ਮਾੜਾ, ਇਹ ਗੁੰਜਾਇਸ਼ ਰੱਖਣੀ ਚਾਹੀਦੀ ਅਗਲਾ ਸੁਣਦਾ ਹੋਵੇ ਤੇ। ਮੈਂ ਤਾਂ ਕਹਿੰਦਾ ਵੀ ਮੈਂ ਕੋਈ ਨੀ ਜਿਹੜਾ ਮਾੜਾ ਉਹ ਮੈਂ ਛੱਡੂ ਨਾ ਕਿਸੇ ਨੂੰ, ਭਲਵਾਨ ਠੀਕ ਮਰਦੀ ਹੁਣ ਤਾਂ ਮਾੜਾ ਕਿਹਾ ਹੀ ਨੀ, ਆਪੇ ਤੁਸੀਂ ਮਾੜਾ ਕਹਿ ਕੇ ਆਪੇ ਤੁਸੀਂ ਬੰਦਾ ਕਹੀ ਜਾਣੇ, ਕਿਹੜਾ ਮਾੜਾ ਲਿਆਓ, ਆਪਦਾ ਆਪ ਨੂੰ ਆਪੇ ਕਹੀ ਜਾਣਾ, ਆਪਾਂ ਉਹਦੇ ਵੀ ਸੁਣ ਲਈਏ ਜੀ ਟੈਲੀਫੋਨ ਲੱਗ ਜਾਓ
ਕਿਉਂ ਆਹ ਪਿਛਲੀ ਉਮਰੇ ਲੱਤਾਂ ਬਾਹਾਂ ਤਲਾਣੀ ਹੈ ਤੇ ਉਹਨਾਂ ਨੇ ਆਪਣੇ ਭਾਈ ਨੇ ਇੰਡੀਆ ਵੀ ਆ ਜਾਣਾ ਦੇਖ ਲਓ ਤੁਹਾਡੇ ਪਿੱਛੇ
ਆਇਆ ਦੋ ਵਾਰਾ ਕੇ ਸਾਨੂੰ ਮਿਲ ਕੇ ਗਿਆ ਤੇ ਬੰਦਾ ਬਾਲਾ ਨਾਇਸ ਬੰਦਾ ਬਹੁਤ ਨਾਇਸ ਬੰਦਾ ਨਹੀਂ ਨਾਇਸ ਬੰਦਾ ਅੰਗਰੇਜ਼ੀ ਵਾਲਾ ਨਾਇਸ ਬੰਦਾ
ਨਾਇਸ
ਮੈਨੂੰ ਤੂੰ ਦੱਸ ਮੇਰਾ ਤੂੰ ਨਾਇਸ ਵੀ ਨਾਇਸ ਲੱਗਣਾ ਨਾਇਸ ਕਹਿੰਦੇ ਨੇ ਲੈ ਕਹਿੰਦਾ ਗੂੰਗੇ ਦੀਆਂ ਰਾਮੀਆਂ ਗੂੰਗੇ ਦੀ ਮਾਂ ਜਾਣਦੀ ਆ ਤੂੰ ਦੱਸ ਮਿਲਕੀ ਤੈਨੂੰ ਉੱਠ ਕੇ ਇਹ ਅੰਗਰੇਜ਼ੀ ਮੈਨੂੰ ਆਉਂਦੀ ਬਾਲੀ ਘੱਟ ਆ ਥੋੜੀ ਬੜੀ ਬਲੂਮਪਲੀ ਮਿਲ ਗਈ ਆ ਕੇ ਦੱਸੀ ਜੀ ਮਲਕੀਤ ਤੇ ਕਦੇ ਬੋਲਿਆ ਨੀ ਫਿਰ ਬਹਿ ਜਾਵੇ ਤੂੰ ਖੜੋਇਆ ਨਾ ਕਰ ਯਾਰ ਨੂੰ ਬੋਲਣਾ ਹੀ ਨੀ ਤੇ ਫਿਰ ਮੈਂ ਕਦੋਂ
ਉੱਠਿਆ ਫਿਰ
ਬਹੁਤ ਵਧੀਆ ਭਾਜੀ ਤੁਸੀਂ ਸੁਣਾਓ
ਸਰਤਾਜ ਦਾ ਕੀ ਹਾਲ ਚਾਲ ਛੋਟੇ ਮਨਦੀਪ ਦਾ
ਵਧੀਆ ਭਾਜੀ ਨਾਨਕਿਆਂ ਦੇ ਗਿਆ ਨਾਨਕਿਆਂ ਦੇ ਗਿਆ ਹੁਣ
ਤੇਰੀ ਗੱਲ ਸੁਣੋ ਤੁਸੀਂ ਨਾਨਕੇ ਭੇਜਿਆ ਉਹਨੂੰ ਯਾਰ ਹਾਲਾਤ ਇੰਨੇ ਖਰਾਬ ਨੇ
ਨਾਨਕਿਆਂ ਦੇ ਕਿਹੜਾ ਉੱਥੇ ਬਹੁਤ ਹੈਗਾ ਵਾ ਵੀ ਸੱਠਾਂ ਪੈਂਡਾਂ ਜਾਣਿਆਂ ਦਾ ਉੱਥੇ ਤੇ ਸਗੋਂ ਉੱਥੇ ਤੇ ਕੁਆਰੰਟਾਈਨ ਵਾਂਗੂ ਰਹਿਣਾ ਪੈਂਦਾ ਸੱਸ ਕਹਿੰਦੀ ਆ ਸਹੁਰਾ ਲੈਂਦਾ ਉੱਤਰ ਪ੍ਰਦੇਸ਼ ਤੇ ਸੱਸ ਰਹਿੰਦੀ ਆ ਭਾਰਤ ਉੱਤਰੀ ਭਾਰਤ ਆ ਉੱਤਰ ਪ੍ਰਦੇਸ਼ ਕਹਿੰਦਾ ਉੱਤਰ ਭਾਰਤ ਪ੍ਰਦੇਸ਼ ਉੱਤਰੀ ਭਾਰਤ ਉਹ ਹੁਣ
ਜੋਬ ਕਰਦੇ ਉੱਥੇ ਫਿਰ ਵਧੀਆ ਹੈ ਤੁਹਾਡੇ ਵਾਂਗ ਕੰਮ ਤੁਹਾਡੇ ਵਾਂਗ ਵਿਹਲੇ ਥੋੜੀ ਅਗਲੇ ਕੰਮ ਕਰ ਲੱਗੇ ਆ
ਨਹੀਂ ਕਿਹਾ ਕਿ ਨਹੀਂ ਆਪ ਕਰਦੇ ਆਪਦੇ ਕੋਲ ਬਣਾ ਲਈ ਗੱਲ ਵਾਹ ਕਰ ਸਹੁਰੇ ਤੇਰੀਆਂ ਮੈਂ ਸਿਆਸਤਾਂ ਲਗਾ ਕਰਨ ਦਾਰੂ ਦੂਰੂ ਬਾਹਲੀ ਪੀਂਦਾ ਸੀ ਉਹਨੂੰ ਉੱਥੇ ਕਿਰਾਏ ਤੇ ਦੇ ਦਿੱਤਾ
ਸਹੁਰੇ ਵਾਲੀ ਰਿਹਾ ਸੱਸ ਵੱਲ ਨਾ ਜਾਇਓ ਤੁਹਾਡਾ ਬਾਹਲਾ ਮੋਹ ਪੈ ਜਾਂਦਾ ਤੁਸੀਂ ਕੁੜਮੀਆਂ ਵੱਲ ਤੇ ਸੱਸਾਂ ਵੱਲ ਜਾਂਦੇ ਆ ਕੁੜੀ
ਕੋੜਮਣੀ ਦੀ ਵੀ ਤੈਨੂੰ ਮੈਂ ਦੱਸ ਦਿੰਦਾ ਪਹਿਲਾਂ ਕੋੜਮਣੀ ਸੁਣ ਲਾ ਉਹ ਦਾਰੂ ਬਾਲੀ ਪੀਂਦਾ ਸੀ ਉਹਨੂੰ ਕਿਰਾਏ ਤੇ ਮਕਾਨ ਲੈ ਕੇ ਉੱਥੇ ਦਿੱਤਾ ਤੂੰ ਕਿਹਾ ਹੋਣਾ ਮੈਂ ਖਰਿਆ ਉੱਥੇ ਕਿਹੜੀ ਕੋਲ ਬਰੀ ਜੀ ਲਗਾ ਬੰਦੇ ਦਾ ਸਹੁਰਾ ਕਿਉਂ ਨੀ ਇੱਦਾਂ ਦਾ ਹੋ ਸਕਦਾ ਸਹੁਰੇ ਦੀ ਹੁਣ ਕਿਹੜਾ ਇਹਨੇ ਗਰੰਟੀ ਲਈ ਇਹਨੇ ਕਿਹੜਾ ਢਿਡੋਈਆਂ ਮੈਂ ਸਹੁਰਾ ਉਹ ਤਾਂ ਫਿਰ ਜਿਹੜਾ ਹੈਗਾ ਉਹ ਮੇਰੇ ਨਾਲ ਤਾਇਆ ਕੁੱਟ ਪਵਾ ਦੀ ਘਰ ਨੂੰ ਨਹੀਂ ਨਹੀਂ ਮੈਂ ਤਾਂ ਦੱਸਦਾ ਉਹ ਮੈਂ ਨੀ ਪੀਂਦਾ ਦਾਰੂ ਤੇ ਮੈਂ ਇਹਨਾਂ ਦੇ ਗਿਆ ਤੇ ਮੈਨੂੰ ਦਾਰੂ ਕੱਢ ਕੇ ਫੜਾ ਤੀ ਕਹਿੰਦਾ ਵੀ ਪੀਰਾ ਤਾਂ ਇਹੋ ਜਿਹਾ ਪੀੜੀ ਲੈ ਪਾਊ ਮੈਂ ਕਿਹਾ ਮੈਂ ਨੀ ਦਾਰੂ ਪੀਂਦਾ ਉਹ ਕਹਿੰਦਾ ਪੀਆ ਕਰਗਾ ਜਿੰਦਗੀ ਜੀ ਲੈ ਕੇ ਜਾਣਾ ਤੇ ਮੈਂ ਇਹਦਾ ਹਲੇ ਜਿਹੜੇ ਦਾਰੂ ਨੂੰ ਮਨਾ ਕੀਤਾ ਤੇ ਕੁਕੜੀ ਚੱਕੀ ਲਿਆਵੇ ਲੈ ਕੇ ਪੀ ਗਿਆ ਕਹਿੰਦਾ ਚੱਲ ਫਿਰ ਆ ਫਲ ਲਾ ਦੇ ਤੈਨੂੰ ਕਿਹੜਾ
ਦੋ ਮਨਦੀਪ ਭਾਈ ਕਹਿੰਦੇ ਆ ਵੈਸ਼ਨੋ ਫੈਮਿਲੀ ਆ ਤੁਸੀਂ ਕਿਉਂ ਉਹਨਾਂ ਦਾ ਨਾਂ ਤੇ ਕੌਮ ਤਾਂ ਮੜੀ ਜਾਂਦੇ ਤਾਇਆ
ਉਹ ਤਾਇਆ ਬਸ ਕਰ ਸਹੁਰਿਆਂ ਨੂੰ ਨੀ ਜਾਈਦਾ
ਬੁਰਕਾ ਭਰ ਲਿਆ ਤੇ ਪੂਰਾ ਮਾਸ ਲਾ ਕੇ ਉਤਰੂਗਾ ਉਹ ਤੇ ਫਿਰ ਪਲਾਸਟਿਕ ਸਰਜਰੀ ਕਰਾਂਦੇ ਫਿਰੋਗੇ ਫਿਰ
ਓਦਾਂ ਤੇ ਆਪਾਂ ਜਿਹੜਾ ਬਾਲਾ ਕਦਮ ਬੋਲਣਾ ਸਾਨੂੰ ਲੋੜ ਤੂੰ ਹੁਣ ਸਾਨੂੰ ਕਿਹਾ ਵੀ ਤੂੰ ਉੱਥੇ ਡਿਊਟੀ ਕਰਦਾ ਤੇ ਫਿਰ ਮੈਂ ਦੱਸਦਾ ਵੀ ਆਹ ਕੰਮ ਚ ਰੱਖਿਆ ਆਪਾਂ ਭਾਜੀ ਚੇਂਜ ਦਾ ਟਾਪਿਕ ਓ ਮਾਈ ਗੋਡ ਹਟੋਪਿਟ ਓ ਪਲੀਜ਼ ਹਟੋਪਿਟ ਹੋਰ ਤੁਸੀਂ ਸੁਣਾਓ ਕਿਵੇਂ ਸਿਹਤਾਂ ਠੀਕ ਆ ਔਰ
ਜੀ ਬਸ ਸਿਹਤਾਂ ਤਾਂ ਵਧੀਆ ਨੇ ਯਾਰ ਮੈਂ ਮਤਲਬ ਪਿਛਲੇ ਹਫਤੇ ਦੇ ਵਿੱਚ ਭਾਜੀ ਪਤਾ ਨੀ ਡਰਾਉਣ ਵਾਲੀ ਗੱਲ ਆ ਮੈਨੂੰ ਕਰਨੀ ਚਾਹੀਦੀ ਔਨ ਏਅਰ ਕਿ ਨਹੀਂ ਸਾਰੇ ਯਾਰ ਸਾਡੇ ਮੈਨੂੰ 5 ਮੌਤਾਂ ਹੋ ਗਈਆਂ ਚੜਦੀਆਂ ਮਤਲਬ ਕਿ ਕਹਿ ਲਓ ਕਿ ਐਨ ਕਲੋਜ਼ ਸਰਕਲ ਚ
ਮੌਤ
ਹੋ ਗਈ ਆਪਣੇ ਮੇਰੇ ਭਾਬੀ ਜੀ ਦੇ ਸਕੀ ਭੈਣ ਸੀ ਤਾਇਆ ਜੀ ਉਹਨਾਂ ਦੇ ਬੱਚੇ ਉਹਨਾਂ ਦੀ ਉਮਰ ਹੋਣੀ ਮੈਨੂੰ ਲੱਗਦਾ ਹੱਦ 36-39 ਸਾਲ ਹੋਣੀ ਉਮਰ ਕਿਉਂਕਿ ਇੱਕ ਬੱਚਾ ਉਹਨਾਂ ਦਾ ਹੈਗਾ ਆ 14 ਸਾਲ ਦਾ ਇੱਕ 15 ਸਾਲ ਦਾ ਤੇ
ਨਹੀਂ ਏਡੀ ਜਵਾਨ ਉਮਰ ਦੇ ਵਿੱਚ ਯਾਨੀ ਕਿ ਸਾਹ ਦੀ ਸਮੱਸਿਆ ਆ ਗਈ
ਲੁਧਿਆਣੇ ਤਾਇਆ ਜੀ ਇਹੀ ਸਾਹ ਦੀ ਸਮੱਸਿਆ ਆਈ ਸੀ ਆਕਸੀਜਨ ਉਹਨਾਂ ਦੀ 70 ਸੀ ਤੇ ਉਹ ਫਿਰ ਲੈ ਗਏ ਹਾਸਪਿਟਲ ਜਿੱਦਾਂ ਉਹਨਾਂ ਨੂੰ ਮਾੜੀ ਟੈਸਟਿੰਗ ਤੱਕ ਨਹੀਂ ਹੋਈ ਹੁੰਦੀ ਆ ਅਰੇ ਕਿੰਨਾ ਕੀ ਗੱਲ ਹੋਈ ਜਿਹੜੇ 3 ਮਰੇ ਐਡਾ ਕੋਵਿਡ ਨਾਲ ਉਹਨਾਂ ਨੇ ਪਹਿਲਾਂ ਉੱਪਰ ਰੱਖਿਆ ਕਹਿੰਦੇ ਵੀ ਚਲੋ ਹੁਣ ਉਹਨਾਂ ਦੀ ਆਕਸੀਜਨ ਜਿਹੜੀ ਉਹ 90 ਹੋ ਗਈ ਆ ਹੁਣ ਉਹਨਾਂ ਨੂੰ ਥੱਲੇ ਲਿਆਂਦੇ ਆ ਦੂਸਰੀ ਵਾਰਡ ਚ ਤੇ ਕਰੋਨਾ ਉਹਨਾਂ ਨੇ ਕਹਿੰਦੇ ਨੈਗੇਟਿਵ ਆ ਤੇ ਉਹ ਕੱਪੜੇ ਕੁਪੜੇ ਬਦਲ ਕੇ ਉਹਨੇ ਕਹਿੰਦੀ ਵੀ ਚਲੋ ਠੀਕ ਆ ਹੁਣ ਮੈਂ ਥੱਲੇ ਬਹਿਣੀ ਆ ਤੇ ਹਾਲੇ ਉਹ ਕੱਪੜੇ ਕੁਪੜੇ ਬਦਲ ਕੇ ਸਾਰੀ ਬੈਠੀ ਆ ਤੇ ਬਸ ਨਾਲ ਦੀ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਈ ਪਰ ਹੁਣ ਤਾਂ ਇਹਦੀ ਆਕਸੀਜਨ ਤਾਂ ਮਤਲਬ ਹੋਸਪਿਟਲ ਚ ਸੀ ਉਹ ਹੋਸਪਿਟਲ ਦੇ ਅੰਦਰ ਹੀ ਜੇ ਆਕਸੀਜਨ ਵਗੈਰਾ ਘਟਦੀ ਤਾਂ ਉਹਨੂੰ ਪਤਾ ਲੱਗ ਹੀ ਜਾਣਾ ਸੀ ਉਹਨਾਂ ਨੂੰ ਬਟ ਹੁਣ ਤਾਂ ਤੁਸੀਂ ਦੇਖ ਲਓ ਵੀ ਯਾਰ ਬਹੁਤ ਮਾੜੇ ਹਾਲਾਤ ਹੋ ਰਹੇ ਨੇ ਇੰਡੀਆ ਚ ਔਰ ਫਿਰ ਉਹਨਾਂ ਨੇ ਦੋਨਾਂ ਕੇਸਿਸ ਤੇ ਇੱਕ ਤਾਂ ਚਲੋ ਮਾਤਾ ਸੀ ਦੋਸਤ ਦੀ ਮਾਤਾ ਉਹਨੂੰ ਕਹਿੰਦੇ ਵੀ ਕਰੋਨਾ ਹੈ ਹੀ ਨਹੀਂ ਸੀ ਪਹਿਲਾਂ ਉਹਨੂੰ ਕਹਿੰਦੇ ਉਹਨੂੰ ਕਰੋਨਾ ਆ ਜਦੋਂ ਅਸੀਂ ਬਾਅਦ ਚ ਡੈਡ ਬੋਡੀ ਤੋਂ ਬਾਅਦ ਅਸੀਂ ਕਿਹਾ ਵੀ ਰਿਪੋਰਟ ਲਿਓ ਸਾਨੂੰ ਕਰੋਨਾ ਦੀ ਤੇ ਉਹ ਕਹਿੰਦੇ ਕਰੋਨਾ ਹੈ ਹੀ ਨਹੀਂ
ਪਤਾ ਨੀ ਲੱਗਦਾ ਵੀ ਨਰਿੰਦਰ ਸਿਆ ਵੀ ਹੋਈ ਕਿ ਜਾਂਦਾ ਜਾਂ ਤੇ ਕੋਈ ਜਾਣ ਕੇ ਮਾਰੀ ਜਾਂਦੇ ਦੁਨੀਆਂ ਨੂੰ ਪਰ ਜੇ ਜਾਣ ਕੇ ਮਾਰਦੇ ਹੁੰਦੇ ਫਿਰ ਦੁਨੀਆਂ ਦੇ ਮੈਨੂੰ ਇਹ ਗੱਲ ਨੀ ਸਮਝ ਆਉਂਦੀ ਮੈਂ ਭਾਜੀ ਨਾਲ ਵੀ ਗੱਲ ਕੀਤੀ
ਮੁੰਡਾ ਸਾਡਾ ਕਜ਼ਨ ਪਾਇਆ ਜੀ ਉਹਨੂੰ ਵਿਚਾਰੇ ਨੂੰ ਕਿਤੇ ਹਾਰਟ ਅਟੈਕ ਹੋਇਆ ਮੇਰੀ ਉਮਰ ਦਾ ਮੁੰਡਾ ਮੇਰੇ ਤੋਂ ਛੋਟਾ ਹੋਣਾ ਇੱਕ ਸਾਲ ਤੋਂ ਟਰੱਕ ਚਲਾਉਂਦਾ ਸੀ ਮਾਨਸਾ ਮੰਡੀ ਗਿਆ ਲੈ ਕੇ ਉਹਨੂੰ ਏਦਾਂ ਹੀ ਇੱਕਦਮ ਘਬਰਾਹਟ ਵੀ ਹੋਈ ਛਾਤੀ ਦਰਦ ਪਿਆ ਉਹਨੇ ਆਪਣੇ ਫੋਨ ਕੀਤਾ ਪ੍ਰਾਹੁਣੇ ਨੂੰ ਤੇ ਪ੍ਰਾਹੁਣਾ ਨੂੰ ਕਹਿੰਦਾ ਵੀ ਤੂੰ ਹੁਣੇ ਹੀ ਚੱਲ ਬਈ ਆਪਣਾ ਤੂੰ ਡਾਕਟਰ ਕੋਲ ਜਾ ਤੇ ਉਹ ਕਹਿ ਰਿਹਾ ਪਹਿਲਾਂ ਗੱਡੀ ਚਲਾ ਕੇ ਕੈਮਿਸਟ ਗਿਆ ਕੈਮਿਸਟ ਵਾਲੇ ਨੇ ਕਿਹਾ ਵੀ ਤੂੰ ਹੋਸਪਿਟਲ ਜਾ ਉੱਥੋਂ ਹੋਸਪਿਟਲ ਤਾਂ ਆਏ ਵੀ ਉਹ ਗਿਆ ਹੋਸਪਿਟਲ ਪਹੁੰਚਦਿਆਂ ਸਾਰੀ ਹਲੇ ਬਾਹਰ ਖੜਾ ਹੀ ਉੱਥੇ ਜਾ ਇੰਡੀਆ ਚ ਤਾਂ ਚਲੋ ਮੰਨਿਆ ਕਿ ਜਿਹੜੇ 70-80 ਸਾਲਾਂ 60 ਸਾਲ ਵਾਲੇ ਨੂੰ ਵੀ ਯਾਰ ਤੁਸੀਂ ਮਾਰ ਦੋ ਯਾਰ ਪਰ ਜਿਹੜੇ ਆਹ ਜਿਹੜੇ ਬੰਦੇ ਏਦਾਂ ਮਾਰਦੇ ਆ ਬਿਨਾਂ ਕੇਅਰ ਤੋਂ ਤਾਂ ਜੀ ਇਹ ਤਾਂ ਬਹੁਤ ਜ਼ਿਆਦਾ ਮਤਲਬ ਕਹਿ ਲਓ ਜੀ
ਨਹੀਂ ਦੇਖੋ ਇਹਦੇ ਚ ਹਸਪਤਾਲ ਚ ਦਾਖਲ ਹੋ ਗਏ ਫਿਰ ਤਾਂ ਕਹਿ ਸਕਦੇ ਇਹਨਾਂ ਮਾਰਤਾ ਹੁਣ ਜਿਹੜਾ ਦਾਖਲ ਹੋਣ ਤੋਂ ਪਹਿਲਾਂ ਚੜਾਈ ਕਰ ਗਿਆ ਇਹ ਪਤਾ ਨੀ ਹੁਣ ਕੋਈ ਸਮੱਸਿਆ ਹੀ ਆਈ ਆ ਬੰਦੇ ਇੰਨੇ ਨੀ ਮਰਦੇ ਸੁਣੇ ਜਿੰਨੇ ਹੁਣ ਜੇ ਤੁਸੀਂ ਕਹਿੰਦੇ ਵੀ ਉਹਨੂੰ ਕਰੋਨਾ ਨਹੀਂ ਸੀ ਫੇਰ ਯਾਰ ਕਿਹੜੀ ਪ੍ਰੋਬਲਮ ਆ ਗਈ
ਹੁਣ ਤੁਸੀਂ ਆਹ ਦੇਖੋ ਵੀ ਉਹਨੂੰ ਮਾਤਾ ਨੂੰ ਚੱਕ ਕੇ ਉਹਨਾਂ ਨੇ ਕਹਿੰਦੇ ਵੀ ਇਹਨੂੰ ਤਾਂ ਦਾਖਲ ਕਰਾਇਆ ਉਹਦੀ ਆਕਸੀਜਨ ਘੱਟ ਸੀ ਸਾਨੂੰ ਮਾਤਾ ਦਾ ਪਤਾ ਸੀ ਮਾਤਾ ਦਾ ਔਖਾ ਆ ਉਹਨਾਂ ਨੇ ਆਕਸੀਜਨ ਘੱਟ ਲਾ ਤੀ ਸੀ ਬਾਅਦ ਅਗਲੇ ਦਿਨ ਕਹਿੰਦੇ ਵੀ ਇਹਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ 48,000 ਦਾ ਟੀਕਾ ਲਾ ਤਾ ਉਸੇ ਟਾਈਮ ਤੇ 48,000 ਟੀਕੇ ਤੋਂ ਬਾਅਦ ਕਹਿੰਦੇ 50,000 ਦਾ ਹੋਰ ਲੱਗੂਗਾ ਉਹ ਕਹਿੰਦਾ ਤੁਸੀਂ ਟੀਕਾ ਲਾ ਦਿਓ ਤੇ ਉਤੋਂ ਡਾਕਟਰ ਜੀ ਓਹਨੂੰ ਵੀਡੀਓ ਕਾਲ ਤੋਂ ਚੈੱਕ ਕਰ ਰਹੀ ਹੈ ਕੀ ਦੇਖ ਲੋ ਤੁਸੀਂ ਹਾਲਾਤ ਨੇ, ਮਾਤਾ ਦੇ ਤਿੰਨ ਦਿਨ ਦੇ ਓਹੀ ਕੱਪੜੇ ਪਏ ਹੋਏ ਆ, ਕਹਿੰਦੇ ਅਸੀਂ ਚੇਂਜ ਕਰ ਰਹੇ ਹਾਂ ਪਰ ਕੁਛ ਨੀ ਚੇਂਜ ਕੀਤਾ ਉਹਨਾਂ ਨੇ, ਕੋਈ ਓਹਦੀ ਕੇਅਰ ਨੀ ਕਰਦੇ, ਮਾਤਾ ਦੀ ਵੀਡੀਓ ਆਈ ਆ ਸਾਹ ਇੰਜ ਲੈ ਰਹੀ ਆ ਮਾਤਾ ਜੀ ਨੇ, ਬਸ ਕੀ ਬਸ ਗਈ ਤੇ ਹੁਣ
ਨਹੀਂ, ਜਦੋਂ ਸਾਹ ਜੇ ਔਖਾ ਲੈ ਰਹੀ ਆ ਤੇ ਇਹਨਾਂ ਨੇ ਵੈਂਟੀਲੇਟਰ ਨੀ ਦਿੱਤਾ,
ਨਾ ਵੈਂਟੀਲੇਟਰ ਕਿੱਥੇ ਮਰ ਗਏ, ਵੈਂਟੀਲੇਟਰ ਕਿੱਥੇ ਤਾਂ ਜੀ ਆਣਾ ਇੰਡੀਆ ਚ, ਵੈਂਟੀਲੇਟਰ ਵੀਆਈਪੀ ਵਾਸਤੇ ਰੱਖੇ ਹੋਣੇ ਸੰਭਾਲ ਕੇ,
ਨਹੀਂ ਮਾੜੀ ਗੱਲ ਆ ਜੇ ਤੁਸੀਂ ਸਰ ਜੇ ਟੀਕਾ ਤੁਸੀਂ ਲਾਈਏ ਨੇ 50,000 ਦਾ, ਇਹਦੇ ਨਾਲ ਤੁਸੀਂ ਉਹਨਾਂ ਨੂੰ ਮਸ਼ੀਨ ਲਾਓ ਤੇ ਉਹਨੂੰ ਸਾਹ ਜਿਹੜਾ ਨਹੀਂ ਆ ਰਿਹਾ ਤੇ ਘੱਟ ਤੋਂ ਘੱਟ ਤੁਸੀਂ ਫੇਫੜਿਆਂ ਨੂੰ ਸਿੱਧਾ ਸਾਹ ਦਿਓ ਤਾਂ ਕਿ ਅਗਲਾ ਚਲੋ ਜੀਵਤ ਰਹੇ ਥੋੜਾ, ਉਹਨੂੰ ਆਕਸੀਜਨ ਮਿਲੂ, ਜਦੋਂ ਆਕਸੀਜਨ ਸਰੀਰ ਤੋਂ ਘੱਟ ਗਈ ਤੇ ਉਹ ਦਿਮਾਗ ਡੈਡ ਹੋ ਜਾਂਦਾ ਤੇ ਦਿਮਾਗ ਬਾਕੀ ਥਾਂ ਵੀ ਸਾਰਾ ਸਰੀਰ ਵੀ ਸੁੰਨ ਪੈ ਜਾਂਦਾ।
ਤਾਇਆ ਜੀ ਮੈਂ ਤੁਹਾਨੂੰ ਇੱਕ ਦੱਸ ਰਿਹਾ ਵੀ ਕਿਸੇ ਵੀ ਚੀਜ਼ ਤੇ ਮਾਨ ਨਾ ਕਰੋ, ਜੇ ਤੁਹਾਡੇ ਕੋਲ ਪੈਸਾ ਤੁਹਾਡਾ ਬੈਂਕਾਂ ਚ ਪਿਆ ਨਾ ਇਸਦੇ ਤੇ ਇੰਡੀਆ, ਚਾਹੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਮੇਰੇ ਤੋਂ 5 ਕਰੋੜ ਵੀ ਲੈ ਲਓ, ਤੁਹਾਡੀ ਜਾਨ ਉਹਨਾਂ ਨੇ ਤਾਂ ਵੀ ਨਹੀਂ ਬਚਾਉਣੀ, ਕਿਸੇ ਡਾਕਟਰ ਨੇ ਇਹ ਲੋਕ ਜੋ ਇੰਡੀਆ ਚ ਧੰਦਾ ਚੱਲ ਗਿਆ, ਮੈਨੂੰ ਨੀ ਪਤਾ ਕੀ ਚੱਲ ਰਿਹਾ ਪਰ ਇੰਨਾ ਕੁ ਜ਼ਿਆਦਾ ਡਰ ਲੱਗ ਰਿਹਾ, ਇਹਨਾਂ ਦੇ ਕੋਲ ਵੀ ਸਟ੍ਰੈਸ ਦੀਆਂ ਮੌਤਾਂ 5 ਹੋ ਗਈਆਂ ਇੱਕ ਹਫ਼ਤੇ ਦੇ ਵਿੱਚ, ਪਤਾ ਨੀ ਕਿੰਨੀਆਂ ਕੁ ਹੋਰ ਹੋਣੀਆਂ,
ਕੋਈ ਐਸੀ ਬਿਮਾਰੀ ਕਈਆਂ ਨੂੰ ਬੇਨਤੀ ਕੀਤੀ, ਚਲੋ ਬੰਦਾ ਬਿਲਕੁਲ ਮਜਬੂਰ ਹੋ ਕੇ ਹਸਪਤਾਲ ਜਾਂਦਾ ਨੀ, ਹਸਪਤਾਲੋ ਜਿਹੜਾ ਕੋਈ ਬਹੁਤ ਮੈਂ ਦੇਖਿਆ ਘੱਟ ਹੀ ਬੰਦੇ ਮੁੜਦੇ ਆ ਇਹਨਾਂ ਦਿਨਾਂ ਦੇ ਵਿਚ, ਤਾਂ ਹੁਣ ਛੇਤੀ ਕੀਤੇ ਨਾ ਬੰਦੇ ਦੀ
ਜਵਾਨ ਨੂੰ ਵੀ ਨੀ ਵਾਪਸ ਆਣ ਦੇ ਰਹੇ, ਤੁਸੀਂ ਆਹ ਗੱਲ ਵਾਲੀ ਕੁੜੀ ਵੇਖ ਲੋ ਵਿਚਾਰੀ ਕਿੰਨੀ 38-39 ਸਾਲਾਂ ਦੀ ਕੁੜੀ ਕਿਥੋਂ, ਓਹਦਾ ਟੱਬਰ ਓਹਦੇ 2 ਬੱਚੇ ਰੁਲ ਗਏ ਵਿਚਾਰੀ ਦੇ ਤੇ ਬਾਕੀ ਟੱਬਰ ਸਾਰਾ,
ਹੁਣ ਜਿਹੜੀ ਨਾ ਹਵਾ ਉਲਟ ਵਗ ਤੁਰੀ ਆ, ਪਤਾ ਨੀ ਸਦੀ ਪਲਟਣ ਡਈ ਆ ਜਾਂ ਦੁਨੀਆਂ ਦੇ ਵਿਚ ਲਾਲਚ ਬਾਲਾ ਹੋ
ਗਿਆ ਜੀ, ਪਰ ਇੱਕ ਪੂਰ ਹੁੰਦਾ ਆ, ਤੁਸੀਂ ਏਜ ਗਰੁੱਪ ਦਾ ਦੇਖੋ ਕਿੱਦਾਂ, ਪਤਾ ਨੀ ਸਾਰੇ ਮਤਲਬ ਸਾਨੂੰ ਸੀ ਕਿ ਪਹਿਲਾਂ ਬੁੱਢਿਆਂ ਨੇ ਮਰ ਜਾਣਾ, ਮੈਨੂੰ ਚਲੋ ਸੀ ਕਿ ਯਾਰ ਚਲੋ ਇੱਕ ਕੁਦਰਤ ਦਾ ਨੇਚਰ ਦਾ ਰੂਲ ਹੁੰਦਾ ਜਦੋਂ ਧਰਤੀ ਓਵਰ ਕਰਾਊਡ ਹੋ ਜਾਂਦੀ ਆ, ਚਲੋ ਠੀਕ ਸੀ ਇਹਨਾਂ ਨੇ ਪਹਿਲਾਂ ਕੀਤਾ ਵੀ ਮੋਰਟੈਲਿਟੀ ਰੇਟ ਬਹੁਤ ਘੱਟ ਸੀ, ਪਰ ਜਿਹੜਾ ਹੁਣ ਮੋਰਟੈਲਿਟੀ ਰੇਟ ਤੁਸੀਂ ਆ ਰਿਹਾ ਦੇਖ ਲੋ ਵੀ ਇਹ ਤਾਂ ਨਮੂਨੀਆ ਹੋ ਰਿਹਾ, ਇਹ ਮਤਲਬ ਸਿੰਪਟਮ ਆਹੀ ਨੇ ਕਿ ਨਮੂਨੀਆ ਹੋ ਰਿਹਾ ਹੈਗਾ, ਉਹ ਕੋਵਿਡ ਹੀ ਆ, ਪਤਾ ਨੀ ਕੋਵਿਡ ਦੀ ਕਿਹੜੀ ਸੁਣਨਾ ਕਿ ਇਹ ਪੋਜ਼ਿਟਿਵ ਨੀ ਆਊਗਾ, ਪੋਜ਼ਿਟਿਵ ਦੋਨਾਂ ਕੇਸਾਂ ਚ ਨੀ ਆਇਆ ਸਾਡੇ, ਔਰ ਹੈਗਾ ਉਹੀ ਸੀ ਨਮੂਨੀਆ ਕਿੱਥੇ ਛਾਤੀ ਜਾਮ ਹੋ ਜਾਂਦੀ ਆ, ਇਹ ਤਾਂ ਹੀ ਹੁੰਦਾ ਸੀ ਜਦੋਂ ਨਵੀਂ ਸਟ੍ਰੇਨ ਆ ਕੋਵਿਡ ਦੀ, ਏਦਾਂ
ਇਹ ਹੋ ਸਕਦਾ ਜਿਹੜਾ ਉਹ ਵਾਇਰਸ ਹੈ ਨਾ ਇਹ ਬੜਾ ਤੇਜ਼ ਆ, ਹੋ ਸਕਦਾ ਵੀ ਉਹਨੇ ਜਿਹੜਾ ਨਵਾਂ ਇਹ ਜਿਹੜੀ ਆ ਚੱਲੀ ਆ ਇਹਦੀ ਨਵੀਂ ਪ੍ਰਜਾਤੀ ਇਹਦੀ ਨਵੀਂ ਜਿਹੜੀ ਆਈ ਆ ਬੇਵਾ, ਇਹਦੇ ਚ ਹੋ ਸਕਦਾ ਵੀ ਉਹਨੇ ਆਪਣੇ ਆਪ ਨੂੰ ਐਸਾ ਬਣਾ ਲਿਆ ਹੋਵੇ ਕਿ ਠੇਠਾ ਆਪਣਾ ਰੂਪ ਬਦਲੀ ਜਾਂਦਾ ਆਪਣਾ ਜੀਨ ਬਦਲੀ ਜਾਂਦਾ, ਹੁਣ ਖੋਜ ਦਾ ਵਿਸ਼ਾ
ਭਾਰਤ ਵਿਚ ਤਾਂ ਆਪਣਾ ਪੋਸੀਬਲ ਹੀ ਨੀ ਹੈਗਾ, ਤੁਸੀਂ ਭਾਰਤ ਦਾ ਕਿੱਥੇ ਤੁਸੀਂ ਮੰਨੋਗੇ, ਇਹਦੇ ਚ ਤਾਂ ਡਾਕਟਰ ਅੱਜ ਨੀ ਜਦੋਂ ਸਥਿਤੀ ਨਾਰਮਲ ਵੀ ਹੁੰਦੀ ਆ ਤਾਂ ਵੀ ਪ੍ਰੋਬਲਮ ਕੋਈ ਹੋਰ ਹੁੰਦੀ ਆ, ਡਾਕਟਰ ਇਲਾਜ ਕੁਝ ਹੋਰ ਕਰਦੇ ਹੁੰਦੇ ਆ,
ਏਦਾਂ ਹੀ ਆ ਹੁਣ
ਭਾਰਤ ਵਿਚ ਤਾਂ ਇਹੀ ਗੱਲ ਆ ਕਿ ਅੱਜ ਤੋਂ ਮੇਰਾ ਤਾਂ ਮਤਲਬ ਬਹੁਤ ਜ਼ਿਆਦਾ ਵਾਹ ਪਿਆ, ਮੈਂ ਤਾਂ ਆਪਣੇ ਦੋ ਪਰਿਵਾਰਕ ਮੈਂਬਰ ਹੱਥਾਂ ਤੇ ਖੋਏ ਆ ਕਿ ਸਾਨੂੰ 2010 ਦੀ ਗੱਲ ਆ ਤਾਜੀ, ਸਾਡੇ ਪ੍ਰਾਹੁਣੇ ਨੂੰ ਮਤਲਬ ਮੇਰੇ ਆਪ ਦੇ ਸਕੇ ਪ੍ਰਾਹੁਣੇ ਨੂੰ ਸਾਡੇ ਨੂੰ ਮੇਰੇ ਦੀਦੇ ਨੂੰ ਛੋਟੇ ਨੂੰ ਬ੍ਰੇਨ ਹੈਮਰੇਜ ਹੋ ਗਈ, ਚਲੋ ਤੇ ਤਾਇਆ ਜੀ ਉਸ ਤੋਂ ਬਾਅਦ 40 ਚ ਲੈ ਗਏ, 40 ਚ ਸਾਨੂੰ ਜਿਹੜਾ ਸੀਨੀਅਰ ਡਾਕਟਰ ਸੀ ਉਹ ਤਾਂ ਚਲਾ ਗਿਆ ਤੇ ਹੋਈ ਹੈਮਰੇਜ ਸੀ ਮਤਲਬ ਨੱਕ ਫੱਟ ਜਾਣੀ, ਚਲੋ ਜੇ ਤੁਸੀਂ ਨਹੀਂ ਉਹਦਾ ਇਲਾਜ ਹੈਗਾ ਕਮ ਸੇ ਕਮ ਤੁਸੀਂ ਅਪਰੰਟ ਦੱਸ ਦੋ ਵੀ ਭਾਈ ਦੇਖੋ ਆਹ ਦਵਾਈ ਦੇ ਰਹੇ ਹਾਂ ਅਸੀਂ, ਜਿਹੜੀ ਸਰਜਰੀ ਨੀ ਹੈਗੀ ਪੋਸੀਬਲ ਕਿਉਂਕਿ ਇਹ ਬ੍ਰੇਨ ਦੇ ਪਿਛਲੇ ਪਾਸੇ ਆ ਹੈ ਨੀ, ਸਾਨੂੰ ਕਹੀ ਜਾਂਦੇ ਆ ਵੀ ਹਾਂਜੀ ਆ ਦੇ ਰਹੇ ਆ ਦਵਾਈ, ਜਿਹੜਾ ਕਲੋਟ ਆ ਡਿਸੋਲਵ ਹੋ ਰਿਹਾ 8 ਤਰੀਕ ਨੂੰ ਉਹਨੂੰ ਅਟੈਕ ਹੋਇਆ ਸੀ, 12 ਤਰੀਕ ਨੂੰ ਸਾਨੂੰ ਡੈਡ ਬੋਡੀ ਦੇਤੀ, ਔਰ ਅੰਦਰੋਂ ਸਾਨੂੰ ਮੈਨੂੰ ਜਿਹੜਾ ਮੁੰਡਾ ਨੀਰ ਉੱਥੇ ਲੱਗਾ ਸੀ ਆਪਣੇ ਜਿਹੜਾ ਸਕੈਨ ਕਰਦਾ ਸੀ ਉਹ ਮੈਨੂੰ ਦੱਸ ਰਿਹਾ ਸੀ ਕਹਿੰਦਾ ਵੀ ਇਹ ਝੂਠ ਬੋਲਦੇ ਆ ਵੀ ਕੋਈ ਕਲੋਥ ਨੀ ਡਿਸੋਲਵ ਹੋ ਰਿਹਾ, ਕਲੋਥ ਦਾ ਸਾਈਜ਼ ਓਨਾ ਹੀ ਆ, ਬਲੱਡ ਪ੍ਰੈਸ਼ਰ ਓਹਦਾ 250 ਸੀ, 250 ਹੀ ਰਿਹਾ, 220 ਤੋਂ ਥੱਲੇ ਨੀ ਆਇਆ। ਤੇ ਹਾਲਾਂਕਿ ਇਹਨਾਂ ਸਾਡੇ ਮੁਲਕਾਂ ਚ ਤਾਂ ਜਿਹੜਾ ਟਰੋਮਾ ਸਰਜਰੀ ਹੈ ਨਾ, ਜਿਦੇ ਮਤਲਬ ਅਗਰ ਬੰਦੇ ਜਿਦਾਂ ਹੁਣ ਉਹ ਸੇਮ ਕੇਸ ਅਗਰ ਉਹਨਾਂ ਨੂੰ ਪਤਾ ਹੁੰਦਾ ਕਿ ਬਈ ਇਹਦੇ ਚ ਜਵਾਨ ਆ 25-26 ਸਾਲ ਦਾ ਤੇ ਦਵਾਈ ਦੇ ਨਾਲ ਇਹ ਨਹੀਂ ਹੋਣਾ, ਤੇ ਉਹਨਾਂ ਨੇ ਰਿਸਕ ਸਰਜਰੀ ਦਾ ਲੈਂਦੇ ਆ, ਉਹ ਸਰਜਰੀ ਨਾਲ ਦੀ ਨਾਲ ਕਰਦੇ ਆ ਤਾਂ ਕਿ ਕਲੋਥ ਹੋਣ ਤੋਂ ਪਹਿਲਾਂ ਹੀ ਬਲੱਡ ਰਿਮੂਵ ਕਰਕੇ ਗਲਦਾ ਕਰ ਦੇਣ। ਇੱਥੇ ਤਾਂ ਮਤਲਬ ਉਹਨਾਂ ਨੇ 50-50 ਸਾਲ ਦੇ ਲੋਕਾਂ ਨੂੰ ਬਿਠਾਇਆ, ਭਾਵੇਂ ਉਹਨਾਂ ਦੇ ਹੱਥ ਪੈਰ ਨਹੀਂ ਚੱਲਦੇ, ਦਿਮਾਗ ਦਾ ਹਿੱਸਾ ਕੱਢ ਕੇ ਇਹਨਾਂ ਨੇ ਕਰਤਾ। ਪਰ ਇੰਡੀਆ ਚ ਦੇਖ ਲਓ, ਸਾਡੇ ਤੋਂ 6 ਲੱਖ ਰੁਪਏ ਦਾ ਵੀ ਉਦੋਂ 2010 ਵੀ ਸਾਡੇ ਘਰ ਉਜਾੜਿਆ ਇਹਨਾਂ ਨੇ, ਫੋਰਟੀ ਜਿਹੜੇ ਕਹਿੰਦੇ ਆ ਕਿ 40 ਇਹਨਾਂ ਨੇ ਖੋਲੇ ਹਾਸਪਿਟਲ। ਮਤਲਬ ਇੰਨੀ ਕਿ ਟ੍ਰਾਂਸਪੇਰੈਂਸੀ ਤਾਂ ਉੱਥੇ ਹੈ ਹੀ ਨੀ ਜੇ ਬੰਦਾ ਉਹਨਾਂ ਨੂੰ ਪੁੱਛੇ।
ਇਹ ਤੇ ਬਹੁਤ ਜ਼ਿਆਦਾ ਦੇਖੋ, ਮੈਂ ਤੇ ਮੈਂ ਬਹੁਤ ਚਿਰ ਦਾ ਇਹ ਕਹਿਣ ਦਿਆ ਵੀ ਹੁਣ ਡਾਕਟਰ ਜਿਹੜੇ ਨਾ ਇਹ ਰੱਬ ਨੇਗੇ, ਇਹ ਹੁਣ ਯਮਦੂਤ ਬਣੇ ਆ, ਇਹ ਤੇ ਹੁਣ ਬੰਦਿਆਂ ਨੂੰ ਮਾਰੀ ਤੁਰੇ ਆਉਂਦੇ, ਇਹ ਹੁਣ ਦੇ ਨਹੀਂ। ਆ ਹੁਣ ਤਾਂ ਕੋਰੋਨਾ ਆ ਗਿਆ ਤੇ ਹੁਣ ਜ਼ਿਆਦਾ ਹੀ ਕਾਮ ਜਿਹੜੇ ਕੰਮ ਵਾਂਗੂ ਹੋ ਗਿਆ, ਇਸ ਤਰ੍ਹਾਂ ਹੀਲ
ਪੜਨ ਵਾਲਾ ਹੈ ਨੀ ਨਾ ਇਹਨਾਂ ਨੂੰ, ਇਹਨਾਂ ਨੂੰ ਕੋਈ ਫੜੇ, ਇਹਨਾਂ ਦੇ ਪ੍ਰੋਪਰ ਰਿਕਾਰਡ ਮੰਗੇ ਇਹਨਾਂ ਦੀ, ਇਹਨਾਂ ਤੋਂ ਫੋਨ ਜਾਂ ਜੋ ਇਹਨਾਂ ਦੀ ਹਿੰਦੀ ਆ ਗੱਲਾਂ, ਜੇ ਬੰਦਾ ਕਰਕੇ ਥੋੜਾ ਜਿਹਾ ਐਕਟਿਵ ਹੋ ਕੇ ਕਰੇ, ਇੱਕ ਡਾਕਟਰ ਨੂੰ ਹੱਥ ਪਿਆ ਹੋਵੇ ਤੇ ਇਹ ਸਾਰਾ ਕੁਝ ਕਰਨਗੇ। ਹੁਣ ਹਾਲਾਂਕਿ ਇਹਨਾਂ ਨੂੰ ਜਦੋਂ ਇੱਕ ਪੇਸ਼ੈਂਟ ਦਾਖਲ ਹੁੰਦਾ ਆ, ਇਹਨਾਂ ਨੂੰ ਸਾਰਾ ਰਿਕਾਰਡ ਫਾਈਲ ਬਣਾਉਣੀ ਪੈਂਦੀ ਹੈ। ਹੁਣ ਇਹ ਕੋਈ ਭਾਂਡਾ ਨੀ ਦੇਖ ਸਕਦੇ ਕਿ ਅਸੀਂ ਉੱਥੇ ਬਿਜ਼ੀ ਆ, ਸਾਡੇ ਕੋਲ ਸਟਾਫ ਨੀ ਹੈਗਾ। ਜੇ ਤੁਸੀਂ ਪੇਸ਼ੈਂਟ ਲੈ ਲਿਆ, ਉਹਦਾ ਸਾਰਾ ਰਿਕਾਰਡ ਪ੍ਰੋਵਾਈਡ ਕਰਨਾ, ਕਿਸ ਟਾਈਮ ਤੁਸੀਂ ਕਿਹੜੀ ਦਵਾਈ ਦਿੱਤੀ, ਕਿਸ ਟਾਈਮ ਉਹਦਾ ਕੀ ਖਾਲੀ ਕੀਤਾ, ਜੇ ਉਹਦਾ ਤੁਸੀਂ ਯੂਰਿਨ ਬੈਗ ਵੀ ਖਾਲੀ ਕੀਤਾ ਆ, ਉਹ ਵੀ ਰਿਕਾਰਡ ਹੋਣਾ ਚਾਹੀਦਾ ਆ। ਤੁਸੀਂ ਇੰਡੀਆ ਚ ਮੰਗ ਲਓ ਕਿਤੋਂ ਕਿਸੇ ਦੀ ਦੇਰੀ ਦਾ, ਤੁਹਾਨੂੰ
ਉਹ ਬਹੁਤ ਔਖਾ ਹੋ ਗਿਆ। ਦੇਖੋ ਆ 2010 ਦੀ ਤੁਸੀਂ ਗੱਲ ਕਰਦੇ, ਤੂੰ ਪਹਿਲਾਂ ਬਹੁਤ ਕੇਸ ਹੋਇਆ ਉਦੋਂ, ਚਲੋ ਬੰਦਾ ਕੁੱਤਾਵਾਂ ਟਾਵਾਂ ਬਿਮਾਰ ਹੋ ਗਏ ਤੇ ਚਲੋ ਉਹਨਾਂ ਦੇ ਹੱਥ ਆਉਂਦਾ ਸੀ। ਹੁਣ ਇਹਨਾਂ ਨੂੰ ਇਹ ਆ ਗਿਆ ਵੀ ਹੁਣ ਵੀ ਮਤਲਬ ਹੁਣ ਸਾਡੀ ਲਾਟਰੀ ਆ, ਹੁਣ ਦੁਨੀਆਂ ਨੂੰ ਨਾ ਆ ਪਿੱਛੇ ਜਾ ਬੰਦੇ ਫੜ ਹੋਏ ਤਿੰਨ ਜਿਹੜੇ ਕਹਿੰਦੇ 700 ਦਾ ਟੀਕਾ 70,000 ਚ ਵੇਚਣ ਡਿਆ ਸੀ, ਆ ਹੁਣ ਵੇਖ ਲਓ ਵੀ
ਪਾਣੀ ਵਾਲਾ
ਤੁਸੀਂ ਦੇਖੋ। ਮੰਨ ਲਾ ਬਈ ਤੂੰ ਮਤਲਬ ਤੂੰ ਕੋਈ ਟੀਕਾ ਲਵਾਉਣ ਗਿਆ ਵਾ ਤੇ ਕਿਸੇ ਆਪਣੇ ਨੂੰ ਜੇ ਮਤਲਬ ਕੋਈ ਟੀਕਾ ਟੂਕਾ ਲੱਗਦਾ ਵੀ ਚਾਹੇ ਉਹ ਨਿੱਕੇ ਨਿਆਣੇ ਦੇ ਲੱਗਦਾ, ਨਿਆਣਿਆਂ ਦੇ ਟੀਕੇ 35-3500 ਲੱਗਦੇ ਆ। ਹੁਣ ਜੇ ਪ੍ਰਾਈਵੇਟ ਡਾਕਟਰ ਤੁਹਾਨੂੰ ਕਿਹੜਾ ਉਹ ਵਿਖਾਉਂਦਾ ਵੀ ਆਹ ਦੇ 3500 ਦਾ ਮੈਂ ਆਹ ਭਰਿਆ, ਆਹ ਦੇ ਮੈਂ ਲਾਇਆ, ਉਹ ਨਾ ਜੇ ਲਾਇਆ ਵੀ ਭਰ ਕੇ ਹੋਊ ਉਹ ਹੋ ਸਕਦਾ ਉਹਦੇ ਚ ਅਸਲੀ ਟੀਕਾ ਕੱਢ ਕੇ ਕਿਹਨੇ ਪਾਣੀ ਪਾਤਾ ਤੇ ਉਹ ਪਾਣੀ ਵਾਲਾ ਲਾਤਾ ਜਾਂ ਕੋਈ ਗਲੂਕੋਜ਼ ਲਾਤਾ ਜਾਂ ਕੋਈ ਹੋਰ ਲਾਤਾ।
ਬਿਲਕੁਲ ਤੁਹਾਡੀ ਗੱਲ ਬਿਲਕੁਲ 100% ਇੰਡੀਆ ਚ ਤਾਂ ਭਰੋਸਾ ਹੈ ਹੀ ਨੀ ਕਿਸੇ
ਚੀਜ਼ ਤੇ। ਬਹੁਤ ਜ਼ਿਆਦਾ
ਆਪਣਾ ਕੋਈ ਭੈਣ ਭਰਾ ਡਾਕਟਰ ਹੈਗਾ ਤਾਂ ਤੁਸੀਂ ਕਹਿ ਲੋ, ਪਰ ਇਹ ਤਾਂ ਰੱਬ ਦਾ ਹੀ ਨਾਂ ਆ, ਇਹਨਾਂ ਨੇ ਪਤਾ ਨੀ ਕਿੱਥੇ ਲੇਖਾ ਦੇਣਾ। ਇਹ ਤਾਂ ਮਤਲਬ
ਇਹ ਤਾਂ ਬਹੁਤ ਔਖਾ। ਇਹ ਤਾਂ ਭਾਜੀ ਮੈਂ ਵੀ ਉਹੀ ਗੱਲ ਕਰ ਰਿਹਾ ਸੀ ਨਾ, ਇੱਥੇ ਉਹ ਸਰਤਾਜ ਦੇ ਵੀ ਲੱਗਦੇ ਨੇ ਟੀਕੇ ਲੱਗਦੇ ਨੇ, ਕੁਝ ਸਰਕਾਰੀ ਨੇ ਕੁਝ ਨਮੋਨੀਆ ਦਾ, ਸ਼ਾਇਦ ਉਹ ਸਰਕਾਰੀ ਨਹੀਂ ਲਾਉਂਦੇ, ਉਹ ਵੱਖਰਾ ਲੈਂਦੇ ਨੇ 3,000-3500 ਦਾ, 2,200 ਦਾ ਆਉਂਦਾ। ਉਹਦੇ ਵਿਚ ਜਿਵੇਂ ਤਾਏ ਨੇ ਕਿਹਾ, ਮੈਨੂੰ ਐਂ ਲੱਗਾ ਸੀ ਜਿਦਾਂ ਹੁਣ ਆਪਣੇ ਇੱਥੇ ਲੋਕਲ ਡਾਕਟਰ ਨੇ ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਇੱਥੇ ਸੁਲਤਾਨਪੁਰ ਚ ਵੀ ਕਿ ਤੁਸੀਂ ਜਲੰਧਰ ਜਾਣ ਦੀ ਕੀ ਲੋੜ ਆ, ਤੁਸੀਂ ਐਂ ਕਰੋ ਕਿ ਸਾਡੇ ਕੋਲ ਵੀ ਟੀਕੇ ਅਵੇਲੇਬਲ ਹੈਗੇ ਆ ਤੇ ਤੁਸੀਂ ਸਾਡੇ ਕੋਲ ਲਵਾ ਲਓ। ਮੈਨੂੰ ਇਹ ਯਕੀਨ ਨਹੀਂ ਸੀ, ਮੈਨੂੰ ਇਹ ਸੀ ਜਿੰਨੇ ਇੱਥੇ ਲੋਕਲ ਡਾਕਟਰ ਆ ਨਾ ਇਹਨਾਂ ਨੇ ਕੀ ਲਾ ਦੇਣਾ ਵਾ, ਸਾਨੂੰ ਕੀ ਪਤਾ ਵਾ, ਇਹਨਾਂ ਨੇ ਕਹਿਣਾ 3500 ਦਾ ਟੀਕਾ ਵਾ, ਤੁਸੀਂ 3500 ਦਓ, ਕਿਉਂਕਿ ਲਾਲਚ ਜਿਹੜਾ ਐਸਾ ਵੱਧ ਗਿਆ। ਹੁਣ ਉਹ ਜੇ ਤੁਸੀਂ ਟੀਕਾ ਲਾਓ ਚਾਹੇ ਨਾ ਲਾਓ, ਉਹਦੇ ਕਿਹੜਾ ਬੇਬੀ ਦੇ ਕੋਈ ਲੱਛਣ ਆਉਣੇ ਨੇ, ਹਾਂ ਲੱਗੇ ਤੇ ਇਹਨੇ ਇਸ ਤਰੀਕੇ ਨਾਲ ਹੋਣਾ, ਨਹੀਂ ਲੱਗੇ ਤੇ ਇਸ ਤਰੀਕੇ ਨਾਲ ਹੋਣਾ, ਉਹ ਤੇ ਇਮਿਊਨਿਟੀ ਆ ਬੂਸਟਰ, ਯਾਨੀ ਕਿ ਉਹ ਤੋਂ ਬਚਾਉਂਦਾ। ਮੈਂ ਜਲੰਧਰ ਤਾਂ ਗਿਆ ਸੀ ਉਦੋਂ ਜਦੋਂ ਛੁੱਟੀ ਵੀ ਕੀਤੀ ਕਿ ਆਪਾਂ ਘੱਟ ਤੋਂ ਘੱਟ ਉੱਥੋਂ ਪਰਚੇਜ਼ ਕਰਦੇ ਮੈਡੀਕਲ ਤੋਂ ਟੀਕਾ, ਆਪਾਂ ਆਪ ਉਹ ਸਾਡੇ ਸਾਹਮਣੇ ਖੋਲਦੇ ਨੇ, ਸਾਡੇ ਸਾਹਮਣੇ ਲਾਉਂਦੇ ਨੇ, ਤੇ ਉਹ ਸਾਨੂੰ ਕੌਨਫੀਡੈਂਸ ਹੁੰਦਾ ਕਿ ਹਾਂ ਮੈਂ ਖਰੀਦਿਆ, ਜਿੰਨੇ ਰੁਪਏ ਦਾ ਖਰੀਦਿਆ, ਆਪਣੀ ਚੋਇਸ ਦੇ ਮੈਡੀਕਲ ਸਟੋਰ ਤੋਂ ਖਰੀਦਿਆ। ਇਹ ਵੀ ਨਹੀਂ ਕਿ ਉਹਨਾਂ ਨੇ ਆਪੇ ਲਿਆਤਾ ਮੈਨੂੰ ਤੇ ਮੇਰੇ ਸਾਹਮਣੇ ਉਹਨਾਂ ਨੇ ਲਾਇਆ, ਤੇ ਇਹ ਘੱਟ ਤੋਂ ਘੱਟ ਬਿਲੀਵ ਤਾਂ ਥੋੜਾ ਜਿਹਾ ਹੋ ਜਾਂਦਾ ਨਾ ਵੀ ਹਾਂ। ਹੁਣ ਜਦੋਂ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਤੇ ਉਹ ਮੈਨੂੰ ਕਹਿ ਰਿਹਾ ਕਿ ਬੱਚਿਆਂ ਦਾ ਡਾਕਟਰ ਆ ਕਿ ਤੁਸੀਂ ਇੰਨੀ ਦੂਰੋਂ ਵੈਕਸੀਨੇਸ਼ਨ ਕਰਾਉਂਦੇ ਹੋ, ਤੇ ਤੁਸੀਂ ਸਰਕਾਰੀ ਤੋਂ ਕਰਾ ਕੇ
ਤੁਹਾਡੀ ਨੋਰਮਲ ਜਿਹੜੀ ਵੈਕਸੀਨੇਸ਼ਨ ਜਿਹੜੀ ਉਹਦੀ ਹੁੰਦੀ ਹੈ ਸਕੈਜੂਅਲ ਕਿ ਤੁਸੀਂ ਇਹ ਕੋਵਿਡ
ਦੀ ਨਹੀਂ ਇਹ ਸਕੈਜੂਅਲ ਹੀ ਹੈ ਭਾਜੀ ਸਕੈਜੂਅਲ ਨਹੀਂ ਬੇਬੀ ਦੀ ਹੁੰਦੀ ਹੈ ਇੱਕ ਵਨ ਮੰਥ ਤੇ ਟਾਈਪ
ਮੈਨੂੰ ਪਤਾ ਹੁੰਦਾ ਇਹ ਤਾਂ ਸਾਡੇ ਦੇ ਮੈਨੂੰ ਤਾਂ ਬੀਬੀ ਹੋ ਗਈ ਨਾ ਜਿਹੜਾ ਇਹ ਤਾਂ ਹੈਪ ਦੀ ਤੇ ਬੀਬੀ
ਹਾਂਜੀ
ਮੈਨੂੰ ਸਾਰਾ ਪਤਾ ਸਕੈਜੂਅਲ ਦਾ ਪਰ ਭਾਜੀ ਇਹ ਜਿਹੜੀ ਜਿਹੜੀ ਵੈਕਸੀਨੇਸ਼ਨ ਉਹ ਤਾਂ ਚਲੋ ਕਰਾ ਲਈ ਤੁਸੀਂ ਬਟ ਮੈਨੂੰ ਇਹ ਦੱਸੋ ਤੁਸੀਂ ਮਨਿੰਜਾ ਕੋਕਲ ਤਾਂ ਨਹੀਂ ਕਰਾਈ
ਹਾਂਜੀ ਮਨਿੰਜਾ ਕੋਵਲ ਤੇ ਨੀ ਇਹ ਨੀ ਮੈਨੂੰ ਪਤਾ ਵੈਸੇ ਇਹਨਾਂ ਨੇ ਨਾ ਜਿਹੜੇ ਇੱਕ ਹੁੰਦਾ ਇੱਕ ਪੋਲੀਓ ਦੀ ਆ ਇੱਕ ਪੈਂਟਾ ਲੱਗਦਾ ਪੰਜ ਦਵਾਈਆਂ ਜਿਹਦੇ ਵਿਚ ਹੈਗੀਆਂ ਨੇ ਪੰਜ ਹੈਗੀ ਨਾ ਓਹਨੂੰ ਇੱਕ ਲੱਗਦਾ ਨਿਮੋਨੀਏ ਤੋਂ ਤੇ ਤਿੰਨ ਚਾਰ ਸ਼ਾਇਦ ਚਾਰ ਲਿਖੇ ਹੁੰਦੇ ਹਾਂਜੀ ਹਾਂਜੀ ਇਹਦੇ ਵਿਚ ਹੀ ਹੁੰਦੇ ਆ ਕੋਈ ਕਾਲੀ ਖਾਂਸੀ ਦਾ ਕੋਈ ਦੂਸਰਾ ਤੇ ਮਤਲਬ ਹਰ ਮਹੀਨੇ ਲੱਗਦੇ ਨੇ ਬਾਅਦ ਚ ਇਹਨਾਂ ਨੇ ਸ਼ਾਇਦ ਨੌ ਮਹੀਨੇ ਬਾਅਦ ਲਾਉਣਾ ਜਿਹੜਾ ਟਾਈਫਾਇਡ ਦਾ ਹੁੰਦਾ ਤੇ ਉਹਦੇ ਸਰਕਾਰੀ ਯਾਨੀ ਫ੍ਰੀ ਆ ਉੱਥੇ ਵੀ ਜਿੱਥੇ ਅਸੀਂ ਜਲੰਧਰੋਂ ਲਾਉਂਦੇ ਉਹ ਵੀ ਉੱਥੇ ਫ੍ਰੀ ਆ ਪਰ ਉਹ ਜਿਹੜਾ ਇੱਕ ਨਮੋਨੀਏ ਦਾ ਟੀਕਾ ਉਹ ਵੱਖਰਾ ਲੱਗਦਾ ਉਹ ਜਿਹੜਾ ਸਰਕਾਰੀ ਦੇ ਵਿਚ ਨਹੀਂ ਆਉਂਦਾ ਉਹ ਫਿਰ ਉਹ ਵੀ ਲਵਾ ਲਈਦਾ ਇਸ ਕਰਕੇ ਉਹ ਤੇ ਅੱਜ ਕੱਲ ਜਿਹੜਾ ਤੁਸੀਂ ਗੱਲ ਕਰਨੇ ਨਾ ਹੁਣ ਤੁਸੀਂ ਦੇਖੋ ਜਿਹੜਾ ਬੰਦਾ ਬਾਈ ਚਾਂਸ ਇੱਕ ਪ੍ਰੈਗਨੈਂਟ ਹਨਾ ਉਹਦਾ ਆਪਰੇਸ਼ਨ ਹੋਣਾ ਸੀ ਸੈਕਸ਼ਨ ਹੋਣਾ ਹੁਣ ਉਹ ਉਹਦੇ ਵਿਚ ਅੰਦਰ ਤੁਸੀਂ ਜਾ ਨਹੀਂ ਸਕਦੇ ਆਪਰੇਸ਼ਨ ਥੀਏਟਰ ਚ ਤੁਹਾਨੂੰ ਉਹ ਬਾਈ ਚਾਂਸ ਤੁਹਾਨੂੰ ਵੇਖ ਕੇ ਅੰਦਾਜ਼ਾ ਲਾ ਲੈਣ ਵੀ ਹਾਂ ਇਹ ਇੰਨੇ ਕੁ ਪੈਸੇ ਦੇ ਸਕਦਾ ਉਹ ਕੱਲ ਨੂੰ ਉਹ ਕਹਿ ਦੇਣ ਵੀ ਉਹ ਵਾਈਫ ਸੀਰੀਅਸ ਆ ਤੁਹਾਡੀ ਤੇ ਉਹਨੂੰ ਇੰਨੇ ਦਾ ਟੀਕਾ ਲੱਗਣਾ ਤੇ ਉਹ ਅਸੀਂ ਲਾ ਦਈਏ ਜਾਂ ਕਿੱਦਾਂ ਵਾ ਉਹਦੀ ਜਾਨ ਨੂੰ ਖਤਰਾ ਹੁਣ ਕਿਹੜਾ ਬੰਦਾ ਜਿਹੜਾ ਭਾਜੀ ਇਹ ਕਹੂਗਾ ਕਿ ਮੈਂ ਨਹੀਂ ਲਾਉਣਾ ਵੀ ਇਹਦੀ ਜੇ ਜਾਨ ਨੂੰ ਖਤਰਾ ਤੇ ਤੁਸੀਂ ਰਹਿਣ ਦਿਓ ਅਗਲਾ ਤੇ ਕਹੂਗਾ ਵੀ ਹਾਂ ਲਾ ਦਿਓ
ਕਿਹੜਾ ਬੰਦਾ ਹਾਂ
ਕੋਈ ਵੀ ਮੈਂ ਤਾਂ ਨਹੀਂ ਸਮਝਦਾ ਵੀ ਕੋਈ ਐਸਾ ਬੰਦਾ ਚਾਹੇ ਜਿੰਨਾ ਵੀ ਸਿਆਣਾ ਜਾਂ ਪੜ੍ਹਿਆ ਲਿਖਿਆ ਉਹ ਇਹ ਕਦੇ ਨੀ ਡਿਸੀਜਨ ਲਊਗਾ ਕਿ ਹਾਂ ਰਹਿਣ ਦਿਓ ਤੁਸੀਂ ਜੇ ਉਹਦੀ ਜਾਨ ਨੂੰ ਖਤਰਾ ਹੁਣ ਅਗਲੇ ਡਰਾ ਇੱਦਾਂ ਲੈਂਦੇ ਨੇ ਜਿਵੇਂ ਤੁਸੀਂ ਕਿਹਾ ਮਾਤਾ ਜੀ ਦਾ ਉਹਨਾਂ ਨੇ ਕਿਹਾ ਵੀ ਇੰਨੇ ਹਜ਼ਾਰ ਦਾ ਟੀਕਾ ਬੰਦਾ ਬਹੁਤ ਔਖਾ ਪ੍ਰਾਵਾ ਕਰੀ ਰੱਬ ਬਚਾਵੇ ਇਹ ਆ ਵੀ ਮੈਂ ਤੇ ਸਾਰਿਆਂ ਨੂੰ ਇਹ ਰੇਡੀਓ ਤੇ ਵੀ ਕਹਿੰਦਾ ਹੁੰਦਾ ਤੇ ਆਮ ਘਰ ਪਰਤੀ ਵੀ ਮੈਂ ਕਹਿੰਦਾ ਹੁੰਦਾ ਵੀ ਕੋਸ਼ਿਸ਼ ਕਰੋ ਕਿ ਹਸਪਤਾਲ ਜਾਣਾ ਨਾ ਹੀ ਪਵੇ ਵੱਧ ਤੋਂ ਵੱਧ ਆਪਣਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਹਸਪਤਾਲ ਦੇ ਵਿੱਚੋਂ ਤੇ ਕੋਈ ਕਰਮਾ ਵਾਲਾ ਵਾਪਸ ਆਉਂਦਾ ਮੈਂ ਤੇ ਕਈਆਂ ਨੂੰ ਕਿਹਾ ਵੀ ਤੁਸੀਂ ਮਤਲਬ ਚਾਮ ਨਾ ਹੋਵੇ ਸਾਡਾ ਬਚ ਕੇ ਵਾਪਸ ਆ ਗਿਆ ਨਹੀਂ ਤੇ ਜਿਹੜਾ ਬਚ ਕੇ ਵੀ ਆਇਆ ਉਹ ਤਾਂ ਵਿਚਾਰਾ ਓਦਾਂ ਵੀ ਨੰਗ ਕਰ ਦਿੰਦੇ ਆ ਜਦੋਂ ਪੈਸਾ ਹੀ ਨਾ ਬਣਾ ਲੈਂਦੇ ਮਗਰੋਂ ਸਹੀ ਗੱਲ ਜੀ ਇਹ ਤੇ ਗੱਲ ਹੈਗੀ ਤੇ ਉਹਨਾਂ ਦਾ ਟੈਲੀਫੋਨ ਤਾਂ ਜੀ ਕੱਟਿਆ ਗਿਆ ਆਪਾਂ ਦੁਬਾਰਾ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਧਰ ਸੁਖਪ੍ਰੀਤ ਭਾਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤਾਇਆ ਜੀ ਤੇ ਮਲਕੀਤ ਭਾਜੀ ਨੂੰ ਤੇ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ ਸੁਖਪ੍ਰੀਤ ਹੋਰ ਸੁਣਾਓ ਸਿਹਤਾਂ ਕਿੱਦਾਂ ਠੀਕ ਨੇ ਹੁਣ ਆਹ ਸਿਹਤਾਂ ਚੰਗੀਆਂ ਬਾਈ ਸੁਖਪ੍ਰੀਤ ਨੂੰ ਆਪਣੀਆਂ ਸੁਣਾ ਕੇ ਮੈਂ ਸਿਹਤਾਂ ਠੀਕ ਠਾਕ ਆ ਇਹ ਤਾਂ ਭਰਾਵਾ ਪੁਸਤਕਾਂ ਕਰਨਾ ਅੱਜ ਕੱਲ ਉਹ ਜਿੱਦਾਂ ਨਰਿੰਦਰ ਕਹਿੰਦਾ ਡਾਕਟਰ ਤਾਂ ਲੱਭਦੇ ਫਿਰਦੇ ਆ ਵੀ ਬੰਦਾ ਕਿਹੜਾ ਹੁਣ ਮਾਰ ਹੀ ਲਈਏਗਾ ਬਹੁਤ ਔਖਾ ਹਾਂ ਕੁਝ ਜਾਇਜ਼ ਵੀ ਜਦੋਂ ਕੋਲੋਂ ਬਿਮਾਰੀ ਨਾਲ ਵੀ ਮਰ ਜਾਂਦੇ ਹੋਣਗੇ ਪਰ ਬਹੁਤੇ ਜਿਹੜੇ ਆ ਲਾਪਰਵਾਹੀ ਨਾਲ ਮਰ ਰਹੇ ਆ ਕਿਉਂਕਿ ਡਾਕਟਰ ਜਿਹੜੇ ਆ ਉਹ ਹੁਣ ਸਾਰੇ ਤੇ ਨਹੀਂ ਮੈਂ ਕਹਿ ਸਕਦਾ ਪਰ ਬਹੁਤੇ ਜਿਹੜੇ ਆ ਉਹ ਹੈ ਲਾਲਚੀ ਆ ਲਾਲਚੀ ਬੁਰੀ ਬਲਾ ਵਾ ਟੀਕੇ ਸੱਤਰ ਹਜ਼ਾਰ ਦੇ ਲਾਈ ਜਾਂਦੇ ਆ ਕੋਈ ਲੱਖ ਲੱਖ ਦਾ ਲਾਈ ਜਾਂਦਾ ਕੋਈ ਕੁਖ ਕਹੀ ਜਾਂਦਾ ਤੇ ਆਮ ਬੰਦਾ ਵਿਚਾਰਾ ਤੇ ਜਾਣ ਵੀ ਨਹੀਂ ਸਕਦਾ ਉਹ ਫਸਿਆ ਹੋਇਆ ਵੀ ਲੱਖ ਦਾ ਹੈ ਵੀ ਆ ਕਿ ਨਹੀਂ ਜੇ ਮੰਨ ਲਓ ਤੇ ਲੇਬਲ ਵੀ ਲਾ ਦੇਵੇ ਲੱਖ ਰੁਪਈਆ ਲੈ ਕੇ ਕਿਸੇ ਤੋਂ 10 ਰੁਪਈਆ ਦਾ ਪ੍ਰਿੰਟ ਕੱਢ ਜਾਂਦੇ ਆ 10 ਰੁਪਈਏ ਦਾ ਕੰਪਿਊਟਰ ਤੋਂ ਕੱਢ ਕੇ ਤੋ ਟੀਕੇ ਤੇ ਲਾ ਦੇਣ ਤੇ ਅਗਲੇ ਨੇ ਕਹਿਣਾ ਹਾਂ ਉੱਥੇ ਲਿਖਿਆ ਦਿਖਾਤਾ 1 ਲੱਖ ਦਾ ਹੁਣ ਬੰਦੇ ਨੇ ਕਿਹੜਾ ਇੱਥੇ ਕੋਈ ਟੈਸਟ ਕਰਾਉਣ ਲਈ ਲੈਬਾਰਟਰੀ ਲਈ ਜਾਣਾ ਸਹੀ ਗੱਲ ਆ ਜੀ ਤੇ ਬਾਕੀ ਲਾਡੀ ਬੈਂਸ ਭਾਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਸਤਵਿੰਦਰ ਬਿੱਟੀ ਦਾ ਕੋਈ ਵੀ ਗਾਣਾ ਲਾ ਦਿਓ ਲੈ ਮਲਕੀਰ ਦਾ ਸਤਵਿੰਦਰ ਬਿੱਟੀ ਦਾ ਗੀਤ ਮੇਰਾ ਬਹੁਤ ਲਾ ਛੱਡੋ ਬਾਬਰ ਖੇਰਾ ਤੇ ਬਾਅਦ ਚ ਆਪਾਂ ਆਉਂਦੇ ਹਾਂ ਤੇ ਬਾਕੀ ਸਰੋਤਿਆਂ ਦੇ ਨਾਲ ਵੀ ਆਪਾਂ ਸਾਂਝਾ ਪਾਉਂਦੇ ਹਾਂ ਮਾਰੇ ਗਾਣਾ ਇੱਕ ਸੁਣ ਕੇ ਮੰਨ ਗਿਆ ਜਿਹੜਾ ਦੂਸਰੇ ਪਾਸੇ ਨੂੰ ਜਿਹੜਾ ਉਹ ਹੋ ਜੂਗਾ ਤੇ ਸਤਵਿੰਦਰ ਬਿੱਟੀ ਦਾ ਲਾ ਦੇ ਮੇਰਾ ਬਹੁਤ ਮਿਲਕੀਰ ਦਾ ਬਾਕੀ ਤੂੰ ਸਰੋਤਿਆਂ ਨਾਲ ਆਪਾਂ ਸ਼ਾਮਿਲ ਕਹਿੰਦੇ ਪਿਆਰੇ ਸਰੋਤੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤੇ ਪਿਆਰੇ ਦੋਸਤੋ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਪਿਆਰੇ ਦੋਸਤੋ ਜਲਦੀ ਹੀ ਤੁਹਾਨੂੰ ਦੁਬਾਰਾ ਸ਼ਾਮਿਲ ਕਰਨੇ ਹਾਂ ਬਾਕੀ ਸਰੋਤਿਆਂ ਨੂੰ ਇਸ ਗੀਤ ਤੋਂ ਬਾਅਦ
ਇਕੱਠਿਆਂ ਜਿਉਣ ਦੀ ਤਮੰਨਾ ਜ਼ਰੂਰ ਸੀ ਰਾਤੀ ਉੱਠ ਉੱਠ ਹੂਕਾ ਲਾਵਾਂ ਤੇਰੀ ਇੱਕ ਗੱਲ ਵਕੜੀ ਨੂੰ ਤਰਸਣ ਮੇਰੀਆਂ ਦੱਸਣ ਮੇਰੀਆਂ ਬਾਵਾਂ ਵੇ ਤੇਰੀ ਇੱਕ ਗੱਲ ਬੱਕੜੀ ਨੂੰ ਤਰਸਣ ਚੰਦਰਿਆ ਬਾਵਾਂ
ਵੇ ਤੇਰੀ ਇੱਕ ਗੱਲ ਬੱਕੜੀ ਨੂੰ ਤਰਸਣ ਮੇਰੀਆਂ ਬਾਵਾਂ ਇਹ ਖੂਬਸੂਰਤ ਗੀਤ ਤੁਸੀਂ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ। ਦੁਨੀਆਂ ਤੋਂ ਮਾਰਨ ਲਈ ਬਾਵਾਂ ਧਰਦੀਆਂ ਤਾਂ ਜੀ ਇਹ ਪੁਰਾਣਾ ਜਿਹੜਾ ਗੀਤ ਸੀ ਉਦੋਂ ਸੀ ਧਰਦੀਆਂ ਬਾਵਾਂ ਅੱਛਾ ਤੇ ਹੁਣ ਆਪਾਂ ਦੁਬਾਰਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹਾਂ ਤੇ ਪਿਆਰੇ ਦੋਸਤੋ ਹੁਣ ਤੁਹਾਡੇ ਜਿਹੜੇ ਸੁਨੇਹੇ ਉਹ ਸ਼ਾਮਿਲ ਆਪਾਂ ਕਰਨੇ ਨੇ ਤੇ ਪਿਆਰੇ ਦੋਸਤੋ ਤੁਸੀਂ ਨਵੇਂ ਜਿਹੜੇ ਸਾਡੇ ਸਰੋਤੇ ਨੇ ਉਹ ਪੁਰਾਣੇ ਦੇ ਬੋਲੋ ਜਾਂ ਸੋਨੂੰ ਹਟੀ ਜਾਂਦੇ ਨਵਿਆਂ ਨੂੰ ਇਹਦਾ ਆਵਾਜ਼ਾਂ ਮਾਰਨੀਆਂ ਲਾ ਉਹ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣ ਸਹੀ ਗੱਲ ਤਾਇਆ ਜੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਹਾਲਾਤ ਬਣੇ ਹੋਏ ਨੇ ਵਾਕਿਆ ਹੀ ਤਾਇਆ ਬਹੁਤ ਮਤਲਬ ਔਖਾ ਹੋਇਆ ਪਿਆ ਬਹੁਤ ਸਾਰੀਆਂ ਜਿਹੜੀਆਂ ਸਟੋਰੀਆਂ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ ਜ਼ਰੂਰੀ ਨਹੀਂ ਨਿਊਜ਼ ਵਗੈਰਾ ਹੀ ਸਾਡੇ ਤੱਕ ਪਹੁੰਚਦੀਆਂ ਤੇ ਇਹਦਾ ਮਤਲਬ ਉਹੀ ਸੱਚ ਹੈ ਬਹੁਤ ਸਾਰੀਆਂ ਜਿਹੜੀਆਂ ਸਟੋਰੀਆਂ ਜਿਹੜੀਆਂ ਕਵਰ ਵੀ ਨਹੀਂ ਹੁੰਦੀਆਂ ਪਰ ਹਾਲਾਤ ਬੜੇ ਖਤਰਨਾਕ ਹੋਏ ਤੇ ਇਹ ਤੁਹਾਡੀ ਤਾਇਆ ਜੀ ਜ਼ਿੰਦਗੀ ਚ ਇਹ ਪਹਿਲਾ ਚਾਂਸ ਹੋਣਾ ਇੱਦਾਂ ਦਾ ਉਹ ਭਰਾਵਾ ਦੁਨੀਆਂ ਚ ਇੰਨੀ ਕਦੇ ਮਰੀ ਨਹੀਂ ਸੀ ਪਲੇਗ ਨਾ ਮਰੀ ਸੀ ਉਹ ਬਹੁਤ ਚਿਰ ਪਹਿਲਾਂ ਤੇ ਉਹ ਸਾਡੇ ਜਨਮੋਂ ਪਹਿਲਾਂ ਨਹੀਂ ਆਈਆਂ ਯਾਦੀ ਤੋਂ ਪਹਿਲਾਂ ਨਹੀਂ ਆਈਆਂ ਇਹ ਗੱਲਾਂ ਲਗਭਗ ਸਿਆਣੇ ਅੱਗੇ ਦੱਸਦੇ ਹੁੰਦੇ ਜਦੋਂ ਸਦੀ ਪੱਕਦੀ ਆ ਸੌ ਸਾਲ ਜਦੋਂ ਹੁੰਦੇ
ਜੀ
ਸੌ ਸਾਲ ਬਾਅਦ ਸਦੀ ਪੱਲਦੀ ਹੈ ਕਹਿੰਦੇ ਉਦੋਂ ਧਰਤੀ ਜਿਹੜਾ ਉਹ ਆਪਣਾ ਜਿਹੜਾ ਬੋਝ ਆ ਜਾਂ ਜਿਹੜੀ ਦੁਨੀਆ ਵੱਧ ਰਹੀ ਆ ਉਹਨੂੰ ਘੱਟ ਕਰਨ ਦੇ ਲਈ ਕੋਈ ਐਸੀ ਬਿਮਾਰੀ ਕੋਈ ਐਸੀ ਮਹਾਮਾਰੀ ਉਹ ਛੱਡਦੀ
ਜੀ
ਪਹਿਲਾਂ ਵੀ ਛੱਡਦੀ ਆਈ ਆ ਹੁਣ ਵੀ ਛੱਡੀ ਆ ਗਾ ਆਉਣ ਵਾਲੇ ਸਮੇਂ ਵੀ ਛੱਡੂ
ਜੀ
ਉਹ ਤਾਂ ਹੋ ਗਿਆ ਕੁਦਰਤ ਤਰੀਕੇ ਨਾਲ ਵੀ ਕੁਦਰਤੀ ਕੋਈ ਚੀਜ਼ ਆਈ ਆ ਬਿਮਾਰੀ ਐਸੀ ਉਤਪਤੀ ਹੋਈ ਆ ਉਹਦਾ ਹੋ ਗਿਆ ਹੁਣ ਜਿਹੜਾ ਹੁਣ ਬੰਦਾ ਵੀ ਬੜਾ ਚਲਾਕ
ਜੀ
ਕਿਸੇ ਨੂੰ ਰੋਟੀ ਖਾਂਦਾ ਵੇਖ ਕੇ ਖੁਸ਼ ਵੀ ਨਹੀਂ ਸਾਰੇ ਤੇ ਨਹੀਂ ਪਰ ਬਹੁਤੇ ਕਹਿੰਦੇ ਵੀ ਆਪਦੇ ਘਰ ਦੇ ਵਿੱਚ ਰੋਟੀ ਨਾ ਬਣੇ ਤੇ ਇੰਨਾ ਨੀ ਰੋਂਦਾ ਜਿੰਨਾ ਗਾਂਢੀਆਂ ਦੇ ਬਣਦੀ ਦੇਖ ਕੇ ਰੋਂਦਾ ਐਸਾ ਲਾਲਚੀ ਬੰਦਾ ਜਿਹੜਾ ਆਪ ਜਿੰਦਾ ਰਹਿਣਾ ਚਾਹੁੰਦਾ ਦੁਨੀਆ ਨੂੰ ਮਾਰਨਾ ਚਾਹੁੰਦਾ ਇਹ ਐਸੇ ਜਿਹੜੇ ਲੋਕ ਆ ਉਹ ਮੈਂਟਲ ਕਿਸਮ ਦੇ ਉਹ ਕੁਝ ਨਾ ਕੁਝ ਐਸਾ ਮਾੜਾ ਪੁੱਠਾ ਬਣਾਉਂਦੇ ਰਹਿੰਦੇ ਕੋਈ ਵਾਇਰਸ ਬਣਾਉਂਦਾ ਰਹਿੰਦਾ ਕੋਈ ਪਰਮਾਣੂ ਬਣਾਉਂਦਾ ਰਹਿੰਦਾ ਕੋਈ ਕੁਛ ਬਣਾਉਂਦਾ ਰਹਿੰਦਾ ਵਿਨਾਸ਼ ਵਾਲੀਆਂ ਚੀਜ਼ਾਂ ਬਣਾਉਂਦੇ ਹੈ ਦਿਮਾਗ ਹੀ ਦਿਮਾਗ ਡਾਕੂਆਂ ਚੋਰਾਂ ਦਾ ਵੀ ਆ ਉਹ ਕਿੱਦਾਂ ਪੁਲਿਸ ਤੋਂ ਬਚੇ ਰਹਿੰਦੇ ਆ ਹੁਣ ਡਾਊਨ ਅੰਡਰ ਬਾਰਡ ਦੇ ਡਾਊਨ ਜਿਹੜੇ ਆ ਅਬੂ ਸਲੀਮ ਤੇ ਫਲਾਨਾ ਢਿਮਕੜੇ ਕਈ ਆ ਅੰਡਰ ਵਰਲਡ ਜਿਹੜੇ ਡਾਊਨ ਆ ਨਾ ਉਹ ਕਿੱਦਾਂ ਦੇਖ ਲੋ ਵੀ ਬਚੇ ਜਾਂਦੇ ਆ ਉਹ ਕਿਤੇ ਟੈਕ ਕਰਾਈ ਜਾਂਦੇ ਉਹ ਕਿਤੇ ਟੈਕ ਕਰਾਈ ਜਾਂਦੇ ਆ ਦਾਊਦ ਹੋ ਗਿਆ ਫਲਾਨਾ ਹੋ ਗਿਆ ਟੈਂਕੜਾ ਹੋ ਗਿਆ ਇੱਕ ਥੋੜਾ ਪਹਿਲਾਂ ਜਿਹੜਾ ਸੁਣਦੇ ਹੁੰਦੇ ਸੀ ਕਹਿੰਦੇ ਵੀ ਵਾਹਵਾ ਚਿਰ ਪਹਿਲਾਂ ਇਹ ਵੀ ਇੱਕ ਹੁੰਦਾ ਸੀ ਹਾਜੀ ਮਸਤਾਨ ਮਿਰਜ਼ਾ ਇਹ ਵੀ ਇਹ ਨੀ ਚੇਤਨ ਰਾਡਾ ਰਾਜਨ ਫਲਾਨੇ ਟੈਂਕੜੇ ਕੋਈ ਇੱਕ ਆ ਕੋਈ ਫਲਾਨਾ ਕੋਈ ਟੈਂਕੜਾ ਕੋਈ ਛੋਟਾ ਵਾ ਕੋਈ ਵੱਡਾ ਰਾਜਨ ਆ ਕੋਈ ਚੇਤਨ ਵਾ ਤੇ ਫਲਾਨਾ ਵਾ ਇਹ ਜਿਹੜਾ ਜਿੰਨੇ ਵੀ ਕ੍ਰਿਮੀਨਲ ਵਿਅਕਤੀ ਇਹਨਾਂ ਦਾ ਵੀ ਦਿਮਾਗ ਹੀ ਆ ਜੇ ਕਿਸੇ ਦੇ ਕਾਬੂ ਨਹੀਂ ਆਉਂਦੇ ਇਹਨਾਂ ਨੇ ਬੰਬ ਵੀ ਛੱਡਦੇ ਉਹ ਬੰਬੇ ਦੇ ਵਿੱਚ ਇਹਨਾਂ ਨੁਕਸਾਨ ਕੀਤਾ ਕੁਝ ਐਸੇ ਆ ਕੋਈ ਪਾਕਿਸਤਾਨ ਚ ਆ ਕੋਈ ਭਾਰਤ ਦੇ ਵਿੱਚ ਆ ਕੋਈ ਕਿਸੇ ਆ ਕੋਈ ਕਿਸੇ ਆ ਕਿਉਂਕਿ ਇਹਨਾਂ ਦਾ ਕੋਈ ਮੁਲਖ ਨਹੀਂ ਮਾੜੀ ਸੋਚ ਵਾਲਿਆਂ ਦਾ ਕੋਈ ਮੁਲਖ ਨਹੀਂ ਉਹ ਇਹ ਨੇ ਵੀ ਕਿਸੇ ਮੁਲਖ ਦੀ ਸੋਚ ਹੀ ਏਦਾਂ ਹੁੰਦੀ ਆ ਇਨਸਾਨ ਜਿਹੜਾ ਉਹ ਕੋਈ ਵੀ ਕਿਤੇ ਵੀ ਮਾੜਾ ਜਿਹੜਾ ਉਹ ਪੈਦਾ ਹੋ ਸਕਦਾ ਤੇ ਉਹਦੇ ਪੁੱਠੇ ਦਿਮਾਗ ਜਿਹੜੇ ਆ ਉਹ ਪੁੱਠੀਆਂ ਕਾਢਾਂ ਕੱਢ ਸਕਦੇ ਆ ਆ ਹੁਣ ਦੇ ਸਮੇਂ ਦੇ ਵਿੱਚ ਮੈਂ ਇਹ ਡਰਦਾ ਵੀ ਹੁੰਦਾ ਵੀ ਜੇ ਦੁਨੀਆਂ ਈਰਖਾ ਹੀ ਨਹੀਂ
ਨਫ਼ਰਤ ਹੀ ਨਹੀਂ, ਭਰਾ ਭਰਾਵਾਂ ਨੂੰ ਵੱਡੇ ਟੁੱਕੇ ਜਾਂਦੇ ਆ, ਪੈਰੀਆਂ ਨੱਥਿਆਂ ਤੋਂ ਲੜਾਈਆਂ, ਕਿਸੇ ਦਾ ਕਿਸੇ ਤੋਂ ਲੜਾਈਆਂ। ਇਹ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਦੇ ਵਾਇਰਸ ਹੋਰ ਵੀ ਛੱਡੇ ਜਾਣਗੇ, ਤੂੰ ਦੇਖ ਲਈ ਮੁਲਕ ਦੇ ਵਿੱਚ ਵੀ ਵਾਇਰਸ, ਮੁਲਕੋ ਮੁਲਕ ਇਹਦਾ ਜੰਗ ਕਹੀਦੇ, ਸਿਆਣੇ ਕਹਿੰਦੇ ਜੰਗ ਜਾਂ ਪਰਮਾਣੂਆਂ ਦੇ ਹੋਣੇ ਸੀ, ਪਰਮਾਣੂਆਂ ਦੀ ਇਜਾਜ਼ਤ ਨਹੀਂ ਮਿਲੀ, ਇਹਦੇ ਤੇ ਪਾਬੰਦੀ ਲਾ ਦਿੱਤੀ। UN ਨੇ ਜਿਹੜਾ ਸਾਂਝੇ ਤੌਰ ਤੇ ਫੈਸਲੇ ਕੀਤੇ ਆ ਵੀ ਇਹ ਜਿਹੜਾ ਬਣਾਉਣਾ ਪਰਮਾਣੂ ਇਸਤੇਮਾਲ ਕਰਨਾ ਇਹਨਾਂ ਦੇ ਨਾਲ ਕਈ ਕਈ ਪੀੜੀਆਂ। ਹੀਰੋਸ਼ਾਮਾ ਨਾਗਾਸਾਕੀ ਜਪਾਨ ਦੇ ਵਿੱਚ ਕਈ ਕਈ ਪੀੜੀਆਂ ਲੰਘਣੀਆਂ ਲੋਲੀਆਂ ਪੈਦਾ ਹੋਈਆਂ, ਇਹਨਾਂ ਦਾ ਅਗਲੀਆਂ ਪੀੜੀਆਂ ਤੇ ਵੀ ਅਸਰ ਹੁੰਦਾ ਇਹਨਾਂ ਦਾ, ਇਹ ਪਰਮਾਣੂਆਂ ਦਾ
ਜੀ।
ਤੇ ਜਿਹੜੇ ਵਾਇਰਸ ਆ, ਵਾਇਰਸ ਜਿਹੜੇ ਆ ਉਹ ਪਤਾ ਨੀ ਕਿੰਨੀ ਕਿੰਨੀ ਆਬਾਦੀ ਨੂੰ ਖਤਮ ਕਰ ਸਕਦੇ
ਜੀ।
ਭਾਜੀ ਦਾ ਮੁੰਡਾ ਕਹਿੰਦਾ ਮੈਨੂੰ ਦੱਸੇ, ਕਹਿੰਦਾ ਵੀ ਇੱਕ ਨਾਟਕ ਆਇਆ ਜਿਹਦੇ ਵਿੱਚ ਉਹ ਕਹਿੰਦੇ ਵੀ ਸਾਰੀ ਦੁਨੀਆਂ ਖਤਮ ਹੋ ਗਈ, ਕਿਹੜੀ ਹੋਈ ਆ, ਇਹਨੂੰ ਪਰਮਾਣੂ ਬੰਬ ਨਾਲ ਖਤਮ ਕਰ ਦੇਣਾ। ਜਿਹੜੇ ਚੰਗੇ ਚੰਗੇ ਸੂਝਵਾਨ ਆ ਉਹਨਾਂ ਨੂੰ ਇੱਕ ਗੁਫਾ ਦੇ ਵਿੱਚ ਕੋਈ ਐਸੀ ਜਗ੍ਹਾ ਤੇ ਵਾੜ ਲੈਣਾ ਤਾਂ ਕਿ ਗੰਦੀ ਜਿਹੜੀ ਦੁਨੀਆ ਉਹ ਖਤਮ ਹੋ ਜਾਏ, ਚੰਗੇ ਚੰਗੇ ਲੋਕ ਉਹਨਾਂ ਨੇ ਇੱਕ ਥਾਂ ਵਾੜ ਲੈਣੇ, ਫਿਰ ਉਹਨਾਂ ਦੀ ਗਾਂ ਅਗਲੀ ਪੀੜੀ ਜਿਹੜੀ ਆ ਉਹ ਦੁਨੀਆਂ ਦੇ ਰਾਜ ਕਰੇ। ਹਾਂ, ਸੈਕਰਡ ਹਾਰਟ ਦਾ ਜੀ ਸ਼ਾਇਦ ਗੇਮ ਆ, ਸੈਕਰਡ ਗੇਮਸ, ਹਾਂ ਸੈਕਰਡ ਗੇਮਸ ਤਾਂ ਜੀ ਜਿਹੜੀ ਆ ਉਹ ਮੈਨੂੰ ਇਹਦਾ ਪਤਾ ਨੀ, ਮੈਨੂੰ ਉਹ ਦੱਸੇ, ਮੈਂ ਕਿਹਾ ਵੀ ਵੇਖ ਲਾ ਜਿਹੜੇ ਬੰਦੇ ਦੇ ਦਿਮਾਗ ਚ ਇਹ ਆ ਗਿਆ ਵੀ ਏਦਾਂ ਹੋ ਸਕਦਾ ਇਹ ਦੁਨੀਆਂ ਨੂੰ ਸਹੀ ਕਰਨ ਦੇ ਲਈ, ਚੰਗੀ ਮਾੜੀ ਦੁਨੀਆਂ ਨੂੰ ਮਾਰ ਦੋ ਤੇ ਚੰਗੀ ਦੁਨੀਆਂ ਨੂੰ ਰੱਖ ਲਓ ਥੋੜੀ ਜਿਹੀ, ਉਹਨਾਂ ਦੀ ਗਾਂ ਅਗਲੀ ਪਾਪੂਲੇਸ਼ਨ ਚੰਗੀ ਤੋਂ ਚੰਗੀ ਹੋਊਗੀ। ਜੇ ਬੰਦੇ ਦੇ ਵਿੱਚ ਫਿਲਮ ਬਣਾਉਣ ਦਾ ਆ ਗਿਆ ਤੇ ਕੀ ਐਸੇ ਬੰਦੇ ਨਹੀਂ ਹੋ ਸਕਦੇ ਕਿ ਜਿਹਨਾਂ ਨੂੰ ਅਸਲ ਜ਼ਿੰਦਗੀ ਦੇ ਵਿੱਚ ਵੀ ਉਹ ਲਾਗੂ ਕਰਨ ਨਾਲ ਨੂੰ ਹੋ ਜਾਣ। ਐਸੇ ਇਹ ਕੋਈ ਐਸੀ ਦੁਨੀਆਂ ਦੇ ਵਿੱਚ ਐਸੇ ਆ ਗਿਆ ਕੋਈ ਜਿਹਨਾਂ ਨੇ ਇਹ ਉਹ ਦਿਮਾਗ ਆ ਗਿਆ, ਪੁੱਠੇ ਦਿਮਾਗ ਆ ਗਿਆ, ਉਹਨਾਂ ਦੇ ਪੈਸਾ ਦੀ ਕਿਸੇ ਤੋਂ ਕਮੀ ਹੈ ਨਹੀਂ ਹੈਗੀ। ਤੇ ਜੇ ਉਹ ਇਸ ਗੱਲ ਤੇ ਆ ਗਿਆ ਵੀ ਦੁਨੀਆਂ ਨੂੰ ਮਾਰ ਕੇ ਤੇ ਚੰਗੇ ਜਗ੍ਹਾ ਨੂੰ ਰੱਖ ਕੇ ਤੇ ਅਗਲੀ ਦੁਨੀਆਂ ਪੈਦਾ ਕਰਾਂਗੇ, ਇਹ ਵੀ ਹੋ ਸਕਦਾ ਹੁਣ ਦੇ ਸਮੇਂ ਦੇ ਵਿੱਚ, ਕਿਉਂਕਿ ਦੁਨੀਆਂ ਦੀ ਨਫ਼ਰਤ ਵੱਧ ਗਈ, ਹੋ ਸਕਦਾ। ਤੇ ਪਰ ਮੂਰਖ ਬੰਦਾ ਜਿਹੜਾ ਇਹ ਨਹੀਂ ਸੋਚਦਾ ਵੀ ਜੇ ਤੁਸੀਂ ਚੰਗੇ ਲੋਕਾਂ ਨੂੰ ਬਚਾ ਲਿਆ, ਮਾੜਿਆਂ ਨੂੰ ਚਲੋ ਮਾਰਦਾ, ਰਿਸ਼ਵਤਖੋਰ ਵੀ ਮਰ ਗਿਆ, ਚੋਰ ਵੀ ਮਰ ਗਿਆ, ਡਾਕੂ ਵੀ ਮਰ ਗਿਆ, ਲਟੇਰੇ ਵੀ ਮਰ ਗਿਆ, ਰੱਬ ਨੂੰ ਨਾ ਮੰਨਣ ਵਾਲੇ ਮਰ ਗਿਆ ਜਾਂ ਉਹ ਪਾਪ ਕਰਨ ਵਾਲੇ ਮਰ ਗਿਆ, ਤੁਸੀਂ ਜਿਹੜੇ ਰੱਖੇ ਹੋ ਸਕਦਾ ਬੜੇ ਸਿਆਣੇ ਰੱਖੇ, ਚੰਗੇ ਵਿਗਿਆਨੀ ਰੱਖੇ, ਚੰਗੇ ਪੜ੍ਹੇ ਲਿਖੇ, ਚੰਗੇ ਫਿਲੋਸਫਰ ਰੱਖੇ, ਜਾਂ ਤੁਸੀਂ ਮੰਨ ਲਓ ਵੀ ਲੱਖ ਬੰਦਾ ਜਿਹੜਾ ਬਹੁਤ ਹੀ ਚੰਗਾ ਰੱਖ ਲਿਆ, ਇਸ ਲੱਖ ਬੰਦੇ ਲੱਗਦਾ ਵੀ ਉਹ ਵੀ ਓਦਾਂ ਦੇ ਹੀ ਸੂਝਵਾਨ ਸਿਆਣੇ ਤੇ ਮਤਲਬ ਵਧੀਆ ਹੋਣਗੇ, ਇਹਦੀ ਕੋਈ ਗਰੰਟੀ ਨਹੀਂ। ਮਾਂ ਤੇ ਪਿਓ ਦੋਵੇਂ ਪੜ੍ਹੇ ਲਿਖੇ ਆ, ਰੱਬ ਨੂੰ ਨਾਮ ਜਪਣ ਵਾਲੇ ਆ, ਇਹਦੀ 100% ਗਰੰਟੀ ਨਹੀਂ ਕਿ ਜਿਹੜਾ ਉਹਨਾਂ ਦਾ ਬੱਚਾ ਪੈਦਾ ਹੋਊਗਾ ਉਹ ਵੀ ਬਹੁਤ ਪੜ੍ਹਿਆ ਲਿਖਿਆ ਹੋਊ, ਵਿਦਵਾਨ ਹੋਊ, ਰੱਬ ਦਾ ਨਾਮ ਜਪਣ ਵਾਲਾ ਹੋਊ, ਇਹਦੀ ਕੋਈ ਗਰੰਟੀ ਨਹੀਂ। ਦੁਨੀਆਂ ਦਾ ਇਹ ਅੰਤ ਠੀਕ ਨਹੀਂ ਵੀ ਜਿਸ ਤਰੀਕੇ ਦੇ ਨਾਲ ਸੋਚਦੇ ਫਿਰਦੇ, ਜਿਵੇਂ ਉਹ ਨਾਟਕ ਸੋਚਦੇ, ਇਹ ਤੇ ਜਿਹੜੀ ਕੁਦਰਤ ਦਾ ਨਾ ਇਹ ਬਲਵਾਨ ਆ, ਇਹਨੇ ਜਨਮ ਤੇ ਮਰਨ ਦੇ ਵਿੱਚ ਇੱਕ ਤਾਲਮੇਲ ਬਣਾਇਆ
ਜੀ,
ਉਹ ਤਾਲਮੇਲ ਦੇ ਵਿੱਚ ਮਨੁੱਖ ਜਿਹੜਾ ਆਪਣੀ ਦਿਮਾਗ ਦੇ ਨਾਲ ਉਸ ਤਾਲਮੇਲ ਨੂੰ ਵਿਗਾੜ ਬੈਠਾ, ਮਰਦੇ ਬੰਦੇ ਨੂੰ ਮਰਨ ਨਹੀਂ ਦਿੱਤਾ ਜਾਂਦਾ, ਕਿਉਂਕਿ ਅਗਲਾ ਉਹਨੂੰ ਐਸੀਆਂ ਮਸ਼ੀਨਾਂ ਸਾਹ ਵੀ ਜੇ ਆਉਂਦਾ ਨੀ ਉਹਨੂੰ ਨਕਲੀ ਸਾਹ ਦਵਾਤਾ, ਜੇ ਉਹਦਾ ਕੋਈ ਫਰਕ ਪੈ ਗਿਆ ਉਹਦਾ ਆਪਰੇਸ਼ਨ ਕਰਕੇ ਉਹਨੂੰ ਠੀਕ ਕਰਦਾ, ਮੌਤ ਦਰ ਘਟਣ ਲੱਗ ਗਈ। ਕੁਦਰਤ ਜਿਹੜੀ ਆ ਇਹਨੇ ਮੌਤ ਦਰ ਨੂੰ ਬਰਾਬਰ ਰੱਖਿਆ ਸੀ, ਜਿਵੇਂ ਪਹਿਲਿਆਂ ਦੇ ਵਿੱਚ ਉਹ ਆਪੇ ਜਿਹੜਾ ਕਮਜ਼ੋਰ ਸੀ ਉਹ ਮਰ ਜਾਂਦਾ ਸੀ, ਤਕੜਾ ਉਹ ਵੱਧ ਜਾਂਦਾ ਸੀ। ਜਿਵੇਂ ਬੰਦੇ ਦਾ ਤੇ ਜੀਵਨ ਜਿਹੜਾ ਸ਼ੁਰੂਆਤ ਦੇ ਵਿੱਚ ਹੁੰਦੀ ਆ, ਜਿਹੜੀ ਸ਼ੁਰੂਆਤ ਆ ਉਹ ਦੱਸਣ ਦੀ ਕੀ ਲੋੜ ਆ, ਸਾਰੇ ਜਾਣਦੇ ਹੀ ਨੇ ਕਿ ਜਿਹੜੇ ਮਤਲਬ ਇੱਕ ਆਂਡੇ ਦੇ ਮੇਲ ਤੋਂ ਜਿਹੜਾ ਉਹ ਬੱਚਾ ਪੈਦਾ ਜਦੋਂ ਹੁੰਦਾ ਉਹਦੇ ਵਿੱਚੋਂ ਵੀ ਲੱਖਾਂ ਕਰੋੜਾਂ ਜਿਹੜੇ ਅਰਬਾਂ ਖਰਬਾਂ ਦੇ ਵਿੱਚੋਂ ਇੱਕ ਜਿਹੜਾ ਫਿਕਰਾਂ ਨੂੰ ਜਿਹੜਾ ਉਹ ਟਕਰਾਉਂਦਾ ਤੇ ਉਹ ਬੱਚਾ ਪੈਦਾ ਹੁੰਦਾ, ਯਾਨੀ ਉਹ ਵੀ ਬਹੁਤ ਸੰਘਰਸ਼ ਦੇ ਵਿੱਚੋਂ ਇਨਸਾਨ ਇੱਕ ਪੈਦਾ ਹੁੰਦਾ। ਇਹ ਨਹੀਂ ਕਿ ਜਨਮ ਹੀ ਉਹਦਾ ਸੰਘਰਸ਼ ਕਿਉਂ ਆ, ਤੇ ਜਿਹੜੇ ਕਮਜ਼ੋਰ ਆ ਉਹ ਮਰ ਜਾਂਦੇ ਆ, ਜਿਹੜਾ ਤਕੜਾ ਉਹ ਆਂਡੇ ਨਾਲ ਟਕਰਾ ਕੇ ਤੇ ਉਹ ਆਪਣਾ ਮਤਲਬ ਉਹ ਜੀਵਨ ਦੀ ਸ਼ੁਰੂਆਤ ਕਰ ਲੈਂਦਾ, ਉਸ ਆਂਡੇ ਤੋਂ ਖੁਰਾਕ ਖਾਂਦਾ ਤੇ ਉਹਦੇ ਤੋਂ ਹੌਲੀ ਹੌਲੀ ਬੱਚਾ ਪੈਦਾ ਹੁੰਦਾ। ਨੌ ਮਹੀਨੇ ਤੋਂ ਬਾਅਦ ਕਮਜ਼ੋਰ ਜਿਹੜੇ ਮਿਲੀਅਨ ਦੇ ਵਿੱਚ ਸੀ, ਲੱਖਾਂ ਦੇ ਵਿੱਚ ਸੀ, ਕਰੋੜਾਂ ਦੇ ਵਿੱਚ ਸੀ, ਉਹ ਬਾਕੀ ਸਾਰੇ ਖਤਮ ਹੋ ਗਏ, ਉਹ ਮਰ ਗਏ, ਮਾਰ ਦਿੱਤੇ ਗਏ ਕੁਦਰਤ ਨੂੰ। ਸਾਰਿਆਂ ਤੋਂ ਬੱਚੇ ਪੈਦਾ ਹੋ ਗਏ, ਸਾਰਿਆਂ ਚੋਂ ਤਾਂ ਕਰੋੜਾਂ ਹੀ ਬੱਚੇ ਪੈਦਾ ਹੋ ਸਕਦੇ, ਪਰ ਗੱਲ ਇਹ ਆ ਉਹ ਕਮਜ਼ੋਰ ਸੀ, ਉਹ ਉੱਥੋਂ ਤੱਕ ਆਂਡੇ ਤੱਕ ਨਹੀਂ ਪਹੁੰਚ ਸਕੇ, ਲੰਮਾ ਸਫ਼ਰ ਤੈਅ ਕਰਕੇ ਜਾਣਾ ਪੈਂਦਾ ਤੇ ਉਹ ਜੀਵਨ ਦੀ ਸ਼ੁਰੂਆਤ ਹੀ ਸੰਘਰਸ਼ ਤੋਂ ਹੁੰਦੀ ਆ ਕਿ ਤਕੜਾ ਹੀ ਜੀਵਨ ਦੀ ਜਿੱਤ ਪ੍ਰਾਪਤ ਕਰਦਾ, ਮਾੜਾ ਮਰ ਜਾਇਆ ਕਰਦਾ। ਕੁਦਰਤ ਦੇ ਵਿੱਚ ਹੁਣ ਜੀਵ ਜੰਤੂਆਂ ਦਾ ਤੁਸੀਂ ਵੇਖ ਲਓ, ਜਦੋਂ ਤਕੜਾ ਹੋਊਗਾ ਤੇ ਉਹ ਫਰਤੀਲਾ ਹੋਊਗਾ, ਹਿਰਨੋਂ ਬਚਿਆ ਰਹੂਗਾ, ਤੇ ਮਾੜੇ ਨੂੰ ਸ਼ੇਰ ਨੇ ਫਾ ਲੈਣਾ, ਤੁਹਾਨੂੰ ਖਾ ਲੈਣਾ, ਮਾਰ ਲੈਣਾ। ਹੁਣ ਜਿਹੜੇ ਤਕੜੇ ਹਿਰਨੀ ਬਚਦਾ, ਉਹਦਾ ਮਤਲਬ ਬੜੇ ਸਿਹਤਮੰਦ ਆ, ਬੜੀ ਉਹਨਾਂ ਦੀ ਚਾਲ ਆ, ਬੜਾ ਉਹਨਾਂ ਦੀ ਫਰਤੀਲਾ ਬਣ। ਉਹਨਾਂ ਦੇ ਮੇਲ ਤੋਂ ਜਿਹੜੇ ਬੱਚੇ ਪੈਦਾ ਹੋਏ, ਜ਼ਾਹਿਰ ਜੀ ਗੱਲ ਨਾ, ਉਹ ਵੀ ਫਰਤੀਲੇ ਜਾਨ ਵਾਲੇ ਜਾਂ ਤਕੜੇ ਪੈਦਾ ਹੋਣਗੇ। ਜੇ ਮਾਈ ਗਿਆਨ ਉਹਨਾਂ ਚੋਂ ਕੋਈ ਕਮਜ਼ੋਰ ਪੈਦਾ ਹੋ ਵੀ ਗਿਆ, ਉਹ ਹੱਥੇ ਚੜ ਜਾਣਾ ਸ਼ੇਰ ਦੇ, ਚੀਤੇ ਦੇ, ਬੁਝਾੜ ਦੇ, ਲੱਕੜ ਵਗੇ ਦੇ, ਉਹ ਮਰ ਜਾਣਾ, ਉਹਦੀ ਮੌਤ ਜਿਹੜੀ ਆ। ਇਸੇ ਤਰੀਕੇ ਨਾਲ ਕੁਦਰਤ ਜਿਹੜੀ ਆ ਉਹ ਤਾਲਮੇਲ ਕਰਦੀ ਆਈ
ਜੀ,
ਪਰ ਇਸ ਤਾਲਮੇਲ ਦੇ ਵਿੱਚ ਅਸੀਂ ਉਸ ਤਾਲਮੇਲ ਦਾ ਕਹਿ ਲਈਏ ਵੀ ਉਹ ਕੁਦਰਤ ਇਸ ਤਰੀਕੇ ਨਾਲ ਇੱਕੋ ਦਮ ਹੀ ਮਾਰ ਦਿੰਦੀ ਦੁਨੀਆ, ਕਿੱਦਾਂ ਕਦੇ ਨਹੀਂ ਸੀ ਹੋਇਆ। ਹਾਂ, ਕੁਝ ਐਸੀਆਂ ਸਮੱਸਿਆਵਾਂ ਸਰੀਰ ਨੂੰ ਜਾਂ ਉਹ ਐਸੀਆਂ ਕੋ ਹੜ ਆ ਗਿਆ, ਤੂਫਾਨ ਆ ਗਿਆ, ਭੂਚਾਲ ਆ ਗਿਆ, ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਕਰਕੇ ਦੁਨੀਆ ਮਤਲਬ ਤਾਲਮੇਲ ਬਿਠਾ ਸਕਦੀ ਸੀ, ਰੱਬ ਕਰ ਸਕਦਾ ਸੀ। ਪਰ ਆ ਜਿਹੜੀਆਂ ਬਿਮਾਰੀਆਂ ਆ ਗਈਆਂ, ਇਹਦੇ ਬਾਰੇ ਹੁਣ ਇਹ ਕੁਛ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ ਕੁਦਰਤ ਤਾਲਮੇਲ ਨੂੰ ਬਣਾਉਣ ਦੇ ਲਈ ਇਹਨੂੰ ਬਿਮਾਰੀਆਂ ਨੂੰ ਪੈਦਾ ਹੋਇਆ, ਜਾਂ ਇਹ ਸਦੀ ਪਲਟੀ ਆ, ਜਾਂ ਇਹ ਮਨੁੱਖ ਦਾ ਛੱਡਿਆ ਵਾਇਰਸ ਆ। ਇਹਦੇ ਬਾਰੇ ਖੋਜਾਂ ਕਰਨ ਦੇ ਵਿੱਚ ਹਲੇ ਸਮਾਂ ਬਹੁਤ ਲੱਗਣ, ਅੱਠ ਦਸ ਸਾਲ ਤੇ ਲੱਗਣਗੇ, ਅੱਠਾਂ ਦਸਾਂ ਸਾਲਾਂ ਤੋਂ ਬਾਅਦ ਚਲਾਕੀਆਂ ਸੀ, ਇਹ ਸਾਜਿਸ਼ਾਂ ਸੀ, ਜਾਂ ਇਹ ਕੋਈ ਕੀ ਸੀ ਕੀ ਨਹੀਂ ਸੀ, ਹਲੇ ਇਹਦੇ ਬਾਰੇ ਕੋਈ ਵੀ ਨਹੀਂ ਦੱਸਿਆ ਜਾ ਸਕਦਾ। ਪਰ ਇੰਨਾ ਜ਼ਰੂਰ ਆ, ਅੱਜ ਵੀ ਇਹ ਸਿਧਾਂਤ ਕੁਦਰਤ ਦਾ ਲਾਗੂ ਹੋ ਰਿਹਾ ਇਸ ਬਿਮਾਰੀ ਦੇ ਵੀ, ਜਿਹੜਾ ਤਕੜਾ ਉਹ ਪੰਜਾਂ ਛੇਆਂ ਦਿਨਾਂ ਦੇ ਵਿੱਚ ਉਹ ਠੀਕ ਹੋ ਗਏ ਤੇ ਉਹ ਦੁਬਾਰਾ ਮਤਲਬ ਆਪਣੇ ਜੀਵਨ ਜੀ ਲੈਂਦਾ, ਕਮਜ਼ੋਰ ਜਿਹੜਾ ਉਹਨੂੰ ਉਹਦੇ ਜਿਹੜੇ ਆ ਸਾਹ ਦੀ ਸਮੱਸਿਆ ਆ ਗਈ ਜਾਂ ਉਹਨੂੰ ਕਿਸੇ ਦਾ ਹੋ ਗਿਆ, ਉਹ ਚੜਾਈ ਕਰ ਜਾਂਦੇ। ਪਰ ਇਹ ਤਾਂ ਹੈਗਾ ਸੀ ਕੁਦਰਤੀ ਤਰੀਕਾ ਨਾਲ, ਹੁਣ ਇਹ ਵੀ ਆ ਕਿ ਸਾਹ ਦੀ ਸਮੱਸਿਆ ਆ ਗਈ ਤੇ ਉਹਦੇ ਲਈ ਇਹ ਮਤਲਬ ਨਹੀਂ ਉਹ ਕਮਜ਼ੋਰ ਸੀ ਉਹਨੇ ਮਰ ਜਾਣਾ। ਹੁਣ ਮਾਰਨ ਦੇ ਵਿੱਚ ਆ ਡਾਕਟਰ ਬਹੁਤ ਜ਼ਿਆਦਾ ਲਾਪਰਵਾਹੀ ਵਰਤ ਰਿਹਾ, ਹੁਣ ਇਹਦਾ 100% ਯਕੀਨ ਤਾਂ ਹੈ ਨਹੀਂ ਕਿ ਜਿਹਨੂੰ ਸਾਹ ਦੀ ਸਮੱਸਿਆ ਆ ਗਈ ਉਹਨੇ ਮਰਨਾ ਹੀ ਮਰਨਾ, ਉਹ ਬਚ ਨਹੀਂ ਸਕਦਾ। ਇਹਦੇ ਵਿੱਚ ਮਰਨ ਦੇ ਚਾਂਸ ਫਿਰ ਬਹੁਤ ਜ਼ਿਆਦਾ ਘੱਟ ਹੁੰਦੇ ਆ, ਜੇ ਉਹਦਾ ਸਹੀ ਤਰੀਕੇ ਨਾਲ ਟ੍ਰੀਟਮੈਂਟ ਹੋਵੇ, ਸਹੀ ਤਰੀਕੇ ਦੇ ਨਾਲ ਉਹਦੀ ਖਿਆਲ ਰੱਖਿਆ ਜਾਵੇ, ਬੰਦਾ ਮਰਨਾ ਏਡੀ ਛੇਤੀ ਨਹੀਂ ਮਰ ਜਾਂਦਾ। ਪਰ ਮੈਂ ਤੁਹਾਨੂੰ ਦੱਸਿਆ ਵੀ ਗੱਲ ਇਹ ਆ ਵੀ ਇਹਨੂੰ ਆਪਾਂ ਹਲੇ 8-10 ਸਾਲ ਲੱਗਣਗੇ ਇਸ ਚੀਜ਼ ਨੂੰ, ਇੱਥੋਂ ਪੜਦਾ ਚੱਕਣ ਲੱਗੇ ਕੀ ਸੀ ਕੀ ਨਹੀਂ ਸੀ, ਕਿੱਦਾਂ ਚੱਲਿਆ ਕੰਮ, ਕਿੱਦਾਂ ਨਹੀਂ
ਜੀ। ਚਲੋ ਤਾਏ ਜੀ, ਇੱਧਰ ਪ੍ਰੋਗਰਾਮ ਦੇ ਵਿੱਚ ਤੇਜਿੰਦਰਪਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਤਾਏ ਜੀ।
ਸਤਿ ਸ੍ਰੀ ਅਕਾਲ ਤੇਜਿੰਦਰਪਾਲ ਦੀਦੀ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਤਾਇਆ ਜੀ, ਤਾਇਆ ਜੀ ਸਹੀ ਗੱਲ ਹੈ ਤੁਹਾਡੀ, ਕਹਿੰਦੇ ਆ ਗੱਲ ਤੁਹਾਡੀ ਨਾਲ ਸਹਿਮਤ ਨੇ, ਕਹਿੰਦੇ ਇਹ ਦੁਨੀਆ ਦੀਆਂ ਟੋਪ ਸੀਕਰੇਟ ਏਜੰਸੀਆਂ ਦੀ ਸੋਚ ਹੈ ਕਿ ਪਾਪੂਲੇਸ਼ਨ ਕੰਟਰੋਲ ਕਰਨੀ ਹੈ, ਕਿਉਂਕਿ ਉਹ ਅਗਲੇ 100-200 ਸਾਲ ਅੱਗੇ ਦੀ ਸੋਚਦੇ ਆ। ਜਿਸ ਦਰ ਨਾਲ ਜਨਸੰਖਿਆ ਵੱਧ ਰਹੀ ਆ, ਉਸ ਹਿਸਾਬ ਨਾਲ ਦੁਨੀਆ ਤੇ ਰਹਿਣ ਨੂੰ ਥਾਂ ਨਹੀਂ ਲੱਭਣੀ, ਖਾਣ ਨੂੰ ਇੰਨਾ ਭੋਜਨ ਪੈਦਾ ਨਹੀਂ ਹੋਣਾ। ਜਿੰਨੇ ਵੀ ਪੋਲੀਟੀਸ਼ੀਅਨ ਐਕਟਰ ਜੋ ਢੋਂਗ ਕਰਦੇ ਫਿਰਦੇ ਆ ਕਿ ਸਾਨੂੰ ਵੀ ਕਰੋਨਾ ਹੋਇਆ, ਕੱਖ ਨੀ ਹੋਇਆ ਉਹਨਾਂ ਨੂੰ, ਬਸ ਇਹ ਪ੍ਰੋਪੇਗੰਡਾ ਕਰਦੇ ਆ ਜੀ ਲੋ ਜੀ ਇਹ ਸਭ ਨੂੰ ਕਿ ਇਹ ਤਾਂ ਸਭ ਨੂੰ ਹੀ ਹੋਈ ਜਾਂਦਾ। ਇਹ ਗੱਲ ਤੇਰੀ ਠੀਕ ਹੈ ਤਜਿੰਦਰ ਪਾਲ, ਹੋ ਸਕਦਾ ਯਕੀਨ ਨੀ ਆਪਾਂ ਕਿਸੇ ਚੀਜ਼ ਤੇ ਕਰ ਸਕਦੇ, ਹੋ ਸਕਦਾ ਕਿ ਇਸ ਤਰੀਕੇ ਦੇ ਨਾਲ ਸੀਕ੍ਰੇਟ ਏਜੰਸੀਆਂ ਨੇ ਸੋਚਿਆ ਹੋਵੇ ਤੇ ਦੁਨੀਆਂ ਦੇ ਪਾਪੂਲੇਸ਼ਨ ਵੱਧ ਰਹੀ। ਮੈਂ ਪਹਿਲਾਂ ਕਿਹਦਾ ਤੈਨੂੰ ਦੱਸ ਦਿੱਤਾ ਵੀ ਜੇ ਇਹ ਬੰਦੇ ਕਿਸੇ ਇੱਕ ਦੇ ਦਿਮਾਗ ਚ ਆ ਗਏ ਤੇ ਉਹਨੇ ਉਸ ਦਿਮਾਗ ਤੇ ਨਾਟਕ ਬਣਾਤਾ, ਤੇ ਕੋਈ ਐਸੇ ਬੰਦੇ ਦੇ ਦਿਮਾਗ ਤੇ ਵੀ ਆ ਸਕਦੀ ਜਿਹੜਾ ਇਹਨੂੰ ਹਕੀਕਤ ਵੀ ਕਰ ਸਕੇ, ਹਕੀਕਤ ਵੀ ਕਰ ਸਕੇ, ਇਹ ਵੀ ਹੋ ਸਕਦਾ। ਪਰ ਏਜੰਸੀਆਂ ਨੇ ਕੋਈ ਠੇਕਾ ਥੋੜੇ ਜਿਹੇ ਲਿਆ, ਜੇ ਏਦਾਂ ਕਰਦੇ ਵੀ ਹੋਵੇ ਉਹਨਾਂ ਨੂੰ ਕੋਈ ਲੋੜ ਆ? ਅਗਲਾ ਕੁਦਰਤ ਨੇ ਆਪੇ ਤਾਲਮੇਲ ਬਿਠਾਏ, ਜਦੋਂ ਕੰਧਾਂ ਦੇ ਦੁਨੀਆਂ ਬੈਠਣ ਲੱਗ ਪਈ ਕੋਈ ਐਸਾ ਜ਼ੋਰ ਚੱਲੂਗਾ ਜੀ? ਬੰਦਾ ਬੰਦੇ ਨੂੰ ਮਾਰੀ ਜਾਵੇ ਇਹ ਕੋਈ ਇਥੋਂ ਦਾ ਸਿਧਾਂਤ ਨਹੀਂ ਵੀ ਜੇ ਉਹ 100-200 ਸਾਲ ਦਾ ਪਹਿਲਾਂ ਸੋਚਦੇ ਆ, ਇਹ ਕੋਈ ਤਰੀਕਾ ਨਹੀਂ, ਇਹ ਕੋਈ ਜਨਸੰਖਿਆ ਨੂੰ ਘੱਟ ਕਰਨ ਦਾ ਤਰੀਕਾ ਨਹੀਂ, ਕਿਸੇ ਦਾ ਕੋਈ ਖਾਸ ਜਾਣਾ ਦੁਨੀਆਂ ਤੇ ਚੱਲ ਜਾਂਦਾ ਇਹ ਕੋਈ ਤਰੀਕਾ ਜੇ ਦੁਨੀਆਂ ਖਤਮ ਕਰਨ ਦਾ? ਤੇ ਮੈਂ ਤੈਨੂੰ ਦੱਸਦਾ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਇਹਦਾ ਨਾ 8-10 ਸਾਲਾਂ ਬਾਅਦ ਇਹ ਨਿਕਲਣੇ ਦੇ ਜਿਹੜੇ ਸੀਕ੍ਰੇਟ ਆ ਵੀ ਕਰੋਨਾ ਕੀ ਸੀ। ਹਾਂ ਇਹ ਕੋਈ ਐਕਟਿੰਗ ਕਰਦੇ ਆ ਜਾਂ ਢੋਂਗ ਕਰਦੇ ਆ ਇਹ ਤਾਂ ਹੁਣ ਉਹ ਜਾਣ ਸਕਦੇ ਆ। ਹਾਂ ਇਹਨਾਂ ਜ਼ਰੂਰ ਆ ਵੀ ਕੋਈ ਬਿਮਾਰੀ ਐਸੀ ਹੈ ਜਿਹੜੀ ਉਹ ਤੰਗ ਕਰਦੀ ਆ, ਕਿਉਂਕਿ ਅਸੀਂ ਤਾਂ ਇਸ ਚੀਜ਼ ਨੂੰ ਮਹਿਸੂਸ ਕੀਤਾ, ਅਸੀਂ ਤਾਂ ਕੋਈ ਢੋਂਗ ਨਹੀਂ ਕਰਦੇ, ਸਾਨੂੰ ਤਾਂ ਹੋਇਆ ਸੀ। ਹਾਂ ਹੋਇਆ ਸੀ ਕਿ ਨਹੀਂ ਹੋਇਆ ਸੀ ਇਹ ਤਾਂ ਮਸ਼ੀਨਾਂ ਨੇ ਦੱਸਿਆ ਨਾ, ਇਹ ਤਾਂ ਨਹੀਂ ਪਤਾ ਵੀ ਇਹਨਾਂ ਦਾ ਬੁਖਾਰ ਸਾਨੂੰ 2-4 ਦਿਨ ਹੋਇਆ ਜੀ, ਪਰ ਕੋਈ ਤਕਲੀਫ ਨਹੀਂ ਹੋਈ। ਇਹ ਤਾਂ ਮਤਲਬ ਕੁਛ ਕਿਹਾ ਨਹੀਂ ਕਹਿ ਸਕਦਾ ਨਿਰਪਾਲ ਏਜੰਸੀਆਂ ਦਾ ਕੀ ਇਹਨਾਂ ਦਾ ਨਹੀਂ, ਪਰ ਜੋ ਵੀ ਹੈ ਹੋ ਮਾੜਾ ਰਿਹਾ। ਦੁਨੀਆਂ ਇਸ ਸਾਲ ਦਾ ਨਹੀਂ ਸੀ ਛੇੜਣੀ ਚਾਹੀਦੀ ਵੀ ਲਾਸ਼ਾਂ ਦੀਆਂ ਲਾਸ਼ਾਂ ਬਹਿ ਜਾਣੀਆਂ, ਲਾਸ਼ਾਂ ਨੂੰ ਲੂਣ ਦੇ ਬਾਲਣੀਆਂ ਲੱਭਣਾ, ਇੰਨੀ ਹਾਲਤ ਮਾੜੀ ਨਹੀਂ ਸੀ ਹੋਣੀ ਚਾਹੀਦੀ। ਜੇ ਉਹਨਾਂ ਨੇ ਢੰਗ ਤਰੀਕਾ ਅਪਣਾਉਣਾ ਕੋਈ ਹੋਰ ਤਰੀਕੇ ਥੋੜ੍ਹੇ, ਜਿਹਨਾਂ ਦੀ ਉਮਰ ਵੱਧ ਚੁੱਕੀ ਹੈ ਜਿਹਨਾਂ ਦੀ ਉਮਰ ਹੋ ਚੁੱਕੀ ਹੈ ਚਲੋ ਉਹਨਾਂ ਨੂੰ ਤੇ ਮੰਨਿਆ ਵੀ ਹਾਂ ਉਹਨਾਂ ਨੂੰ ਚਲੋ ਜੀਵਨ ਜੇ ਤਿਆਗ ਵੀ ਦੇਣ ਦੇ, ਜਿਹੜੇ ਨੌਜਵਾਨ ਹੀ ਪੂਰੇ ਹੋ ਜਾਂਦੇ ਆ ਉਹ ਦੱਸੋ ਕਿਸਮ ਦਾ ਸਰਦਾਰ ਆ ਜੀ। ਤਾਏ ਜੀ ਸਹੀ ਗੱਲ ਤੇ ਬੇ ਤਾਏ ਜੀ ਰਾਹ ਚਾਲੂ ਰਹੀ ਕਹਿੰਦੇ ਨੇ ਤਾਏ ਜੀ, ਸਾਰੇ ਕਹਿੰਦੇ ਨੇ ਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਤੇ ਕੋਈ ਇੱਕ ਸਾਹ ਵੀ ਨਹੀਂ ਲੈ ਸਕਦਾ, ਫਿਰ ਕਿਸ ਦਾ ਕਸੂਰ ਹੈ ਇਹਨਾਂ ਹਾਲਾਤ ਦੇ ਵਿੱਚ? ਦੇਖੋ ਜੀ ਇਹ ਤੇ ਬਹੁਤ ਸੋਹਣਾ ਤੇਰਾ ਸਵਾਲ ਆ, ਇਹ ਇੱਕ ਵਾਰ ਨਹੀਂ ਤੇ ਕਈ ਵਾਰ ਅਨੇਕਾਂ ਜਿਹੜੇ ਆ ਕਾਮਰੇਡਾਂ ਨੇ ਵੀ ਪੁੱਛੇ, ਅਨੇਕਾਂ ਬੁੱਧੀਜੀਵੀਆਂ ਨੇ ਪੁੱਛੇ, ਅਨੇਕਾਂ ਨਾਸਤਕਾਂ ਨੇ ਵੀ ਪੁੱਛੇ ਵੀ ਜੇ ਬੰਦਾ ਰੱਬ ਦੀ ਰਜ਼ਾ ਚ ਰਹਿੰਦਾ ਜਾਂ ਰੱਬ ਹੀ ਪੈਦਾ ਕਰਨ ਵਾਲਾ ਰੱਬ ਹੀ ਮਾਰਨ ਵਾਲਾ ਤੇ ਇਹ ਫਿਰ ਇੱਕ ਦੂਜੇ ਤੇ ਇਲਜ਼ਾਮ ਕਿਉਂ? ਕਤਲ ਕਰਨ ਵਾਲੇ ਨੇ ਕਤਲ ਕਰ ਦਿੱਤਾ, ਉਹਦੀ ਮੌਤ ਹੋ ਗਈ ਤੇ ਇਹ ਤੇ ਫਿਰ ਰੱਬ ਦਾ ਭਾਣਾ ਸੀ, ਉਹਦੀ ਲਿਖੀ ਇਹਦਾ ਸੀ। ਅਦਾਲਤ ਵਿੱਚ ਫਿਰ ਜੱਜ ਕਿਉਂ ਨੀ ਕਹਿੰਦਾ ਵੀ ਇਹਦੀ ਲਿਖੀ ਏਦਾਂ ਸੀ ਭਾਈ, ਇਹਦਾ ਕੋਈ ਕਸੂਰ ਨਹੀਂ, ਰੱਬ ਨੇ ਇਹਦੀ ਮੌਤ ਏਦਾਂ ਲਿਖੀ ਸੀ, ਇਹ ਤੇ ਵਿਚਾਰਾ ਵਿੱਚ ਰੱਬ ਦਾ ਹੈਲਪ ਕਰਾ ਰਿਹਾ ਸੀ ਕਿਉਂਕਿ ਧਰਮਰਾਜ ਨੇ ਇਹਦੀ ਚਿੱਠੀ ਭੇਜਤੀ ਵੀ ਇਹਦਾ ਤੇ ਸ਼ੁਕਰਾਨਾ ਕਰਨਾ ਚਾਹੀਦਾ ਵੀ ਇਹਨੇ ਧਰਮਰਾਜ ਦਾ ਸਾਥ ਦਿੱਤਾ, ਇਹਦੀ ਹੋਣੀ ਸੀ, ਇਹਨੇ ਤਲਵਾਰ ਕੱਢੀ ਉਹਦੇ ਢਿੱਡ ਚ ਮਾਰੀ ਤੇ ਉਹ ਮਰ ਗਿਆ। ਇਹ ਤੇ ਇਹਨੂੰ ਤਾਂ ਪੂਜਣਾ ਹੀ ਚਾਹੀਦਾ ਕਿਉਂਕਿ ਇਹਨੇ ਤੇ ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਉਹਨੂੰ ਸਗੋਂ ਜਾਨ ਉਹਦੀ ਕੱਢ ਲਿੱਤੀ ਤਾਂ ਕਿ ਉਹਨੂੰ ਧਰਮਰਾਜ ਤੇ ਅੱਗੇ ਸੱਦਣ ਰਿਹਾ ਸੀ ਉਹਦੇ ਟਾਈਮ ਪੂਰਾ। ਇਸ ਤਰੀਕੇ ਨਾਲ ਫਿਰ ਫੈਸਲੇ ਹੋਇਆ ਕਰਨੇ ਸੀ ਬਹੁਤੇ, ਜਦੋਂ ਆਪਾਂ ਧਰਮ ਨੂੰ ਹੋ ਕੇ ਇੱਦਾਂ ਚੱਲੇ ਜ਼ਿਆਦਾ ਹੀ ਕੱਟੜ ਹੋ ਕੇ ਚੱਲਦੇ ਸੀ ਇੱਦਾਂ ਖਿਆਲਾਂ ਚੱਲਦੇ। ਦੇਖੋ ਇਹਦੇ ਵਿੱਚ ਜ਼ੋਰ ਆਇਆ ਵਾਲੀ ਗੱਲ ਨਹੀਂ ਵੀ ਹਾਂ ਮਾਰਦਾ ਉਹ ਪਰਮਾਤਮਾ, ਉਹ ਜਿਹੜੇ ਉਹਦੇ ਹੱਥ ਡੋਰ ਆ, ਪੈਦਾ ਕਰਨਾ ਤੇ ਮਾਰਨਾ ਉਹਦੇ ਹੱਥ ਆ, ਬਾਕੀ ਸਾਰਾ ਕੁਛ ਆਪਣੇ ਹੱਥ, ਇਹਦੇ ਵਿੱਚ ਦੁਬਾਰਾ ਵਾਲੀ ਗੱਲ ਹੀ ਨਹੀਂ। ਪਰ ਇਹ ਜਿਹੜਾ ਸਵਾਲ ਦਾ ਜਵਾਬ ਆ ਇਹ ਬੜਾ ਔਖਾ, ਇਹਦਾ ਦਿੱਤਾ ਜਾਣਾ ਬਹੁਤ ਔਖਾ ਹੋ ਜਾਣਾ। ਕਿ ਓਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਹਿਲਦਾ ਜਾਂ ਓਹਦੀ ਮਰਜ਼ੀ ਤੋਂ ਬਿਨਾ ਸਾਹ ਨਹੀਂ ਲਾ ਸਕਦੇ, ਓਹਦੀ ਮਰਜ਼ੀ ਤੋਂ ਬਿਨਾ ਕੁਛ ਨਹੀਂ ਹੋ ਸਕਦਾ, ਯਕੀਨ ਓਹਦੀ ਮਰਜ਼ੀ ਤੋਂ ਬਿਨਾ ਨਹੀਂ ਹੋ ਸਕਦਾ। ਜਿਹਨੂੰ ਰੱਖਦਾ ਓਹਨੂੰ ਰੱਖ ਲੈਂਦਾ। ਮੈਨੂੰ ਕਈ ਵਾਰ ਮੈਂ ਵੀਡੀਓ ਇੱਕ ਦੋ ਵਾਰੀ ਦੇਖੀ ਹੈ ਜਿਹਨਾਂ ਨੂੰ ਨਾ ਮੌਤ ਦੇ ਮੂੰਹ ਚੋਂ ਖਿੱਚ ਲੈਂਦਾ, ਜਿਹਦੀ ਵਧੀ ਹੁੰਦੀ ਹੈ ਜਿਹਦੀ ਘਟੀ ਹੁੰਦੀ ਆ, ਓਹਨੂੰ ਚੰਗੇ ਭਲੇ ਨੂੰ ਮਾਰ ਦਿੰਦਾ, ਕੋਈ ਓਹਨੂੰ ਸਮੱਸਿਆ ਨਹੀਂ ਆਉਂਦੀ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਵਜ੍ਹਾ ਐਸੀ ਬਣੀ ਆ, ਕੋਈ ਕਿਸੇ ਨੂੰ ਮਾਰ ਰਿਹਾ ਤੇ ਇਹ ਆਪਾਂ ਰੱਬ ਤੇ ਪਾ ਰਿਹਾ ਵੀ ਰੱਬ ਹੀ ਕਰਨਾ। ਮੇਰਾ ਇਹ ਮੰਨਣਾ ਵੀ ਕਿਤੇ ਨਾ ਕਿਤੇ ਜੇ ਕੋਈ ਕੁਦਰਤੀ ਮੌਤ ਮਰ ਗਿਆ ਇਨਸਾਨ ਤਾਂ ਅਸੀਂ ਕਹਿ ਸਕਦੇ ਵੀ ਉਹਦੀ ਇਸੇ ਤਰੀਕੇ ਨਾਲ ਲਿਖੀ ਸੀ। ਜੇ ਕਿਸੇ ਨੂੰ ਕੋਈ ਮਾਰ ਰਿਹਾ ਤੇ ਜਾਂ ਜੋ ਕੋਈ ਖੁਦ ਆਪਣੇ ਆਪ ਨੂੰ ਮਾਰ ਰਿਹਾ, ਇਹ ਇਹਦੇ ਵਿੱਚ ਰੱਬ ਦੀ ਕੁਦਰਤ, ਯਾਨੀ ਇਹਦੇ ਵਿੱਚ ਬੰਦੇ ਜਿਹੜੇ ਆ ਕਸੂਰਵਾਨ ਆ ਜੀ, ਇਹਦੇ ਵਿੱਚ ਉਹਨਾਂ ਦਾ ਜ਼ਿਆਦਾ ਕਸੂਰ ਮੰਨਿਆ ਜਾਂਦਾ ਇਨਸਾਨਾਂ ਦਾ। ਇਹਦੇ ਵਿੱਚ ਰਜਾ ਦੀ ਗੱਲ ਨਹੀਂ, ਇਹਦੇ ਵਿੱਚ ਮਾਰਨ ਦੀ ਗੱਲ ਨਹੀਂ, ਇਹਦੇ ਵਿੱਚ ਖਾਵਾਂ ਦੀ ਗੱਲ ਨਹੀਂ, ਇਹਦੇ ਵਿੱਚ ਬੰਦਾ ਉਹ ਪਾਕੀਦਾਰ ਇਸ ਕਰਕੇ ਮੰਨਿਆ, ਤਾਂ ਹੀ ਉਹਨਾਂ ਨੂੰ ਸਜ਼ਾ ਵੀ ਮਿਲਦੀ ਆ, ਤਾਂ ਹੀ ਉਹਨਾਂ ਨੂੰ ਪਾਪ ਵੀ ਲੱਗਦਾ। ਜੇ ਅਸੀਂ ਕੁੱਕੜ ਮਾਰ ਲੈਂਦੇ ਹਾਂ ਤੇ ਮਾਰ ਕੇ ਖਾ ਲੈਂਦੇ ਹਾਂ, ਤੇ ਇਹ ਨਹੀਂ ਕੁੱਕੜ ਦੀ ਲਿਖੀ ਸੀ ਆਪਣੇ ਹੱਥੋਂ, ਇਹ ਆਪਣੇ ਤੇ ਸਜ਼ਾ, ਇਹ ਪਾਪ ਪੁੰਨ ਫਿਰ ਆਪਣੇ ਇਸੇ ਤਰੀਕੇ ਨਾਲ ਆਉਂਦੇ ਆ ਕਿ ਬੰਦਾ ਵੀ ਇਹਦੇ ਵਿੱਚ ਸ਼ਾਮਿਲ ਆ। ਰੱਬ ਹੀ ਨਹੀਂ ਚਾਹੁੰਦਾ ਉਹਨੂੰ ਮਾਰਨਾ, ਪਰ ਇਹਨੇ ਮਾਰ ਦਿੱਤਾ। ਫਿਰ ਨੂੰ ਮਾਰ ਦੇਣਾ ਇਹ ਆਮ ਆਪਣੇ ਤੇ ਇਲਜ਼ਾਮ ਲੈਣ ਵਾਲੀ ਗੱਲ ਆ। ਇਹਦੇ ਵਿੱਚ ਰੱਬ ਨੇ ਕੁਛ ਸੱਦੇ ਨਹੀਂ ਭੇਜੇ ਵੀ ਤੂੰ ਹੁਣ ਇਹਦੀ ਹੋਣੀ ਆਈ ਆ। ਕੁਝ ਹੱਦ ਤੱਕ ਵੀ ਰੱਬ ਵੀ ਇਨਵਾਲਵਾ ਮੌਤ ਦੇ ਵਿੱਚ, ਤੇ ਪਰ ਕੁਝ ਹੱਦ ਤੱਕ ਮੈਨੂੰ ਜਿਸਮ ਤੱਕ ਲੱਗਦਾ ਹੁੰਦਾ ਬੰਦਾ ਵੀ ਉਹਦੇ ਵਿੱਚ ਕਸੂਰਵਾਰ ਹੁੰਦਾ। ਤੇ ਕੁਦਰਤੀ ਮੌਤ ਮਰ ਜਾਣਾ ਉਹ ਰੱਬ ਦੀ ਰਜ਼ਾ, ਅਨਿਆਈ ਮੌਤੇ ਮਾਰ ਦੇਣਾ ਕਿਸੇ ਨੂੰ ਉਹਦੇ ਰੱਬ ਦੀ ਰਜ਼ਾ ਨਹੀਂ। ਉਹਦੇ ਵਿੱਚ ਇਨਸਾਨਾਂ ਦਾ ਹੁੰਦਾ ਰੋਲ, ਤੇ ਬਾਕੀ ਕਹਿੰਦੇ ਜੀ ਜਿਸਦਾ ਤਾਜ ਆਪਣਾ ਦੂਰ ਹੁੰਦਾ ਉਸਨੂੰ ਹੀ ਪਤਾ ਹੁੰਦਾ ਗੱਲਾਂ ਕਰਨੀਆਂ ਬਹੁਤ ਆਸਾਨ ਨੇ, ਗੱਲਾਂ ਵੀ ਕਰਨੀਆਂ ਬਹੁਤ ਔਖੀਆਂ, ਮੌਤ ਦੀ ਗੱਲ ਕਰਨੀ ਵੀ ਸੌਖੀ ਨਹੀਂ। ਹਾਂ, ਤੇ ਕਿਸੇ ਚੀਜ਼ ਨੂੰ ਹੰਡਾਉਣਾ ਉਹ ਜ਼ਿਆਦਾ ਔਖਾ ਹੁੰਦਾ, ਜ਼ਾਹਿਰ ਦੀ ਗੱਲ ਹੈ। ਤੇ ਪਰ ਜੇ ਆਪਾਂ ਲਿਖਤਾਂ ਦੇ ਮੰਨਦੇ ਹਾਂ, ਜੇ ਉਹਨੂੰ ਮੰਨਦੇ ਹਾਂ ਪਾਣੀ ਨੂੰ, ਤਾਂ ਮੰਨਣਾ ਪੈਂਦਾ ਜਿਹੜਾ ਸੱਚਾਈ ਉਹਨੂੰ ਤਾਂ ਮੰਨਣਾ ਹੀ ਪੈਂਦਾ। ਉੱਤੋਂ ਤਾਂ ਆਪਾਂ ਮੁਨਕਰ ਹੋ ਵੀ ਨਹੀਂ ਸਕਦੇ, ਅਤੇ ਨਾ ਉਹਨਾਂ ਤੋਂ ਆਪਾਂ ਬਾਹਰ ਪਾਸੇ ਹੋ ਸਕਦੇ, ਅਤੇ ਨਾ ਅਗਲਾ ਪਾਸੇ ਹੋ ਸਕਦਾ। ਯਾਦਾਂ ਦੇ ਵਿੱਚ ਸਦਾ ਉਹ ਆਉਂਦਾ ਰਹਿੰਦਾ। ਕਈ ਐਸੀਆਂ ਗੱਲਾਂ ਹੁੰਦੀਆਂ, ਕੋਈ ਐਸੇ ਜਵਾਬ ਹੁੰਦੇ ਜਿਹਨਾਂ ਦੇ ਨਾ ਜਵਾਬ ਨਹੀਂ ਲੱਭਦੇ, ਨਾ ਲੱਭ ਸਕਦੇ ਜੀ। ਉਹ ਗੱਲਾਂ ਦੇ ਵਿੱਚ ਸਾਧੂ ਸੰਤ ਵੀ ਚੁੱਪ ਹੋ ਜਾਂਦੇ, ਆਪਾਂ ਤਾਂ ਹੈ ਹੀ ਜੀ ਕਿਹੜੇ ਬਾਗ ਦਿੰਦੇ, ਉਹਨਾਂ ਦਾ ਜਵਾਬ ਨਿਰੰਕਾਰ ਹੀ ਜਾਣਨਾ ਹੈ, ਅਤੇ ਉਹ ਦੱਸ ਸਕਦਾ ਵੀ ਕੀ ਲੀਲਾ ਰਚ ਹੁੰਦੀ ਆ, ਕੀ ਇਹਦੇ ਸਿਧਾਂਤ ਆ, ਕੀ ਇਹਦੇ ਨਹੀਂ, ਇਹਦੇ ਬਾਰੇ ਸਾਰੇ ਹੀ ਆਪਾਂ ਗੱਲਾਂ ਨਹੀਂ ਕਰ ਸਕਦੇ, ਸਾਰਿਆਂ ਦੇ ਵਿੱਚ ਇਸ ਨੂੰ ਤੱਕ ਨਹੀਂ ਪਹੁੰਚੇ ਕਿ ਅਸੀਂ ਉਹਦੀ ਰਜ਼ਾ ਨੂੰ ਸਮਝ ਸਕੀਏ। ਬਾਕੀ ਇਹ ਆ ਔਖਾ ਹੁੰਦਾ ਜਿਹੜਾ ਦੁਨੀਆਂ ਤੋਂ ਜਾਂਦਾ, ਉਹਦੇ ਲਈ ਜਿੰਨਾ ਦਾ ਜਾਂਦਾ ਔਖਾ ਤੇ ਉਹਨਾਂ ਦਾ ਹੁੰਦਾ, ਜਿਹੜਾ ਚਲੇ ਗਿਆ ਉਹਦਾ ਤੇ ਔਖਾ ਕੀ ਹੋਣਾ। ਤੇ ਕਿਸੇ ਨੂੰ ਮਾਰ ਦੇਵੇ ਮਰ ਜਾਵੇ ਤੇ ਉਹ ਤਾਂ ਯਾਦ ਆ, ਭੁਗਲੀ ਤੇ ਮਗਰਲਿਆਂ ਨੂੰ ਪੈਂਦੀ ਆ, ਉਹ ਪਲ ਪਲ ਉਸ ਚੀਜ਼ ਨੂੰ ਤਰਸਦੇ ਸੀ, ਉਸ ਚੀਜ਼ ਦਾ ਉਹਦੇ ਨਾਲ ਹੁੰਦਾ। ਬਹੁਤ ਔਖਾ ਵਿਸ਼ਾ ਪੁੱਤੇ ਨੂੰ ਬਿਆਨ ਕਰਨਾ ਬਹੁਤ ਔਖਾ ਜੀ। ਲਓ ਤਾਂ ਜੀ ਆਪਾਂ ਫਿਰ ਪ੍ਰੋਗਰਾਮ ਦੇ ਵਿੱਚ ਅਗਲੇ ਜਿਹੜੇ ਸਰੋਤਿਆਂ ਦੇ ਨਾਲ ਸਾਂਝਾਂ ਜਿਹੜੀਆਂ ਪਾਉਣੀਆਂ ਨੇ ਪ੍ਰੋਗਰਾਮ ਦੇ ਵਿੱਚ। ਤਾਇਆ ਜੀ ਆਪਣੇ ਪਹੁੰਚੇ ਨੇ ਪ੍ਰੇਮ ਕੁਮਾਰ ਇਟਲੀ ਵਾਲੇ। ਉਹ ਬੋਲਿਆ ਪ੍ਰੇਮ ਪ੍ਰੇਮ ਕੀ ਹਾਲ ਚਾਲ ਆ ਪੁੱਤਰ, ਸਿਹਤਾਂ ਠੀਕ ਠਾਕ ਆ ਪੁੱਤੋ? ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਜੀ, ਤੇ ਕਮੋ ਸਤਾਏ ਤਾਇਆ ਜੀ, ਕਮੋ ਸਤਾਏ ਜੀ, ਤੂੰ ਤੋਂ ਬਹਿਣੇ ਬਹਿਣੇ ਮੈਂ ਤੂੰ ਤੋਂ ਜੀ, ਤੁਸੀਂ ਆਪਣਾ ਦੱਸੋ ਜੀ, ਕਮੋ ਸਤਾਏ ਕਿ ਨਹੀਂ? ਮੈਂ ਨੀ ਭਾਜੀ, ਸਤਿ ਸ੍ਰੀ ਅਕਾਲ ਤਾਇਆ ਜੀ। ਕਹਿੰਦੇ ਅੱਜ ਵੀ ਲੇਟ ਆਏ ਹੋ ਤੁਸੀਂ, ਕਿਤੇ ਪੀਚ ਫਲਾਵਰ ਦੀ ਚਾਹ ਨਹੀਂ ਪੀਣ ਲੱਗ ਗਿਆ ਸੁਖਪ੍ਰੀਤ ਦੀ ਘਰ? ਉਹ ਚਾਹ ਤੇ ਭਰਾਵਾ ਕੀ ਪੀਣੀ ਆ, ਮੈਂ ਤੇ ਅੱਜ ਭੱਜਾ ਆਇਆ, ਭੱਜਾ ਆਉਂਦਾ ਆਉਂਦਾ ਵੀ ਥੋੜਾ ਬਹੁਤਾ ਲੇਟ ਹੋ ਗਿਆ, ਪਤਾ ਨੀ ਪੱਚੀ ਲੱਗੇ ਨਾ ਸਵੇਰੇ ਸਵੇਰੇ, ਜਾ ਖੋਲੀ ਜਾ ਤੇ ਮਾੜਾ ਮਾੜਾ ਅੱਲਾ ਅੱਲਾ ਰੱਬ ਰੱਬ ਕਰ ਲਈਦਾ। ਉਹ ਮਗਰੋਂ ਫਿਰ ਨੀਂਦ ਆ ਜਾਣੀ, ਜਦੋਂ ਬੰਦਾ ਜਾ ਕੇ ਸੌਂਦਾ ਨਾ ਫਿਰ ਉਹਦੀ ਨੀਂਦ ਜਿਹੜੀ ਆ ਪਤਾ ਨੀ ਉਹਦੇ ਨਾਲ ਜ਼ਿਆਦਾ ਗੂੜੀ ਹੋ ਜਾਂਦੀ ਆ। ਉੱਠਣ ਨੂੰ ਮਗਰੋਂ ਚੇਤੀ ਨੀ ਕਰਦਾ ਤੇ ਫਿਰ ਇਹ ਲੱਗਦਾ ਵੀ ਝੂਠ ਹੀ ਹੋ ਜਾਂਦਾ ਕਰਕੇ ਉੱਠੋ ਤਾਂ ਮੈਂ ਤੜਕੇ ਹੀ ਜਾਣਾ
ਜੀ,
ਤੜਕੇ ਉੱਠ ਕੇ ਬਾਅਦ ਚ ਮੈਂ ਸੌ ਜਾਈਦਾ ਰੱਬ ਰੱਬ ਕਰਕੇ। ਉੱਠੇ ਰਿਹਾ ਕਰੋ, ਉਹ ਉੱਠੇ ਰਹਿ ਪਤਾ ਨੀ ਲੱਗਦਾ ਵੀ ਹੁਣ ਕਰੀਏ ਕੀ। ਭਈਆ ਹੈਗਾ ਉਹ ਪਾਣੀ ਪੂਣੀ ਮੱਝਾਂ ਨੂੰ ਸਗੋਂ ਹੋਲ ਖਾਲ ਕੇ ਬੰਨ ਕੇ ਪੱਠੇ ਪੁੱਠੇ ਪਾਉਂਦਾ, ਮੈਂ ਵੇਖਦਾ ਰਹਿੰਦਾ ਡੋਰ ਪਾਉਂਦਾ ਜਾ ਮੈਂ ਨਾ। ਮੈਂ ਕਿਹਾ ਵੀ ਵੇਖ ਕੇ ਸੋਚੀ ਜਾਣਾ ਪੈਦੋ ਚੁੱਪ ਕਰ ਪੈ ਜਾਈ। ਬਾਕੀ ਕਹਿੰਦਾ ਜੀ ਸੁਖਪ੍ਰੀਤ ਜੀ ਨੇ ਕਿਹਾ ਹੋਣਾ ਵਾ ਕਿ ਜ਼ਿਆਦਾ ਜਾਂਦਾ ਰਹੀ ਚਾਹ ਪੀ ਕੇ। ਸੁਖਪ੍ਰੀਤ ਨੇ ਕੀ ਕਿਹਾ ਹੋਣਾ, ਉਹਨੇ ਕਿਹਾ ਹੋਣਾ ਵੀ ਜਾਂਦਾ ਰਹੀ ਸੱਜਣਾ ਚਾਹ ਪੀ ਕੇ। ਅੱਛਾ ਤੇ ਮੈਂ ਤੂੰ ਕਹਿੰਦਾ ਹੋਣਾ ਵੀ ਮੈਂ ਕਿਹਾ ਹੋਣਾ ਵਾ ਵੀ ਦੁੱਧ ਵਰਗੇ ਦਰਸ਼ਨ ਹੋ ਗਿਆ। ਵਾਹ ਤੇਰੇ ਰਾਜ ਬਰਾੜ ਦੇ ਨੀਤਾ ਸਮਾਣਾ ਬਣਾ ਲੈ। ਇਹਨੇ ਤਾਂ ਜੀ ਦਿਲ ਦੀਆਂ ਗੱਲਾਂ ਦੱਸਦਾ ਗਾਣੇ ਦੇ ਥਰੂ, ਬਾਅਦ ਦੇ ਵਿੱਚ ਸਾਨੂੰ ਕਹਿੰਦਾ ਹਟ ਜਾਓ। ਅੱਛਾ ਯਾਨੀ ਮੈਂ ਆਪਣੀਆਂ ਗੱਲਾਂ ਦਿਲ ਦੀਆਂ ਗਾਣਿਆਂ ਚ ਕਹਿਣਾ
ਜੀ,
ਤੇ ਗਾਣੇ ਨੂੰ ਮੈਂ ਇੱਥੇ ਕਿਹੜਾ ਵੀ ਹੈਗਾ ਵਾ ਬਹੁਤ ਜਸਵੰਤ ਸਦੀਲਾ। ਮੈਂ ਤੇ ਜਿਹੜੇ ਗਾਣੇ ਜਿਹੜੇ ਗਾਉਣਾ ਨਾ ਉਹ ਇਤਿਹਾਸ ਆਪਣੇ ਦੂਸਰੇ ਯਾਰੇ ਹੁੰਦੇ ਆ, ਸਭਿਆਚਾਰ ਦੇ ਗੀਤ ਵਿੱਚ ਪਿਆਰ ਦੀ ਵੀ ਗੱਲ ਆਉਣੀ, ਇਕਰਾਰ ਦੀ ਵੀ ਗੱਲ ਆਉਣੀ, ਵਿਛੋੜੇ ਦੀ ਵੀ ਗੱਲ ਆਉਣੀ। ਇਹ ਨੀ ਵੀ ਕਿਸੇ ਨੂੰ ਯਾਦ ਕਰਕੇ ਗਾਇਆ ਜਾ ਸਕਦਾ। ਰਾਜਾ ਰਾਜਾ ਜਦੋਂ ਮਰਜ਼ੀ ਕਰ ਲਓ, ਗਾਉਣ ਦੇ ਲਈ ਕੋਈ ਸੁਰਾਂ ਦੀ ਜ਼ਰੂਰੀ ਥੋੜ੍ਹੀ ਆ। ਸੁਰਾਂ ਤਾਂ ਉਹਦੇ ਲਈ ਆ ਜਿਹਨੇ ਤੇਜਾਂ ਤੇ ਗਾਉਣਾ, ਦੁਨੀਆਂ ਨੂੰ ਸੁਣਾਉਣਾ ਸੀ। ਆਪਾਂ ਕਿਹੜਾ ਕਿਸੇ ਨੂੰ ਸੁਣਾਉਣਾ, ਆਪਾਂ ਤਾਂ ਆਪਣਾ ਰਾਂਝਾ ਰਹਿ ਕੇ ਰੱਖਣਾ ਪ੍ਰੇਮ ਕੁਮਾਰ। ਤੇ ਮੈਂ ਭਾਅ ਜੀ ਅੱਜ ਕਹਿੰਦੇ ਗਾਣਾ ਸੁਣਾ ਦਿਓ ਜੀ, ਤੂੰ ਸ਼ਾਇਰ ਬਣਾ ਗਈ ਹੈ। ਕੀ ਬਣਾ ਗਈ ਹੈ?
ਸ਼ਾਇਰ
ਬੰਦਾ ਬਣਾ ਕੇ ਜਾਂਦੀ ਫਿਰ ਮੰਨਦੇ ਨਾ ਵੀ ਬੰਦਾ ਬਣਾ ਕੇ ਗਈ ਆ, ਤੂੰ ਜੇ ਗਈ ਆ ਤੇ ਚੱਜ ਜਿੰਦੀ ਰਹਿ ਕਰਮਾ ਆ ਗਈ। ਤੇ ਭਾਅ ਜੀ ਕਹਿੰਦੇ ਸੁੱਖੋ ਸਾਹਿਬ ਨੇ ਆ ਜਾਣਾ, ਕਹਿੰਦੇ ਜੀ ਸੁੱਖੋ ਸਾਹਿਬ ਨੇ ਆ ਜਾਣਾ। ਸੁੱਖੋ ਤੂੰ ਤੇ ਭਾਈ ਉਹ ਦੂਸਰੀ ਚੀਤਾ ਬਣਾਇਆ ਵੀ ਜਿਹਦਾ ਹਿਰਨ ਹਿਰਨੀ ਆ ਭਾਜਣ ਵੀ ਚੀਤਾ ਆ ਗਿਆ। ਇੰਨੀ ਵੀ ਸੁੱਖੋ ਜਿਹੜੀ ਸੁੱਖਪ੍ਰੀਤ ਆ ਉਹ ਮਤਲਬ ਜ਼ਿਆਦਾ ਡਰਾਉਣੀ ਨੀ ਜਿੰਨੀ ਤੁਸੀਂ ਸਮਝੀ ਫਿਰਦੇ ਆ। ਤੇ ਇਹਦੇ ਉਹਨਾਂ ਦਾ ਸ਼ੁਕਲ ਮੇਲਾ ਤਾਂ ਆਇਆ ਜੀ, ਉਹਦਾ ਤੇ ਸ਼ੁਕਲ ਮੇਲਾ ਤੇ ਹੈ ਹੀ ਆ। ਸ਼ੁਕਲ ਮੇਲੇ ਤੇ ਅੱਜ ਕੱਲ੍ਹ ਹੁਣ ਫਿਰ ਹੈ ਹੀ ਆ, ਇਹਨਾਂ ਨਾਲ ਬੰਦੇ ਦਾ ਮਨ ਦੂਜੇ ਪਾਸੇ ਰਹੇ
ਜੀ।
ਤੇ ਬਾਕੀ ਅੱਗੇ ਪ੍ਰੋਗਰਾਮ ਦੇ ਵਿੱਚ ਜਿਹੜੇ ਪਹੁੰਚੇ ਨੇ ਆਪਣੇ ਸਰੋਤੇ, ਉਹਨਾਂ ਨਾਲ ਆਪਾਂ ਸ਼ਾਮਿਲ ਹੁੰਦੇ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹਾਂ ਜੀ। ਤੇ ਇੱਧਰ ਗੋਰਾ ਭਾਜੀ ਵੀ ਸਾਨੂੰ ਸੁਨੇਹਾ ਭੇਜ ਰਿਹਾ, ਕਹਿੰਦੀ ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗੋਰਾ। ਉਹ ਪੁੱਤ ਗੋਰਾ 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 ਮਲਕੀਤ ਹੈਗਾ ਆਲੂਆਂ ਵਾਲਾ ਬੋਰਾ। ਕਹਿੰਦੇ ਨੇ ਕਿ ਤਾਇਆ ਜੀ ਮਨਦੀਪ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਕੋਰੋਨਾ ਤੋਂ ਬਚੇ ਹੋਏ ਹੋ? ਬਚੇ ਆ ਭਰਾਵਾ, ਰਾਜੀ ਖੁਸ਼ੀ ਤੋਂ ਬਚੇ ਆ, ਕੋਰੋਨਾ ਤੋਂ ਬਚੇ ਆ, ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਬਚ ਕੇ ਆ ਰਹੇ ਆ। ਇਹਨੂੰ ਕਹਿੰਦੇ ਲਿਖਤਾਂ ਵਧੀਆ 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 ਦੀ ਗੱਲ ਆ। ਅੜੀ ਹੁੰਦੀ ਤਾਂ ਬਸ ਤੁਸੀਂ ਡੀਜੇ ਰਹਿਣਾ ਸੀ ਤੇ ਅਸੀਂ ਉੱਥੋਂ ਆਉਣਾ ਹੀ ਨਹੀਂ ਸੀ, ਪਰ ਵਧੀਆ ਦੀਆਂ ਗੱਲਾਂ ਉਹ ਮਾਲਕ ਦੇ ਰੰਗ ਆ, ਉਹ ਬਜਾਉਣ ਵਾਲਾ। ਪਰ ਡਾਕਟਰਾਂ ਦੇ ਜਿਹੜੇ ਕਿਹਾ ਉਹ ਉਹਨਾਂ ਸਿੱਧੇ ਕੰਟਰੈਕਟ ਸਾਈਨ ਕੀਤੇ ਆ, ਜਮਦੂਤਾਂ ਨੂੰ ਬੰਦੇ ਉਧਰ ਨੂੰ ਭੇਜੀ ਤੁਰੇ ਆ ਰਿਹਾ, ਉਹਨਾਂ ਤੋਂ ਬਚ ਗਿਆ ਤੇ ਬੰਦਾ ਉਦਮ ਬਚ ਜਾਂਦਾ। ਤਾਂ ਜੀ ਕਹਿੰਦੇ ਆ ਪੂਰੇ ਕੈਮ ਲੱਗਦੇ ਹੋ ਅੱਜ? ਆਖਦੇ ਕੈਮ ਆ ਗੋਗੇ ਗੋਰੇ ਕੀ, ਬਿਲਕੁਲ ਕੈਮ ਆ। ਕਹਿੰਦੇ ਜੀ ਆਹ ਗੱਲਾਂ ਬਹੁਤ ਸੌਧ ਦੇ ਆ। ਤਾਂ ਜੀ ਆਹ ਗੱਲ ਬਹੁਤ ਸੌਧ ਦੇ ਕਹਿੰਦੇ ਪਤਾ ਨੀ ਲੱਗਾ ਤਾ ਜੀ, ਇਹ ਗੱਲਾਂ ਬਹੁਤ ਸਾਧ ਦੇ। ਉਹ ਕਹਿੰਦਾ ਹੋਣਾ ਗੱਲਾਂ ਬੜੀਆਂ ਕਰਦੇ ਚੁੱਪ ਨੀ ਕਰਦੇ ਗੱਲਾਂ ਦੀ, ਆਪਾਂ ਕੀ ਕਹਿੰਦੇ ਮਾੜਾ ਮੋਟਾ ਜਿਹਾ ਠੀਓ ਠੱਪਾ ਕਰ ਛੇੜੀ ਦਾ, ਤੁਹਾਡੇ ਨਾਲ ਗੱਲਬਾਤ ਕਰ ਛੇੜੀ ਦਾ, ਸਮਝ ਆਪਾਂ ਛੇੜੀ ਆ। ਇਹਨੇ ਇਸੇ ਰਜਾ ਚ ਰਹਿਣਾ ਨਹੀਂ ਆ, ਬਸ ਹੋਰ ਸੁੱਕੀ ਆ। ਤੇ ਲਓ ਪਿਤਾ ਜੀ ਆਪਾਂ ਅੱਗੇ ਜਿਹੜੇ ਸੁਨੇਹੇ ਪ੍ਰੋਗਰਾਮ ਦੇ ਵਿਚ ਸਰੋਤਿਆਂ ਦੇ ਨਾਲ ਜਿਹੜੇ ਉਹ ਸ਼ਾਮਿਲ ਕਰਨੇ ਆ ਤੇ ਅਗਲੇ ਜਿਹੜੇ ਆਪਣੇ ਸ਼ਾਮਿਲ ਹੋਏ ਨੇ ਭਾਜੀ ਹੋਰੀ ਤੇ ਉਹ ਨੇ ਇਕਬਾਲ ਢਿੱਲੋਂ ਸਾਹਿਬ ਉਹ ਬਲਿਆ ਢਿੱਲਾਂ 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 ਇੱਕ ਰੁਪਈਏ ਕਿਲਾਂ ਕਹਿੰਦੇ ਜੀ ਢਿੱਲੋਂ ਸਾਹਿਬ ਤੇ ਤਾਏ ਜੀ ਨੂੰ ਸਤਿ ਸ੍ਰੀ ਅਕਾਲ ਇਕਬਾਲ 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 ਸਾਹਿਬ ਇਕਬਾਲ ਯਾਨੀ ਬਾਲ ਇੱਕ ਹੀ ਲਾਲ ਪੁੱਤਰ ਟੈਲੀਫੋਨ ਕਿਆ ਕਬੋ ਬਖੀਰਾ ਹੈਲੋ
ਸ਼ੇਰ
ਬਗਿਆ ਨਾਮ ਵੀ ਮੈਨੂੰ ਭੁੱਲ ਗਿਆ ਇਹ ਆਪਣਾ ਦੂਸਰਾ ਨੇ ਬਲਵਿੰਦਰ ਸਿੰਘ ਬਲਵਿੰਦਰ ਇਧਰੋਂ ਖੜਕ ਗੱਲਾਂ ਬੜੀਆਂ ਛੱਡਦੇ ਨੇ ਕਰਕੇ ਗੋਰਾ ਸਾਹਿਬ ਤੁਸੀਂ ਜਾਣੀ ਬੋਲਣ ਡਾ
ਹਾਂਜੀ ਅੱਜ ਤਾਂ ਕਰੋਨਾ ਦੀਆਂ ਗੱਲਾਂ ਮੈਂ ਕਿਹਾ ਬੜੀ ਡੰਗਾਈ ਜਾ ਕੇ ਸੁਣਾਉਂਦੇ ਨੇ ਸਭ ਨੂੰ ਏਦਾਂ ਬਹੁਤ ਦੂਰ ਦੂਰ ਦੀਆਂ ਗੱਲਾਂ ਛੱਡਦੇ
ਓਨੇ ਗੋਰੇ ਗੱਲ ਇਹ ਆ ਵੀ ਹੁਣ ਹਾਲਾਤ ਹੀ ਐਸੇ ਹੋਏ ਆ ਤੂੰ ਪੁੱਛਣਾ ਵੀ ਮਤਲਬ ਗੱਲਾਂ ਕੀ ਛੱਡਣੀਆਂ ਦੁਨੀਆਂ ਬਈ ਬਹੁਤ ਪਰੇਸ਼ਾਨ ਆ
ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕਾਫੀ ਡੰਗਾਈ ਚ ਜਾ ਕੇ ਆਪਣੇ ਵਿਚਾਰ ਦੱਸ ਰਹੇ ਹੋ ਅੱਜ ਦੇ ਮਾਹੌਲ ਬਾਰੇ ਮਤਲਬ ਵਧੀਆ ਲੱਗਦਾ ਵੀ ਮਤਲਬ ਤਾਇਆ ਜੀ ਇੰਨਾ ਡੀਪਲੀ ਜਾ ਕੇ ਵੀ ਗੱਲਾਂ ਮਤਲਬ ਸੁਣਾ ਸਕਦੇ ਨੇ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਜੀ
ਅੱਛਾ ਤੁਸੀਂ ਕਿਹਾ ਹੋਣਾ ਵੀ ਕਮਲ ਕੁਮਾਰ ਮਾਰਨ ਵਾਲੀ ਆ ਵਾਹ ਸ਼ਦਾਸ਼ ਦੁੱਖ ਦਾ ਕਈ ਆਉਣ ਵਾਲੇ ਇਹਨਾਂ ਨੂੰ ਪਤਾ ਹੋਣਾ ਵੀ ਕਰੋਨਾ ਕੀ ਬਿਮਾਰੀ
ਨਹੀਂ ਉਹ ਨੀ ਗੱਲ ਦੇਖੋ ਜਿਹੜਾ ਬੰਦਾ ਮਜ਼ਾਕ ਵਾਲੀ ਵਧੀਆ ਮਜ਼ਾਕ ਵਗੈਰਾ ਸਾਰਾ ਕੁਝ ਵਧੀਆ ਕਰਦੇ ਉਹ ਬੰਦਾ ਜਿੱਦਾਂ ਕਹਿ ਲੋ ਅੰਦਰੋਂ ਡੀਪਲੀ ਗੱਲਾਂ ਵੀ ਮਤਲਬ ਡੰਗਾਈ ਚ ਜਾ ਕੇ ਵੀ ਗੱਲਾਂ ਵਧੀਆ ਕਰਦਾ ਉਹ ਇਹ ਥੋੜੀ ਹੈ ਕਿ ਇੱਕ ਬੰਦਾ ਜੇ ਮਜ਼ਾਕ ਹੀ ਕਰ ਸਕਦਾ ਸਿਰਫ ਇਹ ਨੀ ਪਰ ਮੈਂ ਕਹਿੰਦਾ ਮਤਲਬ ਅੱਗੇ ਤਾਂ ਚਲੋ ਤੁਹਾਡੇ ਕੋਲੋਂ ਇਹੀ ਸੁਣਦੇ ਆਏ ਆ ਵੀ ਮਤਲਬ ਰੇਡੀਓ ਤੇ ਲਗਭਗ ਜਦੋਂ ਵੀ ਟਾਈਮ ਮਿਲਦਾ ਵੀ ਤਾਇਆ ਜੀ ਦੀਆਂ ਗੱਲਾਂ ਹਾਸਾ ਮਜ਼ਾਕ ਜੇ ਉਹ ਤੇ ਬਹੁਤ ਵਧੀਆ ਸਲਾਹਾਂ ਵੀ ਦਿੰਦੇ ਹੋ ਪਰ ਅੱਜ ਕੋਰੋਨਾ ਦੇ ਮਾਮਲੇ ਦੇ ਵਿੱਚ ਤੁਸੀਂ ਮਤਲਬ ਕਾਫੀ ਦੋ ਡਾਕਟਰ ਇੱਥੇ ਮਤਲਬ ਕਰ ਰਹੇ ਨੇ ਜਿੱਦਾਂ ਕਹਿ ਲੋ ਵੀ ਉਦੇ ਤੁਹਾਡੇ ਜਦੋਂ ਕਹਿੰਦੇ ਨੇ ਬੇਸੂਰਤ ਬੰਦੇ ਵੀ ਮਰੀ ਜਾ ਰਹੇ ਨੇ ਮਤਲਬ ਮੀਡੀਆ ਨੂੰ ਦਿਲ ਪੇਟੀ ਜਾਂਦੇ ਨੇ ਲਫਾਫੇ ਪਲਾਸਟਿਕ ਲਫਾਫੇ ਚ
ਚਰਚਾ ਕਰਕੇ ਤੇ ਇਹਦੇ ਲਈ ਕੁਝ ਸਬਕ ਵੀ ਸਿੱਖੀਏ ਕਿਉਂਕਿ ਦੇਖੋ ਹਾਲਾਤ ਜੋ ਚੱਲ ਰਹੇ ਆ ਇਸ ਹਾਲਾਤ ਦੇ ਵਿੱਚ ਕੋਈ ਕਿਉਂਕਿ ਪਤਾ ਹੀ ਆ ਸਾਰਿਆਂ ਨੂੰ ਇਹ ਸਮੱਸਿਆ ਆ ਗਈ ਹੁਣ ਉਹਦਾ ਹੱਲ ਵੀ ਤੇ ਆਪਾਂ ਨੂੰ ਲੱਭਣਾ ਪੈਣਾ ਹੱਲ ਆਪਾਂ ਨੂੰ ਕਿਹੜਾ ਕਿਸੇ ਹੋਰ ਨੇ ਦੇ ਜਾਣਾ ਜਦੋਂ ਕੋਈ
ਗੱਲ ਹੋਈ ਹੈ ਨਾ ਵੀ ਅੱਜ ਤੱਕ ਪਤਾ ਤਾਂ ਹਲੇ ਤੱਕ ਲੱਗਿਆ ਹੀ ਨੀ ਮਤਲਬ ਇਹ ਕਿੱਥੋਂ ਸ਼ੁਰੂ ਹੋਇਆ ਤੇ ਇਹਦਾ ਐਂਡ ਕਿੱਥੇ ਹੋਣਾ ਜਦੋਂ ਤੁਸੀਂ ਕਹਿ ਰਹੇ ਵੀ ਆਉਣ ਵਾਲੇ 8-10 ਸਾਲਾਂ ਚ ਪਤਾ ਲੱਗੂਗਾ ਵੀ ਇਹ ਕਿੱਥੋਂ ਛੱਡਿਆ ਗਿਆ ਜੀ ਤੇ ਮਤਲਬ ਇਹਦਾ ਨਾਂ ਮਤਲਬ ਸਾਈਡ ਇਫੈਕਟ ਇਹਦੇ ਹੋਰ ਕਿੰਨੇ ਕਿੰਨੇ ਭੈੜੇ ਤੋਂ ਭੈੜੇ ਹੋ ਸਕਦੇ ਨੇ
ਦੇਖੋ ਵੀ ਮੈਂ ਗੋਰੇ ਤੂੰ ਪੜ੍ਹਿਆ ਲਿਖਿਆ ਮੁੰਡਾ ਮੈਂ ਇੱਕੋ ਸਵਾਲ ਕਰਨਾ ਜੇ ਮੰਨ ਲਓ ਵੀ ਇਹ ਚੀਨ ਤੋਂ ਸ਼ੁਰੂ ਹੋਇਆ ਕੀ ਚੀਨ ਸਾਰੀ ਦੁਨੀਆਂ ਦੇ ਵਿੱਚ ਚੀਨ ਦੇ ਬੰਦੇ ਬੈਠੇ ਆ ਕੋਈ ਐਸਾ ਇਲਾਕਾ ਕੋਈ ਐਸਾ ਦੇਸ਼ ਨਹੀਂ ਬਚਿਆ ਜਿੱਥੇ ਕੋਰੋਨਾ ਨਹੀਂ ਹੋਇਆ ਕੀ ਠੀਕ ਹੈ ਤੁਸੀਂ ਦੇਖ ਲਓ ਹੈਲੋ
ਹਾਂਜੀ ਹਾਂਜੀ
ਮੈਂ ਕਿਹਾ ਆਵਾਜ਼ ਆਉਂਦੀ ਆ
ਪੂਰੀ ਪੂਰੀ ਮਹਾਰਾਜ ਤੁਹਾਡੀ ਆਵਾਜ਼ ਨੀ ਆਉਣੀ ਤਾਂ ਹੋਰ ਕਿਹਦੀ ਆਉਣੀ
ਇਹ ਮੈਂ ਕਿਹਾ ਵੀ ਇਹ ਦੇਖ ਲਾ ਵੀ ਲਗਭਗ 195 ਮੁਲਕ ਜਿਹੜੇ ਆ ਯਾਨੀ 200 ਮੁਲਕ ਹੀ ਲਾ ਲਾ ਦੋ ਕੁ ਸੌ ਜਿਹੜਾ ਮੁਲਕ ਹੋਊਗਾ ਜਿਹੜਾ ਵੀ 200 ਜਾਂ 200 ਤੋਂ ਵੱਧ ਹੀ ਹੋਵੇ ਪਾਵਾਂ 200 ਜਿਹੜੇ ਮੁਲਕਾਂ ਦੇ ਵਿਚ ਜਿਹੜੇ ਬੰਦੇ ਰਹਿੰਦੇ ਆ ਉਹ ਕੀ ਚੀਨ ਤੋਂ ਹੀ ਆਈ ਜਾਂਦੇ ਆਈ ਨੇ ਜਿਹੜੇ 200 ਦੇ 200 ਦੇ ਮੁਲਕਾਂ ਦੇ ਵਿਚ ਹੀ ਬਿਮਾਰੀ ਆਈ ਹੋਈ ਆ।
ਬਿਲਕੁਲ ਸਹੀ ਗੱਲ ਹੈ,
ਮਨ ਲਓ ਮੇਰਾ
ਪਤਾ ਨੀ ਲੱਗਿਆ ਕੀ ਸਟਾਰਟ ਕਿੱਥੋਂ ਹੋ ਰਿਹਾ, ਕੀ ਮਤਲਬ ਕਿਹੜੀ ਚੀਜ਼ ਚੋਂ ਨਿਕਲ ਰਹੀ ਹੈ ਇਹ, ਕੋਈ ਫਸਲ ਚੋਂ ਨਿਕਲ ਰਹੀ ਆ ਜਾਂ ਕੋਈ ਮਤਲਬ ਕਹਿ ਲਓ ਜਿਹੜੀ ਕੋਈ ਆਪਾਂ ਘਰ ਚ ਕੋਈ ਚੀਜ਼ ਖਾਣ ਵਾਲੀ ਵਰਤਦੇ ਆ ਜਾਂ ਜਦੋਂ ਕਹਿ ਲਓ ਸਾਬਣ ਲਾ ਲਓ, ਸਾਬਣ ਪੂਰੀ ਦੁਨੀਆਂ ਚੋਂ ਕਿੱਥੋਂ ਬਣ ਕੇ ਆਉਂਦਾ ਸੀ, ਸਾਬਣ ਜਿਹੜਾ ਯੂਜ ਕਰਦੇ ਨਹਾਉਣ ਲਈ ਸ਼ਾਇਦ ਉਹਦੇ ਵਿਚੋਂ ਹੀ ਆ ਰਹੀ ਹੋਵੇ, ਕਿਸੇ ਨੂੰ ਪਤਾ ਥੋੜੀ ਹੈ। ਕੋਈ ਚਾਹ ਪੱਤੀ ਪੂਰੀ ਦੁਨੀਆਂ ਚੋਂ ਅਲੱਗ ਅਲੱਗ ਦੇਸ਼ਾਂ ਚੋਂ ਆਉਂਦੀ ਹੈ, ਚਾਹ ਪੱਤੀ ਚੋਂ ਆਉਂਦੀ ਹੋਵੇ ਕਿਸੇ ਨੂੰ ਕੀ ਪਤਾ।
ਗੱਲ ਤੇ ਹੋਈ ਆ ਵੀ ਇਹ ਬੰਦਾ ਕਹਿੰਦੇ ਬੰਦੇ ਤੋਂ ਬੰਦੇ ਨੂੰ ਫੈਲਦਾ, ਬੰਦੇ ਤੋਂ ਬੰਦੇ ਨੂੰ ਜੇ ਫੈਲਦਾ ਹੁੰਦਾ ਕਿ ਇੱਕ ਮੁਲਕ ਸਾਰੀ ਦੁਨੀਆਂ ਦੇ ਵਿਚ ਕੋਰੋਨਾ ਫੈਲਾ ਸਕਦਾ ਸੀ, ਕਦੇ ਵੀ ਨੀ ਫੈਲਾ ਸਕਦਾ। ਇਹ ਨੀ ਵੀ ਕੋਈ ਤੇ ਜੇ ਤੂੰ ਇਹ ਸੋਚ ਕੋਈ ਤੇ ਛੋਟੇ ਤੋਂ ਛੋਟਾ ਮੁਲਕ ਬਚਣਾ ਚਾਹੀਦਾ ਸੀ ਜਿੱਥੇ ਕੋਈ ਬਾਹਲੀਆਂ ਨਹੀਂ ਜਾਂ ਦੁਨੀਆਂ ਆਉਂਦੀ ਜਾਂਦੀ, ਬਚਿਆ ਤੇ ਉੱਥੇ ਵੀ ਕੋਈ ਨਹੀਂ।
ਗੱਲ ਹੋ ਗਈ ਨਾ ਜਿਦਾਂ ਆਪਣੇ ਬੱਸ ਅੱਡਿਆਂ ਦੇ ਵਿਚ ਉਹ ਸੁਰਮਾ ਵੇਚਣ ਵਾਲੇ ਜਾਂ ਉਹ ਆਪਣੇ ਟੋਫੀਆਂ ਵਗੈਰਾ ਗੋਲੀਆਂ ਟੋਫੀਆਂ ਵੇਚਣ ਵਾਲੇ ਹੁੰਦੇ ਆ ਨਾ, ਵੀ ਮਤਲਬ ਏਅਰਪੋਰਟ ਤੇ ਲੋਕੀ ਖੜ ਖੜ ਕੇ ਫਲਾਈਟਾਂ ਦੇ ਵਿਚ ਚੀਜ਼ਾਂ ਵੇਚਦੇ ਨੇ, ਉਹਦੇ ਨਾਲ ਕੋਰੋਨਾ ਗਾਹੋਂ ਦਗਾਹੋਂ ਵੱਧ ਰਹੇ ਆ। ਇਹ ਤਾਂ ਮਤਲਬ ਤੁਹਾਡੀ ਗੱਲ ਸਹੀ ਹੈ, ਹਜੇ ਤੱਕ ਕਿਸੇ ਨੂੰ ਇਸ ਚੀਜ਼ ਦਾ ਪਤਾ ਨੀ ਲੱਗ ਰਿਹਾ ਵੀ ਮਤਲਬ ਇਹ ਮਤਲਬ ਨਿਕਲ ਕਿੱਥੋਂ ਰਿਹਾ ਹੈ ਜਿਹੜਾ ਆ ਦੁਬਾਰਾ ਹਰ ਕੰਟਰੀ ਚ ਦੁਬਾਰਾ ਜ਼ਰੂਰ ਆ ਰਿਹਾ, ਇਹਦਾ ਕੀ ਮਤਲਬ ਰੀਜ਼ਨ ਹੈ।
ਉਹੀ ਤੇ ਗੱਲ ਆ ਨਾ, ਇਹ ਖੋਜ ਵਾਲੀ, ਇਹੀ ਤੇ ਮੈਂ ਤੁਹਾਨੂੰ ਕਹਿੰਦਾ ਵੀ ਇਹ ਖੋਜ ਹੱਲੇ ਆਪਾਂ ਨੂੰ ਨੀ ਪਤਾ ਲੱਗਦਾ, ਇਹਨੂੰ 8-10 ਸਾਲਾਂ ਬਾਅਦ ਦੁਨੀਆਂ ਜਦੋਂ ਸ਼ਾਂਤ ਹੋ ਕੇ ਬਹਿ ਕੇ ਫਿਰ ਕਈ ਗੱਲਾਂ ਕਈ ਅੰਕੜੇ ਨਿਕਲਣੇ ਵੀ ਆ ਇਸ ਕਰਕੇ ਹੋਇਆ। ਹੱਲੇ ਕੇ ਦੁਨੀਆਂ 6-5 ਚ ਪਈ ਆ, ਉਹਨਾਂ ਨੂੰ ਤਾਂ ਆਪਣੀ ਜਾਨ ਬਚਾਉਣ ਦੀ ਪਈ ਆ, ਸਰਚਾਂ ਉਹਨਾਂ ਨੇ ਕੀ ਕਰ ਲੈਣੀਆਂ। ਹੱਲੇ ਤਾਂ ਤੂੰ ਸੱਚ ਜਾਣੇ, ਬਹੁਤਿਆਂ ਨੂੰ ਇਹ ਵੀ ਨੀ, ਡਾਕਟਰਾਂ ਨੂੰ ਵੱਡਿਆਂ ਵੱਡਿਆਂ ਨੂੰ ਪਤਾ ਵੀ ਫੈਲਦੀ ਕਾਹਦੇ ਨਾਲ ਆ, ਹਵਾ ਨਾ ਫੈਲਦੀ ਆ, ਸੰਪਰਕ ਨਾ ਫੈਲਦੀ। ਅੱਛਾ ਜੇ ਕਹਿੰਦੇ ਹਵਾ ਨਾ ਫੈਲਦੀ, ਸੰਪਰਕ ਨਾ ਫੈਲਦੀ, ਇੱਕ ਮਰੀਜ਼ ਪੋਜ਼ਿਟਿਵ ਹੋ ਜਾਂਦਾ ਤਾਂ ਬਾਕੀ ਘਰ ਦੇ ਕਿੱਦਾਂ ਨੈਗੇਟਿਵ ਹੋ ਜਾਂਦੇ, ਇਕੱਠੇ ਰੋਟੀ ਖਾਣ ਡਾਇਆ, ਇਕੱਠੇ ਸੌਣ ਡਾਇਆ, ਇਕੱਠੇ ਖੇਡਣ ਡਾਇਆ, ਇਕੱਠੇ ਸਾਹ ਲੈਣ ਡਾਇਆ, ਖੰਘ ਆਉਂਦੀ, ਛਿੱਕ ਆਉਂਦੀ ਆ, ਉਸੇ ਘਰ ਦੇ ਵਿੱਚ ਆਉਂਦੀ ਆ, ਬਾਕੀ ਮਰੀਜ਼ ਕਿੱਦਾਂ ਨੈਗੇਟਿਵ ਹੋ ਜਾਂਦੇ ਆ, ਕੀ ਪੋਜ਼ਿਟਿਵ ਕਿੱਦਾਂ ਹੋ ਜਾਂਦਾ ਜੀ ਇਹ ਕਹਿੰਦੇ ਵੀ ਇੱਦਾਂ ਫੈਲਦੀ ਆ। ਮੈਂ ਉਹੀ ਤਾਂ ਗੱਲ ਕਰਨਾ ਨਾ ਵੀ ਇਹਦੇ ਹੱਲੇ ਨਾ ਪੂਰੇ ਅੰਕੜੇ ਇਹਨਾਂ ਤੋਂ ਹੈ ਨਹੀਂ, ਇਹਦੀਆਂ ਹੱਲੇ ਖੋਜਾਂ ਬਹੁਤ ਜ਼ਿਆਦਾ ਹੋਣ ਵਾਲੀਆਂ ਕਿ ਕਿੱਦਾਂ ਜੇ ਤੇ ਇਹ ਹੋ ਜਾਂਦਾ ਸਾਰੇ ਟੱਬਰ ਨੂੰ, ਫਿਰ ਤੇ ਆਪਾਂ 100% ਦੀ ਸ਼ੋਰ ਸੀ ਕਿ ਇੱਕ ਬੰਦੇ ਤੋਂ ਫੈਲਦਾ ਹੈ ਤੇ ਇਹ ਪਿੰਡਾਂ ਦੇ ਪਿੰਡ ਵਰ ਜਾਣਾ ਸੀ ਜੇ ਏਦਾਂ ਫੈਲਦਾ ਹੁੰਦਾ, ਤੇ ਪਰ ਏਦਾਂ ਨੀ ਫੈਲਦਾ, ਫੈਲਦਾ ਹੈ ਕਿਸੇ ਤਰੀਕੇ ਨਾਲ ਆ, ਇਹਦੇ ਬਾਰੇ ਹੱਲੇ ਆਪਾਂ ਨੂੰ ਨਹੀਂ ਪੂਰੀ ਜਾਣਕਾਰੀ।
ਹੁਣ ਇੱਕ ਘਰ ਦੇ ਵਿਚ ਇੱਕ ਬੰਦੇ ਨੂੰ ਜੁਕਾਮ, ਨਜ਼ਲਾ ਜੁਕਾਮ ਹੋ ਗਿਆ ਤੇ ਉਹ ਮਤਲਬ ਜਿਹੜਾ ਦੂਸਰੇ ਬੰਦੇ ਨੂੰ 2-3 ਦਿਨ ਅੱਟ ਕੇ ਹੋਊਗਾ ਵੀ ਲੈ ਵੀ ਇਹ ਮੈਨੂੰ ਇਹ ਮਤਲਬ ਉਦਾਂ ਪਛਾਣ ਮਿਲ ਗਿਆ, ਲੈ ਵੀ ਇੱਕ ਨੂੰ ਹੋਇਆ ਉਹਦਾ ਜਦੋਂ ਠੀਕ ਹੋਰ ਜਾ ਉਸ ਤੋਂ ਅਗਲੇ ਨੂੰ ਹੋ ਜਾਂਦਾ। ਉਹ ਘਰ ਦੇ ਵਿਚ ਜਿੱਦਾਂ ਕਹਿ ਲੋ 10 ਬੰਦੇ ਰਹਿੰਦੇ ਨੇ, ਉਹ 4-5 ਨੂੰ ਵਿੱਚੀ ਹੋ ਕੇ
ਜਾਊਗਾ, ਉਹਦਾ ਵਾਇਰਸ ਜਿਹੜੇ ਇੱਦਾਂ ਹੀ ਹੁੰਦੇ ਆ। ਠੀਕ ਆ,
ਤੱਕ ਕੋਈ
ਏਦਾਂ ਵੈਸੇ ਜਿਹੜਾ ਵਾਇਰਸ ਦਾ ਜਾਂ ਬੈਕਟੀਰੀਆ ਜਿਹੜਾ ਹੁੰਦਾ ਇਹ ਫੈਲਦਾ ਦੇਖਦਾ ਹੁੰਦਾ ਇੱਕ ਬੰਦੇ ਤੋਂ ਦੂਸਰੇ ਚ ਤੀਸਰੇ ਦੇ ਵਿਚ, ਪਰ ਇਹਦੇ ਵਿਚ ਜਿਹੜੇ ਆ ਬੜੇ ਰਹਿਸੀ ਆ, ਪਤਾ ਨੀ ਲੱਗ ਰਿਹਾ ਜੇ ਫਿਰ ਏਦਾਂ ਫੈਲਦਾ ਤੇ ਬਾਕੀ ਬੰਦੇ ਕਿੱਦਾਂ ਬਚ ਰਹਿੰਦੇ ਆ, ਸਾਨੂੰ ਤਾਂ ਹਲੇ ਇਹ ਨੀ ਪਤਾ ਲੱਗਾ। ਬਾਕੀ ਬੰਦੇ ਜਾਂ ਤਾਂ ਦੂਰੀ ਜੇ ਤਾਂ ਅਗਲਾ ਬਣਾਉਂਦਾ ਹੀ, ਜੇ ਤਾਂ ਦੂਰੀ ਬਣਾਈ ਹੋਈ ਫਿਰ ਮੰਨਿਆ ਵੀ ਉਹ ਦੂਰ ਹੀ ਨਹੀਂ ਤਾਂ ਬਚ ਰਿਹਾ।
ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਦੁਨੀਆਂ ਦੇ ਵਿਚ ਜਿੰਨੇ ਵੀ ਸਾਇੰਟਿਸਟ ਵਗੈਰਾ ਹੋ ਗਏ ਜਾਂ ਡਾਕਟਰ ਹੋ ਗਏ, ਇਹ ਸਾਰੇ ਇੱਕ ਮੇਰੇ ਹਿਸਾਬ ਨਾਲ ਰਫਲੀ ਅੰਦਾਜ਼ਾ ਹੀ ਉਸਦੇ ਅੰਦਾਜ਼ਾ ਲਾ ਕੇ ਦੱਸੀ ਜਾ ਰਹੇ ਨੇ, ਏਦਾਂ ਹੋ ਸਕਦਾ ਜਾਂ ਹੋ ਸਕਦਾ। ਹਜੇ ਜਿੱਦਾਂ ਕੱਲ ਮੈਨੂੰ ਲੱਗਦਾ ਕੋਈ 70-80% ਵੀ ਨੀ ਕਿਸੇ ਨੂੰ ਪਤਾ ਲੱਗ ਰਿਹਾ ਵੀ 100 ਤਾਂ ਬਹੁਤ ਦੂਰ ਦੀ ਗੱਲ ਹੈ ਵੀ ਇਹ ਮਤਲਬ ਕਿੱਦਾਂ ਇੱਕ ਦੂਰ ਤੋਂ ਦੂਸਰੇ ਨੂੰ ਹੁੰਦਾ।
ਦੇਖੋ ਜੇ ਜਿੱਦਣ ਇਸ ਗੱਲ ਦਾ ਪਤਾ ਲੱਗ ਗਿਆ ਨਾ ਵੀ ਇਹ ਕਿੱਦਾਂ ਫੈਲਦਾ, ਫਿਰ ਇਹਦਾ ਹੱਲ ਵੀ ਹੋ ਜਾਣਾ। ਹੁਣ ਕਿਸੇ ਨੂੰ ਐਲਰਜੀ ਹੁੰਦੀ ਆ, ਉਹ ਤੁਹਾਨੂੰ ਹੁਣ ਪਤਾ ਵੀ ਮੈਨੂੰ ਸ਼ਹਿਦ ਤੋਂ ਐਲਰਜੀ ਆ, ਸ਼ਹਿਦ ਖਾਓਗੇ ਤੇ ਤੁਹਾਡੇ ਖੁਰਕ ਆਉਣ ਲੱਗ ਗਈ ਮੰਨ ਲਓ। ਹੁਣ ਜਦੋਂ ਤੁਸੀਂ ਸ਼ਹਿਦ ਨਹੀਂ ਖਾਓਗੇ ਤੇ ਇਹਦਾ ਮਤਲਬ ਤੁਹਾਡਾ ਇਲਾਜ ਇਹ ਆ ਵੀ ਤੁਸੀਂ ਸ਼ਹਿਦ ਨਹੀਂ ਖਾਣਾ ਤੇ ਤੁਸੀਂ ਬਚੇ ਰਹੋਗੇ, ਇਹਦਾ ਇਲਾਜ ਹੋ ਗਿਆ। ਹੁਣ ਜਦੋਂ ਸਾਨੂੰ ਇਹਦਾ ਪਤਾ ਲੱਗ ਗਿਆ ਵੀ ਇਸ ਕਰਕੇ ਫੈਲਦਾ, ਉਸ ਚੀਜ਼ ਤੋਂ ਬਚ ਜਾਂਗੇ ਤੇ ਉਹ ਫੈਲਣੋਂ ਹਟ ਜੂ, ਤੇ ਜੇ ਕਹਿੰਦੇ ਆ ਵੀ ਸਮਾਜਿਕ ਦੂਰੀ ਨਾ ਬਚਾ ਹੋਊਗਾ ਤੇ ਸਮਾਜਿਕ ਦੂਰੀ ਤੇ ਦੁਨੀਆਂ ਰੱਖਦੀ ਆ ਤਾਂ ਮਰੀ ਜਾਂਦੀ ਆ ਤੇ ਜੇ ਆਪਾਂ ਸਮਾਜਿਕ ਦੂਰੀ ਨਹੀਂ ਰੱਖਦੇ ਤਾਂ ਬਚ ਜਾਂਦੇ। ਹੁਣ ਜਿਹੜੇ ਧਰਨੇ ਤੇ ਬੈਠੇ ਆ ਕਿਸਾਨ ਉਹਨਾਂ ਚੋ ਮੈਨੂੰ ਦੱਸ ਦੇਣਾ ਕਿਹੜੇ ਕਿਹੜੇ ਕਿੰਨੇ ਉਹਨਾਂ ਨੂੰ ਤਾਪ ਚੜਿਆ, ਕਿੰਨਿਆਂ ਨੂੰ ਬੁਖਾਰ ਹੋਇਆ, ਕਿੰਨੇ ਉੱਥੇ ਵੈਂਟੀਲੇਸ਼ਨ ਤੇ ਪਏ, ਕਿੰਨਿਆਂ ਨੂੰ ਆਕਸੀਜਨ ਲਾਉਣੀ ਪਈ, ਕਿਸੇ ਨੂੰ ਨੀ ਪਈ। ਕੋਈ ਬੰਦਾ ਆ ਕੇ ਦੱਸ ਦਿਓ ਵੀ ਹਾਂ ਅਸੀਂ ਕਿਸਾਨ ਧਰਨੇ ਤੇ ਗਏ ਸੀ, ਉਹ ਸਾਡੇ ਬੰਦੇ ਨੂੰ ਬੁਖਾਰ ਨੀ ਉਤਰਦਾ, ਫਿਰ ਉਹਨਾਂ ਨੂੰ ਕਿੱਦਾਂ ਬਚਾ
ਹੁਣ? ਹਜੇ ਚਾਰ ਹਫਤੇ ਪਹਿਲਾਂ, ਮਤਲਬ ਚਾਰ ਪੰਜ ਹਫਤੇ ਪਹਿਲਾਂ ਪੂਰਾ ਜਿਦਾਂ ਕਹਿ ਲੋ ਵੀ ਜਦੋਂ ਆਹ ਚਾਰ ਪੰਜ ਹਫਤੇ ਦੋ ਢਾਈ ਮਹੀਨੇ ਪਹਿਲਾਂ ਲਾ ਲੋ ਜਦੋਂ ਦਾ ਮਤਲਬ 26 ਚੱਕਰ ਪਿਆ ਜਾਂ ਉਸ ਵੇਲੇ ਕਿੰਨਾ ਮਤਲਬ ਆਪਣਾ ਪੰਜਾਬ ਅੱਧੇ ਤੋਂ ਜ਼ਿਆਦਾ ਦਿੱਲੀ ਜਾ ਕੇ ਉੱਥੇ ਬਾਰਡਰ ਤੇ ਬੈਠਾ ਸੀ, ਇੰਨਾ ਰਸ਼ ਪਿਆ ਉਸ ਵੇਲੇ ਕੋਈ ਗੱਲ ਨੀ। ਹੁਣ ਜਦੋਂ ਸਾਰੇ ਵਾਪਸ ਆ ਚੁੱਕੇ ਨੇ ਹੁਣ ਦਿੱਲੀ ਦੇ ਵਿੱਚ ਕਰੋਨਾ ਫੈਲ ਗਿਆ।
ਗੱਲ ਤੇ ਮੈਂ ਉਹੀ ਕਹਿੰਦਾ ਵੀ ਹਲੇ ਤੱਕ ਇਹਦੇ ਬਾਰੇ ਕੋਈ ਬਹੁਤੀ ਡਿਟੇਲ ਤੋਂ ਖੋਜ ਹੋਈ ਨਹੀਂ ਵੀ ਇਹਦਾ ਕਾਰਨ ਕੀ ਆ ਫੈਲਣ ਦਾ। ਤਾਹੀ ਇਹਨਾਂ ਨੇ ਨੋਵਲ ਕੋਰੋਨਾ ਰੱਖਿਆ। ਨੋਵਲ ਦਾ ਪਤਾ ਨਵਾਂ ਹੀ ਬਲਾ ਆਈ ਆ, ਇਹਦੇ ਬਾਰੇ ਹਲੇ ਨੀ ਕੁਛ ਪਤਾ ਲੱਗਣ ਡਿਆ। ਇਹਦਾ ਸਾਨੂੰ ਇਹ ਲੱਗਦਾ ਵੀ ਜਿੱਦਾਂ ਆਮ ਵਾਇਰਸ ਦੇ ਵਿੱਚ ਇਹ ਬਚਾਅ ਰੱਖਿਆ ਜਾਂਦਾ ਵੀ ਬੰਦੇ ਦੇ ਸੰਪਰਕ ਦੇ ਨਾਲ, ਇਹ ਹਲੇ ਬਚਾਅ ਰੱਖੋ ਜਿੰਨਾ ਚਿਰ ਸਾਨੂੰ ਇਹ ਨੀ ਪਤਾ ਲੱਗਦਾ ਵੀ ਇਹ ਫੈਲਦਾ ਕਿੱਦਾਂ।
ਬਿਲਕੁਲ ਸਹੀ ਗੱਲ ਤੁਹਾਡੀ ਜੀ। ਇਹ ਜਿੱਦਾਂ ਕਹਿ ਲੋ ਵੀ ਜਿੱਦਾਂ ਹੁਣ ਤੁਸੀਂ ਕਹਿੰਦੇ ਸੀ ਵੀ ਕੁਛ ਬੰਦੇ ਕਹਿੰਦੇ ਨੇ ਵੀ ਦੁਨੀਆਂ ਦਾ ਖਾਤਮਾ ਹੋਣ ਡਿਆ, ਦੁਨੀਆਂ ਦਾ ਖਾਤਮਾ ਵੀ ਇਕਦਮ ਤਾਂ ਹੁਣ ਹੋ ਰਿਹਾ?
ਨਹੀਂ ਨਹੀਂ, ਟਾਈਮ ਲੱਗੂ। ਦੁਨੀਆਂ ਦਾ ਖਾਤਮਾ ਏਦਾਂ ਨੀ ਕਦੇ ਹੁੰਦਾ ਹੁੰਦਾ ਵੀ ਇੱਕੋ ਦਮ ਚ ਦੁਨੀਆਂ ਬੈਠੀ ਜਾਵੇ। ਹਾਂ, ਕੁਝ ਕੁਦਰਤੀ ਆਫ਼ਤਾਂ ਐਸੀਆਂ ਆਉਂਦੀਆਂ ਜਦੋਂ ਜਿੱਦਾਂ ਕਹਿੰਦੇ ਵੀ ਕਰੋੜਾਂ ਸਾਲ ਪਹਿਲਾਂ ਜਿਵੇਂ ਡਾਇਨਾਸੌਰ ਖਤਮ ਹੋਏ ਸੀ, ਉਹ ਕੁਦਰਤੀ ਆਫ਼ਤਾਂ ਹੀ ਉਹ ਸਾਰੇ ਧਰਤੀ ਨੱਪੇ ਗਏ, ਦਫ਼ਾ ਹੋ ਗਿਆ, ਮਰ ਗਿਆ। ਉਦੋਂ ਬਾਅਦ ਹੁਣ ਇਹਨਾਂ ਨੇ ਕੰਕਾਲ ਕੱਢ ਕੇ ਦੱਸਿਆ ਵੀ ਏਦਾਂ ਇੱਕ ਦੁਨੀਆਂ ਵਸਦੀ ਸੀ ਜਿਹੜੀ ਇਕਦਮ ਖਤਮ ਹੋਈ ਸੀ, ਪਰ ਏਦਾਂ ਕਦੇ ਨੀ ਸੀ ਸੁਣਿਆ ਵੀ ਏਦਾਂ ਪਾਪੂਲੇਸ਼ਨ ਵੀ ਘੱਟ ਗਈ ਆ। ਇਹ ਤਾਂ ਹੁਣ ਤੁਹਾਨੂੰ ਦੱਸਿਆ ਕਿ ਇਹਦੇ ਪਿੱਛੇ ਕੀ ਚਾਲਾਂ ਵਾ, ਸਾਜਿਸ਼ਾਂ ਵਾ, ਜਾਂ ਇਹ ਸੱਚੀ ਬਿਮਾਰੀ ਆ, ਜਾਂ ਇਹ ਕੁਦਰਤ ਦੀ ਛੱਡੀ ਆ, ਜਾਂ ਇਹ ਮਨੁੱਖ ਦੀ ਬਣਾਈ ਆ, ਇਹ ਹਲੇ ਟਾਈਮ ਲੱਗੂ ਇਹਦੇ ਬਾਰੇ ਸਾਰੇ ਸਵਾਲਾਂ ਦਾ ਜਵਾਬ।
ਇਹ ਸਵਾਲ ਦੇਖੋ ਜੀ, ਚਲੋ ਗੱਲ ਇਹੀ ਆ ਵੀ ਮਤਲਬ ਕੀ ਬਾਰਡਰ ਲਾਈਨ ਤਾਂ ਉਹੀ ਹੋ ਗਈ, ਮਤਲਬ ਆਪਣਾ ਬਚਾ ਰੱਖੋ ਜਿੰਨਾ ਰੱਖ ਸਕਦੇ ਹੋ। ਮਤਲਬ ਜਿਹੜਾ ਚਲੋ ਚਾਈਨਾ ਦੇ ਵੀ ਤਾਂ ਕਹੀ ਜਾਓ ਗਰਮ ਪਾਣੀ ਪੀਓ ਜੀ, ਉਹ ਵੀ ਇੱਕ ਸਵਾਲ ਕਹਿ ਸਕਦੇ ਹੋ, ਉਹ ਵੀ ਇੱਕ ਸਹੀ ਗੱਲ ਹੈ।
ਭਾਜੀ ਬਚਾਅ ਦੀ ਤੁਸੀਂ ਗੱਲ ਕੀਤੀ ਆ, ਅਸੀਂ ਸਾਡਾ ਨਾ ਜਿਹੜਾ ਡੇਲੀ ਰੂਟੀਨ ਆ ਕਿ ਰੇਡੀਓ ਤੋਂ ਘਰ ਜਾਂਦੇ ਆ, ਘਰ ਤੋਂ ਰੇਡੀਓ ਆਉਂਦੇ ਆ, ਕਿਸੇ ਦੂਸਰੇ ਘਰ ਦੇ ਵਿੱਚ ਕਿਸੇ ਮੜੀਏ ਚ ਜਾਂ ਕਿਸੇ ਬਾਹਰ ਨੀ ਨਿਕਲਦੇ
ਸਵੇਰੇ ਇੱਥੋਂ।
ਤੁਸੀਂ ਲਾ ਲਓ ਵੀ ਜੇ ਮੈਨੂੰ ਹੋ ਗਿਆ ਜਾਂ ਸਾਨੂੰ ਹੋ ਗਿਆ, ਅਸੀਂ ਸਾਡਾ ਕਮਰਾ ਇੱਕ ਕਮਰਾ ਬੰਦ ਕਮਰਾ ਵਾ ਜਿਸ ਦੇ ਵਿੱਚ ਸਾਡੀ ਕੁੰਡੀ ਲੱਗੀ ਆ, ਕੋਈ ਇੱਥੇ ਆ ਨੀ ਸਕਦਾ, ਕੋਈ ਇੱਥੇ ਜਾ ਨੀ ਸਕਦਾ, ਅਸੀਂ ਕਿਸੇ ਨੂੰ ਮਿਲਦੇ ਨੀ, ਕੋਈ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਕੋਈ ਆਉਂਦਾ ਨੀ। ਤੁਸੀਂ ਦੇਖ ਲਓ ਫਿਰ ਵੀ ਜੇ ਕਰੋਨਾ ਸਾਨੂੰ ਪੋਜ਼ਿਟਿਵ ਆ ਗਿਆ ਤੇ ਸਾਨੂੰ ਤੇ ਆਪ ਹੈਰਾਨੀ ਹੁੰਦੀ ਵੀ ਹੋ ਕਿੱਦਾਂ ਗਿਆ ਜਦੋਂ ਅਸੀਂ ਕਿਸੇ ਦੇ ਸੰਪਰਕ ਚ ਨਹੀਂ।
ਬਿਲਕੁਲ ਸੱਚੀ ਗੱਲ।
ਤੂੰ ਵੇਖ ਰਹੀ ਆ ਨਾ ਬੰਦਾ, ਮੈਂ ਤੈਨੂੰ ਦੱਸਦਾ ਇੱਥੇ ਬੰਦਾ ਰਹਿੰਦੇ ਖੂਹ ਤੇ, ਖੂਹ ਤੇ ਰਹਿੰਦੇ ਸੀ ਤੇ ਉਹ ਖੂਹ ਤੇ ਦੱਸੋ ਉੱਥੇ ਬੰਦਾ ਉਹ ਕੱਲਾ ਰਹਿੰਦਾ ਸੀ ਮੁੰਡਾ, ਉਹਨੂੰ ਹੋ ਗਿਆ ਕਹਿੰਦੇ। ਹੁਣ ਦੱਸ ਖੂਹ ਤੇ ਜੇ ਉਹ ਕੱਲਾ ਰਹਿੰਦਾ, ਉਹਦੇ ਕੋਲ ਆਉਂਦਾ ਨੀ, ਕੋਈ ਜਾਂਦਾ ਨੀ, ਦੱਸੋ ਉਹਨੂੰ ਕਿੱਥੋਂ ਹੋ ਗਿਆ ਇਹ? ਇਹਦੀ ਗੱਲ ਹੁਣ ਇਹ ਪਤਾ ਨੀ ਹਲੇ ਕੁਛ ਵੀ, ਜੇ ਆਪਾਂ ਕਹੀਏ ਵੀ ਇਹ ਦੁਨੀਆਂ ਚ ਹੋਏਗਾ ਤਾਂ ਜੀ। ਇਹੀ ਤੇ ਮੈਂ ਕਹਿੰਦਾ ਨਾ, ਜਦੋਂ ਸਾਨੂੰ ਪਤਾ ਕਿ ਅਸੀਂ ਕਿਸੇ ਨੂੰ ਮਿਲਦੇ ਹੀ ਨੀ, ਫਿਰ ਵੀ ਅਸੀਂ ਪੋਜ਼ਿਟਿਵ ਹੋ ਜਾਂਦੇ ਆ, ਤੇ ਫਿਰ ਜਿਹੜੇ ਰੋਜ਼ ਘੁੰਮਦੇ ਆ ਉਹ ਨੈਗੇਟਿਵ ਹੋ ਜਾਂਦੇ ਆ। ਕੁਝ ਦਾ ਕੁਝ ਤੇ ਹੈ ਨਾ ਜਿਹਦੇ ਵਿੱਚ, ਜਿਹਦੇ ਬਾਰੇ ਸਾਨੂੰ ਹਲੇ ਨਹੀਂ ਪਤਾ।
ਬਿਲਕੁਲ, ਕੋਈ ਸ਼ੈ ਹੈ ਜੀ ਜਿਹੜੀ ਕਿਸੇ ਦੇ ਹੱਥ ਨਹੀਂ ਆ ਰਹੀ ਜਾਂ ਕਿਸੇ ਨੂੰ ਨਹੀਂ ਸਮਝ ਆ ਰਹੀ? ਹਰ ਇੱਕ ਬੰਦਾ ਜਿਹੜਾ ਕਹਿ ਲੋ ਵੀ ਆਪਾਂ ਅੰਦਾਜ਼ੇ ਲਾ ਕੇ ਜੋ ਮਰਜ਼ੀ ਕਹੀ ਜਾਈਏ, ਪਰ ਗੱਲ ਤੁਹਾਡੀ ਸਹੀ ਹੈ ਜੀ। ਇਹ ਤਾਂ
ਜਦੋਂ ਭਾਜੀ ਸਾਡਾ ਜਦੋਂ ਪੋਜ਼ਿਟਿਵ ਹੁੰਦਾ ਸਾਡੇ ਕੋਲ ਹੀ ਸੈਨੀਟਾਈਜ਼ਰ ਪਿਆ, ਪਹਿਲਾਂ ਅਸੀਂ ਆਉਂਦੇ ਹੋਏ ਵੀ ਸੈਨੀਟਾਈਜ਼ ਕਰਦੇ ਆ, ਘਰੋਂ ਵੀ ਸੈਨੀਟਾਈਜ਼ ਕਰਕੇ। ਕੋਰੋਨਾ ਹੋਣ ਤੋਂ ਪਹਿਲਾਂ ਦੀ ਗੱਲ ਆ, ਹਰ ਅਸੀਂ ਘੰਟੇ ਬਾਅਦ ਵਿੱਚ ਸੈਨੀਟਾਈਜ਼ ਹੱਥ ਕਰ ਲੈਣੇ ਕਿਉਂਕਿ ਸਾਡੇ ਕੋਲ ਹੀ ਪਿਆ ਰਹਿੰਦਾ। ਤੇ ਤੁਸੀਂ ਦੱਸੋ ਵੀ ਜੇ ਵਾਇਰਸ ਸਾਡੇ ਹੱਥਾਂ ਤੋਂ ਨੱਕ ਨੂੰ ਜਾਂ ਅੱਖ ਨੂੰ ਜਾਂ ਟੱਚ ਕੀਤੇ ਤੇ ਆਇਆ ਹੋਊ, ਤੇ ਅਸੀਂ ਤਾਂ ਹਰ ਵਾਰੀ ਸੈਨੀਟਾਈਜ਼ ਕਰਦੇ ਫਿਰ ਵੀ ਹੋ ਗਿਆ, ਇੰਨੇ ਪਰਹੇਜ਼ ਦੇ ਬਾਵਜੂਦ ਫਿਰ ਕਿਤੇ ਨਾ ਕਿਤੇ ਸਵਾਲ ਸਾਡੇ ਖੜਾ ਕਰਦਾ ਨਾ ਕਿਵੇਂ ਹੋ ਸਕਦਾ।
ਨਵਜੀਤ ਸਿੰਘ ਦੀ ਗੱਲ ਇੱਦਾਂ ਆ ਵੀ ਮਤਲਬ ਸੈਨੀਟਾਈਜ਼ ਦਾ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਇਹਦੇ ਬਾਰੇ ਵੀ ਇਹ ਤਾਂ ਤੁਸੀਂ ਜਦੋਂ ਕਹਿੰਦੇ ਨਾ ਤੁਸੀਂ ਅੰਦਰ ਬਹਿ ਕੇ ਲਾਉਂਦੇ ਹੋ ਤੁਸੀਂ ਜਦ ਸਟੂਡੀਓ ਦੇ ਵਿੱਚ ਬੈਠੇ ਹੋ ਤੁਹਾਡੇ ਕੋਲ ਇੱਥੇ ਮਤਲਬ ਸਿੰਕ ਵਗੈਰਾ ਲੱਗਾ ਹੱਥ ਧੋਣ ਨੂੰ ਤੁਸੀਂ ਸੈਨੀਟਾਈਜ਼ ਦੀ ਜਗ੍ਹਾ ਤੇ ਤਾਂ ਤੁਸੀਂ ਹੱਥ ਧੋਵੋ ਬੇਸ਼ਕ ਮਤਲਬ ਗਰਮ ਪਾਣੀ ਉੱਦਾਂ ਵੀ ਧੋ ਲੋ ਨਾ ਸੈਨੀਟਾਈਜ਼ ਤਾਂ ਇੱਕ ਸਿਰਫ ਮਤਲਬ ਆਊਟਡੋਰ ਹਾਊਸ ਜਿੱਦਾਂ ਕੱਲ ਕਦੇ ਤੁਸੀਂ ਬਾਹਰ ਗਏ ਕਾਰ ਚ ਬੈਠੇ ਹੋ ਜਾਂ ਕਿਤੇ ਜਾਣੇ ਜਾਂ ਕੋਈ ਸ਼ੋਪਿੰਗ ਗਏ ਉੱਥੇ ਯੂਜ ਕਰਨ ਦੀ ਲੋੜ ਹੈ ਸੈਨੀਟਾਈਜ਼ ਘਰ ਤਾਂ ਤੁਹਾਨੂੰ ਯੂਜ ਕਰਨ ਦੀ ਲੋੜ ਤੇ ਨਹੀਂ ਹੈਗੀ
ਨਹੀਂ ਨਹੀਂ ਜਿੱਦਾਂ ਇੱਥੇ ਏਦਾਂ ਨਾ ਵੀ ਆਪਾਂ ਉੱਠ ਕੇ ਜਾ ਕੇ ਹੱਥ ਧੋਣ ਨਾਲੋਂ ਸੋਚੀ ਦਾ ਵੀ ਅਸੀਂ ਟੇਬਲ ਨੂੰ ਹੱਥ ਲਾਉਂਦੇ ਹਾਂ ਕੀਬੋਰਡ ਨੂੰ ਹੱਥ ਲਾਉਂਦੇ ਹਾਂ ਜਾਂ ਕਿਸੇ ਵੀ ਇਕਵਿਪਮੈਂਟ ਨੂੰ ਹੱਥ ਲਾਉਂਦੇ ਹਾਂ ਸਾਡਾ ਹੁੰਦਾ ਕਿ ਸ਼ਾਇਦ ਇਹਦੇ ਤੇ ਕੋਈ ਵਾਇਰਸ ਬੈਕਟੀਰੀਆ ਹੋਵੇ ਨਾ ਇਹਨਾਂ ਦਿਨਾਂ ਦੇ ਵਿੱਚ ਸੇਫਟੀ ਰੱਖੀ ਜਾਏ ਤਾਂ ਕਰਕੇ ਮਾੜਾ ਮਾੜਾ ਕਿਤੇ ਲਾ ਲਈਦਾ ਵਾ ਵੀ ਕਿਸੇ ਦਾ ਹੱਥ ਲੱਗਾ ਹੋਊਗਾ ਬਾਈ ਚਾਂਸ ਜੇ ਹੱਥ ਨੂੰ ਸਾਡੇ ਟੱਚ ਹੋ ਗਿਆ ਹੋਊ ਤੇ ਉਹ ਉਹਦੇ ਨਾਲ ਬਚਾ ਹੋ ਜੂਗਾ ਰੋਟੀ ਖਾਣ ਤੋਂ ਪਹਿਲਾਂ ਵੀ ਹੱਥ ਚੰਗੀ ਤਰ੍ਹਾਂ ਅਸੀਂ ਧੋ ਕੇ ਖਾਣੇ ਰਹੇ ਆ ਜਾਂਦੇ ਹਾਂ ਘਰ ਪਹਿਲਾਂ ਹੱਥ ਧੋ ਕੇ ਚੰਗੀ ਤਰ੍ਹਾਂ ਫੇਰ ਘਰ ਚ ਐਂਟਰ ਹੋਈਦਾ ਸੀ ਬਾਹਰ ਤੇ ਉਹ ਕਹਿਣ ਦਾ ਭਾਵ ਆ ਕਿ ਇਦੋਂ ਵੱਧ ਬੰਦਾ ਕੀ ਪਰਹੇਜ ਭਾਜੀ ਰੱਖ ਸਕਦਾ ਆਮ ਇਨਸਾਨ ਨੂੰ ਜੇ ਆਪਾਂ ਅਨਾਉਂਸਮੈਂਟ ਕਰ ਦਈਏ ਭਾਈ ਤੁਸੀਂ ਆਪਣਾ ਪਰਹੇਜ ਰੱਖੋ ਤੁਸੀਂ ਆਹ ਆਹ ਕੰਮ ਕਰੋ ਅਸੀਂ ਜੇ ਉਹ ਉਹ ਕੰਮ ਕੀਤਿਆਂ ਦੇ ਸਾਨੂੰ ਜੇ ਹੋ ਗਿਆ ਤੇ ਆਪਾਂ ਕਿਵੇਂ ਕਿਸੇ ਨੂੰ ਕਹਿ ਸਕਦੇ ਕਿ ਬੰਦਾ ਬਚ ਸਕਦਾ ਭਾਈ ਵੀ ਇਸ ਤਰੀਕੇ ਨਾਲ ਬਚ ਸਕਦਾ ਮਤਲਬ ਇੱਕ
ਗੱਲ ਦਾ ਜਰੂਰ ਭਾਈ ਚੇਤਾ ਰੱਖਿਓ ਮੈਂ ਤਾਂ ਇਹ ਕਹੂੰਗਾ ਮਤਲਬ ਤਾਂ ਜੀ ਤਾਂ ਜੀ ਕਰੋਦੇ ਚਾਹ ਦੇ ਬਹੁਤ ਸ਼ਕੀਨ ਨੇ ਮਤਲਬ ਉਹਦਾ ਪੂਰੇ ਸੂਟੇ ਮਾਰ ਮਾਰ ਕੇ ਸਵਾਦ ਨਾਲ ਪੀਂਦੇ ਨੇ ਪਰ ਤੁਸੀਂ ਵੀ ਮਤਲਬ ਮੇਰੇ ਹਿਸਾਬ ਨਾਲ ਤਾਂ ਮੈਂ ਇਹੀ ਕਹੂੰਗਾ ਗਰਮ ਪਾਣੀ ਜਾਂ ਗ੍ਰੀਨ ਟੀ ਕਹਿ ਲੋ ਜਾਂ ਗਰਮ ਪਾਣੀ ਕੁਛ ਵੀ ਜਿਆਦਾ ਪੀਓਗੇ ਤਾਂ ਜਿਆਦਾ ਮੇਰੇ ਹਿਸਾਬ ਨਾਲ ਟਰਾਈ ਕਰਕੇ ਦੇਖ ਲੋ ਮਤਲਬ ਇਹ ਵੀ ਇੱਕ ਬਚਾਅ ਹੀ ਕਹਿ ਸਕਦੇ ਆਪਾਂ
ਨਹੀਂ ਇਹ ਤੇ ਬਹੁਤ ਵਧੀਆ ਭਾਜੀ ਇਹ ਤੇ ਜ਼ਰੂਰੀ ਹੈ ਜਿਹੜਾ ਗਰਮ ਪਾਣੀ ਜਾਂ ਕੋਈ ਵੀ ਆਪਾਂ ਗਰਮ ਚੀਜ਼ ਪੀਨੇ ਆ ਲਿਕੁਇਡ ਫਾਰਮ ਦੇ ਵਿੱਚ ਕੋਈ ਵੀ ਚੀਜ਼ ਜ਼ਿਆਦਾ ਕੰਜ਼ਿਊਮ ਕਰਦੇ ਇਹ ਤੇ ਵੈਸੇ ਹੀ ਚੰਗੀ ਚੀਜ਼ ਆ ਕਿਉਂਕਿ ਜਦੋਂ ਜੇ ਗਲ ਤੇ ਬੈਕਟੀਰੀਆ ਬੈਠਾ ਜਾਂ ਵਾਇਰਸ ਬੈਠਾ ਸਾਡੇ ਜਿਹੜੇ ਗਲੈਂਡ ਸਨ ਦੋਨਾਂ ਸਾਈਡਾਂ ਤੇ ਆਪਾਂ ਤੁਸੀਂ ਦੇਖਿਆ ਹੀ ਹੋਣਾ ਦੰਦਾਂ ਦੀ ਜੀਭ ਦੇ ਉੱਪਰ ਦੇ ਸਾਈਡ ਛੋਟੇ ਛੋਟੇ ਜਿਹੜੇ ਉਹ ਪਹਿਲੀ ਤੇ ਗੱਲ ਉਹ ਬੈਕਟੀਰੀਆ ਜਾਣ ਹੀ ਨਹੀਂ ਦਿੰਦੇ ਜਾਂ ਵਾਇਰਸ ਦਾ ਬੈਕਟੀਰੀਆ ਨੂੰ ਉੱਥੇ ਹੀ ਉਹ ਫੜ ਲੈਂਦੇ ਨੇ ਖਤਮ ਕਰ ਲੈਂਦੇ ਮੈਕੇਨਿਜ਼ਮ ਸਾਡੇ ਸਰੀਰ ਚ ਐਸੇ ਤਰੀਕੇ ਨਾਲ ਬਣਿਆ ਬਾਈ ਚਾਂਸ ਹੋ ਜੇ ਗਲੇ ਤੇ ਬੈਠ ਵੀ ਗਿਆ ਐਂਟਰ ਹੋਣ ਤੋਂ ਪਹਿਲਾਂ ਪਹਿਲਾਂ ਜੇ ਅਸੀਂ ਗਰਮ ਪਾਣੀ ਪੀ ਲਿਆ ਉਹ ਸਾਡੇ ਸਟਮਕ ਚ ਚਲੇ ਗਿਆ ਸਟਮਕ ਚ ਐਸੇ ਐਸਿਡ ਆ ਜਿਹੜੇ ਕਿ ਵੱਡੇ ਤੋਂ ਵੱਡਾ ਬੈਕਟੀਰੀਆ ਜਾਂ ਉਹ ਵਾਇਰਸ ਨੂੰ ਉਦੋਂ ਹੀ ਖਤਮ ਕਰ ਦਿੰਦੇ ਆ ਉਹ ਉਹਨੂੰ ਜਿੰਦਾ ਛੱਡਦੇ ਨਹੀਂ ਇਹ ਫਾਇਦਾ ਤਾਂ ਜ਼ਰੂਰ ਆ ਗਰਮ ਪਾਣੀ ਜਾਂ ਕੋਈ ਗਰਮ ਚੀਜ਼ਾਂ ਪੀਣ ਦਾ ਜਿਹਦੇ ਨਾਲ ਕਿ ਗਲੇ ਦੇ ਵਿੱਚੋਂ ਸਾਡੇ ਜਦੋਂ ਸਟਮਕ ਚ ਆ ਗਿਆ ਫਿਰ ਉਹ ਜਿੰਦਾ ਨਹੀਂ ਬਚ ਸਕਦਾ ਜੇ ਸਿੱਧੀ ਤੁਸੀਂ
ਅਪ੍ਰੈਲ ਮਈ ਦੇ ਵਿੱਚ ਜਦੋਂ ਪੂਰੀ ਚੜ੍ਹਾਈ ਸੀ ਚਲੋ ਮਾਨ ਨੀ ਕਰਦੇ ਵੀ ਅੱਜ ਤੱਕ ਤਾਂ ਚਲੋ ਮਹਾਰਾਜ ਦੀ ਮਤਲਬ ਚੁੱਕ ਰਹੀ ਕਰਦੇ ਮਤਲਬ ਬਚੇ ਰਹੇ ਆ ਮਤਲਬ ਮੇਰਾ ਕੰਮ ਏਦਾਂ ਦਾ ਹੈਗਾ ਮੈਨੂੰ ਕਸਟਮਰ ਨਾਲ ਹੱਥ ਮਿਲਾਉਣਾ ਜੇ ਉਹ ਉਹਨਾਂ ਦੀਆਂ ਗੱਡੀਆਂ ਵਗੈਰਾ ਜਿੱਦਾਂ ਕਹਿ ਲੋ ਵੀ ਡਰਾਈਵ ਕਰਕੇ ਅੰਦਰ ਲਿਜਾਣੀ ਹੈ ਮੇਰਾ ਆਪਣਾ ਜਿਹੜੇ ਕਹਿ ਲੋ ਕਾਰ ਬੋਸ ਹੈ ਮੁੰਡੇ ਕੰਮ ਕਰਦੇ ਨੇ ਪਰ ਮੈਨੂੰ ਕਹੋ ਮੈਂ ਜਾ ਕੇ ਬੁੱਕ ਕਰਨੀ ਗੱਡੀ ਉਹਨਾਂ ਹੱਥ ਮਿਲਾਉਣਾ ਉਹਦੇ ਨਾਲ ਸਟੇਅਰਿੰਗ ਤੇ ਬਹਿ ਕੇ ਮੈਂ ਗੱਡੀ ਅੰਦਰ ਲਿਜਾਣਾ ਫਿਰ ਉਹ ਜੋ ਵੀ ਹੈ ਪਰ ਮੈਨੂੰ ਇਹ ਹੁੰਦਾ ਦਿਹਾੜੀ ਦੇ ਵਿੱਚ ਪਤਾ ਨੀ ਮੇਰੇ ਕੋਲ 50 ਵਾਰੀ ਵੀ ਹੱਥ ਧੋ ਹੋ ਜਾਂਦੇ ਹੋਣਗੇ ਉਹਨਾਂ ਦੀ ਚਾਬੀਆਂ ਫਾਨੀਆਂ ਜੇ ਵੀ ਚਾਬੀ ਲੈ ਕੇ ਟੰਗ ਦੇਣੀ ਫਿਰ ਮੁੰਡਿਆਂ ਨੂੰ ਮਤਲਬ ਚਾਬੀ ਦੇ ਦੇਣੀ ਜਾਂ ਕੁਛ ਵੀ ਆ ਮੇਰਾ ਕਹਿੰਦਾ ਫਿਰ ਵੀ ਪਰ ਮੈਂ ਕੋਲ ਰੁਟੀਨ ਇੱਕ ਰੱਖਿਆ ਜ਼ਰੂਰ ਮਤਲਬ ਜਿੰਨੀ ਵਾਰ ਵੀ ਪੀਣਾ ਜ਼ਿਆਦਾਤਰ ਕੁਛ ਇਹੀ ਕਰਨੀ ਆ ਫਿਰ ਕੈਟਲ ਗਰਮ ਕਰਕੇ ਕੋਲ ਰੱਖੋ ਮਤਲਬ ਹਰ ਖਾਣੇ ਤੋਂ ਬਾਅਦ ਤਾਂ ਜ਼ਰੂਰ ਹੈ ਤੁਸੀਂ ਮਤਲਬ ਕੋਸਾ ਪਾਣੀ ਜਾਂ ਗ੍ਰੀਨ ਟੀ ਵਗੈਰਾ ਪੀ ਲਓ ਨਹੀਂ ਤਾਂ ਉੱਦਾਂ ਦਿਨੇ ਵੀ ਮਤਲਬ ਪੋਚੇ ਹੀ ਕਰੀਦੀ ਆਪਾਂ ਜੇ ਹੋਟ ਪੋਰੀ ਬੋਮ ਬੋਟ ਹੀ ਪੀਤਾ
ਜਾ ਰਿਹਾ ਨਹੀਂ ਇਹਦਾ ਫਾਇਦਾ ਹੈ ਚਲੋ ਇਹ ਵੀ ਆਪਾਂ ਭੁੱਲ ਜਾਈਏ
ਹੁਣ ਤੁਹਾਨੂੰ ਪਤਾ ਹੀ ਤਾਂ ਉੱਤੇ ਪੂਰੇ ਗਰਮ ਪੀ ਦੇ ਸ਼ਕੀਨ ਨੇ ਇਹਦਾ ਮਤਲਬ ਵਗੈਰਾ
ਬੜਾ
ਚਲਾਉਂਦੇ ਵੀ ਜਦ ਤਾਈਂ ਬੈਠੇ ਹੋਈਏ ਆਪਣੇ ਆਪ ਨੂੰ ਬੜਾ ਲੱਗਦਾ ਜਿਸ ਹਿਸਾਬ ਨਾਲ ਇਹ ਸੂਟੇ ਮਾਰ ਮਾਰ ਚਾਹ ਪੀਂਦੇ ਤਾਂ ਬੰਦਾ ਕਹਿੰਦਾ ਲਾ ਵੀ ਮੇਰਾ ਵੀ ਗਲਾਸ ਕੋਲੇ ਹੋਣਾ ਚਾਹੀਦਾ
ਹਾਂ ਇਹ ਦੇਖਦਾ ਨਾ ਵੀ ਚਾਹ ਸਾਨੂੰ ਬਚਾ ਗਈ ਹੈ ਸੱਚ ਕੁਛ ਨੀ ਸਾਨੂੰ ਬਚਾ ਹੀ ਇਹ ਗਈ ਕਹਿੰਦੇ ਅਸੀਂ ਲੱਕੋਂ ਲੈ ਲਿਆ ਇਹ ਕਰੋਨੇ ਨੇ ਨਾਲੇ ਤੁਹਾਡੇ ਲਈ ਹੁਣ ਤੁਹਾਨੂੰ ਬੁਰੀ ਮੱਝ ਜਿਲ ਦੋਗੇ ਇੱਕ ਆਹ ਵੇਖ ਮੈਨੂੰ ਨੀ ਸਮਝ ਆਉਂਦੀ ਆ ਆਹ ਮਲਕੀਤ ਜਿਹੜਾ ਕਹਿੰਦਾ ਮੈਂ ਪੀਂਦਾ ਹੀ ਨਹੀਂ ਕਿਹਾ ਇਹਦਾ ਇਹ ਮੰਨਣਾ ਕਿ ਮੈਂ ਜੋ ਚਾਹ ਕਵਾਂਗੇ ਨਹੀਂ ਪੀਂਦਾ ਤੇ ਪਰਾਹੁਣੇ ਸਾਨੂੰ ਦੁੱਧ
ਗੱਲਾ ਪਾਣੀ ਪੀ ਕੇ ਬੈਠਾ ਰਹਿ ਆ ਬੰਦੇ ਦਾ ਹਿਸਾਬ ਆ ਇਹਨੇ ਨਾ ਇਹਨਾਂ ਦਾ ਮੈਂ ਤੈਨੂੰ ਦੱਸਦਾ ਇਹਨਾਂ ਜਿਹੜਾ ਵੱਡਾ ਸਾਂਢੂ ਆ ਨਾ ਉਹ ਪੈਸੇ ਪੂਹੇ ਵਾਲਾ ਅਗਲਾ ਜੇ ਹੁਣ ਪੈਸੇ ਵਾਲੇ ਨੂੰ ਕੋਈ ਕਵੇ ਨਾ ਸਰ ਤੁਸੀਂ ਚਾਹ ਲਓਗੇ ਕਾਫੀ ਉਹ ਕਹੂਗਾ ਵੀ ਨਹੀਂ ਮੈਂ ਚਾਹ ਨੀ ਪੀਂਦਾ ਤੁਸੀਂ ਕਾਫੀ ਲਿਆ ਉਹਨਾਂ ਬਣਾ ਲੈਣੀ ਹੁਣ ਮੇਰੇ ਹੈਗਾ ਜਿਹਨੇ 100 ਜਣਿਆਂ ਦੇ ਦੇਣ ਵਾਲੇ ਜੇ ਇਹਨੂੰ ਕੋਈ ਪੁੱਛੇ ਵੀ ਚਾਹ ਪੀਓਗੇ ਪ੍ਰਾਹੁਣਾ ਜੀ ਇਹਨੇ ਕਹਿਣਾ ਜੀ ਮੈਂ ਚਾਹ ਨੀ ਪੀਂਦਾ ਉਹ ਕਹਿੰਦੇ ਫਿਰ ਨਹੀਂ ਪੀਂਦਾ ਤੇ ਕੱਲਾ ਪਾਣੀ ਪੀ ਲਾ ਤੱਕਾ ਉਹ ਕੌਫੀ ਵੀ ਨੀ ਪੁੱਛਦੇ ਕੌਫੀ ਪੁੱਛਦੇ ਨੀ ਇਹਨੂੰ ਸੋਚਿਆ ਖਰਿਆ ਮੈਨੂੰ ਏਦਾਂ ਕਹਿਣਗੇ ਵੀ ਜੇ ਤੂੰ ਚਾਹ ਨੀ ਪੀਂਦਾ ਤੇ ਦੁੱਧ ਤਾਂ ਕਰ ਲੈਣੀ ਉਹ ਪੁੱਛਦੇ ਨੀ ਇਹ ਬੇਇੱਜ਼ਤੀ ਕਰਾ ਕੇ ਜਾਂਦਾ ਮੈਂ ਚੰਗਾ ਰਿਹਾ ਚੰਗਾ ਰਿਹਾ ਇਹ ਰੀਸਾਂ ਕਰਦਾ
ਗੱਲ ਏਦਾਂ ਗੱਲ ਏਦਾਂ ਜੀ ਜਦੋਂ ਕੋਈ ਕਿਤੇ ਹੁਣ ਜਿਵੇਂ ਗੱਲ ਕਰਦੇ ਏਦਾਂ ਕਿਤੇ ਪ੍ਰਾਹੁਣੇ ਕਿਤੇ ਗਿਆ ਹੋਵੇ ਬੰਦਾ ਉਦਾਂ ਦੇ ਮਨ ਹੋਵੇ ਕਿਤੇ ਚਾਹ ਪਿਓ ਨੀ ਕੀ ਗੱਲ ਰੰਗ ਆਏ ਹੁਣ ਤੋਂ ਡਰਦਾ
ਨਹੀਂ ਨਹੀਂ ਰੰਗ ਵਾਲੇ ਹੁਣ ਤੇ ਏਦਾਂ ਕਹਿ ਨੀ ਸਕਦਾ ਅਗਲਾ ਮੂੰਹ ਵੇਖ ਹੀ ਲੈਂਦਾ ਉਹਨਾਂ ਦੇ ਕਿਹੜਾ ਚਸ਼ਮੇ ਲਾਏ ਆ ਅਗਲਾ ਵੇਖ ਲੈਂਦਾ ਵੀ ਹਾਂ ਕੀ ਗੱਲ ਇਹਨਾਂ ਨੂੰ ਕਹਿਣੀ ਆ ਅਗਲਾ ਪਹਿਲਾਂ ਹੀ ਲਾ ਲਈ ਨਾ ਹਿਸਾਬ ਕਿਤਾਬ ਵੀ ਇਹ ਇਹਨਾਂ ਦਾ ਰੰਗ ਚਿੱਟਾ ਤਾਂ ਭਾਵਾਂ ਹੋ ਜਾਏ ਚਾਹ ਨਾ ਕਾਲਾ ਤਾਂ ਨੀ ਹੁੰਦਾ ਇਹ ਫਿਰ ਅੱਜ ਗੋਰਾ ਜੀ ਤੇ ਕੰਮ ਕੁੰਮ ਬਾਰੇ ਤੁਸੀਂ ਦੱਸਿਆ
ਢਿੱਡ ਫੂਕਣੀ ਕਹਿੰਦੇ ਹੁੰਦੇ ਸੀ
ਉਹ ਭਰਾਵਾ ਹੁਣ ਵੀ ਇਹ ਢਿੱਡ ਫੂਕਣੀ ਇਹ ਨਾ ਨਿਹੰਗ ਸਿੰਘਾਂ ਨੇ ਪਾਇਆ ਇਹ ਨਾਮ ਢਿੱਡ ਫੂਕਣੀ ਵਾਲਾ ਵੀ ਉਹਨਾਂ ਦੀਆਂ ਤੇ ਗੱਲਾਂ ਬੜੀਆਂ ਲੈ ਦੀਆਂ ਉਹ ਤੇ ਬਹੁਤ ਉਹ ਜੇ ਲੜਦੇ ਨਾ ਤਾਂ ਪਤਾ ਕੀ ਕਹਿੰਦੇ ਆ ਜੇ ਆਪਸ ਚ ਲੜ ਪੈਣ ਸਿੰਘ ਜੇ ਆਪਸ ਚ ਫਸ ਪੈਣ ਮਤਲਬ ਹੁਣ ਜਿੱਥੇ ਇੰਨੀ ਜਥੇ ਚ ਇੰਨੀ ਸੰਘ ਰਹਿੰਦੇ ਆ ਕੋਈ ਇੱਕ ਦੂਜੇ ਨਾਲ ਫਿਰ ਮਾੜਾ ਮੋਟਾ ਵਚਨ ਬਲਾਸ ਹੋ ਜਾਂਦਾ ਜੇ ਇੱਕ ਦੂਜੇ ਨਾਲ ਖੜਕ ਪੋਲਾ ਹੋ ਜਾਵੇ ਨਾ ਸਿਰ ਸੁਰ ਵੀ ਪਾੜ ਜਾਣ ਤੇ ਉਹ ਆਣ ਕੇ ਵੱਡੇ ਜਿਹੜੇ ਜਿਹੜਾ ਉਹਨਾਂ ਦਾ ਮੇਨ ਹੁੰਦਾ ਜਥੇਦਾਰ ਉਹਨੂੰ ਕਹਿੰਦੇ ਹਾਂ ਉਹਨੂੰ ਹੈਡ ਨੂੰ ਕਹਿੰਦੇ ਜਥੇਦਾਰ ਸਾਹਿਬ ਉਹ ਆਪਣੇ ਸਿੰਘ ਦਾਤਨ ਕੁਰਲਾ ਕਰਨ ਲੈ ਜੀ ਉਹ ਕਹਿੰਦਾ ਮੇਰੇ ਹੈਗਾ ਪੁੱਛਿਆ ਦਾਤਨ ਕੁਰਲਾ ਉਹ ਕਹਿੰਦਾ ਵੀ ਇਹ ਲੜਾਈ ਹੋਣ ਡਈ ਆ ਇਹ ਦਾਤਨ ਕੁਰਲਾ ਕਹਿੰਦੇ ਸਿੰਘ ਉਹ ਕਹਿੰਦਾ ਲੜਾਈਆਂ ਤੇ ਉਹ ਹੁੰਦੀਆਂ ਜਿਹੜੀਆਂ ਸ਼ਮਸ਼ੀਰ ਲੈ ਕੇ ਤੇ ਦੁਸ਼ਮਣਾਂ ਨਾਲ ਲੜੀ ਦੀਆਂ ਸਾਡੇ ਆਪਸ ਚ ਫਸੇ ਇਹਨੂੰ ਦਾਤਨ ਕੁਰਲਾ ਹੀ ਕਹਿੰਦੇ ਦਾਤਨ ਕੁਰਲਾ ਉਹ ਫਿਰ ਏਦਾਂ ਨੀ ਕਹਿੰਦੇ ਤੂੰ ਕਿਤੇ ਸਿੰਘਾਂ ਕੋਲ ਜਾ ਕੇ ਵੇਖੀਏ ਨਿਹੰਗਾਂ ਨੂੰ ਉਹ ਲੜਾਈ ਨੀ ਕਹਿੰਦੇ ਉਹ ਕਹਿੰਦੇ ਦਾਤਨ ਕੁਰਲਾ ਕਰਨ ਡਿਆ ਆ ਸਾਡੇ ਸਿੰਘ ਵੀ ਇਹ ਤੇ ਦਾਤਨ ਕੁਰਲਾ ਗਿਆ ਲੜਾਈਆਂ ਏਦਾਂ ਦੀਆਂ ਨੀ ਹੁੰਦੀਆਂ ਲੜਾਈਆਂ ਤਾਂ ਹੁੰਦੀਆਂ ਜਦੋਂ ਜਾ ਮੈਦਾਨ ਚ ਲੜੀਏ ਗੱਲਾਂ ਬਾਤਾਂ ਬਣਾਈਆਂ ਹੋਈਆਂ ਉਹ ਮੈਨੂੰ ਮਤਲਬ ਕਈ ਚੀਜ਼ਾਂ ਉਹਨਾਂ ਦੇ ਮਤਲਬ ਸਮੁੰਦਰ ਪੀਣਾ ਦੁੱਧ ਨੂੰ ਸਮੁੰਦਰ ਕਹਿੰਦੇ ਕਹਿੰਦੇ ਸਮੁੰਦਰ ਪੀਣਾ ਦੱਸ ਸਮੁੰਦਰ ਚਲੋ ਤੇ ਆ ਫਿਰ ਅੱਜ ਤੁਹਾਨੂੰ ਸੁਣਾਈ ਅੱਛਾ ਮੈਨੂੰ ਇੱਕ ਗੱਲ ਆ ਗਈ ਨਿਹੰਗ ਸਿੰਘਾਂ ਦੀ ਯਾਦ ਉਹ ਕਹਿੰਦੇ ਨਾ ਵੀ ਖੋਤੇ ਨੂੰ ਕਹਿੰਦੇ ਥਾਣੇਦਾਰ ਕਹਿੰਦੇ ਥਾਣੇਦਾਰ ਉਹ ਕਹਿੰਦੇ ਵੀ ਕਿਸੇ ਨੇ ਪੁੱਛਿਆ ਵੀ ਇਹਨੂੰ ਥਾਣੇਦਾਰ ਕਾਹਤੋਂ ਕਹਿੰਦੇ ਆ ਉਹ ਕਹਿੰਦੇ ਵੀ ਗੱਲ ਏਦਾਂ ਹੋਈ ਵੀ ਕੋਈ ਬੰਦਾ ਗਧਾ ਲਈ ਜਾਵੇ ਸਕੂਲ ਲਾਗੇ ਆਉਂਦੀ ਸਕੂਲ ਲਾ ਕਹਿੰਦੇ ਨਾ ਵੀ ਸਾਡਾ ਚਲੋ ਸਕੂਲ ਲਾਗੇ ਆਉਂਦੀ ਅਸੀਂ ਤੇ ਡੰਗਰ ਲੈ ਕੇ ਵੀ ਨੀ ਲੰਘੇ ਕਈ ਇਹਦਾ ਉਦਾਹਰਨ ਦਿੰਦੇ ਉਹ ਗਧਾ ਲਈ ਜਾਵੇ ਉਹ ਲੰਘੇ ਤੇ ਉਹਨੇ ਨਾ ਕੰਨ ਫੜਾਏ ਹੋਏ ਮਾਸਟਰ ਨੇ ਨਿਆਣਿਆਂ ਦੇ ਤੇ ਉਦੋਂ ਸਕੂਲ ਕਿਹੜਾ ਚਾਰ ਦੀਵਾਰੀਆਂ ਵਾਲੇ ਹੁੰਦੇ ਸੀ ਉਹ ਜਿੱਥੇ ਕੋਈ ਛਾਂ ਹੋਈ ਉੱਥੇ ਦਰੀਆਂ ਵਿਛਾ ਕੇ ਤੇ ਨਿਆਣੇ ਬਹਿ ਜਾਂਦੇ ਸੀ ਉਹ ਪਹਿਲਾਂ ਹੁਣ ਦੀ ਤਰ੍ਹਾਂ ਨਹੀਂ ਸੀ ਕਿ ਸਕੂਲ ਪ੍ਰੋਪਰ ਬਣੇ ਆ ਉੱਤੇ ਲਿਖਿਆ ਤੰਬਾਕੂ ਮੁਕਤ ਭਾਵਾਂ ਉੱਥੇ ਕਹਿਣੀਆਂ ਖੇਣੀਆਂ ਪਈਆਂ ਹੁਣ ਪਿਸ਼ਾਬ ਵਾਲੀ ਨਾਲੀ ਜਿਹੜੇ ਉੱਥੇ ਹੁੰਦੇ ਕਰਦੇ ਉੱਥੇ ਭਰਿਆ ਹੁੰਦਾ ਉਹ ਜਿਹੜਾ ਡੂਨਾ ਜਾਂ ਜਿਹਦੇ ਵਿੱਚ ਪਿਸ਼ਾਬ ਕਰੀਦਾ ਤੇ ਲਿਖਿਆ ਹੁੰਦਾ ਤੰਬਾਕੂ ਮੁਕਤ ਉਹ ਨਾ ਏਦਾਂ ਬੈਠੇ ਤੇ ਉਹ ਉਹਨਾਂ ਨੇ ਕੰਨ ਫੜਾਏ ਮਾਸਟਰ ਨੇ ਤੇ ਉਹ ਕਹਿੰਦਾ ਪੁੱਤ ਤੁਸੀਂ ਖੋਤੇ ਆ ਖੋਤੇ ਤਾਂ ਮੈਨੂੰ ਬੰਦੇ ਬਣਾਉਣੇ ਆਉਂਦੇ ਜਾਂ ਮੈਂ ਖੋਤਿਆਂ ਤੋਂ ਬੰਦੇ ਤਾਂ ਬਣਾ ਦੂੰਗਾ ਝਾਟੀ ਖੋਤਿਆਂ ਵਾਂਗੂ ਤੁਸੀਂ ਕਰਦੇ ਨਾ ਉਹਨੇ ਕਿਹਾ ਵੀ ਖੋਤਿਓ ਬੰਦੇ ਮੈਂ ਬਣਾ ਦੂੰ ਉਹਨੇ ਸੁਣ ਲਿਆ ਕਿਤੇ ਉਹ ਦੂਸਰੇ ਦਿਨ ਆਪਦਾ ਖੋਤਾ ਲੈ ਕੇ ਆ ਗਿਆ ਉਹ ਕਹਿੰਦਾ ਮਾਸਟਰ ਜੀ ਮੈਂ ਸੁਣਿਆ ਤੁਸੀਂ ਖੋਤੇ ਤੋਂ ਬੰਦਾ ਬਣਾ ਦਿੰਦੇ ਉਹ ਕਹਿੰਦਾ ਵੀ ਬਣਾ ਦੇਈਦਾ ਅਗਲਾ ਹੁਣ ਉਹਨੂੰ ਅਗਲੇ ਨੇ ਕਿਹਾ ਵੀ ਹੁਣ ਟੀਚੇ ਉਹਨੇ ਕੀਤੀ ਉਹਨੇ ਸੋਚਿਆ ਵੀ ਜਾਣ ਕੇ ਖੇਡਦਾ
ਉਹ ਕਹਿੰਦਾ ਹਾਂ ਬਣਾ ਦੀ ਦਾ ਖੋਤੇ ਤੇ ਬੰਦਾ ਹੀ ਝੱਟ ਪੈਂਦਾ। ਉਹ ਕਹਿੰਦਾ ਆਹ ਮੇਰਾ ਖੋਤਾ ਵਾ, ਇਹਨੂੰ ਤੁਸੀਂ ਬੰਦਾ ਬਣਾ ਕੇ ਦੇ ਦੋ, ਇਹਨੂੰ ਬੰਦਾ ਬਣਾ ਦੋ ਤੇ ਅਸੀਂ ਮੈਂ ਤੇ ਅੱਗੇ ਘਰ ਚ ਕਰ ਲਾਂ। ਚੱਲ ਜੇ ਬੰਦਾ ਬਣ ਜੂ ਨਾਲ ਮਾੜਾ ਮੋਟਾ ਮੇਰੇ ਕੰਮ ਕਰਾਈ ਜਾਊਗਾ, ਤੇ ਮੈਂ ਤੇ ਇੱਕ ਖੋਤਾ ਹੋਰ ਹੈਗਾ ਉਹਨੂੰ ਖੋਤਾ ਹੀ ਰਹਿਣ ਦਿਆਂਗੇ, ਇਹਨੂੰ ਬੰਦਾ ਬਣਾ ਦੇਣੇ। ਉਹਨੇ ਸੋਚਿਆ ਵੀ ਭਲਾ ਮਾਨਸ ਹੈਗਾ, ਚਲੋ ਇਹਦੇ ਕੋਲ ਹੋਰ ਨਹੀਂ ਤੇ ਖੋਤਾ ਫੜ ਕੇ ਵੇਚ ਦੇਣੇ, ਚਲ ਇਹਨੂੰ ਕਹਿ ਦਾਂਗੇ ਭੱਜ ਗਿਆ ਬੰਦਾ ਜਾਂ ਫਲਾਨਾ ਡੰਗਲਾ। ਪੜੇ ਜਿਹੜੇ ਹੁੰਦੇ ਆ ਇਹ ਸਿਆਣੇ ਬੜੇ ਹੋ ਜਾਂਦੇ ਆ। ਭਾਈ ਗੁੱਸਾ ਬਣਾ ਕਰਿਆ ਕੋਈ ਥਾਣੇਦਾਰ ਦੀ ਗੱਲ ਤੋਂ, ਮੈਂ ਤੇ ਸੁਣੀ ਸੁਣਾਈ ਗੱਲ ਹੀ ਦੱਸਦਾ ਤੁਹਾਨੂੰ। ਇਹ ਨਾ ਕੋਈ ਭਰਾਵਾ ਕਿਸੇ ਦਾ ਕੋਈ ਥਾਣੇਦਾਰ ਹੋਵੇ ਤਾਂ ਅਗਲਾ ਕਹੋ ਮੈਨੂੰ ਏਦਾਂ ਗੱਲ ਕਹਿੰਦਾ। ਉਹਨੇ ਨਾ ਉਹਨੇ ਖੋਤਾ ਰੱਖ ਲਿਆ, ਕਹਿੰਦਾ ਕੱਲ ਨੂੰ ਆ ਕੇ ਤੇ ਤੂੰ ਆਪਣਾ ਬੰਦਾ ਲੈ ਜੀ, ਮੈਂ ਕੱਲ ਨੂੰ ਬੰਦਾ ਬਣਾ ਲੂ। ਉਹਨੇ ਜੀ ਉਹ ਮਾਸਟਰ ਨੇ ਖੋਤਾ ਵੇਚ ਲਿਆ, ਉਹ ਜਿਹੜੇ 4 ਰੁਪਏ ਬਣੇ ਤੇ ਉਹਨੇ ਚੁੱਪ ਕਰਕੇ ਮਰੂੰਡਾ ਖਾਧਾ। ਤੇ ਉਹ ਬੰਦਾ ਆਇਆ ਕਹਿੰਦਾ ਜੀ ਮੇਰਾ ਬੰਦਾ। ਉਹ ਕਹਿੰਦਾ ਬੰਦਾ ਤੇਰਾ ਕਿਹੜਾ? ਕਹਿੰਦਾ ਜੀ ਖੋਤਾ ਜਿਹੜਾ ਤੁਸੀਂ ਬੰਦਾ ਬਣਾਇਆ। ਉਹ ਕਹਿੰਦਾ ਉਹ ਤੂੰ ਭਰਾਵਾ ਉਹ ਤਾਂ ਬੜਾ ਤੇਜ਼ ਨਿਕਲਿਆ, ਇਹਨਾਂ ਨੂੰ ਮੈਂ ਬੰਦਾ ਬਣਾਇਆ, ਉਹ ਤਾਂ ਬੰਦਾ ਬਣਦੇ ਸਾਰ ਹੀ ਉੱਥੇ ਉਹ ਫਲਾਨੇ ਥਾਣੇ ਥਾਣੇਦਾਰ ਲਾ ਗਿਆ। ਉਹ ਕਹਿੰਦਾ ਵੀ ਲੈ ਬਈ, ਕਹਿੰਦਾ ਉੱਥੋਂ ਜਾ ਕੇ ਲੈ ਉਹ ਉੱਥੇ ਲੱਗ ਗਿਆ। ਉਹ ਕਹਿੰਦਾ ਵੀ ਮੈਂ ਹੁਣ ਇੱਥੇ ਕੰਮ ਕਰਨਾ, ਉਹਦੀ ਕਿਤੇ ਲੱਗਦੀ ਸੀ ਕਿਤੇ ਥਾਣੇਦਾਰ ਨਾ, ਉਹਨੇ ਉਹਦਾ ਨਾਂ ਲੈ ਤਾ। ਸਾਰਿਆਂ ਨੂੰ ਨੀ, ਮੈਂ ਕਹਿੰਦਾ ਉਹ ਉਸੇ ਦੀ ਗੱਲ ਕਰਦਾ ਮੈਂ ਬਾਅਦ ਚ ਭਰਾਵਾ, ਰਫੜ ਵੀ ਅਗਲੇ ਪਾ ਲੈਂਦੇ ਵੀ ਤੂੰ ਰੇਡੂਏ ਤੇ ਥਾਣੇਦਾਰਾਂ ਨੂੰ ਏਦਾਂ ਗਿਆ। ਉਦੋਂ ਬਾਅਦ ਜਦੋਂ ਉਹ ਚਲ ਗਿਆ ਥਾਣੇ ਦੇ ਵਿੱਚ, ਥਾਣੇ ਦੇ ਚਲ ਗਿਆ ਤੇ ਉਹਨੂੰ ਕਹਿੰਦਾ ਜਦੋਂ ਉਹਨੇ ਦੇਖਿਆ ਥਾਣੇਦਾਰ, ਕਹਿੰਦਾ ਥਾਣੇਦਾਰ ਨੂੰ ਮਿਲਣਾ। ਉਹ ਕਹਿੰਦਾ ਤੁਸੀਂ ਥਾਣੇਦਾਰ ਨੂੰ ਜਾਣਦੇ ਹੋ? ਕਹਿੰਦਾ ਇਹ ਤੇ ਮੇਰਾ ਖੋਤਾ ਥਾਣੇਦਾਰ ਤੇ ਮੇਰਾ ਖੋਤਾ। ਉਹਨਾਂ ਨੂੰ ਗੁੱਸਾ ਚੜਿਆ, ਸਿਪਾਹੀਆਂ ਨੇ ਪਹਿਲਾਂ 3-4 ਚਪੇੜਾਂ ਮਾਰੀਆਂ। ਉਹ ਕਹਿੰਦਾ ਚੱਲੋ ਚੱਲੀਏ, ਉਹਦਾ ਨਾਂ ਰੱਖਿਆ ਹੋਊਗਾ ਕੋਈ ਖੋਤੇ ਦਾ ਆਪਦਾ। ਉਹਨੂੰ ਲੱਗਾ ਵੀ ਇਹ ਖੋਤਾ ਬੰਦਾ ਬਣ ਕੇ ਥਾਣੇਦਾਰ ਬਣਿਆ, ਮੇਰਾ ਖੋਤਾ ਹੀ ਆ। ਕਹਿੰਦਾ ਚੱਲੋ ਚੱਲੀਏ, ਇੱਥੇ ਬੈਠਾ ਮਾਰ ਕੇ ਹੀ ਛੜਾ ਪਾ। ਥਾਣੇਦਾਰ ਤੈਨੂੰ ਪਤਾ ਲੱਤਾਂ ਤੇ ਮਾਰਨ ਗਿਜੇ ਆ, ਉਹਨੇ ਇੱਕ ਨੇ ਨੀ ਮਾਰ ਦਿੱਤੀ ਐਸ ਐਚ ਓ ਨੇ ਲੱਤ ਮਾਰ ਕੇ ਤੇ ਉਹਦੀਆਂ ਰੇਹੜੀ ਤੇ ਮਾਰ ਕੇ ਜਾ ਮਿਰਚਾਈਆਂ ਮਾਰੀਆਂ ਜਾ ਕੇ ਉਹਨੇ ਲਿਆ ਕੇ ਲੱਤ ਮਾਰੀ ਤੜਾ ਦੇਣੀ। ਉਹ ਵਿਚਾਰਾ ਪਰਾਂ ਜਾ ਕੇ ਡਿੱਗਾ, ਨਾਲੇ ਉਹਨੂੰ ਕਹਿੰਦਾ ਫੜ ਕੇ ਨੂੰ ਗਿਆ ਕੇਂਦਰ ਦਿਓ, ਖੋਤਾ ਕਹਿੰਦਾ ਮੈਨੂੰ। ਉਹ ਕੱਪੜੇ ਝਾੜਦੇ ਉੱਠ ਕੇ ਕਹਿੰਦਾ ਮਾਸਟਰ ਨੇ ਤੈਨੂੰ ਬੰਦਾ ਤੇ ਬਣਾ ਤਾ, ਸਹੁਰਿਆ ਤੈਨੂੰ ਲੱਤ ਮਾਰਨ ਦੀ ਆਦਤ ਨੀ ਗਈ। ਕਹਿੰਦਾ ਦਲੱਤੀ ਕਹਿੰਦਾ ਹਲੇ ਵੀ ਓਦਾਂ ਹੀ ਮਾਰਦਾ ਜਿੱਦਾਂ ਪਹਿਲਾਂ ਮਾਰਦਾ। ਇਹ ਕਰਕੇ ਉਹ ਫਿਰ ਮਤਲਬ ਏਦਾਂ ਕਹਿਣ ਲੱਗ ਗਿਆ। ਇਹਨਾਂ ਦੀਆਂ ਗੱਲਾਂ ਲੈ ਦੀਆਂ ਜੀ, ਪੁਰਾਣੇ ਬੰਦੇ ਦੀਆਂ ਗੱਲਾਂ ਬਣਾਈਆਂ ਐਵੇਂ ਕਿਸੇ ਨੂੰ। ਚਲੋ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਕਿਸੇ ਪੁਲਿਸ ਨੂੰ ਜਾਂ ਕਿਸੇ ਮਹਿਕਮੇ ਨੂੰ ਮਾੜਾ ਕਹਿਣ ਦਾ ਹੈ। ਉਹ ਖਾਸ ਉਸੇ ਬੰਦੇ ਲਈ ਬਣਾਈ ਹੋਈ। ਉਹ ਕਈ ਭਰਾਵਾ ਅੱਜ ਕੱਲ ਵੇਖ ਲਾ ਵੀ ਗੋਰਾ ਜੀ ਮਜ਼ਾਕ ਨੀ ਦੁਨੀਆਂ ਸਿੰਘ, ਜੇ ਕਿਸੇ ਨੂੰ ਆ ਗੱਲ ਤੂੰ ਸੁਣਾ ਦੇਣਾ 4 ਜਣੇ ਚ, ਉਹ ਜੇ ਕਿਸੇ ਦਾ ਥਾਣੇਦਾਰ ਰਿਸ਼ਤੇਦਾਰ ਹੋਇਆ ਤੇ ਉਹਨੇ ਕਹਿਣਾ ਖਰਿਆ ਤੁਸੀਂ ਸਾਰੀ ਪੁਲਿਸ ਨੂੰ ਹੀ ਮਾੜਾ ਕਹਿੰਦੇ, ਸਾਰੇ ਮਹਿਕਮੇ ਨੂੰ ਮਾੜਾ ਕਹਿੰਦੇ। ਉਹ ਤਾਂ ਗੱਲ ਬਣਾਈ ਹੈ ਅਗਲੇ ਨੇ ਉਸ ਬੰਦੇ ਨੂੰ ਪਰਟੀਕੁਲਰ, ਇੱਕ ਬੰਦਾ ਜਿਹੜਾ ਉਹਦੀ ਦੀ ਗੱਲ ਕਰਾਈ ਹੁੰਦੀ। ਇਹ ਨਹੀਂ ਵੀ ਇਹ ਗੱਲ ਕਿਸੇ ਖਾਸ ਨੂੰ, ਅੱਛਾ ਕਿਸੇ ਨੇ ਗੱਲ ਫਣਾਤੀ ਮਰਾਸੀਆਂ ਦੀ, ਉਹ ਮਰਾਸੀਆਂ ਨੇ ਉੱਥੇ ਕੇਸ ਕਰਤਾ ਵੀ ਸਾਡੀ ਕਮਿਊਨਿਟੀ ਨੂੰ ਬਦਨਾਮ ਕਰ ਲਿਆ। ਇਹ ਥੋੜੀ ਗੱਲਾਂ ਹੁੰਦੀਆਂ, ਮਜ਼ਾਕ ਅੱਗੇ ਹੁੰਦੇ ਸੀ। ਇਸ ਕਰਕੇ ਮਜ਼ਾਕ ਨਹੀਂ ਸੀ ਹੁੰਦੇ ਵੀ ਕਿਸੇ ਨੂੰ ਮਾੜਾ ਦਿਖਾਉਣਾ, ਕਿਸੇ ਨੂੰ ਨੀਵਾ ਦਿਖਾਉਣਾ, ਉਹ ਸਭ ਤੋਂ ਬੁਰਾ। ਵੀ ਜੇ ਮੰਨ ਲਓ ਆਪਾਂ ਕਿਸੇ ਨੂੰ ਧਰਮ ਨੂੰ ਮਾੜਾ ਦਿਖਾਉਣਾ, ਕਿਸੇ ਦੀ ਜਾਤ ਨੂੰ ਮਾੜਾ ਦਿਖਾਉਣਾ, ਕਿਸੇ ਇਨਸਾਨ ਨੂੰ ਮਾੜਾ ਦਿਖਾਉਣਾ, ਕਿਸੇ ਨੌਕਰੀ ਪੇਸ਼ੇ ਨੂੰ ਮਾੜਾ ਦਿਖਾਉਣਾ, ਇਹ ਸੋਚ ਨਾ ਹੋਵੇ ਬੰਦੇ ਦੀ। ਓਦਾਂ ਮਜ਼ਾਕ ਤੇ ਸਾਰੇ ਕੁਝ ਕਰ ਲੈਣੇ, ਇਹ ਤਾਂ ਹੈ ਜੀ।
ਉਹੀ ਗੱਲ ਹੈ ਜੀ, ਪੁਰਾਣੇ ਸਮੇਂ ਦੇ ਸਿਆਣੇ ਤੋਂ ਸੁਣਦੇ ਆ ਰਹੇ ਹਾਂ ਕਿ ਮਤਲਬ ਜਦੋਂ ਕਿਤੇ ਵੀ ਜੇ ਸੱਥ ਜਾਂ ਉੱਦਾਂ ਕਿਤੇ ਮਹਿਫਲ ਆ ਜੀ ਬਹਿੰਦੇ ਉੱਠਦੇ ਸੀਗੇ, ਉੱਥੇ ਇਹੀ ਕੁਛ ਹੁੰਦਾ ਸੀ, ਆਪਸੇ ਬੁਝਾਰਤਾ ਪਾ ਲਓ, ਮਜ਼ਾਕ ਕਰ ਲਓ, ਇੱਕ ਦੂਸਰੇ ਨੂੰ ਕਹਾਵਤਾਂ ਪਾ ਲਓ।
ਉਦੋਂ ਮਨੋਰੰਜਨ ਦੇ ਸਾਧਨ ਹੀ ਇਹ ਸੀ। ਉਦੋਂ ਕਿਹੜਾ ਕੋਈ ਨੈਟਫਲੈਕਸਾਂ ਕੱਢ ਕੇ ਬਹਿ ਜਾਂਦੇ ਫਿਲਮਾਂ ਲਾਉਣ ਉਦੋਂ, ਹੁਣ ਜਦੋਂ ਕਿਸੇ ਕੋ ਕੰਮ ਹੀ ਨੀ ਹੋ ਰਿਹਾ ਤੇ ਅਗਲੇ ਨੇ ਇੱਕ ਦੂਜੇ ਨੂੰ ਮਜ਼ਾਕ ਕਰਕੇ ਦਿਲ ਪਰਚਾਉਣਾ। ਹੁਣ ਮਨ ਲਾਓ ਮਲਕੀਤ ਵਰਗਾ ਜੇਲ੍ਹ ਚਲੇ ਗਿਆ, ਹੁਣ ਜੇਲ੍ਹ ਦੇ ਵਿੱਚ ਉੱਥੇ ਨਾ ਟੈਲੀਵਿਜ਼ਨ, ਨਾ ਕੋਈ ਹੋਰ, ਨਾ ਕੋਈ ਟੀਵੀ, ਨਾ ਕੋਈ ਮੋਬਾਈਲ, ਨਾ ਕੋਈ ਨੈਟਫਲੈਕਸ, ਨਾ ਕੋਈ ਐਮਾਜ਼ਾਨ, ਉੱਥੇ ਜੋਬ ਕਰਕੇ ਤੇ ਬੰਦੇ ਨੇ ਕੀ ਕਰਨਾ ਦੱਸੋ? ਉੱਥੇ ਇੱਕ ਦੂਜੇ ਨੂੰ ਮਜ਼ਾਕ ਹੀ ਕਰੂ, ਜਾਂ ਇੱਕ ਦੂਜੇ ਨਾਲ ਲੜਪੂ, ਜਾਂ ਇੱਕ ਦੂਜੇ ਨੂੰ ਪਿਆਰ ਕਰੂ, ਜਾਂ ਇੱਕ ਦੂਜੇ ਨੂੰ ਗੱਲਾਂ ਸੁਣਾਓ? ਉਹ ਇਸੇ ਕਰਕੇ ਜੇਲ੍ਹ ਚ ਪੁਰਾਣੇ ਹਿਸਾਬ ਨਾਲ
ਜਿਹੜਾ ਹੁਣ ਇਹ ਦੱਸਦੇ ਗਾਣੇ ਗੁਣੇ ਲਾਉਂਦਾ ਸਭ ਕੁਛ ਕਰਦੇ ਆ, ਤੇ ਮਤਲਬ ਹੁਣ ਉਹ ਸੱਚੀ ਗੱਲ ਤੁਹਾਡੀ ਜਿੱਦਾਂ ਬੰਦੇ ਕੋਲ ਸਾਰੀ ਚੀਜ਼ਾਂ ਖੋਲੀਆਂ ਜਾਣ, ਔਰ ਦੋ ਬੰਦੇ ਇਹਨੂੰ ਮਜਾ ਕੇ ਕਰੀ ਜਾਣ ਤੇ ਇਹਨੇ ਨੂੰ ਗੁੱਸੇ ਹੋ ਕੇ ਮਤਲਬ ਉਹਨਾਂ ਨੇ ਭੜਕਣਾ ਹੀ ਹੈ
ਜੇਲਾਂ ਦੇ ਵਿੱਚ ਡਾਂਗ ਸੋਟਾ ਕਾਹਨੂੰ ਫੜਕਦਾ ਕਿਉਂਕਿ ਉਹ ਵਿਹਲੇ ਹੈਗੇ ਆ ਉਹ ਕਰਨਗੇ ਹੋਰ ਪਤਾ ਲੱਗਾ ਹੁੰਦਾ ਸਹਿਣ ਸ਼ਕਤੀ ਤਾਂ ਹੁਣ ਕਿਸੇ ਚ ਵੀ ਨੀ ਰਹੀ ਹੈ ਤੂੰ ਸੱਚ ਪੁੱਛਿਆ ਪਿਓ ਪੁੱਤ ਨੂੰ ਕੁਛ ਕਹਿ ਦੇਵੇ ਨਾ ਪੁੱਤ ਡਾਂਗ ਚੱਕ ਜਾਂਦਾ ਕੱਲ ਹੀ ਹਲੇ ਇੱਕ ਲੜਾਈ ਅਸੀਂ ਜਿਹੜੀ ਉਹਦਾ ਫੈਸਲਾ ਕਰਾ ਕੇ ਹਟੇ ਆ ਅੱਛਾ ਫੈਸਲ ਸਾਡੇ ਪਿੰਡ ਦੇ ਹੈ ਵੀ ਚੜ੍ਹਦੇ ਤੂੰ ਚੜ੍ਹਦੇ ਜਾ ਤੇ ਸੇਖੋਂ ਸਾਹਿਬ ਨੇ ਕਹਿਣਾ ਤੁਸੀਂ ਕਾਲ ਲੰਮੀ ਲੈ ਜਾਂਦੇ ਆ ਉਹ ਅਸਲ ਚ ਨਾ ਦੋ ਜਾਣੇ ਪਿਓ ਪੁੱਤ ਲੜ ਪਏ ਦੋ ਪੁੱਤ ਲੜ ਪਏ ਤੇ ਮੈਂ ਉਹਨੂੰ ਭਾਜੀ ਨੂੰ ਅੱਗੇ ਵੀ ਕਿਹਾ ਵੀ ਤੂੰ ਲੰਬੜਦਾਰ ਨਾ ਬਣਿਆ ਕਰ ਤੂੰ ਡਾਂਗਾ ਖਾ ਕੇ ਬਹਿ ਜਾਣਾ ਉਹ ਲੜਨ ਡਿਆ ਵੀ ਤੈਨੂੰ ਕੋਈ ਲੋੜ ਪੈ ਜਾ ਕੇ ਉਹ ਜਿਹੜਾ ਹੁਣ ਮੁੰਡਾ ਉਹ ਆਪਣੇ ਪਿਓ ਨੂੰ ਗਾਲਾਂ ਕੱਢ ਲਿਆ ਹੈ ਤੇ ਮਾੜੀ ਗੱਲ ਆ ਤੇ ਉਹ ਮੁੰਡੇ ਨੂੰ ਕੱਢਣ ਡਿਆ ਭਰਾ ਆਇਆ ਤੇ ਉਹ ਮੁੰਡੇ ਨੂੰ ਕੱਢਣ ਲੱਗ ਪਿਆ ਵੀ ਤੂੰ ਬਾਪੂ ਨੂੰ ਗਾਲਾਂ ਨਾ ਕੱਢ ਤੇ ਆਪਣਾ ਪਿਓ ਆ ਕਹਿੰਦਾ ਪਿਓ ਹੋਊਗਾ ਤੇਰਾ ਮੇਰਾ ਨਹੀਂ ਇਹ ਕਹਿੰਦੇ ਭਾਜੀ ਆ ਕੇ ਉਹਨੂੰ ਛਡਾਉਣ ਆਇਆ ਤੇ ਤੂੰ ਚੱਲ ਭਾਈ ਤੂੰ ਕਹਿ ਵੀ ਓਏ ਤੂੰ ਵੀ ਪਾਸੇ ਹੋਏ ਓਏ ਮੁੰਡਿਆ ਤੂੰ ਵੀ ਨਾ ਕੁਛ ਕਹਿ ਉਹਨੂੰ ਜਾ ਕੇ ਕਹਿੰਦਾ ਹੈ ਗੰਦਾ ਗਾਲ ਤੋਂ ਉਹਨੇ ਗੰਦੀ ਜੀ ਕੱਢੀ ਹੁਣ ਮੈਂ ਗੰਦਾ ਹੀ ਕਹਿ ਕੇ ਸਾਰ ਲੈਣਾ ਉਹਨੇ ਹੁਣ ਉਹਨੇ ਸੋਚਿਆ ਵੀ ਪਿਓ ਨਾਲ ਚਲੋ ਕੱਲ ਨੂੰ ਵੀ ਲੜ ਲਾਂਗੇ ਉਹਨਾਂ ਭਾਜੀ ਫੜ ਕੇ ਉਹਨਾਂ ਉਹਦੇ ਵਾਲ ਵੂਲ ਚੰਗੇ ਪਟੇ ਵਾਹਵਾ ਚਪੜ ਫਪੜ ਜੜੇ ਛਿੱਤਰ ਛੁੱਤਰ ਖਾ ਕੇ ਤੇ ਆ ਗਿਆ ਤੇ ਸਵੇਰ ਨੂੰ ਕਹਿੰਦਾ ਮੈਂ ਪੰਚਾਇਤ ਸੱਦ ਨੀ ਮੈਨੂੰ ਕੁੱਟਿਆ ਮੈਂ ਕਿਹਾ ਜਿਹਦੀ ਤੂੰ ਫੈਸਲਾ ਕਰਾਉਂਗਾ ਪੰਚਾਇਤ ਉਹਨਾਂ ਦੀ ਬਣ ਗਈ ਤੇ ਤੇਰੀ ਬਣ ਗਈ ਉਹ ਵੀ ਤੂੰ ਜਦੋਂ ਫਿਰ ਲੰਬੜਦਾਰ ਨਾ ਤੂੰ ਪੰਚਾਂ ਚੋਂ ਨਾ ਤੂੰ ਸਰਪੰਚਾਂ ਚੋਂ ਨਾ ਤੂੰ ਉਹਦੀ ਗੱਲ ਹੁਣ ਤੇਰਾ ਜੋ ਤੂੰ ਤੈਨੂੰ ਵੀ ਲੋੜ ਆ ਇਹ ਰੋਟੀ ਖਾਧੀ ਮੈਨੂੰ ਰੌਲਾ ਸੁਣਿਆ ਮੈਂ ਫੈਸਲਾ ਕਰਾਉਂਗਾ ਤੂੰ ਫੈਸਲਾ ਕਰਾਉਣਾ ਤੇ ਤੂੰ ਪਾਸੇ ਕਰਾ ਉਹਨੂੰ ਗੰਦਾ ਗੰਦਾ ਕੁਛ ਕਵੇਗਾ ਤੇ ਕੁਛ ਕਵੇ
ਜਿੱਥੇ ਪੰਚਾਇਤ ਬੈਠੀ ਸਰਪੰਚ ਬੈਠਾ ਉੱਥੇ ਮਤਲਬ ਕੋਸ਼ਿਸ਼ ਜਦ ਤੱਕ ਪੰਚਾਇਤ ਕਿਸੇ ਨੂੰ ਕਹਿੰਦੀ ਨੀ ਹਾਂ ਵੀ ਭਾਜੀ ਤੂੰ ਦੱਸ ਦੇ ਤੇਰਾ ਤੂੰ ਕੀ ਕਹਿਣਾ ਚਾਹੁੰਦਾ ਤੂੰ ਉਸ ਤਰ੍ਹਾਂ ਮੌਕੇ ਦਾ ਗਵਾਹ ਹੈ ਫੇਰ ਤੱਕ ਚਲੋ ਗੱਲ ਬਣਦੀ ਹੈ ਜੇ ਹੁਣ ਮੌਕੇ ਦਾ ਗਵਾਹ ਵੀ ਹੈ ਨੀ ਪੰਚ ਵੀ ਨੀ ਸਰਪੰਚ ਵੀ ਨੀ ਫਿਰ ਉਹ ਵਿੱਚ ਇੰਟਰਫੇਅਰ ਕਰੂਗਾ ਤਾਂ ਫਿਰ ਉਹ ਤੁਹਾਡੀ ਗੱਲ ਸਹੀ ਵਾਲੇ ਬਤਾਉਣੇ
ਤੇ ਨਹੀਂ ਜੇ ਹੁਣ ਮੰਨ ਲਓ ਦੋ ਜਾਣੇ ਲੜਦਾ ਆ ਵੀ ਤੂੰ ਗੋਰੇ ਤੂੰ ਜਾ ਕੇ ਜੇ ਉਹਨਾਂ ਦੋਵਾਂ ਦੇ ਵਿੱਚ ਆਪ ਥੱਪੜ ਕਿਸੇ ਦੇ ਮਾਰ ਦੇਗਾ ਤੂੰ ਦੱਸ ਵੀ ਤੇਰੇ ਆਪ ਕੁੱਟ ਪੈਣ ਵਾਲੀ ਗੱਲ ਹੀ ਆ ਵੀ ਜੇ ਤੂੰ ਛਡਾਉਣ ਗਿਆ ਛਡਾ ਤੇ ਤੂੰ ਆਪ ਥੱਪੜ ਮਾਰਨੇ ਆ ਜਾਂ ਤੂੰ ਗਾਲਾਂ ਕੱਢੇਗਾ ਤੇ ਦੱਸੋ ਇਹ ਕੋਈ ਫੈਸਲਾ ਕਰਾਉਣਾ ਉਹ ਉਹਨੂੰ ਕਹਿੰਦਾ ਵੀ ਹੈ ਹੀ ਇਹ ਗੰਦਾ ਇਹ ਹੈ ਹੀ ਛਿੱਤਰਾਂ ਵਾਲਾ ਇਹਦੇ ਉਹਨੇ ਫੜ ਕੇ ਇਹਦੇ ਥੱਪੜ ਜੜ ਦਿੱਤਾ ਇਹਦੇ ਵਾਹਵਾ ਵਾਲ ਵੂਲ ਵੀ ਪਟੇ ਨੇ ਵਾਹਵਾ ਸੇਵਾ ਕਰਾ ਕੇ ਆਇਆ ਮੈਂ ਕਿਹਾ ਬਈ ਹੁਣ ਇਹਨੂੰ ਮੈਂ ਪੰਡ ਵਾਲਿਆਂ ਨੂੰ ਕਹਿਤਾ ਮੈਂ ਕਿਹਾ ਵੀ ਇੱਕ ਲੰਬੜਦਾਰ ਵਾਲੀ ਸੀਟ ਖਾ ਲਈ ਇਹਨੂੰ ਦੇ ਦੋ ਹੁਣ ਪੱਕਾ ਤੇ ਪੈ ਗਿਆ ਔਰ ਜਿਹਨੇ ਕੁੱਟ ਖਾ ਲਈ ਪੱਕੇ ਤੇ ਪੈ ਗਿਆ ਹੁਣ ਉਹਨੂੰ ਪਤਾ ਇੰਨਾ ਕਿ ਸਾੜ ਪੈਂਦਾ ਹੁੰਦਾ ਕੁੱਟ ਦਾ ਤੇ ਚਲੋ ਹੁਣ ਮੈਂ ਕਿਹਾ ਇਹ ਹੁਣ ਬਣ ਗਿਆ ਇਹਨੂੰ ਹੁਣ ਗਾਂ ਲੰਬੜਦਾਰ ਵਾਲੀ ਇੱਕ ਸੀਟ ਹੈ ਸਾਡੀ ਖਾਲੀ ਸਾਡਾ ਇਰਾਦਾ ਵੀ ਇਹਨੂੰ ਦੇ ਦਈਏ ਹੁਣ ਮਿਲ ਗਈ
ਤੁਹਾਡੇ ਤੁਹਾਡੇ ਪਿੰਡ ਲੰਬੜਦਾਰ ਫੇਰ ਤਾਂ ਪੱਕੇ ਹੋ ਕੇ ਬਣਦੇ ਆ
ਪੱਕੇ ਹੋ ਕੇ ਬਣਦੇ ਨੀ ਤੇ ਓਦਾਂ ਕੈਂਡੀਡੇਟ ਤੇ ਲੱਭਣਾ ਪੈਂਦਾ ਨਾ ਹੁਣ ਜਦੋਂ ਲੰਬੜਦਾਰ ਚੜਾਈ ਕਰ ਗਿਆ ਸਾਡਾ ਉਹਦੀ ਸੀਟ ਖਾਲੀ ਆ ਉਹਦੇ ਲਈ ਨੌਜਵਾਨ ਮੈਂ ਕੋਈ ਦੋ ਚਾਰ ਵਾਰੀ ਆਏ ਆ ਵੀ ਸਾਨੂੰ ਬਣਾਓ ਮੈਂ ਕਿਹਾ ਵੀ ਇਹ ਅਸੀਂ ਪੜ੍ਹੇ ਆ ਮੈਂ ਕਿਹਾ ਪੜ੍ਹਿਆ ਦਾ ਨੀ ਲੰਬੜਦਾਰੀਆਂ ਹੁੰਦੀਆਂ ਲੰਬੜਦਾਰੀਆਂ ਦਾ ਕੰਮ ਪੜ੍ਹੇ ਤੇ ਕੱਲ ਨੂੰ ਪੜ੍ਹੇ ਤੇ ਵੱਧ ਛਿੱਤਰੋ ਛਿੱਤਰੀ ਹੋ ਜਾਂਦੇ ਮੈਂ ਪੜ੍ਹੇ ਜਾਦੇ ਵੇਖੇ ਆ ਪੜ੍ਹਾਈ ਕਲੀਮ ਕੋਈ ਇਸ ਚੀਜ਼ ਦਾ ਗਵਾਹ ਨਹੀਂ ਕਿ ਤੁਸੀਂ ਸਿਆਣੇ ਆ ਤਜਰਬਾ ਵੀ ਕੋਈ ਚੀਜ਼ ਮਾਇਨੇ ਰੱਖਦਾ ਕਿਉਂਕਿ ਦੇਖੋ ਜਦੋਂ ਹੁਣ ਦੋ ਜਾਣੇ ਲੜ ਰਹੇ ਆ ਹੁਣ ਸਾਡੇ ਉਹ ਭਾਈ ਲੰਬੜਦਾਰ ਨੇ ਜਿਹੜਾ ਫੈਸਲਾ ਕੀਤਾ ਜੀ ਇੱਦਾਂ ਹੁਣ ਨੌਜਵਾਨ ਫੈਸਲਾ ਕਰਨਗੇ ਤੇ ਫਿਰ ਤੇ ਸਿਰ ਪੜਵਾ ਕੇ ਆਉਣਗੇ ਫਿਰ ਫੈਸਲੇ ਥੋੜਾ ਕਰਾਉਣਗੇ ਜਦੋਂ ਦੇਖੋ ਕੋਈ ਵੀ ਜਿਹੜਾ ਚਾਹੇ ਪੰਚ ਆ ਸਰਪੰਚ ਆ ਲੰਬੜਦਾਰ ਉਹਦੇ ਤੇ ਸਹਿਣ ਸ਼ਕਤੀ ਬਹੁਤ ਵੱਡਾ ਗੁਣ ਹੋਣਾ ਚਾਹੀਦਾ ਬਾਕੀ ਪੜ੍ਹਾਈ ਲਿਖਾਈ ਤੇ ਮੈਂ ਬਾਅਦ ਹੱਲ ਮੰਨਦਾ ਸਹਿਣ ਸ਼ਕਤੀ ਹੋਣੀ ਚਾਹੀਦੀ ਉਹਨੂੰ ਸ਼ਾਇਦ ਸੁਣਨੀਆਂ ਵੀ ਪੈਣ ਮੰਨ ਲਓ ਵੀ ਤੂੰ ਮੰਨ ਲਓ ਫੈਸਲਾ ਕਰਾਉਣ ਜਾਂਦਾ ਤੂੰ ਸਰਪੰਚ ਆ ਤੇ ਉਹ ਅਗਲੇ ਗਾਲਾਂ ਵੀ ਕੱਢਣ ਲੱਗ ਜਾਂਦੇ ਤੂੰ ਕੌਣ ਹੁੰਦਾ ਸਾਡੇ ਚ ਆਉਣ ਵਾਲਾ ਹੁਣ ਜੇ ਸਰਪੰਚ ਉਦਾਂ ਦਾ ਵੀ ਡਾਂਗ ਚੱਕ ਕੇ ਤੇ ਉਹ ਵਿੱਚ ਫਸ ਜਾਊਗਾ ਜੇ ਕਹੂਗਾ ਮੈਨੂੰ ਤੂੰ ਆਹ ਗੱਲ ਕਿਉਂ ਕਹਿੰਦਾ ਸਿਆਣਾ ਹੋਊਗਾ ਤੇ ਉਹਨੂੰ ਪਤਾ ਵੀ ਭਾਈ ਮੈਂ ਜੇ ਬਣਿਆ ਸਰਪੰਚ ਆ ਤੇ ਮੈਨੂੰ ਗਾਲਾਂ ਵੀ ਪੈਣੀਆਂ ਚਲੋ ਉਹ ਗੁੱਸਾ ਗਰਾਂਟ ਚ ਕੱਢ ਲੈਂਦੇ ਅਗਲੇ ਤੇ ਪਰ ਸਹਿਣ ਸ਼ਕਤੀ ਤਾਂ ਹੋਵੇ ਨਾ ਥੋੜੀ ਬਹੁਤ ਗਰਾਂਟ ਚ ਕੱਢ ਲੈਂਦੇ
ਪਿੰਡ ਦਾ ਕੋਈ ਵੀ ਮੋਹਰੀ ਬਾਨਾ ਹੋਵੇ ਪੰਚਾਇਤ ਚ ਨੰਬਰਦਾਰੀ ਚ ਕੁੱਤੇ ਝੜ ਕੇ ਤਾਂ ਖਾਣੇ ਪੈਂਦੇ ਹੀ ਆ।
ਦੇਖੋ ਮੈਂ ਤੇ ਪਹਿਲਾਂ ਕਿਹਾ ਵਾ ਵੀ ਸ਼ਰਮ ਸ਼ੁਰਮ ਦੀ ਤੇ ਲਾ ਕੇ ਇੱਕ ਸਾਈਡ ਤੇ ਰੱਖ ਲੋ ਜੇ ਤੁਸੀਂ ਇਹ ਕੰਮ ਕੀਤੇ ਨੇ, ਕਿਉਂਕਿ ਗਾਲਾਂ ਤੋਂ ਬਗੈਰ ਤੇ ਇਹਦੇ ਵਿੱਚ ਮਾਨ ਸਨਮਾਨ ਤੇ ਇਹ ਹੀ ਆ। ਹੁਣ ਕਿਸੇ ਨੇ ਪਦਮ ਸ਼੍ਰੀ ਤਾਂ ਦੇ ਨੀ ਦੇਣਾ ਵੀ ਤੂੰ ਸਰਪੰਚ ਆ ਫੈਸਲੇ ਕਰਾਉਂਦਾ ਤੇ ਆ ਤੈਨੂੰ ਇਹ ਭਾਰਤ ਸਰਕਾਰ ਨੇ ਸੱਦਿਆ। ਚਲੋ ਤੇ ਗੋਰੀ ਭਾਈ ਜੀ ਅੱਜ ਗਾਣਾ ਕਿਹੜਾ ਸੁਣਾਈ ਫਿਰ? ਉਹ ਤਾਂ ਗਾਣੇ ਤੇ ਅੱਜ ਸੁਣਾ ਹੀ ਨੀ ਹੋਇਆ ਸਾਡੇ ਕੋਲ
ਗਾਣਾ। ਮਹਾਰਾਜ ਮੈਂ ਤਾਂ ਗਾਣਾ ਤਾਂ ਮੈਂ ਤਾਇਆ ਜੀ ਆਵਾਜ਼ ਚ ਸੁਣਨਾ ਚਾਹੁੰਦਾ ਹੁੰਦਾ ਕੋਈ ਮਤਲਬ ਬਾਕੀ ਜਿਲੋ ਸੁਣੀ ਦੇ ਸਾਰੇ ਵਗੈਰੇ ਤਾਇਆ ਜੀ ਆਪਣੇ ਜਿਦਾ ਕੱਲ ਮੋਹਰ ਕੋ ਵਧੀਆ ਸੁਣਾ ਚਾਹ ਜੀ ਕੀਤੀ ਹੋਈ ਹੈ ਪੂਰੇ ਕੈਮ ਨੇ।
ਮੈਂ ਫਿਰ ਸੁਣਾ ਦੇਣਾ ਤੈਨੂੰ ਛੱਡ ਕੇ ਤੁਸੀਂ ਜਾਣਾ ਉਹ ਲਾਈਨਾ ਪਿਆਰ ਵਾਲਾ ਪੇਚਾ ਪਾਈਨਾ ਤੇ ਤੂੰ ਆਪਣਾ ਪਤੰਗ ਕਢਵਾਈਨਾ ਆਈਨਾ ਆਈਨਾ ਸਾਡੀ ਗਲੀ ਆਈਨਾ ਤੇ ਹਿੱਲ ਲਵਾਈਨਾ ਤੇ ਕਿਤੇ ਸੋਹਣਿਆ ਹੀ ਆਈਨਾ। ਆਪਦੇ ਬਣਾ ਲੈਂਦੇ ਗਾਣੇ ਉਹ ਤਾਂ ਹੀ ਤੇ ਉਹ ਕਹਿੰਦਾ ਮੈਂ ਤਾਂ ਸੋਹਣਾ ਮੈਂ ਆਪਦਾ ਬਣਾਉਣਾ ਉਹ ਅਗਲਿਆਂ ਨੇ ਕਿਸੇ ਦਾ ਲਿਖਿਆ ਗਾਉਣਾ। ਚੱਲ ਠੀਕ ਆ ਬਈ ਗੋਲੇ ਅੱਜ ਫਿਰ
ਬੜਾ ਬਹੁਤ ਨਜ਼ਾਰਾ ਆਇਆ ਜੀ ਤੁਹਾਡੀਆਂ ਗੱਲਾਂ ਸੁਣ ਕੇ। ਜਿੱਦਾਂ ਪਹਿਲਾਂ ਮੈਂ ਸੁਣੀ ਗਿਆ ਤੁਸੀਂ ਕੋਰੋਨਾ ਦੇ ਸਾਰਾ ਕੁਝ ਦੱਸਦੇ, ਹੁਣ ਬਾਅਦ ਚਲੋ ਤੁਹਾਡੇ ਨਾਲ ਥੋੜੀ ਬਹੁਤੀ ਵਾਰਤਾਲਾਪ ਵੀ ਹੋ ਗਈ। ਚਲੋ ਬਾਕੀ ਹੈ ਮਨਦੀਪ ਭਾਈ ਤੁਹਾਡੇ ਮੋਹਰੇ ਤਾਂ ਪੜ੍ਹੇ ਲਿਖੇ ਬੰਦੇ ਨੇ, ਇਹ ਤਾਂ ਜਿੱਦਾਂ ਗੱਲ ਸੁਲਝੇ ਹੋਏ ਬੰਦੇ ਨੇ ਸਾਡੇ ਤੋਂ ਜ਼ਿਆਦਾ ਜੀ।
ਤਾਂ ਹੀ ਜਿਹਨੂੰ ਕਹਿੰਦਾ ਵੀ ਕਿਸੇ ਕੰਮ ਦਾ ਨੀ ਪੜ੍ਹ ਗਿਆ ਏਦਾਂ ਬੇਇੱਜ਼ਤੀ ਕਰਦਾ ਕਰ। ਮੈਂ ਉਹ ਕਿਸੇ ਨੇ ਗੱਲ ਸੁਣਾਈ ਉਹ ਕਹਿੰਦਾ ਵੀ ਗੱਲ ਸੁਣਾਉਣ ਲੱਗ ਪਿਆ ਉਹ ਕਹਿੰਦਾ ਹੇ ਮੁੰਡੇ ਤੇਰੇ ਕੀ ਕਰਦੇ ਆ? ਉਹ ਕਹਿੰਦਾ ਵੀ ਵੱਡਾ ਤਾਂ ਪੜ੍ਹਿਆ। ਕਹਿੰਦਾ ਕਰਦਾ ਕੀ ਹੁਣ ਫਿਰ ਨੌਕਰੀ ਨੁਕਰੀ? ਕਹਿੰਦਾ ਵਿਹਲਾ ਮੰਜੀਆਂ ਚ ਪਾਉਂਦਾ ਤੇ ਕਹਿੰਦਾ ਕਦੇ ਕਿਸੇ ਦਾ ਸਿਰ ਪੜਵਾਇਆ ਆਉਂਦਾ ਕਦੇ ਕਿਸੇ ਦਾ ਪਾੜ ਦਿੰਦਾ। ਕਹਿੰਦਾ ਆ ਕੰਮ ਉਹਨੂੰ ਕਹਿੰਦਾ ਨਿਕਾ। ਕਹਿੰਦਾ ਨਿਕਲ ਸਿਆਣਾ। ਕਹਿੰਦਾ ਉਹਨੇ ਮੂੰਗਫਲੀ ਦੀ ਰੇਹੜੀ ਲਾ ਲਈ। ਉਹ ਕਹਿੰਦਾ ਉਹਦਾ ਕੰਮ ਬੜਾ ਚੱਲਿਆ ਉਹਨੇ ਦੁਕਾਨ ਪਾ ਲਈ। ਕਹਿੰਦਾ ਉਹ ਦੁਕਾਨ ਬੜੀ ਚੱਲੀ ਤੇ ਉਹਨੇ ਸਿੱਧਾ ਹੀ ਗੁਜਰਾਤ ਤੋਂ ਮੂੰਗਫਲੀ ਮੰਗਵਾਉਣੀ ਤੇ ਉਹ ਕਹਿੰਦਾ ਵਾਹ ਬਾਕੀ ਜ਼ਿਲ੍ਹਿਆਂ ਨੂੰ ਵੇਚਣ ਲੱਗ ਪਿਆ। ਕਹਿੰਦਾ ਉਹਦਾ ਤਾਂ ਕਰੋਨਾ ਜੀ ਕੰਮ ਆ। ਕਹਿੰਦਾ ਪੜ੍ਹਿਆ ਕਿੰਨਾ? ਕਹਿੰਦਾ ਅਨਪੜ੍ਹ ਹੀ ਆ ਉਹ। ਕਹਿੰਦਾ ਅਨਪੜ੍ਹ ਹੋ ਕੇ ਇੰਨਾ ਬਿਜ਼ਨਸ ਚਲਾ ਲਿਆ? ਕਹਿੰਦਾ ਪੜ੍ਹਿਆ ਹੁੰਦਾ ਤੇ ਫਿਰ ਪਤਾ ਨੀ ਕੀ ਕਰਦਾ। ਕਹਿੰਦਾ ਪੜ੍ਹਿਆ ਹੁੰਦਾ ਚਾਹੇ ਵਾਂਗੂ ਸਿਰ ਪੜਵਾ ਕੇ ਆ ਕਰਨਾ। ਪੜ੍ਹਿਆ ਹੁੰਦਾ ਇਹਦੇ ਵਾਂਗੂ ਮੰਜੀ ਭੰਨਣੀ ਸੀ। ਉਹ ਗੱਲ ਆ ਇਹਦੀ ਵੀ ਇਹ ਪੜ੍ਹਿਆ ਦਾ ਨਾ ਦਿਮਾਗ ਸਾਰੀ ਪੜ੍ਹਾਈ ਰੱਖ ਲੈਂਦੀ ਆ, ਬਾਅਦ ਡਲ ਗਿਆ ਹੋ ਗਿਆ ਜਾਂਦੇ ਆ।
ਤਾਇਆ ਜੀ ਇਹ ਗੱਲ ਨੀ ਹੈਗੀ। ਜਿਹੜਾ ਬੰਦਾ ਤੁਹਾਡੇ ਨਾਲ ਮੋਹਰੇ ਕੁਰਸੀ ਦੇ ਬਰਾਬਰ ਬੈਠਾ ਉਹ ਬੰਦੇ ਕੁਛ ਨਾ ਕੁਛ ਗੁਣ ਹੈਗਾ ਜੀ।
ਉਹਨੇ ਭਾਜੀ ਪਾਤੇ ਬਸ ਇਹਨਾਂ ਕਾ ਪੜ੍ਹਾਈ ਲਿਖਾਈ ਭਾਜੀ ਇਹ ਜ਼ਰੂਰ ਸਿਖਾਉਂਦੀ ਆ ਕਿ ਤੁਸੀਂ ਸਿਚੁਏਸ਼ਨ ਜਦੋਂ ਕੋਈ ਔਰੀ ਜੀ ਆ ਜਾਂਦੀ ਆ ਤੇ ਤੁਸੀਂ ਕਿਵੇਂ ਡੀਲ ਕਰਨੇ ਹੋ। ਇਹ ਪੜ੍ਹਾਈ ਜ਼ਰੂਰੀ ਨੀ ਕਿ ਕੁਛ ਨੌਕਰੀ ਪੇਛੇ ਹੀ ਦਵਾਉਂਦੀ ਆ। ਹੁਣ ਮਨ ਲਓ ਕਿ ਘਰ ਦੇ ਵਿੱਚ ਤੂੰ ਤੂੰ ਮੈਂ ਹੋ ਜਾਂਦੀ ਆ, ਪੜ੍ਹਿਆ ਉੱਥੇ ਕੰਮ ਆਉਣਾ ਕਿ ਤੁਸੀਂ ਕਿਵੇਂ ਉਸ ਦੇ ਨਾਲ ਡੀਲ ਕਰਨਾ। ਅਨਪੜ੍ਹ ਉੱਥੇ ਇਹ ਨਹੀਂ ਸੋਚ ਸਕਦਾ ਕਿ ਆਪਾਂ ਇਹਨੂੰ ਕਿਵੇਂ ਹੈਂਡਲ ਕਰਨਾ।
ਘਰ ਦੇ ਵਿੱਚ ਤੂੰ ਤੂੰ ਮੈਨਾਂ ਦੀ ਪੜ੍ਹਾਈ ਵੀ ਨਹੀਂ ਕੰਮ ਆਉਂਦੀ, ਉੱਥੇ ਤਾਇਆ ਯਾਰ ਦਾ ਬੰਦਾ ਕੰਮ ਆਉਂਦਾ ਵੀ ਮਤਲਬ ਫੈਸਲਾ ਕਰਾਉਣ ਵਾਲਾ।
ਨਹੀਂ ਜੇ ਸਮਝਿਆ ਹੋਵੇ ਪੜ੍ਹਨ ਦਾ ਮਤਲਬ ਤੁਸੀਂ ਸਮਝ ਰਹੇ ਹੋ ਅਹਿਮੀਅਤ ਕੀ ਆ ਕਿਸੇ ਦੇ ਬੋਲਣ ਦਾ ਕਿਸੇ ਦੀ, ਇਹਦਾ ਮਤਲਬ ਇਹ ਨਹੀਂ ਕਿ ਆਪਾਂ ਏਦਾਂ ਤਾਂ ਨਹੀਂ ਕਹਿ ਸਕਦੇ ਕਿ ਜਿਹਦੀ ਡਿਗਰੀ ਵੱਧ ਕੀਤੀ ਆ ਤੇ ਉਹ ਜ਼ਿਆਦਾ ਮਤਲਬ ਘਰ ਪਰਿਵਾਰ ਦੇ ਵਿੱਚ ਸ਼ਾਂਤੀ ਜਾਂ ਪਿਆਰ ਬਣਾਈ ਰੱਖ ਸਕਦਾ। ਪਰ ਇਹਨਾਂ ਦਾ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਬੰਦੇ ਨੂੰ ਕਿ ਇਹ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ।
ਜਾਂ ਮੈਂ ਤਾਂ 100 ਨਾਲ ਦੀ ਇੱਕੋ ਗੱਲ ਕਹਿਤੀ ਵੀ ਜਿਹੜਾ ਤਾਈ ਨਾਲ ਦੀ ਬਰਾਬਰ ਬੈਠੇ ਹੋਣ ਉੱਥੇ ਜਿਹੜਾ ਤੁਹਾਡੇ ਕੋਲ ਗੁਣ ਹੈਗੇ ਨੇ ਤੁਹਾਡੇ ਵਿੱਚ।
ਸ਼ੁਕਰੀਆ ਭਾਜੀ ਸ਼ੁਕਰੀਆ। ਉਹ ਗੁਣ ਤੇ ਮਲਕੀਤ ਵੀ ਬਥੇਰਾ ਬੰਦਾ ਝੱਟ ਹੀ ਬੰਦਾ ਪੱਟ ਲੈਂਦਾ ਪੈਸਿਆਂ ਨੂੰ। ਚਲੋ ਠੀਕ ਆ ਫਿਰ ਆਪਣੇ ਗੋਲਾ ਜੀ ਆਪਣਾ ਗੋਰਾ ਜੀ ਫਿਰ ਆਪਣਾ ਲੰਮੀ ਗੱਲ ਚੱਲ ਗਈ ਆਪਣੇ ਕਿਤੇ ਰੇਡੂਏ ਨਾ ਬੰਦ ਕਰ ਜਾਣ ਬਾਕੀ ਕਿਤੇ ਆਪਾਂ ਦੋਵੇਂ ਨਾ ਰਹਿ ਜਾਈਏ ਰੇਡੂਏ ਤੇ। ਚੰਗੀ ਗੱਲ ਆ। ਚਲੋ ਤੁਹਾਡਾ ਹੀ ਤੇ ਰੇਡੂ ਆ, ਅਸੀਂ ਤੇ ਤੁਹਾਡੇ ਲਈ ਆਉਣੇ ਆ, ਅਸੀਂ ਜਿਹੜਾ ਕਿਸੇ ਹੋਰ ਲਈ ਆਉਣੇ ਤੁਹਾਨੂੰ ਤੇ ਸੁਣਾਉਣਾ ਨੀ ਤੇ ਤੁਹਾਡਾ ਹੀ ਤੇ ਸਤਿਕਾਰ ਕਰਨਾ।
ਸ਼ੁਕਰੀਆ ਮਹਾਰਾਜ ਸਾਹਿਬ ਤੁਹਾਡੀ ਮਿਹਰਬਾਨੀ ਹੈ। ਮਨਦੀਪ ਸਿੰਘ ਹੋਣਾ ਦੀ ਸਾਰੀ ਤੁਸੀਂ ਜਿਹੜੇ ਮਤਲਬ ਲੋਕਾਂ ਨੂੰ ਪੂਰਾ ਮਨੋਰੰਜਨ ਕਰ ਰਹੇ ਹੋ ਸਾਰਾ ਕੁਝ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ ਤੁਹਾਡੇ ਨਾਲ ਗੱਲਾਂ ਹੋਈਆਂ, ਕਿਸੇ ਦਾ ਤੁਹਾਡੇ ਦਰਸ਼ਨ ਕਰਾਂਗੇ ਤਾਂ ਹੋਰ ਵੀ ਵਧੀਆ ਲੱਗੂਗਾ।
ਜਦੋਂ ਮਰਜ਼ੀ ਆ ਜਾਓ, ਜਦੋਂ ਤੁਹਾਡੇ ਗੀਤ ਕਰੇ। ਬਹੁਤ ਸ਼ੁਕਰੀਆ ਜੀ ਭਾਜੀ।
ਠੀਕ ਹੈ ਭਾਜੀ, ਮਿਹਰਬਾਨੀ, ਚੰਗਾ ਰਾਏ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਾਫੀ ਚਾਹੁੰਦੇ ਜੀ, ਗੱਲ ਜਿਹੜੀ ਉਹ ਕਾਫੀ ਲੰਮੀ ਜਿਹੜੀ ਹੋ ਗਈ, ਤਾਂ ਜੀ ਬਹੁਤ ਸਾਰੇ ਸੁਨੇਹੇ ਜਿਹੜੇ ਉਹ ਪਹੁੰਚੇ ਨੇ। ਤੇ ਅੰਮ੍ਰਿਤਪਾਲ ਜੀ ਕਹਿੰਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਸਤਿ ਸ਼੍ਰੀ ਅਕਾਲ, ਅਮਰ ਰਜ਼ਾ। ਤੇ ਕਹਿੰਦੇ ਮਨਦੀਪ ਜੀ, ਕੋਰੋਨਾ ਬਾਰੇ ਕੋਈ ਅਪਡੇਟ ਦੱਸ ਦੋ ਜੀ। ਕਹਿੰਦੇ ਨਿਊਜ਼ ਵਿੱਚ ਤਾਂ ਬਹੁਤ ਦੱਸ ਰਹੇ ਨੇ, ਸ਼ੈਪਟਨ ਤੋਂ ਆਪਣੇ ਬੋਲ ਰਹੇ ਨੇ। ਤੇ ਗਾਣਾ ਕਹਿੰਦੇ ਜੀ ਸਿੰਡੀਕੇਟ ਕੁਲਬੀਰ ਚਿੰਦਲ ਦਾ, ਸਿੰਡੀਕੇਟ। ਹਾਲਾਤ ਭਾਜੀ ਇੰਡੀਆ ਦੇ ਜਿਹੜੇ ਦੱਸ ਰਹੇ ਨੇ ਨਿਊਜ਼ ਦੇ ਵਿੱਚ, ਲਗਭਗ ਉਹ ਠੀਕ ਹੀ ਆ, ਜ਼ਿਆਦਾ ਫਰਕ ਨਹੀਂ ਹੈ। ਹਾਲਾਤ ਜਿਹੜੇ ਆ ਉਹ ਬਣੇ ਤਾਂ ਹੋਏ ਇਸੇ ਤਰੀਕੇ ਦੇ ਨਾਲ, ਬਹੁਤ ਸਾਰੇ ਕੇਸਿਸ ਆ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਪੰਜਾਬ ਦੇ ਵਿੱਚ ਵੀ ਕਾਫੀ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ, ਤੇ ਸੁਣਨ ਦੇ ਵਿੱਚ ਆਇਆ ਵਾ ਕਿ 182 ਦੇ ਕਰੀਬ ਜਿਹੜੇ ਆ ਕੋਵਿਡ-19 ਦੇ ਮਰੀਜ਼ ਜਿਹੜੇ ਆ ਉਹ ਪੰਜਾਬ ਚ ਮਰ ਚੁੱਕੇ ਨੇ, ਕਿ ਡੇਲੀ ਜਿਹੜੇ ਆ ਹਜ਼ਾਰਾਂ ਦੇ ਵਿੱਚ ਜਿਹੜੇ ਆ ਉਹ ਕੇਸ ਆ ਰਹੇ ਨੇ। ਇਹ ਹਿੰਦੁਸਤਾਨ ਟਾਈਮਸ ਦੀ ਖਬਰ ਹੈ ਕਿ ਲਗਭਗ 8,000 ਡੇਲੀ ਕੇਸਿਸ ਜਿਹੜੇ ਆ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਵੀ। ਪੰਜਾਬ ਦੇ ਵਿੱਚ ਜੇ 182 ਮੌਤਾਂ ਹੋ ਜਾਂਦੀਆਂ ਨੇ ਤੇ 8,000 ਡੇਲੀ ਕੇਸਿਸ ਮਿਲ ਰਹੇ ਨੇ, ਇਹ ਬੜਾ ਚਿੰਤਾ ਦਾ ਵਿਸ਼ਾ ਇਸ ਸਮੇਂ ਦੇ ਵਿੱਚ। ਤੇ ਇਸ ਕਰਕੇ ਉਹਨਾਂ ਦੀ ਮੈਂ ਖਬਰ ਦੱਸ ਰਿਹਾ, ਕਿਉਂਕਿ ਹੁਣ ਆਪਾਂ ਤੇ ਜਿਹੜੇ ਨਿਊਜ਼ ਤੇ ਡਿਪੈਂਡੈਂਟ ਹੁੰਦੇ ਹਾਂ ਨਾ, ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਨਾ, ਉਹ ਨਿਊਜ਼ਾਂ ਵੀ ਅੱਜ ਕੱਲ੍ਹ ਹੁਣ ਕਹਿ ਸਕਦੇ ਹਾਂ ਕੀ ਨਹੀਂ। ਤੇ ਬਾਕੀ ਹਾਲਾਤ ਜਿਹੜਾ ਉਹ ਕਹਿਣ ਦਾ ਭਾਵ ਆ ਵੀ ਹੁਣ ਜ਼ਿਆਦਾ ਵਿਗੜੇ ਆ, ਜ਼ਿਆਦਾ ਕੇਸ ਆਉਂਦੇ ਜੀ। ਤੇ ਬਾਕੀ ਜਤਿੰਦਰ ਸਿੰਘ ਭੰਗੂ ਸਾਹਿਬ ਪਰਥ ਵਾਲੇ ਕਹਿੰਦੇ ਨੇ, ਜੈ ਜਵਾਨ ਜੈ ਕਿਸਾਨ ਤਾਇਆ ਜੀ। ਉਹ ਜੈ ਜਵਾਨ ਜੈ ਕਿਸਾਨ ਭੰਗੂ ਸਾਹਿਬ, ਜੈ ਜਵਾਨ ਜੈ ਕਿਸਾਨ। ਮਨਦੀਪ ਭਾਅ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੇ ਹਾਲ ਚਾਲ ਪੁੱਛਦੇ ਨੇ ਜੀ, ਕਿਵੇਂ ਹੋ? ਕਹਿੰਦੇ ਜੀ ਸਾਡਾ ਵੀ ਠੀਕ ਆ, ਸਾਡਾ ਵੀ ਭੰਗੂ ਸਾਹਿਬ ਠੀਕ ਆ, ਤੁਸੀਂ ਖੁਸ਼ ਤੇ ਅਸੀਂ ਖੁਸ਼। ਇਹ ਗਾਣਾ ਅੱਜ ਸੋਤਾ ਬ੍ਰਦਰ ਦਾ, ਕਹਿੰਦੇ ਲਾ ਦਿਓ ਜੀ ਕੋਈ ਵੀ। ਭਾਜੀ ਬਹੁਤ ਪਿਆਰੇ ਕਲਾਕਾਰ ਨੇ, ਬਹੁਤ ਸੋਹਣਾ ਗਾਉਂਦੇ ਨੇ, ਤੇ ਆਪਾਂ ਉਹਨਾਂ ਦਾ ਵੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਹੁਤ ਸ਼ੁਕਰੀਆ। ਇੱਧਰ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਇਕਬਾਲ ਢਿੱਲੋਂ ਸਾਹਿਬ, ਕਹਿ ਰਹੇ ਸਨ ਕਹਿੰਦੇ ਕਿ ਗੀਤ ਸੁਣਾ ਅੱਖੀਆਂ ਉਡੀਕਦੀਆਂ, ਸ਼ਾਇਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਸੁਣਨਾ ਚਾਹੁੰਦੇ ਨੇ। ਕਹਿੰਦੇ ਜੀ ਤਾਇਆ 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 ਤੇ ਵੱਟੇ ਵੱਟ ਭਜਾਇਆ, ਪਿੱਛੇ ਕਾਲਾ ਕੁੱਤਾ ਲਾਇਆ, ਹਾਂ ਜਿੱਥੇ ਟਕਰਿਆ ਉੱਥੇ ਹੀ ਟਾਇਆ। ਤੁਸੀਂ ਕਾਲਾ ਕੁੱਤੇ ਤਾਂ ਮੇਰੇ ਪਵਾਓਗੇ, ਯਾਨੀ ਲੱਤ ਬੜਵਾਓਗੇ, ਤੇ ਮੈਂ ਭਾਈ ਧੁਨੀ ਜੀ ਟਾਂਕੇ ਲਵਾਉਂਦਾ ਫਿਰੂੰਗਾ। ਬਾਜਾ ਇਕਬਾਲ ਨਾ ਏਦਾਂ ਕਹਿ ਮੇਰਾ ਬੋਲ। ਇਹਦਾ ਜੱਗੀ ਭਾਜੀ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਤਾਇਆ ਜੀ ਮਨਦੀਪ ਭਾਜੀ, ਤੇ ਗਾਣਾ ਸੁਣਾ ਦਿਓ ਬਰਸਾਤ ਫਿਲਮ ਦਾ, ਹਮਕੋ ਤੁਮ ਸੇ ਪਿਆਰ ਹੈ, ਹਮਕੋ ਤੁਮ ਸੇ ਪਿਆਰ ਹੈ। ਪਗਲੀ ਨੇ ਦਾਤਾ ਨਾ ਘਰ ਆ, ਤੇ ਮਗਰੋਂ 5-7 ਦਿਨ ਬੁਖਾਰ ਨੀ ਉਤਰਦਾ, ਘਬਰਾ ਕੇ ਚੜੀਆਂ ਦਾ ਇਹ ਸੱਚ ਨਹੀਂ ਹੈ। ਇਹਦੇ ਨਾਲ ਅਵਤਾਰ ਸਿੰਘ ਜੀ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ, ਸਾਰੇ ਕਹਿੰਦੇ ਠੀਕ ਹੋ ਜੀ, ਸਾਰੇ ਚੜ੍ਹਦੀ ਕਲਾ ਅਵਤਾਰ ਸਿੰਘ। ਕਹਿੰਦੇ ਜੀ ਗਾਣਾ ਕੁਲਦੀਪ ਮਾਨਕ ਦਾ ਜੀ, ਚਾਦਰ ਜ਼ਰੂਰ ਸੁਣਾਓ ਜੀ ਭਾਜੀ, ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਚਾਦਰ ਗੀਤ ਜ਼ਰੂਰ ਸੁਣਾਇਆ ਜਾਵੇ। ਇੱਧਰ ਤੇਜਿੰਦਰ ਪਾਲ ਜੀ ਦੁਆਰਾ ਸੁਨੇਹਾ ਭੇਜ ਰਹੇ, ਕਹਿੰਦੇ ਹਾਂਜੀ ਤਾਇਆ ਜੀ, ਜੇ ਅਸੀਂ ਰੱਬ ਨੂੰ ਸਮਝ ਲਿਆ ਫਿਰ ਤਾਂ ਕਹਿੰਦੇ ਅਸੀਂ ਰੱਬ ਹੀ ਹੋ ਗਏ, ਉਹਦੇ ਰੰਗ ਉਹੀ ਜਾਣਦਾ। ਰੱਬ ਦੇ ਰੰਗਾਂ ਨੂੰ ਸਮਝਣਾ, ਉਹ ਜਿਹੜੇ ਸਮਝ ਵੀ ਗਏ ਨਾ ਉਹ ਬੋਲੇ ਨੇ ਪਾਲ ਜੀ, ਜਿਨ੍ਹਾਂ ਨੇ ਰੱਬ ਦਾ ਭੇਦ ਪਾ ਵੀ ਲਿਆ ਉਹ ਬੋਲ ਹੀ ਨਹੀਂ ਸਕਦੇ, ਕਿਉਂਕਿ ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਸਹੀ ਗੱਲ। ਤੇ ਮਨਪ੍ਰੀਤ ਭਾਜੀ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਮਨਪ੍ਰੀਤ ਬਾਦਲ। ਇਹਨੇ ਤਾਇਆ ਜੀ ਗਾਣਾ ਲਾ ਦਿਓ ਜੀ, ਚਾਹ ਦਾ ਕੱਪ ਮਿਸ ਪੂਜਾ ਦਾ, ਨਾ ਸੁਣੀਏ ਆਪਾਂ ਚਾਹ ਦਾ, ਮਗਰੋਂ ਹੁਣ ਜਿਹੜੇ ਵਿਚਾਰੇ ਕੰਮ ਤੇ ਬੀਜੀ ਉਹ ਚਾਹ ਪੀਣ ਨੂੰ ਉਹਨਾਂ ਦਾ ਚਿੱਤ ਕਰਿਆ ਹੋਣਾ, ਜਦੋਂ ਤੁਸੀਂ ਆ ਪੀਨੇ ਆ ਸੂਟੇ ਖਿੱਚ ਕੇ, ਆਹ ਤੇ ਉਹ ਪੀਨੇ ਆ ਤੇ ਹੁਣ ਕੀ ਕਰੀਏ ਨਾ ਦੀਏ। ਭਾਜੀ ਗਾਣਾ ਜ਼ਰੂਰ ਸੁਣਾ ਦਾਂਗੇ ਜੇ ਵਿੱਚੋਂ ਸਮਾਂ ਮਿਲਿਆ, ਨਹੀਂ ਤੇ ਕੱਲ ਨੂੰ ਆਪਾਂ ਸਾਰੇ ਗੀਤ ਰਹਿੰਦੇ ਜ਼ਰੂਰ ਸੁਣਾਵਾਂਗੇ ਜੀ। ਇਧਰ ਪ੍ਰੋਗਰਾਮ ਦੇ ਵਿਚ ਆਪਣੇ ਪਹੁੰਚੇ ਹੋਏ ਸਰੋਤੇ ਨੇ ਕੁਲਦੀਪ ਭਾਜੀ ਸਾਊਥ ਕੋਰੀਆ ਤੋਂ ਆਪਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਤਾ ਜੀ।
ਸਤਿ ਸ੍ਰੀ ਅਕਾਲ ਕੁਲਦੀਪ ਬਲੈ ਕੁਲਾਂ ਨੇ ਦੀਪ ਕੁਲਾਂ ਨੇ ਦੀਪ ਕੁਲਦੀਪ ਜੀਓ।
ਜਸਪਾਲ ਨੰਡਾ ਸਾਹਿਬ ਵੀ ਸਤਿ ਸ੍ਰੀ ਅਕਾਲ ਬੋਲਦੇ ਨੇ ਸੁਲਤਾਨਪੁਰ ਲੋਧੀ ਤੋਂ।
ਸਤਿ ਸ੍ਰੀ ਅਕਾਲ ਨੰਡਾ ਸਾਹਿਬ ਮੂਲੀ ਨਾ ਖਾ ਕੇ ਕਹਿੰਦਾ ਆ ਗਿਆ ਜੀ ਜਸਪਾਲ ਨੰਡਾ ਕਿਹੜਾ ਹੈਣਾ ਹੀ ਹੈ ਤੁਹਾਨੂੰ ਕੀ ਵੀ ਹਰਜੀਤ ਹਰਮਨ ਤੋਂ ਛੋਟਾ ਦੱਸੋ।
ਅੱਜ ਫਿਰ ਉਹ ਸੁਰਜੀਤ ਭੁੱਲਰ ਦਾ ਤੇ ਸੁਦੇਸ਼ ਕੁਮਾਰੀ ਦਾ ਸੁਣਨਾ ਚਾਹੁੰਦੇ ਨੇ। ਅੱਜ ਮਲਕੀਤ ਉਹਨਾਂ ਤਵਿਆਂ ਨਾਲ ਲੱਦਿਆ ਪਿਆ ਖਰੇ ਸੁਣਾਉਣਾ ਵੀ ਹੈ ਕਿਸੇ ਦਾ ਕਿ ਨਹੀਂ। ਨਰਿੰਦਰ ਜੌਲ ਸਾਹਿਬ ਕਹਿੰਦੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ। ਉਹ ਜੌਲ 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 ਚਿੱਤ ਕਰਦਾ ਸਾਨੂੰ ਮਿੱਠੇ ਜੌਲ ਕੀ ਹਾਲ ਚਾਲ ਆ। ਤਾਂ ਜੀ ਅਸੀਂ ਇੱਥੇ ਹੀ ਹਾਂ ਕਹਿੰਦੇ ਤੁਹਾਡੀਆਂ ਗੱਲਾਂ ਦਾ ਆਨੰਦ ਲੈ ਰਹੇ ਹਾਂ।
ਆਹ ਬੱਲੇ ਜੌਲ ਸਾਹਿਬ ਸਾਨੂੰ ਮਾਣ ਹੀ ਇਸ ਗੱਲ ਦਾ ਇਸੇ ਮਾਣਨਾ ਹੀ ਤੁਸੀਂ ਚੌੜੇ ਹੋ ਤੁਰੀਦਾ ਲੋਕਾਂ ਨੂੰ ਲੱਗਦਾ ਖਰਾ ਲਾਗਾ ਲਗਾ ਕਹਿੰਦਾ ਖੁਸ਼ੀ ਇਸ ਗੱਲ ਦੇ ਹੋਏ ਆ ਕਿ ਤੁਸੀਂ ਪਿਆਰ ਇੰਨਾ ਦਿੰਦੇ ਹੋ ਕਿਉਂਕਿ ਬੰਦਾ ਜਿਹੜਾ ਨਾ ਆਕੜ ਕੇ ਫਿਰ ਤੁਹਾਨੂੰ ਲੱਗ ਜਾਂਦਾ ਕਹਿੰਦੇ ਦੋ ਪੈਰ ਘੱਟ ਦੂਰੀ ਬਸ ਤੁੜੀ ਮੜਕ ਦੇ ਨਾਲ ਤੇ ਪਰ ਇੰਨਾ ਕਾ ਵੀ ਤੁਹਾਡੀ ਮੁਹੱਬਤ ਪਿਆਰ ਦੇ ਸਕਦੇ ਆ ਜੋ ਸਾਹਿਬ ਤੁਹਾਡੇ ਅੱਗੇ ਸਿਆਣੇ ਸੂਝਵਾਨ ਪਿਆਰੇ ਸਰੋਤ ਜੋ ਸਾਨੂੰ ਸੁਨੇਹਾ ਭੇਜਦੇ ਆ ਸਾਡਾ ਹੌਸਲਾ ਵਧਾਉਂਦੇ ਆ ਕਿਉਂਕਿ ਸੁਣਨਾ ਇੱਕ ਇਬਾਦਤ ਦੀ ਤਰ੍ਹਾਂ ਹੋ ਜਾਂਦਾ ਕਿਉਂਕਿ ਜਿਹੜਾ ਸੁਣਨ ਵਾਲਾ ਵਾ ਉਹ ਮੰਨਣ ਵੀ ਲੱਗ ਜਾਂਦਾ ਜਾਂ ਮੰਨਦਾ ਵਾ ਉਹਦੀ ਫਿਰ ਜਸਗੀਰੀ ਦੁਨੀਆਂ ਦੀ ਹੁੰਦਾ ਵੀ ਆ। ਇਹ ਨਹੀਂ ਕਹਿੰਦਾ ਮੇਰੀ ਸੁਣੋ ਮੈਂ ਖਰੇ ਕਿੱਡਾ ਕੁ ਬਦਮਾਨ ਨਾ ਕਿਸੇ ਦੀ ਵੀ ਗੱਲ ਸੁਣੋ ਬੜੇ ਧਿਆਨ ਨਾਲ ਸੁਣੋ ਧਿਆਨ ਨੂੰ ਹੋਰ ਕਿਤੇ ਲਿਜਾ ਕੇ ਕੋਈ ਗੱਲ ਸੁਣੋਗੇ ਤੇ ਉਹਦਾ ਕੋਈ ਫਲ ਨਹੀਂ ਮਿਲਣਾ। ਧਿਆਨ ਨਾਲ ਗੱਲ ਤੁਸੀਂ ਕਿਸੇ ਨਿਆਣੇ ਦੀ ਵੀ ਸੁਣ ਲਓਗੇ ਤੇ ਤੁਹਾਡਾ ਜਿਹੜਾ ਉਹ ਪਾਰ ਉਤਾਰਾ ਹੋ ਜਾਂਦਾ ਗੱਲ ਆ ਸੁਣਨ ਦੀ ਜੀ। ਤੇ ਇੱਧਰ ਅਮਨ ਝੁੱਟੀ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ ਕੀ ਹਾਲ ਚਾਲ ਨੇ। ਉਹ ਬੱਲੇ ਬੱਲੇ ਚੁੱਟੀ 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 ਹੈਗੀ ਐਤਵਾਰ ਦੀ ਛੁੱਟੀ ਤੁਸੀਂ ਕਿੱਥੇ ਰਹਿ ਇੰਨਾ ਜ਼ਿਆਦਾ। ਕਹਿੰਦੇ ਜੀ ਸਿਹਤ ਠੀਕ ਆ ਤੁਹਾਡੀ। ਸਿਹਤ ਝੁੱਟੀ ਸਾਹਿਬ ਪਹਿਲਾਂ ਵਿਗੜੀ ਰਹੀ ਤੁਸੀਂ ਉਦੋਂ ਪੁੱਛਿਆ ਨੀ ਹੁਣ ਤੇ ਠੀਕ ਹੋ ਗਏ ਜੇ ਲੋ ਹੁਣ ਉਹ ਫਿਰ ਆਏ ਨੀ 14-15 ਦਿਨ ਹੁਣ ਆਉਣ ਲੱਗੇ ਆ ਤੇ ਝੁੱਟੀ ਸਾਹਿਬ ਤੁਸੀਂ ਸਗੋਂ ਜ਼ਿਆਦਾ ਲੇਟ ਹੋ ਗਿਆ ਆਇਆ ਕਰੋ ਹੁਣ ਤੁਸੀਂ ਹੁਣ ਆਇਆ ਕਰਨੇ ਨੂੰ। ਕਹਿੰਦੇ ਜੀ ਮੇਰੀ ਬੇਟੀ ਹੁਣ ਵੱਡੀ ਹੋ ਗਈ ਆ ਅੱਲ ਹੈ ਤੇ ਸਾਡੀ ਧੀ ਬਹੁਤ ਹੀ ਪਿਆਰੀ ਆ ਵੀ ਬਹੁਤ ਹੀ ਪਿਆਰੀ ਹੈ ਰੱਬ ਦਾ ਰੂਪ ਹੀ ਆ ਤੇ ਧੀਆਂ ਦੇ ਜਿੱਥੇ ਚਰਨ ਜਿਹੜਾ ਕਰਨ ਦੇ ਵਿੱਚ ਪੈਂਦੇ ਨਾ ਝੁੱਟੀ ਸਾਹਿਬ ਉਹ ਧਰਨ ਜਿਹੜੇ ਉਹ ਜਿਹੜੇ ਆ ਕਾਰਵਾ ਭਾਗਾਂ ਧੀ ਤੋਂ ਬਾਅਦ ਹੀ ਬੰਦੇ ਨੂੰ ਅਸਲੀ ਜ਼ਿੰਦਗੀ ਦਾ ਪਤਾ ਲੱਗਦਾ ਉਹਨੂੰ ਆਪਣੇ ਆਪ ਦੀ ਪ੍ਰਵਾਹ ਪਤਾ ਲੱਗਦੀ ਵੀ ਮੈਂ ਕਿੰਨਾ ਜ਼ਰੂਰੀ ਹਾਂ ਕਿਉਂਕਿ ਉਹ ਬਾਬਲ ਦਾ ਧੀ ਕਰਦੀ ਬਹੁਤਾ ਅਤੇ ਬਾਬਲ 'ਤੇ ਮਾੜੀ ਜਿਹੀ ਵੀ ਕੋਈ ਸਮੱਸਿਆ ਆਉਂਦੀ ਤਾਂ ਧੀਆਂ ਰੋਣ ਲੱਗ ਪੈਂਦੀਆਂ ਪਹਿਲਾਂ ਇਹ ਤਾਂ ਕਰਮਾਂ ਵਾਲੇ ਤੁਸੀਂ ਧੀਆਂ ਧੀਆਂ ਕਰਮਾਂ ਵਾਲਿਆਂ ਨੂੰ ਮਿਲਦੀਆਂ। ਅਤੇ ਪ੍ਰੇਮ ਕੁਮਾਰ ਇਟਲੀ ਵਾਲੇ ਕਹਿੰਦੇ ਨੇ ਕਿ ਤਾਇਆ ਜੀ ਕਹਿੰਦੇ ਭਾਜੀ ਉਦਾਂ ਗਲਤੀ ਕੀਤੀ ਆਪਣੇ ਕਹਿੰਦੇ ਪੁਰਾਣੇ ਲੋਕਾਂ ਨੇ ਆਜ਼ਾਦੀ ਲੈ ਕੇ ਅੱਜ ਆਹ ਦਿਨ ਤਾਂ ਨਹੀਂ ਦੇਖਣੇ ਪੈਣੇ ਸੀ ਭਾਰਤ ਦੀ ਸਰਕਾਰ ਕਰਕੇ। ਪ੍ਰੇਮ ਇਹ ਨਹੀਂ ਗੱਲ ਹੁੰਦੀ ਠੀਕ ਆ ਕਸੂਰ ਗੌਰਮੈਂਟ ਦਾ ਹੋ ਸਕਦਾ ਲੋਕਾਂ ਦਾ ਹੋ ਸਕਦਾ ਸਾਡਾ ਵੀ ਹੋ ਸਕਦਾ ਕਿਉਂਕਿ ਵੋਟਾਂ ਤਾਂ ਅਸੀਂ ਵੀ ਪਾਉਂਦੇ। ਇੱਦਾਂ ਨਹੀਂ ਵੀ ਆਜ਼ਾਦੀ ਲੈ ਕੇ ਗਲਤੀ ਕੀਤੀ ਗਲਤੀ ਨਹੀਂ ਅਸੀਂ ਕੀਤੀ ਤੇ ਜੇ ਗਲਤੀ ਕੀਤੀ ਆ ਤੇ ਫਿਰ ਇਹਦਾ ਮਤਲਬ ਅਸੀਂ ਉਹਨਾਂ ਸਾਰੇ ਸ਼ਹੀਦਾਂ ਦਾ ਅਸੀਂ ਨਿਰਾਦਰ ਕਰ ਰਹੇ ਹਾਂ ਉਹਨਾਂ ਦੀ ਤੋਹੀਨ ਕਰ ਰਹੇ ਹਾਂ ਜਿਹੜੇ ਸਾਡੀ ਆਜ਼ਾਦੀ ਦੀ ਖਾਤਰ ਹੱਸਦੇ ਹੱਸਦੇ ਫਾਂਸੀਆਂ ਦੀ ਝੂੰਗ ਹੈ ਫਾਂਸੀਆਂ ਉਹਨਾਂ ਗਲਾਂ 'ਚ ਪਾ ਲਈਆਂ ਉਹਨਾਂ ਦੀ ਤੋਹੀਨ ਹੈ ਜੇ ਆਪਾਂ ਕਹੀਏ ਵੀ ਉਹਨਾਂ ਦੀ ਫਿਰ ਸ਼ਹਾਦਤ ਇਹੀ ਜਾਂਦੀ ਹੈ ਉਹਨਾਂ ਦੀ ਜੇ ਆਪਾਂ ਪੜ੍ਹ ਕੇ ਦੇਖੀਏ ਜਿਹੜੇ ਆਜ਼ਾਦੀ ਘੁਟਾਲੀ ਹੈ ਉਹਨਾਂ ਦਾ ਖੂਨ ਡੁੱਲਾ ਇਸ ਧਰਤੀ ਜੇ ਆਜ਼ਾਦੀ ਤਾਂ ਬੜੀ ਸਾਨੂੰ ਬੜੀ ਔਖੇ ਹੋ ਕੇ ਮਿਲੀ ਹਾਂ ਕਮੀਆਂ ਜਿਹੜੀਆਂ ਚਲਾਉਣ ਵਾਲਿਆਂ 'ਚ ਜ਼ਰੂਰ ਹੋਈ ਜੀ ਮੋਦੀ ਕਰਕੇ ਸਾਰਾ ਕੁਛ ਆ ਕਹਿੰਦੇ ਜੀ ਕਿਉਂਕਿ ਜੇ ਅੰਗਰੇਜ਼ ਸਰਕਾਰ ਹੁੰਦੀ ਤਾਂ ਇਨਸਾਨ ਦੀ ਜਾਨ ਦੀ ਕੀਮਤ ਸਮਝਦੇ ਜੇ ਅੰਗਰੇਜ਼ ਸਰਕਾਰ ਹੁੰਦੀ ਜਾਨ ਦੀ ਕੀਮਤ ਉਹ ਆਪਣਿਆਂ ਦੀ ਸਮਝਦੇ ਗੋਰਿਆਂ ਦੀ ਭਾਰਤੀਆਂ ਨੂੰ ਤਾਂ ਫਿਰ ਉਹਨਾਂ ਨੇ ਲੀੜੇ ਧੋਣ ਲਾਉਣਾ ਸੀ ਲੱਤਾਂ ਘੁੱਟਣ ਲਾਉਣਾ ਸੀ ਗੋਰਿਆਂ ਦੇ ਸਮੇਂ ਦੇ ਵਿੱਚ ਬੁੱਢੇ ਬੰਦੇ ਗੋਰਿਆਂ ਨੂੰ ਉਹ ਇਹਦਾ ਕਲੇੜੀ ਤੇ ਚੱਕ ਜਿਹਦਾ ਨੈਣਾ ਚੱਕਦਾ ਚੱਕ ਚੱਕ ਕੇ ਵੀ ਛੱਡ ਕੇ ਆਉਂਦੇ ਹੁੰਦੇ ਸੀ ਵੀ ਤੁਹਾਨੂੰ ਤੁਰਨ ਦੀ ਲੋੜ ਨਹੀਂ
ਜਦੋਂ ਉਹਨੇ ਆਪਣੀ ਗੱਡੀ ਤੋਂ ਜਾਂ ਬੱਗੀ ਤੋਂ ਉਤਰਨਾ ਜਾਂ ਘੋੜੇ ਗਾੜੀ ਤੋਂ ਉਤਰਨਾ, ਇੰਡੀਅਨ ਦੇ ਭਾਰਤੀ ਦੇ ਜਾਂ ਆਪਣੇ ਮੁਲਕ ਦੇ ਬੰਦਿਆਂ ਦੇ ਢੂਹੀ ਤੇ ਪੈਰ ਰੱਖ ਕੇ ਉਤਰਦੇ ਹੁੰਦੇ ਸੀ। ਇਹ ਨਹੀਂ ਹੋ ਸਕਦਾ ਵੀ ਜੇ ਗੋਰੀ ਸਰਕਾਰ ਰਹਿੰਦੀ ਤਾਂ ਵੀ ਸਹੀ ਗੁਲਾਮ ਹੁੰਦੇ, ਤੇ ਗੁਲਾਮ ਭਾਵਾਂ ਤੰਦਰੁਸਤ ਵੀ ਹੁੰਦਾ ਉਹ ਗੁਲਾਮ ਹੀ ਹੋ, ਗੁਲਾਮ ਭਾਵਾਂ ਪੈਸੇ ਵਾਲਾ ਵੀ ਹੁੰਦਾ ਤੋ ਗੁਲਾਮ ਹੀ ਹੋ। ਹੁਣ ਮੰਨ ਲਓ ਵੀ ਆਪਾਂ ਨੂੰ ਜੇ ਮੰਨ ਲਓ ਵੀ ਜੇ ਉਹ ਗੋਰੀ ਸਰਕਾਰ ਹੁੰਦੀ ਤੇ ਜਿਹੜੇ ਬੰਦੇ ਦੀ ਢੂਹੀ ਤੇ ਪੈਰ ਰੱਖ ਕੇ ਗੋਰੇ ਉਤਰਦੇ ਆ ਉਹ ਬੰਦੇ ਦੀ ਲੱਖ ਰੁਪਈਆ ਤਨਖਾਹ ਹੁੰਦੀ ਵੀ ਭਾਈ ਤੂੰ ਕੰਮ ਆ ਸਾਡਾ, ਤੂੰ ਚਿੱਤਰ ਵੀ ਝਾੜਦਾ, ਧੂਈਆਂ ਤੇ ਲੱਤ ਰੱਖ ਧੂਈ ਤੇ ਤੇਰੇ ਪੈਰ ਰੱਖ ਕੇ ਮੁੱਤ ਦਾ ਤੇਰੀ ਇੱਕ ਲੱਖ ਤਨਖਾਹ। ਉਹ ਲੱਖ ਕੀ ਉਹਨੂੰ ਚੰਗਾ ਲੱਗਦਾ? ਇੱਜ਼ਤ ਤੋਂ ਬਗੈਰ ਉਹ ਲੱਖ ਵੀ ਕੀ ਕਰੂਗਾ? ਜਿਹੜਾ ਬੰਦਾ ਆਪਣੇ ਨਿਆਣੇ ਉਹਦੇ ਦੇਖਣਗੇ ਵੀ ਮੇਰਾ ਪਿਓ ਤਾਂ ਵਿਚਾਰਾ ਇੱਕ ਮਤਲਬ ਬੇਜਾਨ ਚੀਜ਼ ਦੀ ਤਰ੍ਹਾਂ ਬਹਿ ਜਾਂਦਾ ਤੇ ਉਹਦੀ ਢੂਈ ਤੇ ਲੱਤ ਰੱਖ ਕੇ ਉਤਰਦੇ ਗੋਰੇ, ਤੇ ਉਸ ਬੰਦੇ ਚ ਅਣਖ ਕਿੱਥੋਂ ਰਹਿ ਜੂਗੀ? ਅਣਖ ਤੋਂ ਬਗੈਰ ਜੀਣਾ ਤੇ ਮੌਤ ਦੇ ਬਰਾਬਰ ਆ। ਚਾਹੇ ਉਹ ਕਹਿੰਦੇ ਨਾ ਵੀ ਗੁਲਾਮੀ ਚਾਹੇ ਸੋਨੇ ਦਾ ਪਿੰਜਰਾ ਵੀ ਹੋਵੇ, ਤੋਤਾ ਤੋਤੇ ਨੂੰ ਨੀ ਚੰਗਾ ਲੱਗਦਾ, ਤੋਤਾ ਆਜ਼ਾਦ ਉੱਡਣਾ ਚਾਹੁੰਦਾ। ਸੋਨੇ ਦੇ ਪਿੰਜਰੇ ਚ ਪਾ ਦਾਂਗੇ ਜੇ, ਹੁਣ ਆਪਾਂ ਲੋਹੇ ਦੇ ਪਿੰਜਰੇ ਚ ਆਂ, ਜੇ ਪਹਿਲਾਂ ਤੁਸੀਂ ਉਹਨੂੰ ਬਤਾਇਆ ਲੋਹੇ ਦਾ ਚੰਗਾ ਨਹੀਂ ਸੀ ਸੋਨੇ ਦਾ ਚੰਗਾ ਸੀ। ਸੋਨੇ ਦੇ ਚੰਗੇ ਨੂੰ ਕੀ ਕਰਨਾ ਚਾਹੀਦੀ? ਤੇ ਆਜ਼ਾਦੀ ਆ, ਚਾਹੇ ਉਹ ਕਰਨ ਚਾਹੇ ਉਹ ਗੁਲਾਮੀ ਜਿਹੜੀ ਉਹ ਮਾੜੀ ਆ। ਗੋਰੀ ਸਰਕਾਰ ਹੁੰਦੀ ਤੇ ਉਹਦਾ ਸਾਨੂੰ ਕੋਈ ਫਾਇਦਾ ਨਾ ਹੁੰਦਾ। ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਅਸੀਂ ਮਤਲਬ ਸਾਡੇ ਹੱਕ ਫੇਰ ਵੀ ਕੁਝ ਨਹੀਂ ਹੁੰਦੇ, ਅਸੀਂ ਫੇਰ ਵੀ ਦਿਹਾੜੀਆਂ ਹੀ ਕਰਨੀਆਂ ਸੀ, ਅਸੀਂ ਫੇਰ ਵੀ ਖੇਤਰ ਹੀ ਖਾਣੇ, ਸਾਡੇ ਮੂੰਹਾਂ ਤੇ ਵੀ ਉਹਨਾਂ ਨੂੰ ਥੁੱਕ ਜਿਹਾ ਕਰਦਾ। ਇਸ ਕਰਕੇ ਇੰਨਾ ਜ਼ਰੂਰ ਆ ਵੀ ਸਾਡੇ ਕੋਲ ਰਾਜ ਕਰਨਾ ਆਇਆ ਨਹੀਂ, ਇਹ ਗੋਰਿਆਂ ਨੇ ਸਾਨੂੰ ਬਹੁਤ ਚਿਰ ਪਹਿਲਾਂ ਕਹਿਤਾ ਸੀ। ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ, ਜਿਹੜੇ ਉਸ ਸਮੇਂ ਦੇ 47 ਦੇ ਸਮੇਂ ਦੇ ਜਿਨ੍ਹਾਂ ਨੇ ਲਿਖੀਆਂ, ਉਹਨਾਂ ਨੇ ਇਹ ਗੱਲ ਪਹਿਲਾਂ ਲਿਖਤੀ ਸੀ ਵੀ ਅਸੀਂ ਮੁਲਕ ਤੇ ਛੱਡ ਕੇ ਲਿਆ ਭਾਰਤ ਤੇ, ਇਹਨਾਂ ਤੋਂ ਰਾਜ ਕਰਨਾ ਨਹੀਂ ਇਹਨਾਂ ਨੂੰ ਆਉਣਾ, ਭਾਰਤੀ ਰਾਜ ਨਹੀਂ ਕਰ ਸਕਦੇ। ਤੇ ਉਹ ਤਾਂ ਮੈਂ ਸਿੱਧੀਆਂ ਗੱਲਾਂ ਕਹਿਤੀ, ਉਹਨਾਂ ਕਿਹੜਾ ਇਹ ਲਿਖਤੀ ਬਿਆਨ ਹੈ ਜਿਹੜਾ ਮੈਂ ਕੋਲੋਂ ਦੱਸੀ ਜਾਂਦਾ, ਉਹਨਾਂ ਨੇ ਲਿਖਿਆ ਹੋਇਆ ਵੀ ਇਹ ਰਾਜ ਕਰ ਨਹੀਂ ਸਕਦੇ, ਇਹਨਾਂ ਨੂੰ ਕਰਨਾ ਨਹੀਂ ਆਉਂਦਾ। ਰਾਜ ਜਿਹੜੇ ਆ ਮਹਾਰਾਜ ਰਣਜੀਤ ਸਿੰਘ ਨੂੰ ਕਰਨਾ ਆਉਂਦਾ ਸੀ ਉਹ ਸੀ, ਜੇ ਉਹਨੂੰ ਮਤਲਬ ਜੇ ਉਹਨੇ ਗਲਤੀ ਕੀਤੀ ਸੀ ਤੇ ਉਹਦੀ ਸਜ਼ਾ ਰਾਜਾ ਹੋ ਕੇ ਵੀ ਭੁਗਤਦਾ ਸੀ, ਉਹਦੀ ਉੱਥੇ ਮਤਲਬ ਕਿ ਉਹਨੂੰ ਸਜ਼ਾ ਮਿਲਦੀ ਸੀ ਵੀ ਆਹ ਤੇਰੀ ਗਲਤੀ ਆ ਭਾਈ, ਤੇ ਉਹ ਕਹਿੰਦਾ ਸੀ ਮੇਰੀ ਗਲਤੀ ਆ, ਤੁਸੀਂ ਮੈਨੂੰ ਸਜ਼ਾ ਦੇ। ਕੌੜੇ ਵੀ ਉਹਦੇ ਮਾਰੇ ਗਏ, ਸਰੀਰ ਨੰਗਾ ਕਰਕੇ ਉਹਦੇ ਧੂਈ ਤੇ ਕੌੜੇ ਵੀ ਮਾਰੇ ਗਏ। ਉਹਨੂੰ ਜਿਹੜੀ ਸਜ਼ਾ ਮਿਲਦੀ ਉਹ ਉਹਨੂੰ ਮੰਨਦਾ ਸੀ ਵੀ ਹਾਂ ਜੀ ਮੇਰੀ ਗਲਤੀ ਤੁਸੀਂ, ਇਹ ਰਾਜ ਇਹ ਇੱਦਾਂ ਹੁੰਦੇ, ਰਾਜ ਇੱਦਾਂ ਥੋੜੀ ਖੇਤਰਾਂ ਦੀ ਜ਼ੋਰ ਪਈ। ਤੇ ਬਾਕੀ ਕਹਿੰਦੇ ਜੀ ਆਜ਼ਾਦੀ ਲੈ ਕੇ ਸਾਨੂੰ ਕੀ ਮਿਲਿਆ, ਤੇ ਲੋਕੀ ਮਰਦੇ ਸੀ ਅੱਜ ਵੀ, ਆਜ਼ਾਦੀ ਲੈ ਕੇ ਕੀ ਮਿਲਿਆ? ਹਾਂ ਮਿਲਿਆ ਤੇ ਬਹੁਤ ਕੁਛ, ਪਰ ਗਵਾਇਆ ਵੀ ਅਸੀਂ ਬਹੁਤ ਕੁਛ, ਅਸੀਂ ਉਸ ਆਜ਼ਾਦੀ ਦਾ ਸਹੀ ਵਰਤੋਂ ਨਹੀਂ ਕਰਦਾ ਜੀ। ਤੇ ਲਓ ਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਹਰਨੇਕ ਸਿੰਘ ਬੈਂਸ ਸਾਹਿਬ ਵੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਫਤਿਹ ਪ੍ਰਵਾਨ ਕਰਨੀ। ਅੱਬਲੇ ਬੈਂਸ 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 ਮਲਕੀਤ ਦੇ ਘਰੇ ਰਹਿੰਦੀ ਆ ਕਹਿਣ ਸਾ। ਤੇ ਜੋਬ ਸਾਹਿਬ ਕਹਿੰਦੇ ਜੀ ਫੈਸਲਾ ਕੀ ਕੀਤਾ ਸਰਪੰਚ ਨੇ ਦੱਸੋ ਜਰਾ, ਕਿਹੜੀ ਚੀਜ਼ ਦਾ ਜਿਹੜਾ ਭਾਜੀ ਹੁਣ ਵਾਲਾ ਉਹਦੀ ਅੱਜ ਆ ਪੰਚਾਇਤ ਬਣੀ, ਹਲੇ ਰਾਤ ਤਾਂ ਲੜੇ ਉਹ, ਸਵੇਰੇ ਮੈਂ ਫੈਸਲਾ ਕਰਦਾ ਤਾਂ ਤੁਸੀਂ ਕਹਿਣਾ ਸੀ ਵੀ ਤਾਇਆ ਤੇਰਾ ਰੋਜ਼ ਦਾ ਕੰਮ ਹੋ ਜਾਂਦਾ, ਉਹ ਸਾਡੀ ਕੁੜੀ ਨੇ ਕਿਹਾ ਸੀ ਵੀ ਤਾਇਆ ਤੂੰ ਤੇ ਮੂਰਖ ਬਣਾਉਣਾ ਸਾਨੂੰ, ਉਹ ਫਿਰ ਮੈਂ ਕਿਹਾ ਵੀ ਫੈਸਲਾ ਹੋਊਗਾ ਉਹ ਸ਼ਾਮ ਨੂੰ, ਇਹ ਤਾਂ ਕਹਿੰਦੇ ਸੀ ਵੀ ਸਵੇਰ ਨੂੰ ਇੱਕ ਵਾਰ ਫੇਰ ਖੇਤਰ ਖੜ ਕੇ ਜਾਣਾ ਜੇ ਤੂੰ ਨਾ ਕਰਾ ਕੇ ਗਿਆ, ਮੈਂ ਕਿਹਾ ਮੇਰੇ ਨਾਲ ਮਰ ਜਾਓ ਮੇਰੇ ਨਾਲ ਰਹਿ ਜਾਓ, ਸ਼ਾਮਾਂ ਤੱਕ ਜੇ ਜਿੰਦੇ ਬਚੇ ਤੇ ਮੈਂ ਫੈਸਲਾ ਕਰ ਲੂੰਗਾ, ਨਹੀਂ ਤਾਂ ਮਰਨਾ ਤਾਂ ਮਰ ਜਾਓ। ਇਹ ਕੀ ਆ ਸੁਖਪ੍ਰੀਤ ਕੱਲੀ ਕਰ ਲਓ ਫੈਸਲਾ, ਸੁਖਪ੍ਰੀਤ ਯਾਰ ਉਹ ਕਹਿੰਦੇ ਵੀ ਕਈ ਵਾਰ ਬੰਦੇ ਲੜ ਪੈਂਦੇ ਤੇ ਫਿਰ ਬੁੜੀਆਂ ਵਿੱਚ ਛਿੜਾਉਂਦੀਆਂ ਛਿੜਾਉਂਦੀਆਂ, ਉਹਨਾਂ ਨੂੰ ਤਾਂ ਪਤਾ ਲੱਗਦਾ ਬੰਦਾ ਕਬੂਰ ਚੱਕ ਚੱਕ ਕੇ ਮਾਰਦੇ ਬੋਰੀਆਂ ਨੂੰ ਲੜ ਰਹੇ, ਤੁਸੀਂ ਤਾਂ ਜੀ ਅਮਿਤ ਸ਼ਾਹ ਵਿੱਚ ਬਣੇ ਆ ਨੇ, ਮਾਰ ਕੇ ਜਿਹੜ ਨਾ ਕਿਹੜਾ ਲੈ ਤਾ, ਉਹ ਗਾਣਾ ਗੁਣਾ ਲਾ ਦੇ ਮਲਕੀ ਤਾਂ ਮਨ ਖਰਾਬ ਕਰਤਾ ਨਾ ਕਿਹੜਾ ਲੈ ਤਾ। ਇਹ ਲਓ ਪਿਤਾ ਜੀ ਗੀਤ ਜਿਹੜੇ ਬਹੁਤ ਸਾਰੇ ਪਏ ਨੇ, ਆਪਾਂ ਸਾਰੇ ਗੀਤ ਸੁਣਾਉਣ ਦੀ ਕੋਸ਼ਿਸ਼ ਕਰਾਂਗੇ, ਮੈਨੂੰ ਲੱਗਦਾ ਕਿ ਸਾਰੇ ਤੇ ਸੁਣਾਉਣੇ ਔਖੇ ਹੀ ਆ, ਉਹ ਮੈਨੂੰ ਪਹਿਲਾਂ ਪਤਾ ਵੀ ਸਾਰੇ ਦਿਨ ਕਿਤੇ ਸੁਣਾ ਲੈਣੇ।
ਕੁਲਬੀਰ ਸਿੰਘ ਦੀ ਆਵਾਜ਼ ਦੇ ਵਿਚ ਆਪਾਂ ਫਿਰ ਇਹ ਸੁਣਦੇ ਹਾਂ ਜੀ ਸਿੰਡੀਕੇਟ ਗੀਤ ਔਰ ਲਾ ਦਿਓ ਭਰਾਵਾ ਮਿਲ ਗਈ ਤੇ ਗੱਲਾਂ ਹੀ ਆਪਾਂ ਟੈਲੀਫੋਨ ਵਾਲੇ ਲੰਮੇ ਲੈ ਲੈ ਹੇਖੋ ਸਾਹਿਬ ਅੱਜ ਹੁੰਦੇ ਤੇ ਟੈਲੀਫੋਨ ਉਹਨਾਂ ਨੇ ਹੁਣ ਕਦੋਂ ਦੇ ਕਟਾਏ ਹੋਏ
ਚੜਦੀ ਸੀ ਮੈਂ ਉਸ ਅੱਡੇ ਤੇ ਵਾਂਗ ਚੱਕਰਾਂ ਖੜਦਾ ਸੀ ਨੀ ਤੂੰ ਜਿਹੜੇ ਰੰਗ ਦੇ ਟੌਪ ਸਪਾ ਕੇ ਰੱਖਦੀ ਸੀ ਮੈਂ ਉਸੇ ਰੰਗ ਦੇ ਡਾਂਗ ਚ ਕੋਕੇ ਚੜਦਾ ਸੀ
ਕੁਲਬੀਰ ਜਿੰਦਰ ਦੀ ਆਵਾਜ਼ ਦੇ ਵਿਚ ਗੀਤ ਦੀਆਂ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਸਨ ਅੰਮ੍ਰਿਤਪਾਲ ਭਾਜੀ ਹੋਰਾਂ ਦੀ ਇਧਰੋਂ ਸਾਨੂੰ ਸ਼ੈਪਟਨ ਤੋਂ ਜਿਹੜੀ ਫਰਮਾਇਸ਼ ਭੇਜ ਰਹੇ ਸਨ ਪਿਆਰੇ ਦੋਸਤੋ ਪ੍ਰੋਗਰਾਮ ਇਸ ਵੇਲੇ ਹਰਮਨ ਸਟੂਡੀਓ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਪਹੁੰਚੀਆਂ ਅੱਜ ਤੇ ਕੁਦਰਤੀ ਗੱਲਬਾਤ ਆਏ ਹੋਰਾਂ ਨੇ ਇੰਨੀ ਲੰਮੀ ਕੀਤੀ ਤੇ ਸੱਚ ਪੁੱਛੋ ਆਪਣੇ ਕੋਲ ਮਸ਼ਹੂਰੀਆਂ ਵੀ ਤਾਇਆ ਜੀ ਲੈ ਹੋਈਆਂ ਚਲੋ ਕੋਈ ਨਾ ਕੱਲ ਨੂੰ ਮਸ਼ਹੂਰੀਆਂ ਗਲੀਆਂ ਲਾ ਦਾਂਗੇ ਇਧਰ ਭੰਗੂ ਸਾਹਿਬ ਦਾ ਗੀਤ ਰਹਿੰਦਾ ਤਾਂ ਜੀ ਗੀਤ ਬੜੇ ਰਹਿੰਦੇ ਨੇ ਤੇ ਇਧਰ ਪ੍ਰੋਗਰਾਮ ਦੇ ਵਿਚ ਗੀਤ ਪ੍ਰੇਮ ਕੁਮਾਰ ਇਟਲੀ ਵਾਲਿਆਂ ਦਾ ਵੀ ਰਹਿੰਦਾ ਉਹ ਭੰਗੂ ਦਾ ਵੀ ਲਾ ਦੇ ਗੱਡੀ ਪਹੁੰਚਦੀ ਕਰਦੀ ਲਓ ਜੀ ਭੰਗੂ ਸਾਹਿਬ ਨੇ ਕਿਹਾ ਸੀ ਸੋਤਾ ਬ੍ਰਦਰ ਦੀ ਆਵਾਜ਼ ਦੇ ਵਿਚ ਕੋਈ ਸੋਹਣਾ ਜਿਹਾ ਗੀਤ ਸੁਣਾਇਓ ਤੇ ਉਹਨਾਂ ਦਾ ਬੜਾ ਮਕਬੂਲ ਗੀਤ ਰਿਹਾ ਮਾਹੀ ਕਿਉਂ ਨੀ ਆਇਆ
ਲਾਕਡਾਊਨ ਲੱਗਾ ਤਾਂ ਹਾਂਜੀ ਲਾਕਡਾਊਨ ਲੱਗਾ ਮਾਈ ਕਰੋਨਾ ਨਾ ਲੈ ਆਵੇ ਗਿਫਟ ਦੇ ਥਾਂ ਤੇ ਸੋਤਾਜ ਦੀ ਆਵਾਜ਼ ਦੇ ਵਿਚ ਇਸ ਗੀਤ ਨੂੰ ਤੁਸੀਂ ਸੁਣਿਆ, ਬੜਾ ਮਕਬੂਲ ਗੀਤ ਰਿਹਾ ਆਪਣੇ ਸਮੇਂ ਦੇ ਵਿਚ, ਬੜਾ ਚਰਚਾ ਦੇ ਵਿਚ ਇਹ ਗੀਤ ਰਿਹਾ, ਬੜਾ ਇਸ ਗੀਤ ਨੇ ਨਾਮਣਾ ਖਟਿਆ ਤੇ ਇਹ ਗੀਤ ਆਪਾਂ ਦੁਬਾਰਾ ਤੁਹਾਨੂੰ ਸੁਣਾਇਆ। ਬਹੁਤ ਸ਼ੁਕਰੀਆ ਭੰਗੂ ਸਾਹਿਬ ਜੀ ਨੇ ਇਸ ਗੀਤ ਦੀ ਫਰਮਾਇਸ਼ ਕੀਤੀ। ਜੀ ਕੀ ਹੋਇਆ ਉਹਨੇ ਆ ਮਲਕੀਤ ਕੱਢੀ ਫਿਰਦਾ ਤਵਾ, ਕੋਈ ਵੇਖਦਾ ਕਿਹਦਾ ਲੱਗਣਾ ਕਿਹਦਾ ਨਹੀਂ, ਮੈਂ ਲਾਈ ਫਿਰਿਆ ਆਈ ਦੇ ਗਾਣੇ ਹੋਰ ਰਹਿ ਗਏ ਗਾਣਾ ਕਰਕੇ ਜਾਣੇ ਆਪਾਂ ਨੂੰ ਕੋਈ ਨਾ ਕੋਈ। ਤੇ ਲੋ ਜੀ ਪ੍ਰੇਮ ਕੁਮਾਰ ਦਾ ਵੀ ਫਿਰ ਗੀਤ ਆ ਜੀ ਆਪਾਂ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿਚ, ਤੇ ਬਹੁਤ ਹੀ ਪਿਆਰਾ ਗੀਤ ਉਹਨਾਂ ਨੇ ਫਰਮਾਇਸ਼ ਕੀਤੀ ਹੈ ਪੈਰੀ ਸਿੱਧੂ ਦੀ ਆਵਾਜ਼ ਦੇ ਵਿਚ, ਤੂੰ ਸ਼ਾਇਰ ਬਣਾ ਗਈ, ਤੂੰ ਬਣਾ ਗਈ ਸ਼ਾਇਰ। ਹਾਂਜੀ ਸੁਣਿਓ ਜੀ।
ਤੂੰ ਸ਼ਾਇਰ ਬਣਾ ਗਈ ਹਾਏ ਨੀ ਸਪਾਗਲ ਨੂੰ, ਕਿਹੜੇ ਕੰਮੀ ਲਾ ਗਈ ਹਾਏ ਨੀ ਸਪਾਗਲ ਨੂੰ, ਹੋ ਜਾਪੇ ਮੇਰੀ ਜ਼ਿੰਦਗੀ ਚੋਂ ਜਿਵੇਂ ਸਾਰੇ ਚਾ ਮੁੱਕ ਗਏ। ਇੰਜ ਲੱਗੇ ਸਾ ਰੁਕਦੇ ਦਿੱਤੀ ਤੇਰੀ ਗਾਨੀ ਪਿਆਰ ਨਿਸ਼ਾਨੀ ਹੁਣ ਫਾਹ ਲੱਗੇ ਗੱਲ ਨੂੰ ਤੂੰ ਸ਼ਾਇਰ ਬਣਾ ਗਈ ਹਾਏ ਨੀਸ ਪਾਗਲ ਨੂੰ ਨੀ ਕਿਹੜੇ ਕੰਮੀ ਲਾ ਗਈ ਹਾਏ ਨੀਸ ਪਾਗਲ ਬੁੱਕ ਬੁੱਕ ਰੋਵਾਂ ਮੈਂ ਕੱਲਾ ਜਦੋਂ ਹੋਵਾਂ ਮੈਂ ਯਾਦ ਕਰ ਹਰ ਗੱਲ ਨੂੰ ਤੂੰ ਸ਼ਾਇਰ ਬਣਾ ਗਈ ਹਾਏ ਨੀਸ ਪਾਗਲ ਨੂੰ ਕਿਹੜੇ ਕੰਮੀ ਲਾ ਗਈ ਹਾਏ ਨੀਸ ਪਾਗਲ ਰਾਬ ਨੇ ਲੈ ਲਈ ਦਿੱਤੇ ਤੇਰੇ ਗੁਲਾਬ ਨੇ ਲੈ ਲਈ ਮੈਂ ਤਾਂ ਹੁਣ ਦੱਸ ਕੀ ਗਿਣਾ ਏ ਮੇਰੀ ਜਿੱਤ ਤੇਰੇ ਖਵਾਬ ਨੇ ਲੈ ਲਈ ਨੀ ਪੈਰੀ ਤੇਰਾ ਗੀਤ ਲਿਖਦਾ ਕਲਮ ਵੀ ਰੋਂਦੀ ਏ ਨੀ ਕਿੰਨਾ ਚਿਰ ਮੈਂ ਜਾਗਦਾ ਏ ਵੀ ਕਿੱਥੇ ਸੌਂਦੀ ਏ ਵੀ ਕਿੱਥੇ ਸੌਂਦੀ ਏ ਨੀ ਅੱਖ ਤੇਰੀ ਫੜਕੇਗੀ ਤੂੰ ਵੀ ਮੈਨੂੰ ਤੜਫੇਗੀ ਮੈਂ ਨਾ ਪਰ ਹੋਣਾ ਕੱਲ ਨੂੰ
ਲਓ ਜੀ ਪਿਆਰੇ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪਿਆਰੇ ਦੋਸਤੋ ਹਾਜ਼ਰੀ ਇੱਕ ਵਾਰੀ ਫਿਰ ਤੋਂ ਲਗਵਾ ਲਵਾ ਰਹੇ ਨੇ ਪਰ ਗੀਤ ਜਿਹੜੇ ਬਹੁਤ ਸਾਰੇ ਪੈ ਰਹੇ ਨੇ ਅਸੀਂ ਗਿਣ ਕੇ ਦੇਖਿਆ ਤੇ ਅੱਜ ਪੋਸੀਬਲ ਨਹੀਂ ਹੈਗੇ ਸਾਰੇ ਗੀਤ ਹੀ ਆਪਾਂ ਤੁਹਾਨੂੰ ਸੁਣਾ ਸਕੀਏ ਪਰ ਕੁਝ ਜਿਹੜੇ ਗੀਤ ਆ ਉਹ ਜਾਣੇ ਜਾਂਦੇ ਜੀ ਸੁਣਾਵਾਂਗੇ ਫਰਮਾਇਸ਼ਾਂ ਜਿਹੜੀਆਂ ਰਹਿੰਦੀਆਂ ਨੇ ਅਸੀਂ ਇਹ ਜ਼ਰੂਰ ਵਾਅਦਾ ਕਰਦੇ ਹਾਂ ਕਿ ਜਿਵੇਂ ਕੱਲ ਵਾਲੀਆਂ ਫਰਮਾਇਸ਼ਾਂ ਅੱਜ ਅਸੀਂ ਤੁਹਾਨੂੰ ਸੁਣਾਈਆਂ ਸਨ ਅੱਜ ਵਾਲੀਆਂ ਜਿਹੜੀਆਂ ਉਹ ਜਿਹੜੀਆਂ ਉਹ ਅੱਜ ਪੂਰੀਆਂ ਕਰਾਂਗੇ ਜੀ ਤੇ ਲਓ ਜੀ ਇੱਧਰ ਜਾਂਦੇ ਜਾਂਦੇ ਇੱਕ ਸੁਣਿਆ ਪ੍ਰੇਮ ਕੁਮਾਰ ਜੀ ਨੇ ਕਿਹਾ ਕਹਿੰਦੇ ਕਿ ਤੁਸੀਂ ਡਾਟਾ ਰਿਕਵਰੀ ਬਾਰੇ ਕੁਛ ਜਾਣਦੇ ਹੋ ਹਾਂਜੀ ਭਾਜੀ ਡਾਟਾ ਰਿਕਵਰੀ ਬਾਰੇ ਤੁਸੀਂ ਇਹ ਦੱਸੋ ਕਿ ਟੈਲੀਫੋਨ 'ਚ ਰਿਕਵਰੀ ਕਰਨੀ ਹੈ ਜਾਂ ਲੈਪਟੋਪ 'ਤੇ ਇਹ ਬਹੁਤ ਸਾਰੇ ਸੋਫਟਵੇਅਰ ਹੈਗੇ ਨੇ ਜਿਹੜੇ ਤੁਸੀਂ ਰਿਕਵਰ ਕਰ ਸਕਦੇ ਹੋ ਆਪਣਾ ਡਾਟਾ ਜਾਂ ਅਗਰ ਤੁਸੀਂ ਮੈਮਰੀ ਕਾਰਡ ਨੂੰ ਫੋਰਮੈਟ ਵੀ ਕਰ ਦਿੱਤਾ ਤਾਂ ਵੀ ਤੁਹਾਡਾ ਡਾਟਾ ਰਿਕਵਰ ਹੋ ਜਾਏਗਾ ਅਗਰ ਤੁਸੀਂ ਡਿਲੀਟ ਵੀ ਕਰ ਦਿੱਤਾ ਤਾਂ ਰਿਕਵਰ ਹੈ ਹੀ ਹੈ ਤੁਸੀਂ ਦੱਸ ਦਿਓ ਕਿ ਕਿਹਦੇ ਵਿੱਚ ਟੈਲੀਫੋਨ ਤੋਂ ਕਰਨਾ ਜਾਂ ਕੰਪਿਊਟਰ ਤੋਂ ਕਰਨਾ ਤੇ ਮੈਂ ਸੋਫਟਵੇਅਰ ਵੀ ਤੁਹਾਨੂੰ ਦੱਸ ਦਿੰਦਾ ਜਿਸ ਤੋਂ ਤੁਸੀਂ ਤੁਹਾਡਾ ਡਾਟਾ ਰਿਕਵਰ ਵੀ ਹੋ ਜਾਵੇ ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਕਿ ਜੇ ਤੁਸੀਂ ਫੋਰਮੈਟ ਵੀ ਕਰ ਦਿੰਦੇ ਨਾ ਅੱਛਾ ਹਾਰਡ ਡਿਸਕ ਦੇ ਵਿੱਚ ਹਾਰਡ ਡਿਸਕ ਦੇ ਵਿੱਚੋਂ ਭਾਜੀ ਤੇ ਇਹਦੇ ਬਹੁਤ ਸਾਰੇ ਡਾਟਾ ਰਿਕਵਰੀ ਸੋਫਟਵੇਅਰ ਹੈਗੇ ਨੇ ਉਹਦੇ ਲਈ ਸਰਚ ਕਰਨਾ ਪਊਗਾ ਕਿ ਕਿਹੜਾ ਜ਼ਿਆਦਾ ਕਿਉਂਕਿ ਕਦੇ ਇਹਦੇ 'ਤੇ ਹਾਰਡ ਡਿਸਕ ਦਾ ਕੀਤਾ ਨਹੀਂ ਕਿਤੋਂ ਦਾ ਕੰਪਿਊਟਰ ਮੋਬਾਈਲ ਦਾ ਤੇ ਕੀਤਾ ਹਾਰਡ ਡਿਸਕ ਦਾ ਤੁਸੀਂ ਐਂ ਕਰੋ ਮੈਂ ਤੁਹਾਨੂੰ ਇੱਕ ਵੀਡੀਓ ਭੇਜ ਦਿੰਦਾ ਉਸ 'ਤੇ ਨਾ ਸੋਫਟਵੇਅਰ ਬਾਰੇ ਦੱਸਿਆ ਹੋਇਆ ਡਿਟੇਲ ਦੇ ਵਿੱਚ ਉਹ ਤੁਸੀਂ ਦੇਖ ਕੇ ਅਤੇ ਸੋਫਟਵੇਅਰ ਡਾਊਨਲੋਡ ਕਰ ਲਓ ਜਾਂ ਅਗਰ ਕੰਪਿਊਟਰ ਦਾ ਕੋਈ ਜਾਣਕਾਰ ਹੈਗਾ ਤਾਂ ਉਹਨਾਂ ਤੋਂ ਵੀ ਡਾਟਾ ਰਿਕਵਰ ਹੋ ਜਾਏਗਾ ਸਾਡੀ ਹਾਰਡ ਡਿਸਕ ਦਾ ਅਗਰ ਉਹ ਚੱਲਦੀ ਹਾਲਤ ਵਿੱਚ ਹੈਗੀ ਹੈ ਜਾਂ ਫਿਰ ਤਾਂ ਮੈਂ ਤੁਹਾਨੂੰ ਭੇਜਦਾ ਵੀਡੀਓ ਭਾਅ ਜੀ ਉਸ 'ਤੇ ਤੁਸੀਂ ਦੇਖ ਲਿਓ ਉਹ ਫਿਰ ਸਾਰੀ ਡਿਟੇਲ ਤੁਹਾਨੂੰ ਪਤਾ ਲੱਗ ਜਾਣੀ ਕਿਵੇਂ ਕਿਵੇਂ ਸਾਰਾ ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਜਿੰਨੇ ਸਰੋਤਿਆਂ ਦੇ ਜਿਹੜੇ ਸੁਨੇਹੇ ਆ ਉਹ ਆਪਾਂ ਪੜ੍ਹ ਦਿੱਤੇ ਤਾ ਜੀ ਅੱਛਾ ਤੇ ਗੀਤ ਕਿਵੇਂ ਲਾਉਣੇ ਆ ਗੀਤ ਤਾ ਜੀ ਜਿਹੜੇ ਆ ਉਹ ਹੁਣ ਆਪਾਂ ਪਲੇ ਕਰਨੇ ਆ ਕੁਲਦੀਪ ਮਾਨਕ ਦਾ ਚਾਦਰ ਗੀਤ ਦੀ ਜਿਹੜੀ ਆ ਫਰਮਾਇਸ਼ ਆਈ ਸੀ ਤੇ ਉਸ ਤੋਂ ਪਹਿਲਾਂ ਬਰਸਾਤ ਫਿਲਮ ਦਾ ਸੀ ਹਮਕੋ ਤੁਮ ਤੇ ਪਿਆਰ ਹੈ ਅੱਛਾ ਪੀੜੀ ਜੀ ਜੀ ਇਹ ਵੀ ਗੀਤ ਹੈ ਜੀ। ਲੋ ਫੇ ਬਰਸਾਤ ਫਿਲਮ ਦੇ ਵਿੱਚੋਂ ਲਿਆ ਗਿਆ ਇਹ ਹਮਕੋ ਸਿਰਫ ਤੁਮ ਸੇ ਪਿਆਰ ਹੈ ਇਹ ਗੀਤ ਆਪਾਂ ਸੁਣਨੇ ਦੇ ਨਾਲ ਹੀ ਹੁਣ ਇਜਾਜ਼ਤ ਲੈਣੇ ਪਿਆਰੇ ਦੋਸਤੋ ਤੇ ਕੱਲ ਨੂੰ ਫਿਰ ਆਪਾਂ ਮਿਲਾਂਗੇ। ਆਹ ਲੈ ਫਿਰ ਮਲਕੀਤ ਭਾਜੀ ਗਾਣਾ ਲਾ ਦੀ ਮੇਰਾ ਗੀਤ ਆਹ ਮਲਕੀਤ ਹਮਕੋ ਸਿਰਫ ਤੁਮ ਸੇ ਯਾ ਪਿਆਰਾਂ ਦਾ ਕੱਲ ਨੂੰ ਫਿਰ ਪਿਆਰੇ ਦੋਸਤੋ ਵੀਕਐਂਡ ਸਪੈਸ਼ਲ ਦੇ ਵਿੱਚ ਆਪਾਂ ਸ਼ਾਮਿਲ ਹੋਵਾਂਗੇ। ਤਦ ਤੱਕ ਆਪਣਾ ਖਿਆਲ ਰੱਖਣਾ ਰੱਬ ਰੱਖਾ ਆਹ ਰੱਬ ਰੱਖਾ ਜੀ ਰੱਬ ਰੱਖਾ ਓਕੇ ਬਾਏ
सिर्फ तुमसे प्यार है हमको सिर्फ तुमसे प्यार है हमको सिर्फ तुमसे प्यार है हमको सिर्फ तुमसे प्यार है कह रही है दिल की बेखुदी बस तुम्हारा इंतजार है हमको सिर्फ तुमसे प्यार है हमको सिर्फ तुमसे प्यार है ढूंढते हैं हम तुमको दर बदर जाने कब कहां मिलोगे हमसे हम सफर दर बदर जाने कब कहां मिलोगे हमसे हम सफर कैसी दूरियां कैसा फासला हम यहां पे आए सुन के प्यार की सदा अब ना तुमसे दूर होंगे हम तुम पे दिल क्या जानिसार है तुम पे दिल क्या जानिसार है हमको सिर्फ तुमसे प्यार है हमको सिर्फ तुमसे प्यार है Thank you.
सिख सुनी जय हर का नाम सदा सुख दाता सहजे हर रस बीजय। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ।